ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਨ ਰੇਡੀਓ 24 ਘੰਟੇ 7 ਦਿਨ
ਹਰਨ ਰੇਡੀਓ की पुलिये की चेते रखिए की सुनिए सुनाइए आओ रल मिले इस मिट्टी ते एक पंजाब वसाइए इस जज्बे ते जज्बा अपना मैं सुखप्रीत तुहानू सब नू सद्दा दिनी आ हरमन रेडियो दे वेड़े लहरां लाउण लई प्रोग्राम लहरां विच जिथे सांझे करांगे अपने जज्बात गीत संगीत तुहाडी ते मेरी पसंद दा कुछ मुद्दे ते ताज़ा तरीन खबरां ते नाल ही करांगे सफर उन्हां यादां दा जिन्हां नूं याद करदियां अखां कदे नम हो जांदियां ने ते कदे चेहरे खिड़ उठदे ने हर बुधवार सवेरे 8 to 10 हरमन रेडियो ते सुखप्रीत नाल लहरां लहरां ਯਾਦਾਂ ਦੇ ਸਾਗਰ ਵਿੱਚ ਰਲ ਕੇ ਜਦੋਂ ਵੀ ਚੁੱਭੀ ਲਾਉਂਦੇ ਹਾਂ ਕੁਝ ਬਚਪਨ ਦੇ ਦਿਨ ਕੁਝ ਪਿੰਡ ਦੀ ਮਿੱਟੀ ਚੁੱਕ ਲਿਆਉਂਦੇ ਹਾਂ ਦਿਨ ਸਕੂਲ ਦੇ ਸਾਥ ਯਾਰਾਂ ਦਾ ਮਾਸਟਰ ਜੀ ਦਾ ਡੰਡਾ ਉਹ ਗੇੜ ਕੇ ਨਲਕਾ ਧੋਤੀ ਫੱਟੀ ਗਾਚੀ ਲਾ ਕੇ ਸਿਖਾਉਂਦੇ ਹਾਂ ਕੁਝ ਬਚਪਨ ਦੇ ਦਿਨ ਕੁਝ ਪਿੰਡ ਦੀ ਮਿੱਟੀ ਚੁੱਕ ਲਿਆਉਂਦੇ ਹਾਂ ਅੱਧੀ ਛੁੱਟੀ ਦੀ ਘੰਟੀ ਤੇ ਉਹ ਕੀਤੀ ਮਸਤੀ ਚੇਤੇ ਹੈ ਯਾਦਾਂ ਦੇ ਵਿੱਚ ਅੱਜ ਵੀ ਰੁੱਸੇ ਬੇਲੀ ਅਸੀਂ ਮਨਾਉਂਦੇ ਆ ਯਾਦਾਂ ਦੇ ਸਾਗਰ ਵਿੱਚ ਰਲ ਕੇ ਜਦ ਵੀ ਚੁੱਭੀ ਲਾਉਂਦੇ ਆ ਮਾਰਚ ਦਾ ਉਹ ਮਹੀਨਾ ਔਖਾ ਲੈ ਕੇ ਪੇਪਰ ਆਉਂਦਾ ਸੀ ਬੀਤ ਗਏ ਦਿਨ ਉਹ ਪਰਚਾ ਜ਼ਿੰਦਗੀ ਦਾ ਪਾਉਂਦੇ ਆ ਕੁਝ ਬਚਪਨ ਦੇ ਦਿਨ ਕੁਝ ਪਿੰਡ ਦੀ ਮਿੱਟੀ ਚੁੱਕ ਲਿਆਉਂਦੇ ਹਾਂ ਬੁੱਧਵਾਰ ਦਾ ਦਿਨ ਇਹ ਪਿਆਰਾ ਤੁਹਾਡੇ ਨਾਲ ਮਿਲਾਉਂਦਾ ਹੈ ਬੀਤ ਗਿਆ ਜੋ ਵੇਲਾ ਰਲ ਕੇ ਉਹਨੂੰ ਫੇਰ ਹੰਡਾਉਂਦੇ ਆ ਕੁਝ ਬਚਪਨ ਦੇ ਦਿਨ ਕੁਝ ਪਿੰਡ ਦੀ ਮਿੱਟੀ ਚੁੱਕ ਲਿਆਉਂਦੇ ਆ ਯਾਦਾਂ ਦੇ ਸਾਗਰ ਵਿੱਚ ਰਲ ਕੇ ਜਦੋਂ ਵੀ ਚੁੱਭੀ ਲਾਉਂਦੇ ਆ ਲਓ ਜੀ ਬੁੱਧਵਾਰ ਦੀ ਸਵੇਰ ਮਹੀਨਾ ਨਵੰਬਰ ਦਾ ਤੇ ਤਰੀਕ 22 ਸਾਲ 2017 ਜੋ ਬਸ ਹੱਥ ਚੋਂ ਰੇਤ ਵਾਂਗ ਕਿੱਦਾਂ ਜਾ ਰਿਹਾ ਸੋ ਦਿਨ ਮਹੀਨੇ ਸਾਲ ਆਪਣੀ ਰਫਤਾਰ ਨਾਲ ਗੁਜ਼ਰਦੇ ਜਾ ਰਹੇ ਨੇ ਤੇ ਨਾਲ ਹੀ ਛੱਡ ਕੇ ਜਾ ਰਹੇ ਨੇ ਸਾਡੇ ਲਈ ਕਈ ਯਾਦਾਂ ਇੱਕ ਨਵਾਂ ਦਿਨ ਨਵੀਂ ਸਵੇਰ ਨਵੇਂ ਸੁਪਨੇ ਨਵੀਆਂ ਉਮੀਦਾਂ ਇਸ ਪਿਆਰੀ ਜਿਹੀ ਸਵੇਰ ਦੇ ਨਾਲ ਮੈਂ ਸੁਖਪ੍ਰੀਤ ਐਡੀਲੇਟ ਸਟੂਡੀਓ ਤੋਂ ਵਾਅਦੇ ਮੁਤਾਬਿਕ ਹਾਜ਼ਰ ਹਾਂ ਜੀ ਪ੍ਰੋਗਰਾਮ ਲਹਿਰਾਂ ਦੇ ਨਾਲ ਸਰਬਜੀਤ ਭਾਜੀ ਹਮੇਸ਼ਾ ਦੀ ਤਰ੍ਹਾਂ ਪਟਿਆਲਾ ਸਟੂਡੀਓ ਤੋਂ ਮੇਰਾ ਤਕਨੀਕੀ ਦੇਖ ਰੇਖ ਲਈ ਸਾਥ ਨਿਭਾ ਰਹੇ ਨੇ ਸੋ ਉਹਨਾਂ ਦਾ ਵੀ ਸਪੈਸ਼ਲ ਵਾਲਾ ਥੈਂਕਸ ਤੇ ਚਲੋ ਜੀ ਫਿਰ ਅੱਜ ਦੀ ਸਵੇਰ ਨੂੰ ਬਣਾਈਏ ਹੋਰ ਸਪੈਸ਼ਲ ਜਿਨ੍ਹਾਂ ਵੀ ਕੰਨਾਂ ਤੱਕ ਮੇਰੀ ਆਵਾਜ਼ ਪਹੁੰਚ ਰਹੀ ਹੈ ਉਹਨਾਂ ਬੁੱਲਾਂ ਤੇ ਇੱਕ ਵਾਰੀ ਮੁਸਕੁਰਾਹਟ ਵੀ ਲੈ ਆਓ ਤੇ ਚਲੋ ਫਿਰ ਮੁਸਕੁਰਾ ਕੇ ਬੁਲਾਈਏ ਇੱਕ ਦੂਜੇ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਨਾਲ ਹੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਫਤਿਹ ਤੇ ਤੁਹਾਡੀ ਸਮਾਈਲ ਨੇ ਇਹਨਾਂ ਫਿਜ਼ਾਵਾਂ ਨੂੰ ਹੋਰ ਵੀ ਖੂਬਸੂਰਤ ਬਣਾ ਦਿੱਤਾ ਹੈ ਨਾ ਤੇ ਨਾਲ ਹੀ ਮੇਰੀ ਸਵੇਰ ਨੂੰ ਵੀ ਸਮਾਂ ਜੀ ਇਸ ਵੇਲੇ 7:33 ਹੋ ਚੁੱਕਾ ਐਡੀਲੇਡ ਦੀਆਂ ਘੜੀਆਂ ਤੇ ਸਿਡਨੀ ਦੇ ਵਿੱਚ 8:03 ਵੱਜ ਚੁੱਕੇ ਨੇ ਸੋ ਜਿਸ ਵੀ ਸਮੇਂ ਜਾਂ ਮੌਸਮ ਨੂੰ ਮਾਣ ਰਹੇ ਹੋ ਪਰਮਾਤਮਾ ਸੁੱਖ ਰੱਖੇ ਚੜ੍ਹਦੀ ਕਲਾ ਦੇ ਵਿੱਚ ਰਹੋ ਹੱਸਦੇ ਗਾਉਂਦੇ ਰਹੋ ਗਾਉਂਦੇ ਗੁਣਗੁਣਾਉਂਦੇ ਰਹੋ ਖੁਸ਼ੀਆਂ ਖੇੜੇ ਵੰਡਦੇ ਰਹੋ ਇੱਕ ਵਾਰੀ ਨਜ਼ਰ ਚੁੱਕ ਕੇ ਆਲਾ ਦੁਆਲਾ ਦੇਖੀਏ ਇਸ ਕੁਦਰਤ ਵੱਲ ਦੇਖੀਏ ਇਸ ਕੁਦਰਤ ਦੇ ਵਿੱਚ ਵਿਰਾਜਮਾਨ ਉਸ ਪਰਮਾਤਮਾ ਨੂੰ ਮਹਿਸੂਸ ਕਰ ਸਕੀਏ ਉਸਦਾ ਸ਼ੁਕਰ ਕਰ ਸਕੀਏ ਜਿਸਨੇ ਅੱਜ ਇੱਕ ਹੋਰ ਦਿਨ ਸਾਨੂੰ ਦਿਖਾਇਆ ਹੈ ਸੋ ਇਸ ਦਿਨ ਨੂੰ ਕਿਵੇਂ ਸਪੈਸ਼ਲ ਬਣਾਉਣਾ ਹੈ ਕਿਵੇਂ ਖਾਸ ਬਣਾਉਣਾ ਹੈ ਤੁਸੀਂ ਉਹ ਵੀ ਤੁਸੀਂ ਮੇਰੇ ਨਾਲ ਜ਼ਰੂਰ ਸਾਂਝਾ ਕਰਨਾ ਹੈ ਸੋ ਚਿੱਠੀਆਂ ਜਿਹੜੀਆਂ ਤੁਸੀਂ ਮੈਨੂੰ ਪਾਉਣੀਆਂ ਹੈ ਹਰਮਨ ਰੇਡੀਓ ਦੇ ਉੱਤੇ ਜੀ ਹਾਂ ਸਿਰਨਾਮਾ ਮੈਂ ਤੁਹਾਨੂੰ ਦੱਸ ਦਿੰਦੀ ਹਾਂ ਰਿਕੁਐਸਟ ਐਟ ਹਰਮਨ ਰੇਡੀਓ ਡੋਟ ਕੋਮ ਤੇ ਈਮੇਲ ਦਾ ਪਤਾ ਹੈ ਜੀ ਤੇ ਜੇ ਤੁਸੀਂ ਚਿੱਠੀ ਟੈਲੀਗ੍ਰਾਮ ਰਾਹੀਂ ਪਾਉਣੀ ਹੈ ਤੇ ਉਹਦਾ ਸਿਰਨਾਮਾ ਹੈ ਜੀ ਐਟ ਹਰਮਨ ਰੇਡੀਓ ਸੋ ਲਓ ਜੀ ਟਿਕਟ ਵੀ ਲਾਉਣ ਦੀ ਲੋੜ ਨਹੀਂ ਹੈਗੀ ਤੁਹਾਨੂੰ ਬਰਾਂਗੀ ਪਾ ਦਿਓ ਚਿੱਠੀਆਂ ਮੈਂ ਆਪ ਹੀ ਛੁਡਾ ਲੈਣੀਆਂ ਠੀਕ ਹੈ ਪਰ ਪਾਉਣੀਆਂ ਜ਼ਰੂਰ ਹੈ ਜੀ ਕੋਸ਼ਿਸ਼ ਜ਼ਰੂਰ ਕਰਿਓ ਪ੍ਰੋਗਰਾਮ ਦੇ ਵਿੱਚ ਮੈਸੇਜ ਕਰਨ ਲਈ ਕਿਉਂਕਿ ਤੁਹਾਡੇ ਸਾਰਿਆਂ ਦੇ ਮੈਸੇਜ ਪ੍ਰੋਗਰਾਮ ਲਈ ਬਹੁਤ ਅਹਿਮੀਅਤ ਰੱਖਦੇ ਨੇ ਇਹਨੂੰ ਹੋਰ ਸੋਹਣਾ ਇਹਨੂੰ ਹੋਰ ਖਾਸ ਬਣਾ ਦਿੰਦੇ ਨੇ ਸੋ ਮੇਰੀ ਬੁੱਧਵਾਰ ਦੀ ਸਵੇਰ ਤੇ ਜੀ ਸਪੈਸ਼ਲ ਹੋ ਜਾਂਦੀ ਹੈ ਤੁਹਾਡੇ ਸਾਰਿਆਂ ਦੇ ਮੈਸੇਜਸ ਨਾਲ। ਸੋ ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿੱਚ ਤੁਸੀਂ ਕਾਲ ਵੀ ਕਰ ਸਕਦੇ ਹੋ ਤੇ ਉਹਦੇ ਲਈ ਨੰਬਰ ਜਿਹੜਾ ਹੈ ਜੀ ਉਹ ਹੈ 0285998811। ਸੋ 0285992811 ਇਹ ਫੋਨ ਨੰਬਰ ਹੈ ਜੀ। ਜਦੋਂ ਅਸੀਂ ਯਾਦਾਂ ਦੀ ਗੱਲ ਸ਼ੁਰੂ ਕਰਨੀ ਹੈ ਉਹਦੇ ਵਿੱਚ ਤੁਸੀਂ ਆਪਣੀਆਂ ਯਾਦਾਂ ਜਿਹੜੀਆਂ ਸਾਨੂੰ ਫੋਨ ਕਰਕੇ ਵੀ ਸਾਡੇ ਨਾਲ ਸਾਂਝੀਆਂ ਕਰ ਸਕਦੇ ਹੋ। ਸੋ ਯਾਦਾਂ ਦੇ ਵਿੱਚ ਗੱਲ ਕਰਨੀ ਹੈ ਅੱਜ ਅਸੀਂ ਉਹੀ ਜੋ ਅਸੀਂ ਪਿਛਲੇ ਹਫਤੇ ਸ਼ੁਰੂ ਕੀਤੀ ਸੀ ਪੇਪਰਾਂ ਦੇ ਦਿਨ। ਜ਼ਿੰਦਗੀ ਦਾ ਸਭ ਤੋਂ ਔਖਾ ਸਮਾਂ ਜਿਹੜਾ ਸਾਨੂੰ ਉਸ ਸਮੇਂ ਲੱਗਦਾ ਹੁੰਦਾ ਸੀ ਉਹਦੀਆਂ ਗੱਲਾਂ ਕਰਨੀਆਂ, ਪਰ ਉਹਨਾਂ ਵਰਖਿਆਂ ਨੂੰ ਵੀ ਫਰੋਲਾਂਗੇ ਨਾ ਤੇ ਔਖਾ ਹੁਣ ਕੁਝ ਨਹੀਂ ਦਿਸਦਾ, ਬਸ ਹਾਸਾ ਹੀ ਆਉਂਦਾ ਹੈ ਤੇ ਬੜੀਆਂ ਪਿਆਰੀਆਂ ਪਿਆਰੀਆਂ ਯਾਦਾਂ ਹੋਰ ਵੀ ਅੱਖਾਂ ਅੱਗੇ ਆ ਜਾਂਦੀਆਂ। ਸੋ ਇਹੋ ਜਿਹੀਆਂ ਯਾਦਾਂ ਨੂੰ ਅੱਜ ਅਸੀਂ ਮਿਲ ਬੈਠ ਕੇ ਸਾਂਝਾ ਕਰਨਾ ਹੈ ਪ੍ਰੋਗਰਾਮ ਦੇ ਵਿੱਚ। ਉਸ ਤੋਂ ਪਹਿਲਾਂ ਬਰਾੜ ਸਾਹਿਬ ਨੇ ਵੀ ਪ੍ਰੋਗਰਾਮ ਦੇ ਵਿੱਚ ਸਾਂਝ ਪਾਉਣੀ ਹੈ ਤੇ ਕੁਝ ਮੁੱਦੇ ਖਬਰਾਂ ਦੇ ਉੱਤੇ ਝਾਤ ਮਾਰਾਂਗੇ। ਫਰਮਾਇਸ਼ੀ ਗੀਤ ਸੰਗੀਤ ਵੀ ਚੱਲੇਗਾ ਜੀ ਤੇ ਕੁਝ ਗੀਤ ਚੱਲਣਗੇ ਮੇਰੀ ਪਸੰਦ ਦੇ ਸਰਬਜੀਤ ਭਾਜੀ ਦੇ ਤੇ ਕੁਝ ਤੁਹਾਡੀ ਪਸੰਦ ਦੇ। ਸੋ ਲਓ ਜੀ ਸੁਣਦੇ ਆ ਇੱਕ ਗੀਤ ਤੇ ਉਸ ਤੋਂ ਬਾਅਦ ਫਿਰ ਮੈਂ ਹਾਜ਼ਰ ਹੁੰਦੀ ਹਾਂ। ਸੋ ਚਿੱਠੀ ਪਾਉਣੀ ਨਾ ਭੁੱਲਿਓ ਤੁਸੀਂ, ਠੀਕ ਹੈ ਜੀ? ਜਲਦੀ ਜਲਦੀ ਲਿਖਣ ਲੱਗ ਜਾਓ, ਮੈਸੇਜ ਮੈਨੂੰ ਮਿਲ ਜਾਣਾ ਚਾਹੀਦਾ। ਸੁਣਦੇ ਆ ਜੀ ਇਹ ਗੀਤ।
ਮੇਰੇ ਵਾਂਗ ਹੀ ਖਤ ਮੇਰੇ ਵੀ ਕਿੰਨੀ ਅਣਖ ਦੇ ਮਾਰੇ ਨੇ, ਪਤਾ ਨਹੀਂ ਤੇਰੀ ਯਾਦ ਚ ਅੜੀਆਂ ਕਿੰਨੇ ਲਿਖੇ ਤੇ ਕਿੰਨੇ ਪਾਣੀ ਨਾਲ ਧੋਈਏ ਚਿੱਠੀਆਂ ਸੱਜਣਾ ਦੀਆਂ ਅਸੀਂ ਰੱਖ ਕੇ ਸਿਰਾਣੇ ਥੱਲੇ ਰੋਈਏ ਚਿੱਠੀਆਂ ਤੂੰ ਜਗਾਈਆਂ ਨੇ ਵੱਖ ਸਾਨੂੰ ਕੀਤਾ ਇਹਨਾਂ ਭੈੜੀਆਂ ਕਮਾਈਆਂ ਨੇ ਸਾਡੀ ਝੋਲੀ ਦੂਰ ਜਾ ਕੇ ਪਾਈਆਂ ਤੂੰ ਜਗਾਈਆਂ ਨੇ ਵੱਖ ਸਾਨੂੰ ਕੀਤਾ ਇਹਨਾਂ ਪੈੜੀਆਂ ਕਮਾਈਆਂ ਨੇ ਅਸੀਂ ਪੜ ਪੜ ਰਾਵਾਂ ਚ ਖਲੋਈਏ ਅਸੀਂ ਪੜ ਪੜ ਰਾਵਾਂ ਚ ਖਲੋਈਏ ਚਿੱਠੀਆਂ ਮਿੱਤਰਾਂ ਦੀਆਂ ਅਸੀਂ ਰੱਖ ਕੇ ਸਿਰਾਣੇ ਥੱਲੇ ਰੋਈਏ ਦੁੱਖ ਸਾਨੂੰ ਖਾ ਗਏ ਭਾਵੇਂ ਸਾਡੇ ਪਿਆਰ ਵਾਲੇ ਫੁੱਲ ਮੁਰ ਜਾ ਗਏ ਹੋਏ ਸਾਦਕਾ ਹੋਏ ਲੱਗੀਆਂ ਦੇ ਦੁੱਖ ਸਾਨੂੰ ਖਾ ਗਏ ਭਾਵੇਂ ਸਾਡੇ ਪਿਆਰ ਵਾਲੇ ਫੁੱਲ ਮੁਰ ਜਾ ਗਏ ਕਲੀਆਂ ਦੇ ਹਾਰਾਂ ਚੁੱਪ ਰੋਈਏ ਚਿੱਠੀਆਂ ਮਿੱਤਰਾਂ ਦੀਆਂ ਅਸੀਂ ਰੱਖ ਕੇ ਸਿਰਾਣੇ ਥੱਲੇ ਰੋਈਏ ਚਿੱਠੀਆਂ ਮਿੱਤਰਾਂ ਦੀਆਂ ਅਸੀਂ ਚੰਦਰੇ ਸ਼ਰੀਕਾਂ ਤੋਂ ਲੁਕੋਈਏ ਅਸੀਂ ਚੰਦਰੇ ਸ਼ਰੀਕਾਂ ਤੋਂ ਲੁਕੋਈਏ
ਚਿੱਠੀਆਂ ਸੱਜਣਾ ਦੀਆਂ ਗੀਤ ਸੁਣ ਰਹੇ ਸੀ ਜੀ ਮਲਕੀਤ ਸਿੰਘ ਦੀ ਆਵਾਜ਼ ਦੇ ਵਿੱਚ। ਉਮੀਦ ਕਰਦੀਆਂ ਪਸੰਦ ਕੀਤਾ ਹੋਏਗਾ ਤੁਸੀਂ ਸਾਰਿਆਂ ਨੇ। ਸੋ ਤੁਹਾਡੇ ਸਾਰਿਆਂ ਦੀਆਂ ਚਿੱਠੀਆਂ ਸੁੱਖ ਸੁਨੇਹ ਵੀ ਮੇਰੇ ਤੱਕ ਪਹੁੰਚਣ ਲੱਗ ਗਏ ਨੇ। ਸੋ ਜ਼ਰੂਰੀ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰਨਾ ਜੀ ਉਹਨਾਂ ਨੂੰ ਵੀ, ਤੇ ਪ੍ਰੋਗਰਾਮ ਦੇ ਵਿੱਚ ਸਾਂਝ ਪਾ ਲਈ ਹੈ ਬਰਾੜ ਸਾਹਿਬ ਉਹਨਾਂ ਨੇ ਵੀ। ਸੋ ਮਿੰਟੂ ਬਰਾੜ ਹੁਣਾਂ ਦਾ ਸਵਾਗਤ ਕਰਦੇ ਹਾਂ ਜੀ ਪ੍ਰੋਗਰਾਮ ਦੇ ਵਿੱਚ। ਸਤਿ ਸ਼੍ਰੀ ਅਕਾਲ ਭਾਜੀ।
ਸਤਿ ਸ਼੍ਰੀ ਅਕਾਲ ਸੁਖਪ੍ਰੀਤ ਤੇ ਸਾਰੇ ਅਰਮਾਨ ਰੇਡੀਓ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਉਮੀਦ ਕਰਦੇ ਆ ਵੀ ਪ੍ਰੋਗਰਾਮ ਦਾ ਆਨੰਦ ਮਾਣ ਰਹੇ ਹੋਣੇ
ਜੀ। ਬਿਲਕੁਲ, ਪ੍ਰੋਗਰਾਮ ਵਧੀਆ ਸ਼ੁਰੂ ਹੋਇਆ ਜੀ, ਤੇ ਸੁੱਖ ਸੁਨੇਹੇ ਵੀ ਜਿਹੜੇ ਸਾਡੇ ਲਿਸਨਰਸ ਆ ਸਾਡੇ ਤੱਕ ਪਹੁੰਚ ਰਹੇ ਨੇ। ਸੋ ਦਿਨ ਅੱਜ ਐਡੀਲੇਡ ਦੇ ਵਿੱਚ ਬੜਾ ਪਿਆਰਾ ਜਿਹਾ ਚੜਿਆ ਜੀ, ਬਿਲਕੁਲ ਸਾਫ਼ ਨੀਲਾ ਅਸਮਾਨ ਤੇ ਬੜੀ ਪਿਆਰੀ ਪਿਆਰੀ ਧੁੱਪ ਚੜੀ ਹੋਈ ਹੈ। ਸੋ ਮੌਸਮ ਅੱਜ ਮੈਨੂੰ ਲੱਗਦਾ ਗਰਮ ਹੋਏਗਾ ਹੌਲੀ ਹੌਲੀ ਜਿੱਦਾਂ ਦਿਨ ਅੱਗੇ ਵਧੇਗਾ। ਸੋ ਮੌਸਮ ਦਾ ਵੀ ਆਨੰਦ ਲੈ ਰਹੇ ਹਾਂ ਜੀ, ਕਰਵਟ ਬਦਲ ਰਿਹਾ ਹੈ।
ਬਿਲਕੁਲ ਜੀ, ਕਾਫੀ ਗਰਮੀ ਦਾ ਮੌਸਮ ਅੱਜ ਰਹਿਣ ਦੀ ਜਿਹੜੀ ਉਮੀਦ ਆ, ਪਰ ਦੇਖੋ ਇਹ ਵੀ ਸਮੇਂ ਦੀ ਲੋੜ ਆ। ਹੁਣ ਨਾ ਗਰਮੀ ਹੋਊ ਤਾਂ ਫਿਰ ਹੋਊ ਕਦੋਂ
ਜੀ। ਬਿਲਕੁਲ, ਗਰਮੀਆਂ ਦਾ ਮੌਸਮ ਆ ਰਿਹਾ ਜੀ। ਸੋ ਬਿਲਕੁਲ ਧਿਆਨ ਰੱਖੋ ਤੁਸੀਂ ਸਾਰੇ ਆਪਣਾ ਇਸ ਗਰਮੀ ਦੇ ਮੌਸਮ ਦੇ ਵਿੱਚ ਵੀ, ਜਿੱਥੇ ਸਰਦੀਆਂ ਦੇ ਵਿੱਚ ਅਸੀਂ ਇੱਕ ਦੂਜੇ ਨੂੰ ਸਲਾਹਾਂ ਦਿੰਨੇ ਆ ਕਿ ਕੱਪੜੇ ਪਾ ਕੇ ਰੱਖੋ ਤੇ ਇਹ ਖਾਓ ਇਹ ਖਾਓ, ਸੋ ਗਰਮੀਆਂ ਦੇ ਵਿੱਚ ਉਹ ਚੀਜ਼ਾਂ ਬਦਲ ਜਾਂਦੀਆਂ। ਹਰ ਮੌਸਮ ਦਾ ਆਪਣਾ ਨਜ਼ਾਰਾ ਹੁੰਦਾ ਤੇ ਹਰ ਮੌਸਮ ਦੇ ਆਪਣੇ ਪਰਹੇਜ਼ ਹੁੰਦੇ ਆ ਜੀ। ਸੋ ਬਿਲਕੁਲ ਹਰ ਹਾਲ ਚ ਆਪਣਾ ਧਿਆਨ ਰੱਖੋ ਤੁਸੀਂ। ਸੋ ਬਰਾੜ ਸਾਹਿਬ, ਪਹਿਲਾਂ ਤੇ ਖਬਰਾਂ ਸ਼ੁਰੂ ਕਰਨ ਤੋਂ ਪਹਿਲਾਂ ਮੈਨੂੰ ਲੱਗਦਾ ਕਿ ਕੁਛ ਹੋਰ ਵਿਚਾਰ ਚਰਚਾ ਜਿਹੜੀ ਹੈ ਜ਼ਰੂਰ ਹੋਣੀ ਚਾਹੀਦੀ ਹੈ। ਸਿੱਧੀ ਖਬਰਾਂ ਤੇ ਗੱਲ ਕਰਨ ਦਾ ਮਨ ਨਹੀਂ ਹੁੰਦਾ। ਚਲੋ ਪਹਿਲਾਂ ਮੈਂ ਜਿਹੜੇ ਮੈਸੇਜਸ ਆਏ ਹੋਏ ਨੇ ਸਾਡੇ ਸਰੋਤਿਆਂ ਦੇ ਉਹ ਮੈਂ ਜ਼ਰੂਰ ਪ੍ਰੋਗਰਾਮ ਦੇ ਵਿੱਚ ਲੈ ਲਵਾਂ। ਸੋ ਵਰਿੰਦਰ ਚੀਮਾ ਹੋਣਾ ਨੇ ਮਲਡੂਰੇ ਤੋਂ ਸਾਂਝ ਪਾਈ ਸੀ ਜੀ। ਜੀ ਵਰਿੰਦਰ ਚੀਮਾ ਹੋਣਾ ਨੇ ਸਭ ਤੋਂ ਪਹਿਲਾਂ ਸਾਂਝ ਪਾਈ ਸੀ ਔਰ ਗੁੱਡ ਮਾਰਨਿੰਗ ਦਾ ਗੁਲਦਸਤਾ ਭੇਜਿਆ ਇਹਨਾਂ ਨੇ, ਬੜਾ ਹੀ ਪਿਆਰਾ ਫੋਟੋ ਮੈਸੇਜ ਹੈ ਔਰ ਗੁੱਡ ਮਾਰਨਿੰਗ ਹੈ ਸਾਨੂੰ। ਬਹੁਤ ਬਹੁਤ ਸ਼ੁਕਰੀਆ ਚੀਮਾ ਸਾਹਿਬ, ਤੁਹਾਡੇ ਫੁੱਲਾਂ ਨੇ ਸਾਡੀ ਸਵੇਰ ਨੂੰ ਹੋਰ ਮਹਿਕਾ ਦਿੱਤਾ ਹੈ ਜੀ। ਤੇ ਜੋਗਿੰਦਰ ਸਿੰਘ ਸੋਹੀ ਜਗਰਾਓ ਸਿਡਨੀ ਵਾਲਿਆਂ ਨੇ ਵੀ ਬਰਾੜ ਸਾਹਿਬ ਸਤਿ ਸ਼੍ਰੀ ਅਕਾਲ ਬੁਲਾਈ ਹੈ ਤੇ ਫਤਿਹ ਵੀ ਸਾਂਝੀ ਕੀਤੀ ਹੈ। ਸੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਨਾਲ ਹੀ ਇੱਕ ਵਿਚਾਰ ਭੇਜਿਆ ਇਹਨਾਂ ਨੇ, ਕਹਿੰਦੇ ਕਿ ਜ਼ਿੰਦਗੀ ਦੀ ਹਰ ਸਵੇਰ ਕੁਝ ਸ਼ਰਤਾਂ ਲੈ ਕੇ ਆਉਂਦੀ ਹੈ ਤੇ ਜ਼ਿੰਦਗੀ ਦੀ ਹਰ ਸ਼ਾਮ ਤਜੁਰਬੇ ਦੇ ਕੇ ਜਾਂਦੀ ਹੈ। ਸੋ ਬਿਲਕੁਲ ਜੀ, ਹਰ ਸਵੇਰ ਕੁਝ ਸ਼ਰਤਾਂ ਲੈ ਕੇ ਆਉਂਦੀ ਹੈ ਤੇ ਜ਼ਿੰਦਗੀ ਦੀ ਹੈ ਜੀ। ਤੇ ਹਰਮੀਤ ਜੀ ਮਾਂ
ਬੜਾ ਸੋਹਣਾ ਵਿਚਾਰ ਇਹਨਾਂ ਨੇ ਭੇਜਿਆ ਤੇ ਇਸ ਵਿਚਾਰ ਦੀ ਜੇ ਆਪਾਂ ਗੱਲਬਾਤ ਕਰੀਏ ਜਿਹੜਾ ਚੈਲੰਜ ਹੁੰਦਾ ਬੰਦੇ ਲਈ ਹਰ ਦਿਨ ਨਵਾਂ ਚੈਲੰਜ ਹੁੰਦਾ ਪਰ ਅਸੀਂ ਕੀ ਕਰਦੇ ਨਾ ਅਸੀਂ ਕੁਝ ਕੁ ਲੋਕ ਤਾਂ ਦਿਨ ਐ ਗਵਾ ਲੈਣੇ ਆ ਵੀ ਉਹੀ ਰੁਟੀਨ ਆ ਤੇ ਉਸੇ ਰੁਟੀਨ ਚ ਇੱਕ ਕੋਲੂ ਦੇ ਬੈਲ ਜਿਹੜਾ ਕਹਿ ਜਾਂਦਾ ਹੁੰਦਾ ਬਣੇ ਹੋਏ ਆ ਤੇ ਉਹ ਚ ਘੁੰਮਦੇ ਰਹਿੰਦੇ ਆ ਪਰ ਜੇ ਅਸੀਂ ਥੋੜਾ ਜਾ ਚ ਨਵਾਂਪਣ ਲੱਭਣ ਦੀ ਕੋਸ਼ਿਸ਼ ਕਰੀਏ ਜਾਂ ਨਵਾਂਪਣ ਕਰਨ ਦੀ ਕੋਸ਼ਿਸ਼ ਕਰੀਏ ਹੋ ਸਕਦਾ ਵੀ ਸਾਨੂੰ ਉਹ ਦਿਨ ਵੀ ਵਧੀਆ ਯਾਦਗਾਰ ਬਣ ਜੇ ਤੇ ਉਸ ਦਿਨ ਦਾ ਆਨੰਦ ਵੀ ਅਸੀਂ ਮਾਣ ਲਈਏ ਤੇ ਆਥਣ ਨੂੰ ਬਹੁਤ ਸਾਰੇ ਤਜਰਬੇ ਵੀ ਅਸੀਂ ਹਾਸਲ ਕਰ ਲਈਏ ਪਰ ਮੈਂ ਨੋਟ ਕੀਤੀ ਆ ਗੱਲ ਵੀ ਜਦੋਂ ਥੋੜੀ ਜੀ ਲਾਈਫ ਸਿਕਿਓਰ ਹੋ ਜਾਂਦੀ ਨਾ ਬੰਦੇ ਦੀ ਥੋੜਾ ਜਿਹਾ ਬੰਦਾ ਸਿਕਿਓਰ ਹੋ ਜਾਂਦਾ ਫਾਈਨੈਂਸ਼ਲੀ ਤੌਰ ਦੇ ਉੱਤੇ ਜੋਬ ਨਹੀਂ ਉਦੋਂ ਬਾਅਦ ਉਹਦੇ ਚ ਠਰਾ ਆ ਜਾਂਦਾ ਤੇ ਉਹ ਠਰਾ ਤਾਂ ਹੀ ਆ ਜਾਂਦਾ ਵੀ ਉਹਨੂੰ ਸਰਨ ਲੱਗ ਜਾਂਦਾ ਉਹਦਾ ਸਰਦਾ ਤੜਕੇ ਕੰਮ ਤੇ ਕੰਮ ਤੋਂ ਘਰੇ ਤੇ ਬਸ ਹਫ਼ਤੇ ਤੋਂ ਤਨਖਾਹ ਆ ਗਈ ਤੇ ਬਿੱਲ ਭਰਤੇ ਇਸ ਜਿਹੜਾ ਇਹਨੂੰ ਇੱਕ ਗੇੜ ਆ ਘਟਨਾ ਚੱਕਰ ਚ ਬਣਿਆ ਹੋਇਆ ਦੁਨੀਆਂ ਦਾ ਉਹਦੇ ਚ ਫਸ ਜਾਂਦਾ ਪਰ ਫਿਰ ਕਹਿੰਦਾ ਵੀ ਮੈਂ ਹੁਣ ਇਹ ਚ ਕੀ ਨਵਾਂ ਕਰਾਂ ਮੈਂ ਉਹ ਆਪ ਹੀ ਜ਼ਿੰਦਗੀ ਨੂੰ ਨੀਰਸ ਵਾਲੇ ਪਾਸੇ ਨੀਰਸ ਵਾਲੇ ਪਾਸੇ ਲੈ ਜਾਂਦਾ ਪਰ ਮੇਰਾ ਮੰਨਣਾ ਇਹ ਆ ਵੀ ਤੁਸੀਂ ਹਰ ਰੋਜ਼ ਨਵਾਂ ਕਰ ਸਕਦੇ ਹੋ ਹਰ ਰੋਜ਼ ਨਵੇਂ ਤਜਰਬੇ ਕਰ ਸਕਦੇ ਹੋ ਹਰ ਰੋਜ਼ ਕੁਛ ਨਾ ਕੁਛ ਕਰ ਸਕਦੇ ਹੋ ਪਰ ਅਗਲਾ ਦਾ ਕੀ ਜਵਾਬ ਹੁੰਦਾ ਮੂਹਰਲੇ ਦਾ ਵੀ ਹੁਣ ਅਸੀਂ ਨਵਾਂ ਕੀ ਕਰੀਏ ਸਾਨੂੰ ਸਾਡੀ ਜੋਬ ਆ ਜਾ ਕੇ ਅਸੀਂ ਕੋਰੀਅਰ ਆ ਮੰਨ ਲਓ ਅਸੀਂ ਕੋਰੀਅਰ ਦੇ ਉੱਤੇ ਜਾਂਦੇ ਹਾਂ ਅਸੀਂ ਕੋਰੀਅਰ ਡਿਲੀਵਰ ਕਰਦੇ ਹਾਂ ਤੇ ਕਰਕੇ ਆ ਜਾਂਦੇ ਹਾਂ ਬਸ ਅਸੀਂ ਹੋਰ ਇਹ ਕੀ ਨਵਾਂ ਕਰੀਏ ਸੋ ਇਮੇਜ ਇੱਕ ਹਰੇਕ ਜੋਬ ਵਾਲਾ ਹੀ ਵੱਖੋ ਵੱਖਰੇ ਤਰੀਕੇ ਨਾਲ ਆਪਦਾ ਜਿਹੜਾ ਜਵਾਬ ਦਿੰਦਾ ਪਰ ਮੈਨੂੰ ਨੀ ਲੱਗਦਾ ਵੀ ਉਹ ਗੱਲ ਨੀ ਹੈ ਹਰ ਗੱਲ ਦੇ ਵਿੱਚ ਜਿਹੜਾ ਸੁਧਾਰ ਹੋ ਸਕਦਾ ਹਰ ਗੱਲ ਦੇ ਵਿੱਚ ਉਦੋਂ ਅਗਲਾ ਸਟੈਪ ਹੁੰਦਾ ਇਹ ਤਾਂ ਹੁੰਦਾ ਹੀ ਨੀ ਵੀ ਉਹ ਸਟੈਪ ਹੀ ਆ ਵੀ ਉਦੋਂ ਅਗਲਾ ਸਟੈਪ ਵੀ ਹੁੰਦਾ ਹਰ ਗੱਲ ਦੇ ਵਿੱਚ ਪਰ ਕੀ ਆ ਵੀ ਉਹ ਤੁਸੀਂ ਕਿਵੇਂ ਉਹਨੂੰ ਹੈਂਡਲ ਕਰਦੇ ਹੋ ਕਿਵੇਂ ਉਹਨੂੰ ਲੱਭਦੇ ਹੋ ਉਸ ਓਪਰਚੁਨਿਟੀ ਨੂੰ ਕਿੱਥੇ ਕਿੱਥੇ ਲੱਭਦੇ ਹੋ ਤਾਂ ਤੁਹਾਨੂੰ ਆਪੇ ਉਹਦੇ ਵਿੱਚ ਇੰਟਰਸਟ ਖੜਾ ਹੋ ਜੂ ਆਪੇ ਹੋਰ ਤੁਹਾਨੂੰ ਅਗਲਾ ਸਟੈਪ ਲੱਭਣ ਲੱਗ ਜੂ ਉਹਦੇ ਵਿੱਚੋਂ ਪਰ ਅਸੀਂ ਕੀ ਕਰਦੇ ਹਾਂ ਸਾਨੂੰ ਇਹ ਆ ਵੀ ਸਾਨੂੰ ਕੀ ਲੋੜ ਪਈ ਆ ਅਸੀਂ ਕਹਿੰਦੇ ਨੇ ਮੈਨੂੰ ਕੀ ਅਹੀ ਗੱਲ ਹੀ ਆ ਜਾਂਦੀ ਹੈ ਵੀ ਜਦੋਂ ਆਪਣਾ ਸਰੀ ਜਾਂਦਾ ਆਪਾਂ ਨੂੰ ਤਨਖਾਹ ਮਿਲੀ ਜਾਂਦੀ ਆਪਾਂ ਇਹੀ ਕੰਮ ਕਰਨਾ ਕਰੀ ਜਾਂਦੇ ਹਾਂ ਪਰ ਉਹ ਤੋਂ ਐਕਸਟਰਾ ਵੀ ਕੁਛ ਕੀਤਾ ਜਾ ਸਕਦਾ ਹੁੰਦਾ ਹਰ ਜੋਬ ਦੇ ਵਿੱਚ ਉਦੋਂ ਐਕਸਟਰਾ ਓਪਰਚੁਨਿਟੀ ਹੁੰਦੀ ਆ ਤੇ ਮੇਰਾ ਮੰਨਣਾ ਵੀ ਉਹ ਵਿਅਰਥ ਵੀ ਨੀ ਜਾਂਦੀ ਮੰਨ ਲਓ ਇੱਕ ਇੰਪਲਾਈ ਆ ਉਹ ਆਪਦੀ ਜੋਬ ਦੇ ਵਿੱਚ ਵਧੀਆ ਪਰਫੋਰਮੈਂਸ ਦਿੰਦਾ ਤੇ ਉਹ ਜਿੰਨੀ ਕੁ ਉਹਨੂੰ ਕਹੀ ਜਾਂਦੀ ਹੈ ਗੱਲ ਉਦੋਂ ਇੱਕੀ ਕਰਕੇ ਆਉਂਦਾ ਜਾਂ ਉਦੋਂ ਵਧੀਆ ਹੋਰ ਉਹਦੇ ਵਿੱਚ ਜੇ ਕੋਈ ਸੁਝਾਅ ਜਾਂ ਚੀਜ਼ਾਂ ਹੁੰਦੀਆਂ ਉਹਨਾਂ ਨੂੰ ਜਿਹੜਾ ਪੁਆਇੰਟ ਆਊਟ ਕਰਦਾ ਉਹ ਡਿਸਕਸ ਕਰਦਾ ਆਪਦੇ ਇੰਪਲਾਇਰ ਨਾਲ ਹੋਰ ਨਾਲ ਤਾਂ ਇਹਦੇ ਨਾਲ ਤੁਹਾਡਾ ਕੱਦ ਕਾਠ ਵੱਧਦਾ ਤੇ ਤੁਹਾਡੀ ਹਰ ਗੱਲ ਦੇ ਵਿੱਚ ਤਰੱਕੀ ਹੁੰਦੀ ਹੈ ਤੁਹਾਨੂੰ ਐਕਸਟਰਾ ਜਿਹੜੀਆਂ ਚੀਜ਼ਾਂ ਮਿਲਦੀਆਂ ਤਾਂ ਇਸ ਕਰਕੇ ਕੋਸ਼ਿਸ਼ ਕਰਿਆ ਕਰੋ ਵੀ ਤੁਸੀਂ ਜ਼ਿੰਦਗੀ ਨੂੰ ਨਾ ਉਸੇ ਗੇੜ ਚ ਨਾ ਰੱਖਿਆ ਕਰੋ ਕੁਝ ਨਾ ਕੁਝ ਨਵਾਂ ਤਜਰਬੇ ਕਰੋ ਜਿਹੜਾ ਬੰਦਾ ਤਜਰਬੇ ਕਰਦਾ ਗਾ ਉਹੀ ਤਜਰਬੇ ਹਾਸਲ ਕਰਦਾ ਗਾ ਜੇ ਤੁਸੀਂ ਤਜਰਬੇ ਨਾ ਕਰੋਗੇ ਤਾਂ ਉਹ ਤੁਸੀਂ ਕਦੇ ਵੀ ਤੁਸੀਂ ਅੱਗੇ ਨਹੀਂ ਵੱਧ ਸਕੋਗੇ ਤੁਸੀਂ ਹੋਵੋ ਐਕਸਟਰਾ ਜਿਹੜੀਆਂ ਅਸੀਂ ਲੋਕਾਂ ਦੀਆਂ ਤਰੀਫਾਂ ਕਰਦੇ ਹਾਂ ਵੀ ਫਲਾਨੇ ਬੰਦੇ ਨੇ ਆਹ ਕਰਤਾ ਧਮਕੇ ਨੇ ਇਹ ਕਰਤਾ ਉਹਨਾਂ ਨੇ ਤਾਂ ਹੀ ਕੀਤੇ ਆ ਉਹਨਾਂ ਨੇ ਰਿਸਕ ਲਏ ਆ ਉਹਨਾਂ ਨੇ ਤਜਰਬੇ ਕੀਤੇ ਉਹਨਾਂ ਨੇ ਸਾਈਡ ਦੇ ਉੱਤੇ ਲੀਹ ਤੋਂ ਹਟ ਕੇ ਵੀ ਕੁਛ ਐਕਸਟਰਾ ਕੀਤਾ ਪਰ ਸਾਨੂੰ ਤਾਂ ਇਹ ਲੱਗਦਾ ਘੜੀ ਦੀ ਸੂਈ ਕੰਨੀ ਦੇਖੀ ਜਾਂਦੇ ਹੁੰਦੇ ਵੀ ਲੈ ਵੀ ਜੋਬ 5 ਵਜੇ ਸਵੈਪ ਕਰਨਾ ਕਾਰਡ ਤੇ 5 ਵਜਣ ਚ 5 ਮਿੰਟ ਤੇ ਉਦੋਂ ਉਦਲੀ ਲੱਗ ਜਾਂਦੀ ਹੈ 10-15 ਮਿੰਟ ਪਹਿਲਾਂ ਹੀ ਸਲੋ ਡਾਊਨ ਹੋ ਜਾਂਦਾ ਬੰਦਾ ਤੇ ਮੈਂ ਤਾਂ ਇਹੋ ਜਿਹੇ ਲੋਕਾਂ ਨੂੰ ਵੀ ਜਾਣਦਾ ਜਿਹੜੇ ਉਹ ਬੜੀ ਹਾਸੋਹੀਣੀ ਗੱਲ ਆ ਕਹਿੰਦੇ ਜਦੋਂ ਮੈਂ ਨਵਾਂ ਨਵਾਂ ਆਇਆ ਉਦੋਂ ਮੇਰੇ ਵੀਰ ਜੀ ਸੁਣਾਉਂਦੇ ਹੁੰਦੇ ਮੈਨੂੰ ਇਹ ਗੱਲਾਂ ਤੇ ਬੜੇ ਮਜ਼ਾਕੀਆ ਜਿਹੇ ਲੈ ਜੇ ਸੁਣਾਉਂਦੇ ਕਹਿੰਦੇ ਭਰਾ ਮੇਰਾ ਵਕਤ ਦੀ ਕੀਮਤ ਹੈ ਇੱਥੇ ਤੇ ਵਕਤ ਨੂੰ ਲੋਕ ਬਹੁਤ ਵਧੀਆ ਯੂਟੀਲਾਈਜ਼ ਕਰਦੇ ਆ ਇੱਥੇ ਤੇ ਉਹਨਾਂ ਦੇ ਵਿੱਚੋਂ ਇੱਕ ਯੂਟੀਲਾਈਜ਼ ਕਰਨ ਦਾ ਤਰੀਕਾ ਇਹ ਸੀ ਵੀ ਬਹੁਤ ਸਾਰੇ ਜਿਹੜੇ ਆਪਣੇ ਬੰਦੇ ਆ ਨਾ ਉਹ ਜਿਹੜੇ ਨਿਤਨੇਮ ਦੀ ਕਿਰਿਆ ਹੁੰਦੀ ਹੈ ਨਾ ਜਿਹੜੀ ਬੰਦੇ ਦੀਆਂ ਉਹ ਕਿਰਿਆ ਵੀ ਜਾ ਕੇ ਜੋਬ ਤੇ ਕਰਦੇ ਆ ਕਹਿੰਦੇ 10-15 ਮਿੰਟ ਘਰੇ ਕਾਹਨੂੰ ਟੋਇਲਟ ਖਰਾਬ ਕਰਨੇ ਆ ਜੋਬ ਤੇ 15 ਮਿੰਟ ਕਰ ਲਾਂਗੇ ਉੱਥੇ ਤਾਂ ਉਹ ਜਿਹੜੀ ਉਹ ਇਸ ਢੰਗ ਦੀ ਜਿਹੜੀ ਸੋਚ ਵਾਲੇ ਸਾਡੇ ਲੋਕ ਹੋ ਗਏ ਆ ਤੇ ਅਸੀਂ ਤਨਖਾਹ ਤਾਂ ਲੈਣੀ ਚਾਹੁੰਦੇ ਆ ਪੂਰੀ ਅਸੀਂ ਹਰ ਚੀਜ਼ ਤਾਂ ਚਾਹੁੰਦੇ ਆ ਸਹੂਲਤਾਂ ਤਾਂ ਪੂਰੀਆਂ ਸਾਡੀ ਇੱਜ਼ਤ ਪੂਰੀ ਹੋਵੇ ਸਾਨੂੰ ਸਾਡੀ ਮੂੰਹ ਨਾ ਫੜਿਆ ਜਾਵੇ ਤੇ ਪਰ ਅਸੀਂ ਉਹਦੇ ਵੱਟੇ ਮਿਨੀਮਮ ਦੇਈਏ ਇਹ ਸਾਡੀ ਇੱਕ ਅਨਫੋਰਚੁਨੇਟਲੀ ਇਹ ਜਿਹੜੀ ਇੱਕ ਸੱਚਾਈ ਆ ਇਹਨੂੰ ਜੇ ਮੰਨਣ ਨਾ ਮੰਨਣ ਤੁਸੀਂ ਅੱਜ ਕੱਲੇ ਕੱਲੇ ਆਪੋ ਆਪ ਦੀ ਪੜਤਾਲ ਕੇ ਦੇਖੋ ਵੀ ਕੀ ਜਿਵੇਂ ਤੁਹਾਨੂੰ ਜਿੰਨੀ ਪੇ ਮਿਲ ਰਹੀ ਆ ਜਾਂ ਤੁਹਾਨੂੰ ਜਿੰਨਾ ਕੁ ਮਿਲ ਰਿਹਾ ਉਹਦੇ ਅਗੇਂਸਟ ਤੁਸੀਂ 100% ਡਿਲੀਵਰ ਕਰ ਰਹੇ ਹੋ ਜਾਂ ਕਿਤੇ ਨਾ ਕਿਤੇ ਤੁਸੀਂ ਜੇ ਤਾਂ ਗੱਲ ਆ ਕਿਸੇ ਦੇ ਸਬ ਕੰਟਰੈਕਟ ਦੀ ਉਹ ਕੰਟਰੈਕਟ ਆ ਜਾਂ ਸਬ ਕੰਟਰੈਕਟ ਉਹ ਤਾਂ ਆਪੇ ਉੱਧਰ ਉੱਧਰ ਪੈਂਦਾ ਕਿਉਂਕਿ ਉਹ ਆਪਦੇ ਲਈ ਪੈਂਦਾ ਪਰ ਜਿਹਨੂੰ ਪਰਮਾਨੈਂਟ ਜੋਬ ਆ ਜਾਂ ਜਿਹਦੇ ਕੋਲੇ ਜੋਬ ਹੈਗੀ ਆ ਉਹ ਬੰਦੇ ਦਾ ਪੁੱਛ ਕੇ ਦੇਖੋ ਵੀ ਉਹਨੂੰ ਕਿੰਨੀ ਕਿੰਨੀ ਕ ਜਿਹੜੀ ਉਹ ਮਿਲਦਾ ਰਿਟਰਨ ਮਿਲਦੀ ਆ, ਕਿੱਥੇ ਰਿਟਰਨ ਮਿਲਦੀ ਆ, ਕੀ ਉਹ ਪੂਰਨ ਤੌਰ ਦੇ ਉੱਤੇ ਮਾਲਕ ਨਾਲ ਇਨਸਾਫ਼ ਕਰ ਰਿਹਾ। ਸੋ ਥੋੜਾ ਜਿਹਾ ਆਪਾਂ ਮੈਨੂੰ ਲੱਗਦਾ ਅੱਜ ਦੀ ਇਸ ਵਿਚਾਰ ਦੇ ਨਾਲ ਹੀ ਪਾਸੇ ਮੋੜ ਦਈਏ ਵੀ ਸਾਨੂੰ ਜਿੱਥੇ ਵੀ ਅਸੀਂ ਕਿਤੇ ਵੀ ਕੰਮ ਕਰਦੇ ਹਾਂ ਸਾਨੂੰ ਰਿਸਕ ਲੈਣ ਤੋਂ, ਸਾਨੂੰ ਹੋਰ ਨਵਾਂ ਕੰਮ ਤੋਂ ਡਰਨਾ ਨੀ ਚਾਹੀਦਾ। ਜੇ ਡਰਾਂਗੇ ਤਾਂ ਅਸੀਂ ਉੱਥੇ ਖੜੇ ਪਾਣੀ ਵਾਂਗੂ ਗੰਧਲੇ ਹੋ ਜਾਵਾਂਗੇ। ਸੋ ਕੋਸ਼ਿਸ਼ ਕਰੋ ਨਿੱਤ ਨਵਾਂ ਤਜਰਬਾ ਨਵਾਂ ਕੰਮ ਕਰਨ ਦੇ।
ਬਿਲਕੁਲ, ਔਰ ਬਰਾੜ ਸਾਹਿਬ ਮੈਨੂੰ ਲੱਗਦਾ ਸੀ ਜ਼ਿੰਦਗੀ ਦੇ ਵਿੱਚ ਕਾਫੀ ਜ਼ਿੰਦਗੀ ਦੀ ਜਿੰਨੀ ਵੀ ਅਸੀਂ ਕਹਿੰਦੇ ਕਿ ਜੋ ਸਾਨੂੰ ਮਿਲਦਾ ਆ ਜੋ ਅਸੀਂ ਗੇਨ ਕਰਦੇ ਆ ਉਹਨੂੰ ਅਸੀਂ ਸਿਰਫ ਇੱਕ ਪੈਸਿਆਂ ਤੱਕ ਮੈਨੂੰ ਲੱਗਦਾ ਜੋੜ ਕੇ ਰੱਖ ਦਿੰਨੇ ਆ ਕਿ ਜਿਸ ਚੀਜ਼ ਦੇ ਕੀਤੀ ਤੇ ਸਾਨੂੰ ਉਹਦਾ ਮੁੱਲ ਮਿਲਦਾ ਉਹਦੇ ਪੈਸੇ ਮਿਲਦੇ ਆ ਸਾਨੂੰ ਲੱਗਦਾ ਕਿ ਬਸ ਉਹੀ ਸਕਸੈਸ ਆ ਉਹੀ ਅਸੀਂ ਲਾਈਫ ਚ ਗੇਨ ਕੀਤਾ। ਪਰ ਮੈਨੂੰ ਏਦਾਂ ਲੱਗਦਾ ਕਿ ਕਦੀ ਕਦੀ ਜ਼ਿੰਦਗੀ ਦੇ ਵਿੱਚ ਸਾਡੀ ਜਿਹੜੀ ਇੱਕ ਟਰੂ ਕਾਲਿੰਗ ਹੁੰਦੀ ਆ ਜਿਹੜੀ ਸਾਨੂੰ ਅੰਦਰੋਂ ਹਮੇਸ਼ਾ ਕਹਿੰਦੀ ਰਹਿੰਦੀ ਆ ਕਿ ਤੂੰ ਆਹ ਕਰਨਾ ਆ ਇਹ ਕਰਨਾ ਉਹਨੂੰ ਅੱਖੋਂ ਪਰੋਖੇ ਕਰਕੇ ਅਸੀਂ ਬਸ ਕਿਉਂਕਿ ਸਾਨੂੰ ਉਸ ਲਈ ਪੈਸੇ ਨੀ ਮਿਲਣੇ ਜਾਂ ਕੁਛ ਉਹ ਚੀਜ਼ ਨੀ ਹੁੰਦੀ ਤੇ ਅਸੀਂ ਉਹਨੂੰ ਚੁੱਪ ਕਰਾਉਂਦੇ ਰਹਿੰਦੇ ਹਾਂ। ਪਰ ਮੈਨੂੰ ਲੱਗਦਾ ਉਹ ਜ਼ਿੰਦਗੀ ਚ ਕਦੀ ਵੀ ਉਨੀ ਦੇਰ ਚੁੱਪ ਨਹੀਂ ਹੁੰਦੀ ਜਿੰਨੀ ਦੇਰ ਤੁਸੀਂ ਉਸ ਕਾਲ ਦਾ ਆਨਸਰ ਨੀ ਕਰ ਦਿੰਦੇ। ਸੋ ਇਹ ਵੀ ਮੈਨੂੰ ਲੱਗਦਾ ਕਿ ਜ਼ਿੰਦਗੀ ਚ ਥੋੜਾ ਜਿਹਾ ਛੋਟਾ ਤਜਰਬਾ ਚਾਹੇ ਕਰਕੇ ਦੇਖੀਏ ਕਿ ਜੋ ਅਸੀਂ ਐਕਚੁਅਲ ਚ ਕਰਨਾ ਚਾਹੁੰਦੇ ਹਾਂ ਜੋ ਅਸੀਂ ਕਿਤੇ ਭੁੱਲ ਗਏ ਹਾਂ ਉਹ ਵੀ ਜ਼ਰੂਰ ਕਰਨਾ ਚਾਹੀਦਾ। ਜਿਨ੍ਹਾਂ ਹੱਥਾਂ ਨੇ ਕਦੀ ਬ੍ਰਸ਼ ਫੜੇ ਸੀ, ਜਿਨ੍ਹਾਂ ਨੇ ਕਦੀ ਪੇਂਟਿੰਗ ਕੀਤੀ ਸੀ ਜਾਂ ਜਿਨ੍ਹਾਂ ਨੇ ਕਦੀ ਕੋਈ ਸੁਰ ਲਾਇਆ ਸੀ ਜਾਂ ਕੋਈ ਕੁਕਿੰਗ ਚ ਵਧੀਆ ਸੀ ਜਾਂ ਕੁਛ ਲਿਖਣਾ ਚਾਹੁੰਦਾ ਸੀ ਉਹ ਜ਼ਰੂਰ ਕਰਨਾ ਚਾਹੀਦਾ। ਮੈਨੂੰ ਲੱਗਦਾ ਖਾਸ ਕਰ ਇਹਨਾਂ ਦੇਸ਼ਾਂ ਦੇ ਵਿੱਚ ਆ ਕੇ ਜਿੱਥੇ ਸਾਨੂੰ ਆਪਣੀ ਰੋਜ਼ੀ ਰੋਟੀ ਕਮਾਉਣ ਲਈ ਬਾਕੀ ਜ਼ਰੂਰਤਾਂ ਦੇ ਲਈ ਇੰਨਾ ਜ਼ਿਆਦਾ ਨਹੀਂ ਸੋਚਣਾ ਪੈਂਦਾ ਕਿ ਚਲੋ ਮਿਲ ਜਾਂਦਾ ਹੈ ਉਹ ਚੀਜ਼ਾਂ। ਸੋ ਆਪਣੇ ਸੁਪਨੇ ਜਿਹੜੇ ਆ ਕਿਤੇ ਜਿਹੜੀ ਆਪਣੀ ਟਰੂ ਕਾਲਿੰਗ ਆ ਇਨਰ ਕਾਲਿੰਗ ਆ ਉਹਨੂੰ ਵੀ ਜ਼ਰੂਰ ਸੁਣਨਾ ਚਾਹੀਦਾ।
ਬਿਲਕੁਲ ਜੀ ਬਿਲਕੁਲ, ਸ਼ੌਂਕ ਨਹੀਂ ਮਰਨ ਦੇਣੇ ਚਾਹੀਦੇ, ਆਪਦੇ ਸ਼ੌਂਕਾਂ ਨੂੰ ਆਪਦੇ ਨਾਲ ਜਿੰਦਾ ਰੱਖਣਾ ਚਾਹੀਦਾ। ਸ਼ਰਤ ਇਹ ਹੈ ਵੀ ਜਿਹੜਾ ਤੁਹਾਡਾ ਸ਼ੌਂਕ ਆ ਉਹ ਇੱਕ ਚੰਗਾ ਹੋਵੇ, ਕਿਸੇ ਦੂਜੇ ਲਈ ਮਾੜਾ ਨਾ ਹੋਵੇ ਜਾਂ ਕੁਛ ਦੂਜੇ ਲਈ ਇਹੋ ਜਿਹੀ ਗੱਲ ਨਾ ਹੋਵੇ। ਸੋ ਸ਼ੌਂਕ ਜ਼ਰੂਰ ਪਕਾਉਣੇ ਚਾਹੀਦੇ ਆ
ਜੀ। ਸੋ ਲੋ ਜੀ, ਹਰਮੀਤ ਚੰਨਾ ਹੁਣਾਂ ਨੇ ਵੀ ਸਾਂਝ ਪਾਈ ਪ੍ਰੋਗਰਾਮ ਦੇ ਵਿਚ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਇਨ੍ਹਾਂ ਨੇ ਵੀ ਉਹੀ ਮੈਸੇਜ ਭੇਜਿਆ ਕੀ ਸਬੱਬ ਬਣਿਆ ਹਿੰਦੀ ਦੇ ਵਿਚ ਤੇ ਉਹ ਪਹਿਲਾਂ ਮੈਸੇਜ ਸਾਨੂੰ ਪੰਜਾਬੀ ਵਿਚ ਆਇਆ ਸੀ ਕਿ ਜ਼ਿੰਦਗੀ ਕੀ ਹਰ ਸੁਬਹ ਕੁਛ ਸ਼ਰਤੇ ਲਈ ਕਰਾਤੀ ਹੈ ਔਰ ਜ਼ਿੰਦਗੀ ਕੀ ਹਰ ਸ਼ਾਮ ਕੁਛ ਤਜੁਰਬੇ ਦੇ ਕੇ ਜਾਤੀ ਹੈ। ਸੋ ਨਾਲ ਹੀ ਇਨ੍ਹਾਂ ਨੇ ਜੀ ਇੱਕ ਚੁਟਕਲਾ ਭੇਜਿਆ ਸਾਨੂੰ, ਕਹਿੰਦੇ ਘਰ ਵਾਲਾ ਨਹਾਉਂਦੇ ਹੋਏ ਸ਼ੈਂਪੂ ਸਿਰ ਦੇ ਨਾਲ ਨਾਲ ਮੋਢਿਆਂ ਤੇ ਵੀ ਲਗਾ ਰਿਹਾ ਸੀ। ਪਤਨੀ ਕਹਿੰਦੀ ਵੀ ਪਾਗਲ ਹੋ ਗਏ ਹੋ, ਸ਼ੈਂਪੂ ਮੋਢਿਆਂ ਤੇ ਕਿਉਂ ਲਾ ਰਹੇ ਹੋ ਤੇ ਘਰ ਵਾਲਾ ਕਹਿੰਦਾ ਪਾਗਲ ਤੇਰਾ ਪਿਓ ਅਨਪੜ ਔਰਤ ਪਤਾ ਹੈ ਕਿ ਇਹ ਸ਼ੈਂਪੂ ਕਿਹੜਾ ਹੈ ਹੈਡ ਐਂਡ ਸ਼ੋਲਡਰ। ਸੋ ਲਓ ਜੀ ਪੜ੍ਹੇ ਲਿਖੇ ਜਿਹੜੇ ਹਸਬੈਂਡ ਹੁੰਦੇ ਆ ਇੱਦਾਂ ਦੇ ਵੀ ਹੁੰਦੇ ਆ। ਬਹੁਤ ਵਧੀਆ, ਬਹੁਤ ਬਹੁਤ ਸ਼ੁਕਰੀਆ ਚੰਨਾ ਸਾਹਿਬ। ਪਰਮਜੀਤ ਸਿੰਘ ਧਾਰੀਵਾਲ ਬ੍ਰਿਸਬੇਨ ਤੋਂ ਉਹਨਾਂ ਨੇ ਵੀ ਪ੍ਰੋਗਰਾਮ ਦੇ ਨਾਲ ਸਾਂਝ ਬਣਾਈ ਹੈ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਦਿਨ ਬਹੁਤ ਵਧੀਆ ਹੈ ਜੀ। ਤੇ ਜੋਗਾ ਸਿੰਘ ਜੋਗੀ ਦੀ ਕੋਈ ਕਵਿਸ਼ਰੀ ਇਹਨਾਂ ਨੇ ਸੁਣਨ ਦੀ ਫਰਮਾਇਸ਼ ਕੀਤੀ ਹੈ। ਬਿਲਕੁਲ ਜੀ, ਤੁਹਾਡੀ ਫਰਮਾਇਸ਼ ਸਰਬਜੀਤ ਭਾਜੀ ਤੱਕ ਪਹੁੰਚਾ ਦਿੱਤੀ ਹੈ, ਜ਼ਰੂਰੀ ਪ੍ਰੋਗਰਾਮ ਦੇ ਦੌਰਾਨ ਤੁਹਾਡੀ ਕਵਿਸ਼ਰੀ ਸੁਣਾਵਾਂਗੇ। ਕੁਲਦੀਪ ਕੌਰ ਹੁਣਾਂ ਨੇ ਵੀ ਜੀ ਪ੍ਰੋਗਰਾਮ ਦੇ ਵਿੱਚ ਆ ਗਏ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸਾਰੇ ਹਰਮਨ ਪਰਿਵਾਰ ਨੂੰ ਤੇ ਕਹਿੰਦੇ ਕੀ ਹਾਲ ਚਾਲ ਹੈ ਜੀ ਸਭ ਦੇ, ਸਾਰੇ ਬਿਲਕੁਲ ਵਧੀਆ ਹੈ ਜੀ। ਤੇ ਕਹਿੰਦੇ ਪੇਪਰਾਂ ਦੇ ਦਿਨਾਂ ਵਿੱਚ ਟੈਨਸ਼ਨ ਵਾਲੀ ਜ਼ਿੰਦਗੀ ਵਿੱਚ ਨਤੀਜੇ 'ਚ ਆਏ ਲੋੜ ਤੋਂ ਵੱਧ ਨੰਬਰਾਂ ਵਾਲੀ ਖੁਸ਼ੀ ਜਿਹਾ ਦਿਨ ਹੋਵੇ ਜੀ। ਬਿਲਕੁਲ, ਇਹ ਤਾਂ ਬਹੁਤ ਵਧੀਆ ਬਲੈਸਿੰਗ ਦਿੱਤੀ ਜੀ ਤੁਸੀਂ, ਬਿਲਕੁਲ ਓਦਾਂ ਦੀ ਖੁਸ਼ੀ ਤੇ ਕਿਤੇ ਮਿਲ ਜਾਵੇ ਤੇ ਹੋਰ ਕੀ ਚਾਹੀਦਾ। ਸੋ ਪ੍ਰੋਗਰਾਮ ਦੀ ਸ਼ੁਰੂਆਤ ਕਹਿੰਦੇ ਬਹੁਤ ਵਧੀਆ ਹਰ ਵਾਰ ਦੀ ਤਰ੍ਹਾਂ ਦੀ, ਬਹੁਤ ਬਹੁਤ ਸ਼ੁਕਰੀਆ। ਕਹਿੰਦੇ ਸਾਡੇ ਬ੍ਰਿਸਬੇਨ ਵਿੱਚ ਥੋੜਾ ਠੰਡੀ ਸੀ ਸਵੇਰੇ ਪਰ ਦੁਪਹਿਰ ਤਿੱਖੀ ਹੋਵੇਗੀ ਅਜਿਹਾ ਲੱਗ ਰਿਹਾ ਹੈ। ਸੋ ਬਿਲਕੁਲ ਜੀ, ਇਹੋ ਜਿਹਾ ਵੀ ਮੌਸਮ ਹੈ, ਮਾਣੋ ਇੰਜੋਏ ਕਰੋ ਅੱਜ ਦੇ ਦਿਨ ਨੂੰ ਤੇ ਸੁਣਦੇ ਰਹੋ ਹਰਮਨ ਰੇਡੀਓ। ਤੇ ਬਰਾੜ ਸਾਹਿਬ ਰੁਪਿੰਦਰ ਸਿੰਘ ਗਿੱਲ ਮੈਲਬਨ ਤੋਂ ਉਹਨਾਂ ਨੇ ਵੀ ਪ੍ਰੋਗਰਾਮ ਦੇ ਵਿੱਚ ਸਾਂਝ ਪਾਈ ਹੈ ਤੇ ਫਤਿਹ ਬੁਲਾ ਰਹੇ ਨੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਪ੍ਰੋਗਰਾਮ ਕਹਿੰਦੇ ਅਸੀਂ ਇੰਜੋਏ ਕਰ ਰਹੇ ਹਾਂ ਜੀ ਇਸੇ ਤਰ੍ਹਾਂ ਜੀ ਹਾਂ। ਸੋ ਰਾਜ ਮਹਿੰਦਰ ਸਿੰਘ ਹੁਣਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਹੈ ਜੀ ਤੇ ਇਹਨਾਂ ਨੇ ਇੱਕ ਵਿਚਾਰ ਸਾਂਝਾ ਕੀਤਾ ਹੈ। ਕਹਿੰਦੇ ਜਦ ਹੌਸਲਾ ਟੁੱਟਣ ਲੱਗੇ ਤਾਂ ਇੰਨਾ ਯਾਦ ਰੱਖਣਾ ਕਿ ਬਿਨਾਂ ਮਿਹਨਤ ਦੇ ਕਦੇ ਮੰਜ਼ਿਲ ਨਹੀਂ ਮਿਲਦੀ। ਸੋ ਬਹੁਤ ਵਧੀਆ, ਸ਼ੁਕਰੀਆ ਇਹੋ ਜਿਹੇ ਵਿਚਾਰਾਂ ਦੇ ਲਈ। ਤੇ ਜਸਵਿੰਦਰ ਸਿੰਘ ਹੁਣਾਂ ਨੇ ਜੀ ਸਤਿ ਸ੍ਰੀ ਅਕਾਲ ਬੁਲਾਈ ਹੈ ਜੀ ਤੇ ਇਹਨਾਂ ਨੇ ਇੱਕ ਮੈਨੂੰ लिखिया कहंदे कि 100 साल से भी पुरानी बात है, एक लड़के का लालन पालन उसकी भाभी ने किया। लड़के को पढ़ने विदेश भेजा, जब लड़का विदेश से लौटा तो पता चला कि ना ही उसकी भाभी जीवित है और ना ही बड़ा भाई। दरअसल बड़े भाई के मरने पर ढोल नगाड़े की आवाज के शोर में चीखती चिल्लाती भाभी की आवाज दब गई। उसे घसीटते हुए मसान तक ले जाया गया और पति की जलती चिता में झोंक दिया गया। जनाने मर्द मंत्र पढ़ रहे थे और ना मर्द औरतें, सती मैया की जय का उद्घोष। अगले दिन सुबह जब गांव का एक व्यक्ति शौच के लिए गया तो उसने देखा वो भाभी आधी जली हुई झाड़ियों में छुपी हुई थी। दोबारा पूरा गांव आया और उस बार हड्डियां जलती देखकर ही वापस लौटा। उस भाभी के देवर का नाम था राजा राम मोहन राय, जिसकी वजह से आज ना जाने कितनी भाभी जिंदा है। हालांकि हमारे देश में थैंक्स कहने का रिवाज नहीं है, लेकिन हम जंगलियों के लिए राम मोहन राय किसी पैगंबर से कम नहीं थे। शुक्रिया राम मोहन राय। सभार हैदर रिजवी। सो हैदर रिजवी की लिखी हुई जड़ी गल है इन्होंने जसविंदर सिंह हुणा ने सांझी की है। बराड़ साहब साडे नाल की कहना चाहोगे?
जी जी ਬਿਲਕੁਲ ਜੀ, ਬਹੁਤ ਹੀ ਇੱਕ ਮਾੜੀ ਪ੍ਰਥਾ ਇਹ ਸੀ ਤੇ ਇਸ ਪ੍ਰਥਾ ਦੇ ਉੱਤੇ ਬਹੁਤ ਜਿਹੜਾ ਵਿਰੋਧਤਾ ਵੀ ਹੋਈ, ਬਹੁਤ ਕੁਛ ਹੋਇਆ, ਪਰ ਇਸ ਨੂੰ ਜੜੋਂ ਖਤਮ ਕਰਨ ਦੇ ਬਹੁਤ ਟਾਈਮ ਲੱਗਿਆ ਸੀ ਤੇ ਇਹਨੂੰ ਇੱਕ ਕਿਸਮ ਦਾ ਇਹਦਾ ਸਿਸਟਮ ਬਣਾਤਾ ਸੀ ਵੀ ਜੇ ਕੋਈ ਔਰਤ ਦੇ ਸਿਰ ਦੇ ਉੱਤੇ ਮਰਦ ਹੈ ਨੀ ਤਾਂ ਔਰਤ ਜਿਉਣ ਜਿਉ ਹੀ ਨੀ ਸਕਦੀ। ਉਹ ਅਬਲਾ ਉਹਦੇ ਕੋਲ ਉਹਨੂੰ ਉਹਦੀ ਤਾਕਤ ਨੀ ਹੈ, ਉਹਨੀ ਸ਼ਕਤੀ ਨੀ, ਉਹ ਕਿਵੇਂ ਜਿਉਂਗੀ, ਕੀ ਕਰੂਗੀ? ਤਾਂ ਇਹੋ ਜਿਹੇ ਵੀ ਹਾਲਾਤ ਹੋ ਜਾਂਦੇ ਸੀ ਬੱਚਿਆਂ ਤੋਂ ਵੀ, ਉਦੋਂ ਇੱਕ ਪਾਸੇ ਬਾਪ ਦਾ ਸਾਹ ਖੁੱਸ ਜਾਂਦਾ ਸੀ, ਦੂਜੇ ਪਾਸੇ ਮਾਂ ਦਾ ਖੋਹ ਲਿਆ ਜਾਂਦਾ ਸੀ। ਤਾਂ ਉਹਨਾਂ ਬੱਚਿਆਂ ਬਾਰੇ ਨੀ ਸੋਚਿਆ ਜਾਂਦਾ ਸੀ ਵੀ ਹੁਣ ਜੇ ਇੱਕ ਜੀਵ ਤਾਂ ਉਹਨਾਂ ਨੂੰ ਸਾਂਭਦਾ ਤਾਂ ਸੀ, ਸਾਂਭ ਤਾਂ ਸਕਦਾ ਸੀ ਨਾ, ਪਰ ਇਹ ਜਿਹੜੀ ਉਣਤਾਈਆਂ, ਇਹਨਾਂ ਉਣਤਾਈਆਂ ਦੇ ਖਿਲਾਫ਼ ਸਿੱਖ ਧਰਮ ਦੇ ਵਿੱਚ ਵੀ ਬਹੁਤ ਕੁਛ ਹੋਇਆ। ਬੜਾ ਸਾਡੇ ਗੁਰੂਆਂ ਪੀਰਾਂ ਨੇ ਇਸ ਦੇ ਵਿੱਚ ਵੀ ਬਹੁਤ ਕਾਰਜ ਕੀਤੇ, ਪਰ ਬੜੇ ਅਨਫੋਰਚੁਨੇਟਲੀ ਇੱਕ ਇਹੋ ਜਿਹਾ ਅੰਤ ਹੋਇਆ ਸਿੱਖ ਰਾਜ ਦਾ ਜਿਹਦੇ ਵਿੱਚ ਇਹ ਪ੍ਰਥਾ ਫੇਰ ਕੀਤੀ ਗਈ। ਤਾਂ ਉਹ ਬੜਾ ਦੁੱਖ ਵਾਲੀ ਜਿਹੜੀ ਇਹ ਗੱਲ ਸਾਹਮਣੇ ਆਈ ਆ, ਜਿਹੜੇ ਮਹਾਰਾਜਾ ਰਣਜੀਤ ਸਿੰਘ ਦੇ ਜੇ ਸਾਰੇ ਰਾਜਕਾਲ ਦੇ ਵਿੱਚ ਜੇ ਇੱਕ ਗੱਲ ਬੁਰਾਈ ਦੇ ਤੌਰ ਤੇ ਦੇਖੀ ਜਾਂਦੀ ਆ ਤਾਂ ਉਹ ਇਹੀ ਗੱਲ ਆਉਂਦੀ ਆ ਵੀ ਜਦੋਂ ਮਹਾਰਾਜਾ ਰਣਜੀਤ ਸਿੰਘ ਦਾ ਜਿਹੜਾ ਮੌਤ ਹੋਈ ਆ ਉਦੋਂ ਵੀ, ਜਾਂ ਉਹਨਾਂ ਦੇ ਬੇਟੇ ਦੀ ਮੌਤ ਤੇ ਉਹਨਾਂ ਦੇ ਸਾਰੇ ਉਦੋਂ ਸਾਰੇ ਟਾਈਮ ਦੇ ਉੱਤੇ ਸਤੀ ਪ੍ਰਥਾ ਨੂੰ ਨਿਭਾਇਆ ਗਿਆ। ਇਹ ਨੀ ਸਮਝ ਆਈ ਵੀ ਮਹਾਰਾਜਾ ਰਣਜੀਤ ਸਿੰਘ ਵਰਗਾ ਜਿਹੜਾ ਸਿੱਖ ਰਾਜ ਦਾ ਝੰਡਾ ਬਰਦਾਰ ਕਰਨ ਵਾਲਾ ਬੰਦਾ ਤੇ ਸਿੱਖੀ ਨੂੰ ਨੇੜੇ ਤੋਂ ਜਾਣਨ ਵਾਲਾ, ਸਿੱਖੀ ਦੀਆਂ ਕਦਰਾਂ ਕੀਮਤਾਂ ਨੂੰ ਜਾਣਨ ਵਾਲਾ, ਠੀਕ ਆ ਉਹਦੀਆਂ ਉਹਦੇ ਕਈ ਬੁਰੇ ਪਹਿਲੂ ਉਹ ਕੀਤੇ ਗਏ, ਉਜਾਗਰ ਕੀਤੇ ਗਏ, ਪਰ ਓਵਰਆਲ ਉਹਨੂੰ ਇੰਨਾ ਕੁ ਤਾਂ ਗਿਆਨ ਸੀਗਾ, ਉਹਨੂੰ ਗੁਰੂਆਂ ਦੀ ਕਦਰ ਸੀ, ਉਹਨੂੰ ਸਾਰਾ ਕੁਛ ਪਤਾ ਸੀ, ਪਰ ਫੇਰ ਵੀ ਜਿਹੜਾ ਉਹਦੇ ਜਾਣ ਤੋਂ ਬਾਅਦ ਜਿਹੜਾ ਇਹ ਕੁਛ ਹੋਇਆ ਉਹ ਇੱਕ ਸਿੱਖ ਇਤਿਹਾਸ ਦੇ ਵਿੱਚ ਵੀ ਇੱਕ ਕਲੰਕ ਦੇ ਤੌਰ ਤੇ ਦੇਖਿਆ ਜਾਂਦਾ, ਕਿਉਂਕਿ ਸਿੱਖ ਇਤਿਹਾਸ ਬੜਾ ਹੀ ਲਸਾਨੀ ਇਤਿਹਾਸ ਆ ਤੇ ਅਸੀਂ ਪੂਰਾ ਉਹਦੇ ਤੇ ਮਾਣ ਕਰਦੇ ਹਾਂ, ਸਾਰੇ ਪਾਸਿਓਂ ਪੂਰਾ ਅਸੀਂ, ਕਿਸੇ ਪਾਸਿਓਂ ਸਾਨੂੰ ਕੋਈ ਉਂਗਲ ਨਹੀਂ ਉਠਾ ਸਕਦਾ। ਪਰ ਜਦੋਂ ਇੱਕ ਇਹੋ ਜਿਹੀ ਘਟਨਾਕ੍ਰਮ ਬਾਰੇ ਗੱਲ ਕਰਦੇ ਹਾਂ ਤਾਂ ਸਾਨੂੰ ਵੀ ਇਹ ਚ ਨਮੋਸ਼ੀ ਆਉਂਦੀ ਆ, ਪਰ ਇਹ ਇੱਕ ਬਹੁਤ ਮਾੜੀ ਪ੍ਰਥਾ ਸੀ ਜੀ ਤੇ ਇਸ ਪ੍ਰਥਾ ਦੇ ਉੱਤੋਂ ਜੇ ਛੁਟਕਾਰਾ ਮਿਲ ਗਿਆ, ਚਾਹੇ ਉਹ ਹੁਣ ਕ੍ਰੈਡਿਟ ਟੋਟਲ ਦੇ ਰਾਜਾ ਰਾਮ ਮੋਹਨ ਰਾਏ ਨੂੰ ਦਿੱਤਾ ਜਾ ਰਿਹਾ ਜਾਂ ਜਿਵੇਂ ਵੀ ਦਿੱਤਾ ਜਾਣਾ ਚਾਹੀਦਾ, ਉਹ ਗੱਲ ਵੱਖਰੀ ਆ, ਪਰ ਕੁੱਲ ਮਿਲਾ ਕੇ ਬਹੁਤ ਵੱਡਾ ਇੱਕ ਊਨਤਾ ਇਸ ਮੁਲਕ ਦੇ ਵਿੱਚ ਸੀ ਜਿਹਦੀ ਤੇ ਸਦੀਆਂ ਤੋਂ ਜਿਹੜਾ ਮੁਲਕ ਸ਼ਰਮਸਾਰ ਹੁੰਦਾ ਆ ਰਿਹਾ
ਜੀ। ਤੇ ਲਓ ਜੀ, ਗੁਰਵੀਰ ਸਿੱਧੂ ਹੁਣਾਂ ਨੇ ਈਮੇਲ ਦੇ ਰਾਹੀਂ ਸਾਂਝ ਬਣਾਈ ਹੈ ਜੀ ਤੇ ਇਹਨਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਹੈ ਤੇ ਲਿਖਿਆ ਕਿ ਔਰਤ ਰੱਬ ਨੂੰ ਕਹਿੰਦੇ, ਰੱਬ ਜੀ ਮੈਂ ਵਿਆਹ ਨਹੀਂ ਕਰਵਾਉਣਾ, ਮੈਨੂੰ ਨਹੀਂ ਚਾਹੀਦਾ ਪਤੀ, ਮੈਂ ਇੰਡੀਪੈਂਡੈਂਟ ਆ, ਖੁਦ ਕਮਾਉਂਦੀ ਆ, ਸਭ ਕੁਛ ਕਰ ਸਕਦੀ ਆ, ਪਰ ਘਰ ਵਾਲੇ ਐਵੇਂ ਜ਼ੋਰ ਪਾ ਰਹੇ ਨੇ, ਮੈਂ ਨਹੀਂ ਜੇ ਵਿਆਹ ਕਰਵਾਉਣਾ, ਬਸ ਕਹਿ ਦਿੱਤਾ। ਸੋ ਇਹ ਗੁਰਵੀਰ ਸਿੱਧੂ ਹੁਣਾਂ ਨੇ ਭੇਜੀ ਹੈ ਜੀ, ਔਰਤ ਵੱਲੋਂ ਰੱਬ ਨੂੰ ਕਹੀਏ ਗਏ ਜੋ ਗੱਲਾਂ। ਸੋ ਅੰਦਾਜ਼ ਹੈ ਜੀ ਆਪਣਾ ਆਪਣਾ ਬਿਲਕੁਲ। ਹਰਬੰਸ ਸਿੰਘ ਹੁਣਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਹੈ ਜੀ ਤੇ ਸਤਿ ਸ੍ਰੀ ਅਕਾਲ ਬਰਾੜ ਸਰ ਕਹਿੰਦੇ ਬੁਲਾਈ ਹੈ। ਲਓ ਜੀ ਹਰਬੰਸ ਸਿੰਘ ਹੁਣਾਂ ਨੇ ਬਰਾੜ ਸਾਹਿਬ ਤੁਹਾਨੂੰ ਸਤਿ ਸ੍ਰੀ ਅਕਾਲ ਆਈ ਹੈ ਤੇ ਮੈਂ ਤੁਹਾਨੂੰ ਭੇਜ ਦਿੱਤੀ ਹੈ, ਦੇਖ ਲੋ
ਜੀ। ਜੀ 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 ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ
ਜੀ, ਬਹੁਤ ਬਹੁਤ ਸ਼ੁਕਰੀਆ। ਤੇ ਦਲਜੀਤ ਸਿੰਘ ਢਿੱਲੋਂ ਹੁਣਾਂ ਨੇ ਵੀ ਇੱਕ ਗੱਲ ਕੀਤੀ ਹੈ ਜੀ, ਇੱਕ ਮੁੱਦਾ ਚੁੱਕਿਆ, ਉਹਦੇ ਤੇ ਵੀ ਬਰਾੜ ਸਾਹਿਬ ਗੱਲ ਕਰਨੀ ਬਣਦੀ ਹੈ। ਤੇ ਪਹਿਲਾਂ ਸਤਿ ਸ੍ਰੀ ਅਕਾਲ ਬੁਲਾਈ ਹੈ ਜੀ ਇਹਨਾਂ ਨੇ, ਬਹੁਤ ਬਹੁਤ ਸਵਾਗਤ ਪ੍ਰੋਗਰਾਮ ਦੇ ਵਿੱਚ ਦਲਜੀਤ ਜੀ। ਤੇ ਲਿਖਿਆ ਕਿ ਇੱਕ ਤਾਜ਼ਾ ਰਿਸਰਚ ਮੇ ਪਤਾ ਚਲਾ ਹੈ ਕਿ ਕੁਛ ਔਰਤੇ ਆਪਣੇ ਬੱਚੋਂ ਕੋ ਇਤਨਾ ਤੇਜ਼ ਇਸ ਲਈ ਡਾਂਟਤੀ ਹੈ ਤਾਂ ਕਿ ਪਤੀਓ ਮੇ ਵੀ ਖੌਫ ਬਣਾ ਰਹੇ। ਕੀ ਲੱਗਦਾ ਹੈ ਤੁਹਾਨੂੰ, ਤੁਹਾਡੇ ਨਾਲ ਹੋਇਆ ਏਦਾਂ ਕਦੀ ਬਰਾੜ ਸਾਹਿਬ?
ਦੇਖੋ ਜੀ, ਸਰਬ ਜੀ ਧੋਰਾ ਨੇ ਹਮੇ ਭਰਤੀ ਆ ਮੇਰੇ ਤੋਂ ਪਹਿਲਾਂ, ਤੇ ਕਹਿੰਦੇ ਨੀ ਹੁੰਦੇ ਉਹ ਧੀ ਦੇ ਨੂੰ ਧੀ ਦੇ ਪੱਜ ਖਣੀ, ਏਦਾਂ ਕੋਈ ਇੱਕ ਕਹਾਵਤ ਵੀ ਹੁੰਦੀ ਹੈ ਮੇਰੇ ਜੱਗ ਚੇਤੇ ਨੀ ਹੈ, ਜਾਂ ਕਹਿੰਦੇ ਹੁੰਦੇ ਵੀ ਨੂੰਹੇ ਗੱਲ, ਇਹ ਇਹ ਚੀਜ਼ਾਂ ਹੁੰਦੀਆਂ। ਇਹ ਕਈ ਵਾਰੀ ਨਾ ਜਿਹੜਾ ਐਕਸਟਰਾ ਪ੍ਰੈਸ਼ਰ ਕ੍ਰੈਟ ਕਰਨ ਲਈ ਤੇ ਉਹ ਫਿਰ ਬਹਾਨਾ ਲੱਭਿਆ ਜਾਂਦਾ, ਤੇ ਬਹਾਨੇ ਦੇ ਜਰੀਏ ਇੱਕ ਟੂਲ ਹੈ, ਟੂਲ ਦੇ ਤੌਰ ਤੇ ਵਰਤਿਆ ਜਾਂਦਾ ਵੀ ਬੱਚਿਆਂ ਨੂੰ ਝਿੜਕੋ ਤੇ ਘਰ ਵਾਲਾ ਫਿਰ ਇੰਨੇ ਨਾਲ ਬਣ ਕੇ ਬੰਦਾ ਬਣ ਕੇ ਬੈਠਾ ਰਹੂ ਵੀ ਮੈਡਮ ਜੀ ਦੇ ਜਿਹੜੇ ਤੇਵਰ ਆ ਗਰਮ ਆ ਥੋੜੇ ਜੇ, ਹੁਣ ਮੈਂ ਬੰਦਾ ਬਣ ਕੇ ਦਵਾ ਦਾ ਭਾਂਡੇ ਭੁੰਡੇ ਸਾਫ਼ ਕਰਦਿਆਂ। ਸੋ ਇਹ 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 ਇੱਕ ਬਹੁਤ ਵੱਡਾ ਹਥਿਆਰ ਆ ਜੀ, ਅਕਸਰ ਵਰਤਿਆ ਜਾਂਦਾ।
ਪਰ ਇਸ ਚੀਜ਼ ਨੂੰ ਤੁਸੀਂ ਏਦਾਂ ਵੀ ਤਾਂ ਦੇਖ ਸਕਦੇ ਆ ਬਰਾੜ ਸਾਹਿਬ ਕੇ, ਦੇਖੋ ਕਿੰਨੀ ਚੰਗੀ ਹੁੰਦੀ ਆ ਵਾਈਫ ਨਾ, ਉਹ ਸਿੱਧੇ ਆਪਣੇ ਪਤੀ ਨੂੰ ਕੁਛ ਨੀ ਕਹਿੰਦੀ। ਤੁਸੀਂ ਇਹ ਵੀ ਤਾਂ ਚੰਗਿਆਈ ਕਰ ਸਕਦੇ ਹੋ ਨਾ, ਵੀ ਉਹ ਆਪਣੇ ਬੱਚਿਆਂ ਦੇ ਜ਼ਰੀਏ ਸੁਣਾਉਂਦੀ ਆ, ਕਿਉਂਕਿ ਉਹ ਵਿਚਾਰੀ ਖੌਫ ਚ ਇੰਨੀ ਹੁੰਦੀ ਆ ਕਿ ਸਿੱਧਾ ਕਹਿ ਹੀ ਨੀ ਸਕਦੀ ਆਪਣੇ ਪਤੀ ਨੂੰ, ਫਿਰ ਉਹਨੇ ਕਿਸੇ ਨਾ ਕਿਸੇ ਤਰ੍ਹਾਂ ਦਾ ਕਹਿਣਾ ਹੁੰਦਾ, ਫਿਰ ਉਹ ਬੱਚਿਆਂ ਦੇ ਥਰੂ ਜਿਹੜਾ ਕਹਿ ਦਿੰਦੀ ਆ। ਹੁਣ ਜਿੱਦਾਂ ਤੁਸੀਂ ਲਾ ਲਓ ਵੀ ਘਰ ਦੇ ਵਿੱਚ ਖਲਾਰਾ ਹੀ ਪਿਆ ਆ ਹਨਾ, ਉਹ ਵਿਚਾਰੀ ਕਹੀ ਜਾਊਗੀ ਵੀ ਆਪਣਾ ਸਮਾਨ ਚੁੱਕ ਲਓ ਹਨਾ, ਜੇ ਕਿਸੇ ਨੇ ਨਹੀਂ ਚੁੱਕਿਆ ਤੇ ਫਿਰ ਉਹ ਬੱਚਿਆਂ ਨੂੰ ਸੁਣਾ ਕੇ ਉਹਨਾਂ ਤੇ ਉੱਚੀ ਬੋਲ ਕੇ ਵੀ ਹਾਂ ਚੁੱਕ ਲਓ, ਇਹ ਇਹ ਵੀ ਤਾਂ ਮੰਨ ਸਕਦੇ ਹੋ ਨਾ ਵੀ ਉਹ ਆਪਣੇ ਹਸਬੈਂਡ ਦੇ ਅੱਗੇ ਉੱਚੀ ਨਹੀਂ ਬੋਲਦੀ, ਉਹ ਬੱਚਿਆਂ ਦੇ ਅੱਗੇ ਉੱਚੀ ਬੋਲ ਕੇ ਸੁਣਾ ਦਿੰਦੀ ਆ।
ਨਜ਼ਰੀਆ ਜੀ, ਨਜ਼ਰੀਆ ਜਿਹੜੇ ਮਰਜ਼ੀ ਨਾਲ ਦੇਖ ਲਓ।
ਬਸ ਬਸ ਨਜ਼ਰੀਆ ਬਰਾੜ ਸਾਹਿਬ ਤੁਹਾਡਾ, ਨਜ਼ਰੀਆ ਪਿਛਲੇ ਹਫਤੇ ਸੱਚੀ ਦਿਮਾਗ ਚ ਘੁੰਮਦਾ ਰਿਹਾ, ਬਹੁਤ ਵਧੀਆ ਵਿਚਾਰ ਵਟਾਂਦਰਾ ਸੀ ਪਿਛਲੇ ਹਫਤੇ, ਪਿਛਲੇ ਬੁੱਧਵਾਰ ਵੀ ਕੀਤਾ ਸੀ। ਸੋ ਕੋਸ਼ਿਸ਼ ਕਰਿਆ ਕਰੀਏ ਇਹੋ ਜਿਹੀਆਂ ਗੱਲਾਂ ਕਰੀਏ ਵੀ, ਤੇ ਉਹਨਾਂ ਨੂੰ ਮਨ ਦੇ ਵਿਚ ਰੱਖ ਕੇ ਉਹਨਾਂ ਦਾ ਵਿਚਾਰ ਵੀ ਕਰ ਸਕੀਏ ਤੇ ਉਹਨਾਂ ਨੂੰ ਜ਼ਿੰਦਗੀ ਚ ਅਪਣਾ ਵੀ ਸਕੀਏ। ਸੋ ਬਰਾੜ ਸਾਹਿਬ, ਇਹ ਸੀ ਜਿਹੜੇ ਮੈਸੇਜਸ ਸਾਡੇ ਤੱਕ ਪਹੁੰਚੇ ਹੋਏ ਸੀਗੇ। ਸੋ ਹੁਣ ਲਓ ਜੀ, ਵਧਦੇ ਹਾਂ ਅਸੀਂ ਖਬਰਾਂ ਦੇ ਵੱਲ, ਤੇ ਬਿਲਕੁਲ ਖਬਰਾਂ ਵੱਲ ਦੇਖੋ ਤੇ ਤੁਹਾਡੇ ਕਹਿਣ ਵਾਂਗੂ ਕਿ ਖਬਰਾਂ ਕੋਈ 10% ਹੀ ਹੁੰਦੀ ਜੇ ਕੋਈ ਚੰਗੀ ਦਿਸ ਜਾਵੇ, ਨਹੀਂ ਤੇ ਅਖਬਾਰ ਸਾਰੀ ਏਦਾਂ ਹੀ ਭਰੀ ਹੁੰਦੀ ਹੈ। ਸੋ ਉਹੀ ਸੁਰਖੀਆਂ ਆ ਰਹੀਆਂ ਜੀ, ਕੁਪਵਾੜਾ ਚ ਅੱਤਵਾਦੀਆਂ ਤੇ ਸੁਰੱਖਿਆ ਬਲਾਂ ਚ ਹੋਏ ਦੋ ਮੁਕਾਬਲੇ, ਜਿਨ੍ਹਾਂ ਦੇ ਵਿਚ ਲਸ਼ਕਰ ਦੇ 4 ਅੱਤਵਾਦੀ ਢੇਰ ਹੋਏ ਨੇ। ਪੈਰਾ ਕਮਾਂਡੋ ਸ਼ਹੀਦ ਤੇ ਭਾਰੀ ਮਾਤਰਾ ਚ ਗੋਲਾ ਬਾਰੂਦ ਜਿਹੜਾ ਬਰਾਮਦ ਹੋਇਆ ਹੈ। ਸੋ ਇਸ ਬਾਰੇ ਗੱਲ ਸ਼ੁਰੂ ਕਰਦੇ ਆ ਬਰਾੜ ਸਾਹਿਬ।
ਬਿਲਕੁਲ ਜੀ, ਦੇਖੋ ਕਈ ਦਹਾਕੇ ਹੋ ਗਏ ਹੁਣ ਜਿਹੜੀ ਅੱਗ ਬਲਦੀ ਨੂੰ, ਤੇ ਇਸ ਦਹਾਕਿਆਂ ਦੇ ਵਿਚ ਪਤਾ ਨੀ ਕਿੰਨੀਆਂ ਮਾਵਾਂ ਦੇ ਪੁੱਤ ਜਿਹੜੇ ਤੁਰ ਗਏ ਆ, ਕੋਈ ਸ਼ਹੀਦ ਹੋ ਗਿਆ ਤੇ ਕੋਈ ਮਾਰਿਆ ਗਿਆ, ਢੇਰ ਕਰ ਦਿੱਤਾ ਗਿਆ, ਪਰ ਹੈ ਦੋਨੇ ਪਾਸੇ ਮਾਵਾਂ ਦੇ ਪੁੱਤ ਤੇ ਦੋਨਾਂ ਦੀ ਆਪਸੀ ਜਿਹੜੀ ਕੋਈ ਪ੍ਰੋਬਲਮ ਨੀ ਦੋਨਾਂ ਦੀ, ਨਾ ਤਾਂ ਫੌਜੀ ਨੂੰ ਕੋਈ ਕੋਈ ਰੌਲਾ ਤੇ ਨਾ ਉਹ ਜਿਹੜੇ ਪਹਾੜੇ ਤਿਲਣ ਦੇ ਗਏ ਬੰਦੇ, ਉਹਨਾਂ ਦੀ ਆਪ ਦੀ ਕੋਈ ਕੋਈ ਪ੍ਰੋਬਲਮ ਆ। ਇਹ ਪ੍ਰੋਬਲਮ ਹੈਗੀ ਉਹਨਾਂ ਲੀਡਰਾਂ ਨੂੰ, ਉਹਨਾਂ ਨੂੰ ਕੁਰਸੀਆਂ ਤੇ ਬੈਠੇ ਲੋਕਾਂ ਨੂੰ, ਜਿਨ੍ਹਾਂ ਦੀਆਂ ਕੁਰਸੀਆਂ ਡਾਵਾਂਡੋਲ ਹੁੰਦੀਆਂ ਜਾਂ ਜਿਨ੍ਹਾਂ ਦੀ ਰੋਜੀ ਰੋਟੀ ਚ ਅਸਰ ਪੈਂਦਾ, ਤੇ ਉਹ ਲੋਕਾਂ ਦੇ ਕਾਰਨ ਹਰ ਰੋਜ਼ ਇਹ ਮਾਵਾਂ ਜਿਹੜੀਆਂ ਆਪਦੇ ਪੁੱਤਾਂ ਨੂੰ ਗੁਆ ਰਹੀਆਂ। ਸੋ ਬਹੁਤ ਦੁੱਖ ਲੱਗਦਾ ਜੀ ਜੋ ਸੁਬਹ ਸੁਬਹ ਇਹ ਖਬਰਾਂ ਪੜ੍ਹਦੇ ਆ, ਤੇ ਇਹਨਾਂ ਦਾ ਕਾਰਨ ਤੇ ਇਹਨਾਂ ਦਾ ਕੋਈ ਠੱਲ ਪੈਣ ਦਾ ਕੋਈ ਹੱਲ ਹੀ ਨੀ ਕੱਢ ਰਿਹਾ, ਇਹਨਾਂ ਨੂੰ ਠੱਲ ਕਿਵੇਂ ਪਾਈ ਜਾਵੇ। ਸੋ ਇਹ ਜਿਹੜੀ ਇੱਕ ਕਹਿ ਸਕਦੇ ਆ ਸਾਡੇ ਲਈ ਮਾੜਾ ਅਧਿਆਇ ਆ, ਜੇ ਪੰਜਾਬ ਨੇ 20-30 ਸਾਲ ਸੰਤਾਪ ਭੋਗਿਆ ਤੇ ਹਜੇ ਜੰਮੂ ਕਸ਼ਮੀਰ ਉਸ ਸੰਤਾਪ ਦੇ ਵਿੱਚੋਂ ਨਿਕਲਣ ਦਾ ਨਾਂ ਨੀ ਲੈ ਰਿਹਾ। ਉੱਥੇ ਇੱਕ ਤਾਂ ਭੂਗੋਲਿਕ ਸਥਿਤੀ ਇਹੋ ਜਿਹੀ ਆ ਵੀ ਉੱਥੇ ਕੰਟਰੋਲ ਕਰਨਾ ਬਹੁਤ ਜ਼ਿਆਦਾ ਔਖਾ, ਤੇ ਦੂਜਾ ਇਹ ਹੈ ਵੀ ਜਿਹੜਾ ਮਸਲਾ, ਜਿਹੜੇ ਮਸਲੇ ਨੂੰ ਇੱਕੋ ਗੱਲ ਕਹੀ ਜਾਂਦੀ ਹੈ ਵੀ ਇਹਨੂੰ ਗੱਲਬਾਤ ਨਾਲ ਹੀ ਹੱਲ ਹੋਣਾ, ਚਾਹੇ POK ਦਾ ਹੋਵੇ ਤੇ ਚਾਹੇ ਜਿਹੜਾ ਮਕਬੂਜਾ ਕਸ਼ਮੀਰ ਤੇ ਜਿਹੜੀਆਂ ਵੀ ਗੱਲਾਂ ਇਹਨਾਂ ਦੀਆਂ, ਉਹਨਾਂ ਦੀਆਂ ਬੈਠ ਕੇ ਹੀ ਹੱਲ ਹੋਣੀਆਂ, ਤੇ ਬੈਠਣ ਕੋਈ ਦਿੰਦਾ ਨੀ, ਨਾ ਬੈਠਣਾ ਚਾਹੁੰਦਾ। ਜੇ ਦੋਨੇ ਮੁਲਕ ਬੈਠਣਾ ਚਾਹੁੰਦੇ ਆ ਤਾਂ ਤੀਜਾ ਮੁਲਕ ਨੀ ਉਹਨਾਂ ਨੂੰ ਬੈਠਣ ਦਿੰਦਾ, ਉਹਨਾਂ ਨੂੰ ਲੱਗਦਾ ਵੀ ਜੇ ਸ਼ਾਂਤੀ ਹੋ ਗਈ ਤਾਂ ਸਾਨੂੰ ਇਹ ਤਕੜੀ ਤਾਕਤ ਦੇ ਤੌਰ ਤੇ ਉਭਰ ਕੇ ਆ ਜਾਣਗੇ। ਤੇ ਦੂਜੇ ਪਾਸੇ ਕੁਝ ਇੱਕ ਇਹੋ ਜਿਹੀਆਂ ਜਥੇਬੰਦੀਆਂ ਜਿਹਨਾਂ ਦੀਆਂ ਰੋਟੀਆਂ ਹੀ ਇਹਨਾਂ ਚੀਜ਼ਾਂ ਤੋਂ ਚੱਲਦੀਆਂ ਹੁੰਦੀਆਂ, ਇਹ ਬਣੀ ਆਈ ਆ। ਸਾਡੇ ਵੀ ਜਿਹੜਾ ਮੁਹਾਜ ਚੱਲਿਆ ਸੀ ਜਾਂ ਜੋ ਸਿੱਖ ਕੌਮ ਦੇ ਵਿੱਚ ਵੀ ਚੱਲਿਆ ਸੀ ਤਾਂ ਉਹਦੇ ਵਿੱਚ ਵੀ ਬਹੁਤ ਸਾਰੇ ਇਹੋ ਜਿਹੇ ਅਨਸਰ ਜਾਂ ਇਹੋ ਜਿਹੀਆਂ ਜਥੇਬੰਦੀਆਂ ਆ ਗਈਆਂ ਸਨ ਜਿਨ੍ਹਾਂ ਦੀ ਰੋਜੀ ਰੋਟੀ ਹੀ ਬਣ ਗਈ ਸੀ ਉਹਨਾਂ ਦਾ। ਉਹਨਾਂ ਲਈ ਮਸਲਾ ਨੀ ਸੀ, ਉਹਨਾਂ ਲਈ ਜਾਨਾਂ ਜਾਣੀਆਂ ਜਾਂ ਮਰਨਾ ਜਾਂ ਮਰਾਉਣਾ ਕੋਈ ਵੱਡੀ ਗੱਲ ਨੀ ਸੀ, ਉਹਨਾਂ ਲਈ ਰੋਜੀ ਰੋਟੀ ਤੇ ਕਮਾਈ ਦੇ ਸਾਧਨ ਬਣ ਜਾਂਦੇ ਇਹ ਲੋਕ ਚੀਜ਼ਾਂ। ਸੋ ਇਹ ਚੀਜ਼ਾਂ ਕਮਾਈ ਦਾ ਸਾਧਨ ਬਣੀਆਂ ਹੋਣ ਕਾਰਨ ਜਿਹੜੀ ਪ੍ਰੋਬਲਮ ਰੋਕਣ ਦਾ ਨਾਂ ਨੀ ਲੈ ਰਹੀ, ਤੇ ਅੱਜ ਫੇਰ ਇੱਕ ਜਿਹੜੇ ਪੈਰਾ ਕਮਾਂਡੋ ਦਾ ਜਵਾਨ ਸ਼ਹੀਦ ਹੋਇਆ। ਹੁਣ ਤੁਸੀਂ ਦੇਖੋ ਵੀ ਜਿਹੜੀ ਪੈਰਾ ਕਮਾਂਡੋ ਹੁੰਦੀ ਆ ਉਹ ਇੰਨੀ ਕੁ ਜ਼ਿਆਦਾ ਟ੍ਰੇਨਡ ਇੱਕ ਹੁੰਦੀ ਆ ਵੀ ਉਹ ਛੇਤੀ ਛੇਤੀ ਰੱਬ ਨੂੰ ਵੀ ਮੌਤ ਨੂੰ ਵੀ ਝਕਾਣੀ ਦੇ ਸਕਦੇ ਆ, ਇੰਨੇ ਕੁ ਜ਼ਿਆਦਾ ਉਹਨਾਂ ਦੀ ਟ੍ਰੇਨਿੰਗ ਹੁੰਦੀ ਆ। ਤੇ ਜੇ ਉਹ ਬੰਦੇ ਸ਼ਹੀਦ ਹੁੰਦੇ ਆ, ਉਹ ਬੰਦੇ ਮਾਰੇ ਜਾਂਦੇ ਆ, ਤਾਂ ਫੇਰ ਦੇਖੋ ਕਿੱਡਾ ਭਿਆਨਕ ਜਾਂ ਕਿਹੋ ਜਿਹਾ ਉੱਥੇ ਹਾਦਸਾ ਵਾਪਰਿਆ ਹੋਊਗਾ, ਸੁਣ ਦੇਖ ਕੇ ਵੀ ਜਿਹੜਾ ਆਪਣਾ ਇਹਦੇ ਤੇ ਲਈ ਦਿਲ ਕੰਬਦਾ ਗਾ। ਤੇ ਪਰ ਦੇਖੋ ਅਸੀਂ ਤਾਂ ਦੁਆ ਅਰਦਾਸ ਕਰ ਸਕਦੇ ਹਾਂ ਇੱਥੇ, ਹੁਣ ਹੋਰ ਨੀ ਕਿਸੇ ਸਾਰੇ ਰਹੀ ਗੱਲ। ਮੈਨੂੰ ਲੱਗਦਾ ਵੀ ਹੁਣ ਉਸ ਅਕਾਲ ਪੁਰਖ ਦੇ ਸਾਰੇ ਆ ਵੀ ਉਹ ਚਾਹੁਣ ਤਾਂ ਇਹਨੂੰ ਇੱਥੋਂ ਜਿਹੜੀਆਂ ਮਾਵਾਂ ਦੇ ਪੁੱਤ ਨਾ ਮਾਰਨ ਤਾਂ ਚੰਗੀ ਗੱਲ ਆ।
ਜੀ ਬਿਲਕੁਲ, ਡਰ ਸਭ ਕਹਾਣੀਆਂ ਦੇ ਵਿਚ ਸੁਣੀਦਾ ਹੁੰਦਾ ਸੀ ਕਿ ਕਲਯੁਗ ਹੈ, ਔਰ ਕਲਯੁਗ ਦੇ ਵਿਚ ਜੇ ਗੱਲ ਕਰੀਏ ਤੇ ਜਿਹੜੀ ਅਗਲੀ ਖਬਰ ਹੈ ਉਹ ਬਿਲਕੁਲ ਇਹੀ ਲੱਗ ਰਿਹਾ ਕਿ ਕਿਸ ਤਰ੍ਹਾਂ ਦੇ ਪੱਥਰ ਦੇ ਇਨਸਾਨ ਹੋਈ ਰਿਸ਼ਤੇ ਹੋਈ ਜਾ ਰਹੇ ਨੇ ਪੱਥਰ ਦੇ। ਸੋ ਪੰਚਕੂਲਾ ਦੇ ਨੇੜੇ ਪਿੰਡ ਸਰਸਾ ਤੋਂ ਐਤਵਾਰ ਨੂੰ ਕੁਝ ਜਿਹੜੇ ਤਿੰਨ ਬੱਚੇ ਅਗਵਾ ਹੋਏ ਸੀ ਬਰਾੜ ਸਾਹਿਬ, ਉਨ੍ਹਾਂ ਦੀ ਪੰਚਕੂਲਾ ਦੇ ਵਿਚ ਜਿਹੜੀ ਹੱਤਿਆ ਕਰ ਦਿੱਤੀ ਗਈ ਹੈ। ਸੋ ਇਸ ਸਾਰੀ ਵਾਰਦਾਤ ਦੇ ਪਿਛਲੀ ਕਹਾਣੀ ਤੁਸੀਂ ਹੀ ਸਰੋਤਿਆਂ ਨਾਲ ਸਾਂਝੀ ਕਰੋ।
ਦੇਖੋ ਜੀ, ਹਰ ਰੋਜ਼ ਇਹਦੀਆਂ ਕਹਾਣੀਆਂ ਵਾਰਦਾਤਾਂ ਅਖਬਾਰਾਂ ਚ ਛਪਣ ਲੱਗ ਗਈਆਂ, ਜਿੱਥੇ ਪਰਿਵਾਰਕ ਕਲਹਿ, ਗਲਤ ਰਿਸ਼ਤੇ, ਗਲਤ ਗੱਲਾਂ, ਉਹਨਾਂ ਨੂੰ ਛਪਾਉਣ ਲਈ, ਉਹਨਾਂ ਨੂੰ ਦਬਾਉਣ ਲਈ ਜਾਂ ਆਪਦੀ ਚੌਧਰ ਜਾਣ ਲਈ ਬੰਦੇ ਨੂੰ ਮਾਰਨਾ ਇੱਕ ਨਾਰਮਲ ਗੱਲ ਹੋ ਗਈ। ਤਾਂ ਫਿਰ ਜਦੋਂ ਕੋਈ ਬੰਦੇ ਨੂੰ ਇੱਦਾਂ ਮਾਰਦਾ ਤੇ ਉਹਦੇ ਜਿਹੜੇ ਕਾਰਨ ਬਹੁਤ ਘਟੀਆ ਕਾਰਨਾਂ ਦੇ ਕਾਰਨ ਹੁੰਦਾ ਤਾਂ ਉਹ ਬਹੁਤ ਦਿਲ ਨੂੰ ਦਿਖਾਉਂਦਾ। ਇਹ ਵੀ ਜੋ ਮੈਂ ਖਬਰ ਪੜ੍ਹ ਰਿਹਾ ਸੀ ਤਾਂ ਬੜਾ ਹੈਰਾਨ ਹੋਇਆ ਵੀ ਚਾਚੇ ਨੇ ਕੀਤੀ ਤਿੰਨ ਬੱਚਿਆਂ ਦੀ ਮੌਤ, ਉਹਨਾਂ ਨੂੰ ਗੋਲੀ ਮਾਰੀ ਚਾਚੇ ਨੇ। ਤੇ ਹੁਣ ਜਦੋਂ ਸਾਰੀ ਘਟਨਾਕ੍ਰਮ ਦੇ ਵਿੱਚੋਂ ਗੱਲ ਨਿਕਲ ਕੇ ਆਈ ਆ, ਪਹਿਲਾਂ ਤਾਂ ਇਹ ਹੋਇਆ ਸੀ ਵੀ ਬੱਚੇ ਲਾਪਤਾ ਹੋ ਗਏ, ਘਰਦਿਆਂ ਨੇ ਰਿਪੋਰਟ ਲਿਖਾਤੀ, ਵਿੱਚੇ ਪਿਓ ਤੇ ਚਾਚਾ ਲੱਭਦੇ ਫਿਰੇ। ਪਰ ਜਦੋਂ ਕੁਝ ਇੱਕ ਫੁਟੇਜ ਮਿਲੀਆਂ ਕੈਮਰਿਆਂ ਦੀਆਂ ਤੇ ਉਹਨਾਂ ਚ ਕੋਈ ਚਾਚੇ ਦੀ ਨਾਂਗਾ ਟਾਪਾ ਦੇਖਿਆ ਤਾਂ ਚਾਚਾ ਜਿਹੜਾ ਥਿੜਕ ਗਿਆ ਆਪਦੀ ਗੱਲ ਤੋਂ, ਤੇ ਜੋ ਉਹਨੂੰ ਫਿਰ ਕਸਟਡੀ ਚ ਲਿਆ ਤਾਂ ਉੱਥੇ ਉਹ ਮੰਨ ਗਿਆ ਜੀ। ਕਹਿੰਦਾ ਵੀ ਮੇਰੇ ਭਰਾ ਨੇ ਕਿਹਾ ਸੀ ਵੀ ਮੇਰੇ ਤਿੰਨੇ ਜਵਾਕ, ਤਿੰਨਾਂ ਦਾ ਜਵਾਕ ਸੱਸੇ ਤੋਂ ਸ਼ੁਰੂ ਹੁੰਦਾ ਸੀ, ਸਿਮਰਤ, ਸਮੀਰ ਤੇ ਸਮਰ, ਤਿੰਨਾਂ ਨੂੰ 11-8 ਸਾਲ ਦੀ ਜਿਹੜੀ ਉਹਨਾਂ ਦੀ ਉਮਰ ਸੀਗੀ, 11 ਤੋਂ ਲੈ ਕੇ 8 ਸਾਲ ਤਿੰਨਾਂ ਦੀ, ਤੇ ਉਹਨਾਂ ਨੂੰ ਤਿੰਨਾਂ ਨੂੰ ਬਰਗਲਾ ਕੇ ਲਿਜਾਇਆ ਗਿਆ। ਫਿਰ ਉਹਨਾਂ ਦੀ ਗੋਲੀ ਮਾਰ ਦਿੱਤੀ ਕਿ ਉਹਨਾਂ ਦੇ ਕਾਰਨ ਬਾਪ ਦੇ ਨਜਾਇਜ਼ ਸੰਬੰਧ। ਦੇਖੋ ਇੱਕ ਨਜਾਇਜ਼ ਸੰਬੰਧਾਂ ਲਈ ਆਪਣੇ ਤਿੰਨ ਜਿਹੜੇ ਬੱਚਿਆਂ ਨੂੰ ਏਦਾਂ ਮਾਰ ਦੇਣਾ, ਇੱਕ ਇਨਸਾਨ ਦੇ ਹੱਥ ਦੀ ਬਸ ਦਾ ਰੋਗ ਤਾਂ ਹੈ ਨੀ ਮੇਰੇ ਹਿਸਾਬ ਨਾਲ। ਹਵਾਨੀਅਤ ਜਾਂ ਜਿਹੜੀ ਕਹਿ ਸਕਦੇ ਹਾਂ ਵਿਸ਼ਿਆਂ ਦੀ ਜਿਹੜੀ ਬੰਦੇ ਦੇ ਦਿਮਾਗ ਚ ਗੰਦਗੀ ਭਰੀ ਆ, ਉਹਨਾਂ ਨੇ ਉਹਦੇ ਕਾਰਨ ਉਹਨੂੰ ਇੰਨਾ ਵੀ ਨੀ ਦੇਖਿਆ ਵੀ ਮੇਰੇ ਬੱਚੇ ਆ ਜਿਹਨਾਂ ਨੂੰ ਉਹ 11 ਸਾਲ ਤੋਂ ਕਿਵੇਂ ਕਿਵੇਂ ਸਾਂਭ ਕੇ ਉਹਨਾਂ ਨੂੰ ਕੀਤਾ ਹੋਣਾ 11-11 ਸਾਲ ਦੇ, ਤਾਂ ਉਹ ਉਹਨਾਂ ਨੂੰ ਇੱਕ ਮਿੰਟ ਲਾਇਆ ਉਹਨਾਂ ਨੂੰ ਮਾਰਨ ਤੇ। ਪਰ ਜਿਹੜਾ ਹੀ ਹੈ ਜੀ ਕਲਯੁਗ ਦਾ ਜਿਹੜਾ ਟਾਈਮ ਆ, ਕਲਯੁਗ ਦੇ ਵਿੱਚ ਅਸੀਂ ਜੇ ਦੇਖ ਰਹੇ ਜੋ ਪੁੱਤ ਮਾਂ ਨੂੰ ਮਾਰ ਸਕਦਾ, ਪਿਓ ਪੁੱਤ ਨੂੰ ਮਾਰ ਸਕਦਾ, ਤਾਂ ਇਹ ਚੀਜ਼ ਵੀ ਕੋਈ ਚੀਜ਼ ਹੀ ਨੀ ਹੈਗੀ। ਫਿਰ ਆਪ ਨੀ ਮਾਰੇ, ਚਾਚੇ ਤੋਂ ਮਰਵਾਤਾ। ਹੁਣ ਮੈਨੂੰ ਇਹ ਨੀ ਸਮਝ ਆਉਂਦੀ ਇਹ ਸਾਰੇ ਘਟਨਾਕ੍ਰਮ ਦੇ ਵਿੱਚ ਵੀ ਪਿਓ ਮੰਨ ਲਿਆ, ਪਿਓ ਦੇ ਤਾਂ ਰਿਸ਼ਤੇ ਨਜਾਇਜ਼ ਰਿਸ਼ਤੇ ਆ, ਉਹਨੂੰ ਉਡਿੱਕਾ ਲਾਉਂਦੇ ਸੀ ਇਹ ਜਵਾਕ, ਅੱਜ ਉਹ ਚਾਚੇ ਨੂੰ ਕਿਹੜਾ ਲਾਲਚ ਪਿਆ ਜਿਹਦੇ ਨੇ ਉਹਨੇ ਕਤਲ ਕਰਨ ਲੱਗੇ ਨੇ, ਸੋਚਿਆ ਵੀ ਨਾ ਚਾਚੇ ਨੂੰ ਇਹੋ ਜਿਹੀ ਕੀ ਚੀਜ਼ ਦਾ ਉਹਨੇ ਪਾਠ ਪੜਾਇਆ ਜਿਹਨੇ ਉਹਨੇ ਏਦਾਂ ਮਾਰਤਾ, ਆਉਣ ਵਾਲੇ ਦਿਨਾਂ ਚ ਪਤਾ ਲੱਗੂਗਾ ਜੀ। ਪਰ ਬਹੁਤ ਦਿਲ ਕੰਬਾਊ ਘਟਨਾ ਹੋਈ ਹੈ।
ਬਿਲਕੁਲ ਬਰਾੜ ਸਾਹਿਬ, ਰਿਸ਼ਤਿਆਂ ਦਾ ਕਾਂਡ ਹੋ ਰਿਹਾ ਹੈ ਔਰ ਹਾਹਾਕਾਰ ਵਾਲੀ ਗੱਲ ਹੈ ਜੀ। ਜੋ ਖਬਰਾਂ ਜੇ ਗੱਲ ਕਰੀਏ, ਸਾਨੂੰ ਅਸੀਂ ਇੰਡੀਆ ਦੀ ਕੋਈ ਖਬਰ ਜਾਂ ਪੰਜਾਬ ਦੀ ਗੱਲ ਕਰੀਏ ਤੇ ਸੁਖਾਲੀਆਂ ਜਿਹੜੀਆਂ ਖਬਰਾਂ ਘੱਟ ਹੀ ਆਉਂਦੀਆਂ। ਸੋ ਇਹੋ ਜਿਹੀਆਂ ਖਬਰਾਂ ਸੁਣ ਕੇ ਦਿਲ ਬਹੁਤ ਦਹਿਲ ਜਾਂਦਾ ਇੱਕ ਪਾਸੇ ਕਹੀਏ, ਤੇ ਜਿਹੜਾ ਮੈਂ ਇਹ ਸੋਚਦੀ ਹਾਂ ਬਰਾੜ ਸਾਹਿਬ ਕਿ ਆਪਣੇ ਪੰਜਾਬ ਦੇ ਵਿੱਚ ਜਾਂ ਇੰਡੀਆ ਚ ਗੱਲ ਕਰੀਏ ਤੇ ਧਰਮ ਸਭ ਤੋਂ ਵੱਧ ਉੱਥੇ ਧਰਮ ਹੈ ਔਰ ਮੈਨੂੰ ਲੱਗਦਾ ਕਿ ਜੋ ਪਾਪ ਹੈ ਉਹ ਵੀ ਓਨਾ ਹੀ ਉੱਥੇ ਫੈਲਿਆ ਹੋਇਆ ਹੈ। ਸੋ ਇਹ ਬੜਾ ਔਖੀ ਗੱਲ ਹੈ ਕਿ ਇੱਕ ਪਾਸੇ ਅਸੀਂ ਪਰਮਾਤਮਾ ਉਸ ਰੱਬ ਦੀ ਇੰਨਾ ਨਾਮ ਜਪਦੇ ਆ, ਕਰਦੇ ਆ, ਲੰਗਰ ਲੱਗਦੇ ਆ ਔਰ ਕਈ ਕਰਮ ਕਾਂਡ ਜਿਹੜੇ ਆ ਉੱਥੇ ਹੁੰਦੇ ਆ, ਪਰ ਉਹਦੇ ਨਾਲ ਨਾਲ ਜਦੋਂ ਉਹਨਾਂ ਨੂੰ ਜ਼ਿੰਦਗੀ ਵਿੱਚ ਅਮਲ ਕਰਨ ਦੀ ਗੱਲ ਹੁੰਦੀ ਆ ਤਾਂ ਕਿਤੇ ਦੂਰ ਦੂਰ ਤੱਕ ਵੀ ਜਿਹੜੀ ਚੀਜ਼ ਆ ਉਹ ਦਿਖਾਈ ਨਹੀਂ ਦਿੰਦੀ। ਤੇ ਉਸ ਤੋਂ
ਅੱਗੇ ਚੱਲਦੇ ਗੱਲ ਤੱਕ ਬਣੀ ਆਈ ਆ ਵੀ ਜਿਹੜੀ ਚਰਚ ਦੇ ਲਾਗੇ ਜਿਹੜੀ ਧਰਮ ਨਹੀਂ ਹੁੰਦਾ ਗਾ, ਜਿੱਥੇ ਧਰਮ ਦਾ ਜਿਆਦਾ ਦਿਖਾਵਾ ਜਾਂ ਫਲਾ ਹੋ ਜਾਂਦਾ ਤੇ ਉੱਥੇ ਵੀ ਕਈ ਵਾਰੀ ਬਹੁਤ ਸਾਰੇ ਲੋਕਾਂ ਦੇ ਤੋਂ ਪਰਦਾ ਲੈ ਜਾਂਦਾ ਤੇ ਉਹ ਪਰਦਾ ਲੈਣ ਤੋਂ ਬਾਅਦ ਉਹਨਾਂ ਨੂੰ ਲੱਗਦਾ ਸਾਡਾ ਕੀ ਵਿਗੜਦਾ। ਉਹਨਾਂ ਨੂੰ ਲੌਂਗ ਟਰਮ ਦੀ ਨਹੀਂ ਪਤਾ ਹੁੰਦੀ ਵੀ ਕੀ ਜਿਹੜਾ ਇਹ ਹੋ ਰਿਹਾ, ਤੇ ਪਰ ਉਹਨਾਂ ਨੂੰ ਐਂ ਲੱਗਦਾ ਵੀ ਮੈਂ ਅੱਜ ਆਹ ਮਾੜਾ ਕੰਮ ਕੀਤਾ ਸੀ, ਮੈਨੂੰ ਤਾਂ ਕੁਛ ਕਿਹਾ ਨੀ ਗੁਰੂ ਨੇ ਜਾਂ ਮੈਨੂੰ ਤਾਂ ਰੱਬ ਨੇ ਕੁਛ ਕਿਹਾ ਨੀ, ਤੇ ਉਹ ਫਿਰ ਉਹ ਜਦੋਂ ਇਹੋ ਜਿਹੀਆਂ ਗਲਤੀਆਂ ਕਰਦਾ ਹੈਗਾ ਤਾਂ ਉਹ ਬਾਅਦ ਚ ਜਿਹੜਾ ਉਹਨੂੰ ਪਤਾ ਲੱਗਦਾ ਇਹਨਾਂ ਗੱਲਾਂ ਦਾ। ਦੇਖੋ ਮੇਰੇ ਕੋਲ ਨਾ ਪਿਛਲੇ ਸਾਲ ਡੇਢ ਸਾਲ ਤੋਂ ਇੱਕ ਮਸਲਾ ਆਇਆ ਸੀਗਾ, ਕੋਈ ਅਮਨਦੀਪ ਸਿੰਘ ਨਾਂ ਦਾ ਬੰਦਾ ਮਜ਼ਦੂਰੀ ਕਰਦਾ ਅੰਮ੍ਰਿਤਸਰ ਦੇ ਵਿੱਚ, ਤੇ ਉਹ ਪਿਛਲੇ 17 ਸਾਲਾਂ ਤੋਂ ਇੱਕ ਗੱਲ ਐਕਸਪੋਜ਼ ਕਰਨ ਦੀ ਕੋਸ਼ਿਸ਼ ਕਰ ਰਿਹਾ ਤੇ ਉਹ ਚੀਕ ਚੀਕ ਕੇ ਕਹਿ ਰਿਹਾ। ਉਹਨੇ ਵੱਡੇ ਵੱਡੇ ਆਰਟੀਕਲ ਲਿਖੇ, ਵੱਡੀਆਂ ਵੱਡੀਆਂ ਉਹਨੇ ਵਟਸਐਪ ਪੋਸਟਾਂ, ਬਹੁਤ ਕੁਛ ਕੀਤਾ, ਤੇ ਉਹ ਲੋਕਾਂ ਦਾ ਧਿਆਨ ਦਵਾ ਰਿਹਾ ਵੀ ਜਿਹੜੀ ਬੱਚਿਆਂ ਦੀ ਤਸਕਰੀ ਹੁੰਦੀ ਆ ਦਰਬਾਰ ਸਾਹਿਬ ਦੇ ਵਿੱਚ, ਦਰਬਾਰ ਸਾਹਿਬ ਦੇ ਵਿੱਚ ਲੰਗਰ ਚ ਜਿਹੜੇ ਭਟਕੇ ਹੋਏ ਬੱਚੇ ਆ ਜਾਂਦੇ ਆ ਜਾਂ ਹੋਰ ਕਿਸੇ ਵੀ ਰੂਪ ਚ ਆ ਜਾਂਦੇ ਆ, ਤੇ ਉਹਨਾਂ ਨੂੰ ਫਿਰ ਉੱਥੇ ਇੱਕ ਗਰੋਹ ਸਰਗਰਮ ਆ ਜਿਹੜਾ ਉਹਨਾਂ ਨੂੰ ਤਸਕਰੀ ਕਰਕੇ ਵੇਚਦਾ ਦੂਰ ਦਰਾਡੇ ਲਿਜਾਂਦਾ ਤੇ ਉਹਨਾਂ ਨਾਲ ਬਦ ਫੈਲੀਆਂ ਕਰਦਾ ਹੋਰ ਕਰਦਾ। ਹੁਣ ਉਹ ਗੱਲ ਜਦੋਂ ਵੀ ਕਿਸੇ ਕੋਲੇ ਆਉਂਦੀ ਆ ਤੇ ਉਹ ਬੰਦਾ ਇੱਕ ਵਾਰੀ ਤਾਂ ਬੜੇ ਧਿਆਨ ਨਾਲ ਸੁਣਦਾ ਤੇ ਉਦੋਂ ਬਾਅਦ ਕਹਿੰਦਾ ਵੀ ਮੈਂ ਇਸ ਪੰਗੇ ਚ ਕਿਉਂ ਪਵਾਂ, ਮੈਂ ਇਹ ਗਾਂ ਦਰਬਾਰ ਸਾਹਿਬ ਨਾਲ ਜੁੜਿਆ ਹੋਇਆ ਮਸਲਾ, ਇਹ ਨਾ ਹੋਵੇ ਮੈਂ ਸਾਰੀ ਕੌਮ ਦੀ ਜਿਹੜੀ ਇੱਕ ਨਾਰਾਜ਼ਗੀ ਸਹਿੜ ਲਾਂ, ਤੇ ਹਰ ਬੰਦਾ ਪਿੱਛੇ ਹਟ ਜਾਂਦਾ। ਮੇਰੇ ਕੋਲੇ ਵੀ ਉਹਨਾਂ ਨੂੰ ਕਿਸੇ ਨੇ ਕਿਹਾ ਵੀ ਉਹਨਾਂ ਕੋਲੇ ਜਾ ਉਹ ਚੱਕਣਗੇ ਮਸਲਾ, ਮੇਰੇ ਕੋਲੇ ਵੀ ਲੈ ਕੇ ਆਏ ਮਸਲਾ, ਮੈਂ ਵੀ ਉਸ ਤੇ ਵਿਚਾਰਿਆ ਮਸਲੇ ਦੇ ਉੱਤੇ, ਪਰ ਮੈਂ ਵੀ ਉਹ ਰਿਸਪੋਂਸ ਉਦੋਂ ਹੁਣ ਤੱਕ ਨਹੀਂ ਦੇ ਸਕਿਆ। ਕਾਰਨ ਕੀ ਆ ਵੀ ਮੈਂ ਦੂਰ ਬੈਠਾ, ਮੇਰੀ ਮੈਂ ਆਪਦੀ ਪਾਲਿਸੀ ਦੇ ਉੱਤੇ ਕੰਮ ਕਰ ਰਿਹਾ, ਮੈਂ ਮਸਲਾ ਚੱਕਣ ਚ ਮੈਨੂੰ ਕੋਈ ਪ੍ਰੋਬਲਮ ਨਹੀਂ ਸੀ, ਮੈਂ ਚੱਕ ਸਕਦਾ ਚੱਕਣਾ ਚਾਹੁੰਦਾ, ਪਰ ਮੈਂ ਸਿਰਫ ਤੇ ਸਿਰਫ ਇਸ ਲਈ ਨਹੀਂ ਚੱਕ ਰਿਹਾ ਵੀ ਮੈਂ ਦੂਰ ਬੈਠ ਕੇ ਇੱਕ ਅੰਦਾਜ਼ੇ ਲਾ ਕੇ ਕੋਈ ਵੀ ਮਸਲੇ ਨੂੰ ਕੰਮ ਨਹੀਂ ਕਰਨਾ ਚਾਹੁੰਦਾ। ਮੈਂ ਬਹੁਤ ਸਾਰੇ ਇਹੋ ਜਿਹੇ ਲੋਕਾਂ ਨੂੰ ਅਪਰੋਚ ਕੀਤੀ ਜਿਹਨਾਂ ਦਾ ਨਾਂ ਜਿਹੜੇ ਬੰਦੇ ਇਹ ਕੁਛ ਕਰਦੇ ਆ, ਉਹ ਬੰਦਾ ਉਹਨਾਂ ਕੋਲ ਗਿਆ, ਉਹਨਾਂ ਦੀਆਂ ਮਿੰਨਤਾਂ ਕੱਢੀਆਂ, ਪਰ ਉਹਨੇ ਕਿਸੇ ਨੇ ਵੀ ਉਸ ਜਿਹੜੇ ਮਸਲੇ ਨੂੰ ਹੱਥ ਨਹੀਂ ਪਾਇਆ, ਕਿਉਂਕਿ ਨਾਂ ਵਿੱਚ ਦਰਬਾਰ ਸਾਹਿਬ ਦਾ ਆ ਜਾਂਦਾ ਸੀ ਵੀ ਆਪਾਂ ਕਿਤੇ ਇਹ ਨਾ ਕਰ ਲਈਏ। ਪਰ ਹੁਣ ਵੀ ਮੈਂ ਦੇਖ ਰਿਹਾ ਵੀ ਉਹ ਬੰਦਾ ਜਦੋ ਜਹਿਦ ਕਰ ਰਿਹਾ ਹਰ ਰੋਜ਼, ਕਿਤੇ ਫੇਸਬੁੱਕ ਜ਼ਰੀਏ ਕਿਤੇ ਕਿਤੇ ਲੇਬਰ ਕਰਨ ਤੋਂ ਬਾਅਦ, ਕਿਉਂਕਿ ਉਹਦੇ ਨਾਲ ਕੋਈ ਮਾੜਾ ਵਤੀਰਾ ਹੋਇਆ ਤੇ ਉਹ ਉਸਨੂੰ ਉਹ ਆਖਦਾ ਮੈਂ ਸੌਂਹ ਖਾਧੀ ਹੈ ਵੀ ਜੇ ਕੁਛ ਵੀ ਹੋ ਜੇ ਮੈਂ ਇਸ ਮਸਲੇ ਨੂੰ ਦੁਨੀਆਂ ਦੇ ਸਾਹਮਣੇ ਲਿਆ ਕੇ ਛੱਡੂਗਾ। ਤਾਂ ਉਸ ਦੇ ਵਿੱਚ ਉਹਨੂੰ ਕਈ ਵਾਰੀ ਪੁਲਿਸ ਨੇ ਵੀ ਉਹਨੂੰ ਕੁੱਟਮਾਰ ਕਰਤੀ ਵੀ ਤੂੰ ਟੇਕੇ ਕਿਉਂ ਨੀ ਬਹਿੰਦਾ ਜਦੋਂ ਲਿਖਦਾ ਬੋਲਦਾ, ਤੇ ਪੁਲਿਸ ਉਹਨੂੰ ਉਲਟਾ ਉਹਨੂੰ ਕੁੱਟਦੀ ਮਾਰਦੀ ਆ। ਉਹਨੇ ਉਹ ਸਾਰੇ ਬਿਰਬਿਆਂ ਦੇ ਆਰਟੀਕਲ ਆਪਦੇ ਬਿਆਨ ਮੈਨੂੰ ਵੀ ਭੇਜਿਆ, ਦੁਨੀਆਂ ਭਰ ਦੇ ਮੀਡੀਆ ਨੂੰ ਉਹਨੇ ਭੇਜਿਆ। ਪਰ ਹੁਣ ਕੀਤਾ ਕੀ ਜਾਵੇ, ਜਦੋਂ ਕਹਿੰਦੇ ਨੀ ਹੁੰਦੇ ਵੀ ਘਾਣ ਹੀ ਕਰਨ ਲੱਗ ਜਾਣ ਕੋਈ ਮਾਨਵਤਾ ਦਾ, ਤਾਂ ਫਿਰ ਕੁਛ ਨੀ ਕੀਤਾ ਜਾ ਸਕਦਾ। ਪਰ ਹਾਂ, ਮੈਂ ਆਪਣੀ ਕੋਸ਼ਿਸ਼ ਮੇਰੀ ਇਹ ਹੈ ਵੀ ਐਤਕੀ ਜਦੋਂ ਮੈਂ ਟੂਰ ਤੇ ਜਾਵਾਂ, ਇੰਡੀਆ ਦੇ ਟੂਰ ਤੇ ਜਾਣਾ, ਤਾਂ ਮੈਂ ਜ਼ਰੂਰ ਉਹਨੂੰ ਜੇ ਦੇਖ ਸਕਿਆ, ਟਾਈਮ ਕੱਢ ਸਕਿਆ, ਤਾਂ ਮੈਂ ਸਾਰੇ ਘਟਨਾਕ੍ਰਮ ਨੂੰ ਨੇੜੇ ਤੋਂ ਸਮਝਣਾ ਦੇਖਣਾ ਜ਼ਰੂਰ ਚਾਹੂੰਗਾ, ਤੇ ਫਿਰ ਉਸ ਮੁੱਦੇ ਬਾਰੇ ਆਪਣੇ ਵਿਚਾਰ ਬਣਾਊਂਗਾ ਜਾਂ ਮੁੱਦੇ ਨੂੰ ਖੁੱਲ ਕੇ ਗੱਲ ਕਰਾਂਗੇ। ਕਿਉਂਕਿ ਜੇ ਅਸੀਂ ਆਪਣੀ ਕੌਮ ਦੀ ਜਾਂ ਹੋਰ ਦੀ ਵਡਿਆਈ ਕਰ ਸਕਦੇ ਹਾਂ, ਬੜੀ ਬਾਜੀ ਵਾਹ ਕਹਿ ਸਕਦੇ ਹਾਂ, ਤੇ ਜੇ ਉਨਤਾ ਹੀ ਹੋ ਰਹੀ ਹੈ ਤਾਂ ਅਸੀਂ ਉਹਨੂੰ ਵੀ ਸਾਨੂੰ ਨਜਿੱਠਣਾ ਚਾਹੀਦਾ।
ਜੀ ਬਿਲਕੁਲ, ਬਰਾੜ ਸਾਹਿਬ ਗੱਲ ਕੀਤੀ ਸੀ ਅਸੀਂ ਆਪਣੇ ਇਨਰ ਕਾਲ ਦੀ, ਔਰ ਬਿਲਕੁਲ ਉਹੀ ਗੱਲ ਸਾਹਮਣੇ ਆਈ ਕਿ ਉਸ ਇਨਸਾਨ ਨੂੰ ਉਹ ਆਵਾਜ਼ ਅੰਦਰੋਂ ਆਈ ਕਿ ਉਹਨੂੰ ਇਸ ਤੇ ਆਵਾਜ਼ ਉਠਾਉਣੀ ਚਾਹੀਦੀ ਹੈ, ਔਰ ਉਹ ਲੱਗ ਗਿਆ। ਔਰ ਬਿਲਕੁਲ ਧਰਮ ਦੇ ਨਾਲ ਜੁੜਿਆ ਮੁੱਦਾ ਹੋਣ ਕਰਕੇ ਡਰ ਜਿਹੜਾ ਉਹ ਪਹਿਲਾਂ ਆ ਜਾਂਦਾ, ਔਰ ਮੈਨੂੰ ਲੱਗਦਾ ਕਿ ਆਪਣੇ ਇੰਡੀਆ ਦੇ ਵਿੱਚ ਧਰਮ ਨੂੰ ਲੈ ਕੇ ਡਰ ਜ਼ਿਆਦਾ ਹੁੰਦਾ, ਔਰ ਇੱਕ ਡਰ ਦੇ ਜ਼ਰੀਏ ਜਿਹੜੀ ਫੇਥ ਬਣਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਬੇਸ਼ੱਕ ਅਸੀਂ ਆਪਣੇ ਘਰਾਂ ਦੇ ਵਿੱਚ ਆਪਣੀ ਅਪਬ੍ਰਿੰਗਿੰਗ ਦੇਖੀਏ ਜਾਂ ਕੁਝ ਵੀ ਹੈ, ਸੋ ਕਈ ਵਾਰੀ ਬੱਚਿਆਂ ਦੇ ਮਨ ਦੇ ਵਿੱਚ ਵੀ ਕਈ ਕੁਐਸਚਨ ਹੁੰਦੇ ਸੀ। ਜਾਂ ਮੈਂ ਆਪਣੇ ਬਚਪਨ ਵੱਲ ਦੇਖਾਂ ਤੇ ਕਿਸੇ ਵੀ ਧਰਮ ਨੂੰ, ਚਾਹੇ ਉਹ ਆਪਣਾ ਸਿੱਖ ਧਰਮ ਹੈ ਜਾਂ ਹਿੰਦੂ ਧਰਮ, ਉਹਨਾਂ ਨੂੰ ਲੈ ਕੇ ਮਨ ਚ ਕੁਝ ਸਵਾਲ ਹੁੰਦੇ ਸੀ, ਪਰ ਜੇ ਉਹ ਪੁੱਛ ਲੈਂਦੇ ਸੀਗੇ ਤੇ ਘਰਦਿਆਂ ਨੇ ਚੁੱਪ ਕਰਾ ਦੇਣਾ ਕਿ ਨਹੀਂ, ਯਾਨੀ ਉੱਥੇ ਹੀ ਆਵਾਜ਼ ਦਬਾ ਦੇਣੀ ਵੀ ਇਹ ਏਦਾਂ ਹੀ ਹੁੰਦਾ ਆ। ਸੋ ਇੱਕ ਲੌਜਿਕ ਦੇ ਕੇ ਜਿਹੜੀ ਗੱਲ ਸਮਝਾਉਣੀ ਉਹ ਸ਼ੁਰੂ ਚੋਂ ਨਹੀਂ ਹੁੰਦੀ। ਸੋ ਧਰਮ ਨੂੰ ਕਹਿੰਦੇ ਕਿ ਅੱਖਾਂ ਬੰਦ ਕਰਕੇ ਹੀ ਜਿਹੜਾ ਫੋਲੋ ਕਰੋ, ਮੈਨੂੰ ਲੱਗਦਾ ਉਹ ਇੱਕ ਡਰ ਦੀ ਜਿਹੜੀ ਮਾਹੌਲ ਹੁੰਦਾ ਉਹ ਜ਼ਿਆਦਾ ਹੁੰਦਾ ਉਹਦੇ ਵਿੱਚ। ਸੋ ਉਹ ਵੀ ਕਿਤੇ ਨਾ ਕਿਤੇ ਨਜ਼ਰੀਆ ਮੈਨੂੰ ਲੱਗਦਾ ਚੇਂਜ ਕਰਨਾ ਚਾਹੀਦਾ। ਸੋ ਦਲਜੀਤ ਸਿੰਘ ਢਿੱਲੋਂ ਹੁਣਾਂ ਨੇ ਜੀ ਦੱਸ ਦਿੱਤਾ ਜਿਹੜੀ ਅਸੀਂ ਗੱਲ ਤੁਸੀਂ ਕਹਿ ਰਹੇ ਸੀਗੇ ਕਿ ਨੂੰਹ ਧੀ ਦੀ, ਉਹਨਾਂ ਨੇ ਦੱਸ ਦਿੱਤਾ ਕਿ ਅੱਖਾਂ ਨੂੰਹ ਨੂੰ ਤੇ ਅੱਖਾਂ ਧੀ ਨੂੰ ਤੇ ਸਮਝਾਵਾਂ ਨੂੰਹ ਨੂੰ। ਤੇ ਪਰਮਜੀਤ ਸਿੰਘ ਧਾਰੀਵਾਲ ਹੁਣਾਂ ਨੇ ਵੀ ਕਿਹਾ, ਲਓ ਜੀ ਕਹਿੰਦੇ ਇੱਕ ਪੰਥ ਦੋ ਕਾਜ ਹੋ ਜਾਂਦੇ ਆ। ਤੇ ਸੰਦੀਪ ਮਿਨਹਾਸ ਹੁਣਾਂ ਨੇ ਵੀ ਪ੍ਰੋਗਰਾਮ ਦੇ ਵਿੱਚ ਸਾਂਝ ਪਾਈ ਹੈ। ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਵਧੀਆ ਵਿਚਾਰ ਸੁਣ ਕੇ ਦਿਨ ਦੀ ਸ਼ੁਰੂਆਤ ਕਰ ਰਹੇ ਹਾਂ ਜੀ, ਤੁਹਾਡਾ ਦਿਨ ਵੀ ਵਧੀਆ ਹੋਵੇ, ਬਹੁਤ ਬਹੁਤ ਸ਼ੁਕਰੀਆ ਜੀ। ਸੰਦੀਪ ਜੀ ਪ੍ਰੋਗਰਾਮ ਦੇ ਵਿੱਚ ਇਸੇ ਤਰ੍ਹਾਂ ਸਾਂਝ ਤੁਸੀਂ ਬਣਾਈ ਰੱਖਣੀ ਹੈ। ਸੁਬਰਾਟ ਸਾਹਿਬ ਉਸ ਤੋਂ ਬਾਅਦ ਚੱਲਦੇ ਹਾਂ ਜੀ, ਤਿੰਨ ਵਾਰ ਤਲਾਕ ਦੇ ਵਿਰੁੱਧ ਜਿਹੜਾ ਕਾਨੂੰਨ ਆਇਆ ਸੀਗਾ ਉਹਦੇ ਬਾਰੇ, ਤੇ ਉਹਦੇ ਵਿੱਚ ਵੀ ਇੱਕ ਬੜੀ ਅਜੀਬ ਜਿਹੀ ਜਿਹੜੀ ਖਬਰ ਦੇਖਣ ਨੂੰ ਮਿਲੀ ਹੈ ਕਿ ਪ੍ਰੋਫੈਸਰ ਸੀ ਇੱਕ, ਤੇ ਉਹਨੇ ਵਟਸਐਪ ਦੇ ਉੱਤੇ ਜਿਹੜਾ ਤਲਾਕ ਦੇ ਦਿੱਤਾ ਆਪਣੀ ਵਾਈਫ ਨੂੰ। ਸੋ ਇਹਦੇ ਤੇ ਉਹਨੇ
ਇਹਨਾਂ ਉਨਤਾਈਆਂ ਨੂੰ ਮਟਾਉਣ ਲਈ ਪਿਛਲੇ ਦਿਨੀ ਸੁਪਰੀਮ ਕੋਰਟ ਦੇ ਵਿੱਚ ਫੈਸਲਾ ਆਇਆ ਸੀ ਅਗਸਤ ਮਹੀਨੇ ਦੇ ਵਿੱਚ, ਜਿਹਦੇ ਚ ਇਹਨੂੰ ਗਲਤ ਕਲਾਗਰਦਾਨਤਾ ਸੀ ਤੇ ਉਹਦੇ ਚ ਕਾਰਵਾਈ ਕਰਨ ਦੀ ਵੀ ਗੱਲ ਕੀਤੀ ਗਈ ਸੀ, ਤਾਂ ਕਿ ਵਿਕਟਮ ਆ ਜਿਹੜਾ ਬੰਦਾ ਜੇ ਕਿਸੇ ਤੇ ਦੋਸ਼ ਲਾਇਆ ਜਾਂਦਾ ਜਾਂ ਕੋਈ ਬੰਦਾ ਪੀੜਤ ਆ, ਉਸ ਬੰਦੇ ਨੂੰ ਸਮਾਂ ਮਿਲੇ ਆਪਣਾ ਪੱਖ ਰੱਖਣ ਦਾ। ਇਹ ਨਾ ਹੋਵੇ ਵੀ ਇੱਕ ਨੇ ਤਲਾਕ 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 ਕਿਹਾ ਤੇ ਬਸ ਉਹ ਆਪਦਾ ਪੱਖ ਵੀ ਨੀ ਰੱਖ ਸਕਿਆ। ਸੋ ਇਸ ਮੱਦੇਨਜ਼ਰ ਸੁਪਰੀਮ ਕੋਰਟ ਨੇ ਇਹਦੇ ਹੱਕ ਚ ਫੈਸਲਾ ਦਿੱਤਾ ਸੀ। ਪਰ ਹੁਣ ਸਰਕਾਰ ਨੂੰ ਲੱਗਿਆ ਵੀ ਜੇ ਇਸ ਨੂੰ ਲਾਗੂ ਕਰਨਾ ਜਾਂ ਕਾਨੂੰਨ ਉਹਨੂੰ ਸ਼ੈਲਟਰ ਦੇਣੀ ਹੈ ਤਾਂ ਕਿ ਪੁਲਿਸ ਵੀ ਕਾਰਵਾਈ ਕਰ ਸਕੇ, ਪੇਪਰ ਵਰਕ ਹੋ ਸਕੇ, ਤਾਂ ਇਹਨੂੰ ਸੰਸਦ ਦੇ ਵਿੱਚ ਨਹੀਂ ਲਿਆਉਣਾ ਪੈਣਾ ਤੇ ਅਫੀਸ਼ੀਅਲ ਤੌਰ ਤੇ ਇਹਦਾ ਇੱਕ ਕਾਨੂੰਨ ਬਣਾਉਣਾ ਪੈਣਾ। ਸੋ ਉਮੀਦ ਹੈ ਜੀ ਹੁਣ ਜਿਹੜਾ ਤਿੰਨ ਤਲਾਕ ਵਿਰੁੱਧ ਜਿਹੜਾ ਅਫੀਸ਼ੀਅਲ ਕਾਨੂੰਨ ਬਣਾਉਣ ਦੀ ਜਿਹੜਾ ਉਪਰਾਲਾ ਸਰਕਾਰਾਂ ਕਰਨਗੀਆਂ, ਪਰ ਜਿਹੜੀ ਵਿਰੋਧਤਾ ਕਰਨ ਵਾਲੇ ਬੰਦੇ ਆ ਜਿਹੜੇ ਕੱਟੜਵਾਦੀ ਧਰਮ ਦੀ ਜਿਹੜੀ ਆੜ ਦੇ ਵਿੱਚ ਆਪਦੀ ਜਿਹੜੀ ਚੌਧਰ ਚਲਾਉਂਦੇ ਆ, ਉਹ ਲੋਕ ਹੁਣ ਵੀ ਆਪਦੀਆਂ ਜਿਹੜੀਆਂ ਛਾਲਾਂ ਚੱਕਣਗੇ, ਐਡਾ ਸੌਖਾ ਕਾਨੂੰਨ ਨਹੀਂ ਬਣ ਦੇਣਗੇ।
ਸੋ ਮਧੂਸੂਦਨ ਹੁਣਾਂ ਨੇ ਵੀ ਪ੍ਰੋਗਰਾਮ ਦੇ ਨਾਲ ਸਾਂਝ ਪਾਈ ਹੈ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਤੇ ਕਹਿ ਰਹੇ ਨੇ ਕਿ ਪਲੀਜ਼ ਆਈ ਵਾਂਟ ਟੂ ਨੋ ਵਿਊਜ਼ ਆਫ ਮਿਸਟਰ ਬਰਾੜ। ਕਹਿੰਦੇ ਯੈਸਟਰਡੇ ਇਨ ਮੈਲਬਨ ਪ੍ਰੋਟੈਸਟ ਇਨ ਫੇਵਰ ਆਫ ਜੱਗੀ ਜੌਹਲ, ਬਟ ਇਫ ਹੀ ਫਾਊਂਡ ਗਿਲਟੀ ਸੋ ਵਟ ਇਟ ਮੀਨਸ। ਕਹਿੰਦੇ ਆਈ ਡੋਂਟ ਹੈਵ ਐਨੀ ਪਰਸਨਲ ਇਸ਼ੂ ਅਬਾਊਟ ਦਿਸ। ਸੋ ਤੁਹਾਡੇ ਵਿਚਾਰ ਇਹਨਾਂ ਨੇ
ਦੇਖੋ ਜੀ, ਮੈਂ ਤਾਂ ਕੱਲ ਹੀ ਆਪਦੇ ਜਿਹੜਾ ਵਿਚਾਰ ਦਿੱਤਾ ਸੀਗਾ, ਕੱਲ ਹੀ ਦੱਸਤਾ ਸੀਗਾ ਵੀ ਭਾਈ ਜੇ ਕੋਈ ਵੀ ਪ੍ਰੋਟੈਸਟ ਜਾਂ ਕੁਛ ਵੀ ਕਰਦੇ ਆ ਤਾਂ ਉਹਨੂੰ ਥੋੜਾ ਜਿਹਾ ਸਮਾਂ ਦੇਣਾ ਚਾਹੀਦਾ ਸਾਨੂੰ, ਵੀ ਕਿੱਧਰ ਨੂੰ ਜਾਂਦੀ ਹੈ ਜੇ ਗੱਲ, ਕਿੱਧਰ ਨੂੰ ਜਾਂਦੀ ਹੈ ਜਾਂ ਗੱਲ ਦੇ ਵਿੱਚ ਸੱਚਾਈ ਨਿਕਲ ਕੇ ਆਉਂਦੀ ਹੈ, ਕਿਉਂਕਿ ਵਕਤ ਤਾਂ ਵੱਡੀਆਂ ਵੱਡੀਆਂ ਸੱਚਾਈਆਂ ਕੱਢ ਦਿੰਦਾ। ਤੇ ਕਈ ਵਾਰ ਕੀ ਹੋ ਜਾਂਦਾ ਵੀ ਅਸੀਂ ਕਾਹਲੀ ਦੇ ਵਿੱਚ ਕੋਈ ਕੰਮ ਕਰ ਲੈਂਦੇ ਹਾਂ ਤੇ ਬਾਅਦ ਚ ਨਮੋਸ਼ੀ ਝੱਲਣੀ ਪੈਂਦੀ ਆ, ਤਾਂ ਬਿਹਤਰ ਇਹੀ ਹੁੰਦਾ ਥੋੜਾ ਜਿਹਾ ਸਬਰ ਸੰਤੋਖ ਨਾਲ ਪਹਿਲਾਂ ਦੇਖਣਾ ਚਾਹੀਦਾ ਵੀ ਕਿੱਧਰ ਨੂੰ ਜਾ ਰਿਹਾ ਸਾਰਾ ਕੁਛ, ਤੇ ਜਿੱਦਣ ਜਾ ਰਿਹਾ ਫਿਰ ਉਸ ਢੰਗ ਨਾਲ ਜਿਹੜੀ ਇਹ ਕੰਮ ਕਰਨਾ ਚਾਹੀਦਾ। ਸੋ ਮੈਂ ਤਾਂ ਕੱਲ ਹੀ ਇਸ ਪ੍ਰੋਗਰਾਮ ਚ ਇਹ ਗੱਲ ਕਹਿ ਚੁੱਕਿਆ ਹਾਂ
ਜੀ, ਬਿਲਕੁਲ। ਸੋ ਜੋ ਦੁਖਾਂਤ ਇੱਕ ਹੋਰ ਲੁਧਿਆਣਾ ਦੇ ਵਿੱਚ ਹੋਇਆ ਜੀ, ਫੈਕਟਰੀ ਹਾਦਸੇ ਦੇ ਵਿੱਚ, ਉਹਦੇ ਵਿੱਚ ਵੀ ਹੁਣ ਤੱਕ 13 ਦੀ ਮੌਤ ਹੋ ਚੁੱਕੀ ਹੈ ਜੀ। ਸੋ ਕੈਪਟਨ ਹੁਣਾਂ ਨੇ ਵੀ ਚੰਗੀ ਭਰੋਸਾ ਦਵਾਇਆ ਔਰ ਘਟਨਾ ਵਾਲੇ ਜਗ੍ਹਾ ਤੇ ਵੀ ਪਹੁੰਚੇ ਆ, ਤੇ ਉਹਨਾਂ ਨੇ ਕਿਹਾ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਸ਼ਿਕਾਇਤ ਜਿਹੜੀ ਜ਼ਖਮੀਆਂ ਨੂੰ ਨਹੀਂ ਮਿਲਣੀ ਚਾਹੀਦੀ, ਉਹਨਾਂ ਦੇ ਇਲਾਜ ਦੇ ਵਿੱਚ ਕੋਈ ਤੰਗੀ ਪੇਸ਼ੀ ਨਹੀਂ ਹੋਣੀ ਚਾਹੀਦੀ।
ਦੇਖੋ ਜੀ, ਉਹ ਤਾਂ ਇੱਕ ਫਰਜ਼ ਬਣਦਾ ਸੀ ਇੱਕ ਸੂਬੇ ਦੇ ਮੁੱਖ ਮੰਤਰੀ ਦੇ ਤੌਰ ਤੇ ਆਉਣਾ, ਤੇ ਪਰ ਮੈਨੂੰ ਜਿਹੜੀ ਆਸ ਸੀ ਜਾਂ ਮੈਨੂੰ ਜਿਹੜੀ ਆਸ ਹੈ ਸਰਕਾਰ ਤੋਂ ਇਹ ਹੈ ਵੀ ਜਿਹੜੇ ਨਜਾਇਜ਼ ਤਰੀਕੇ ਨਾਲ ਰਹਿਸ਼ੀ ਏਰੀਆਂ ਚ ਜਾਂ ਜਿਹੜੇ ਜਲਨਸ਼ੀਲ ਪਦਾਰਥਾਂ ਦੀਆਂ ਚੀਜ਼ਾਂ ਖਤਰਨਾਕ ਢੰਗ ਨਾਲ ਸਟੋਰ ਹੋ ਰਹੀਆਂ, ਕਾਨੂੰਨ ਨਹੀਂ ਮੰਨਿਆ ਜਾ ਰਿਹਾ, ਇਹਨਾਂ ਚੀਜ਼ਾਂ ਦੇ ਉੱਤੇ ਹੁਣ ਸ਼ਿਕੰਜਾ ਕਸਣ ਦਾ ਵੇਲਾ ਆ ਗਿਆ ਤੇ ਸ਼ਿਕੰਜਾ ਕਸਣਾ ਚਾਹੀਦਾ। ਅੱਜ ਇੱਕ ਲੁਧਿਆਣੇ ਦੇ ਵਿੱਚ ਹਾਦਸਾ ਵਾਪਰਿਆ ਜਿਸ ਚ 13 ਬੰਦੇ ਦੀ ਜਾਨ ਚਲੀ ਗਈ ਆ, ਹਜੇ ਹੋਰ ਸ਼ੰਕਾ ਹੈਗੀ ਆ, ਤੇ ਜੇ ਇਹਦੇ ਤੋਂ ਕੁਛ ਸਿੱਖਿਆ ਨਾ ਗਿਆ ਤਾਂ ਉਹ 13 ਬੰਦਿਆਂ ਦੀ ਜਾਨ ਜਿਹੜੀ ਕੁਰਬਾਨੀ ਆ ਉਹ ਅਜਾਈ ਜਾਊਗੀ। ਜੇ ਤਾਂ 13 ਬੰਦਿਆਂ ਦੀ ਕੁਰਬਾਨੀ ਅਜਾਈ ਨਹੀਂ ਜਾਣ ਦਿੰਦੇ ਤਾਂ ਸਾਨੂੰ ਕੋਸ਼ਿਸ਼ ਚਾਹੀਦੀ ਆ ਵੀ ਅਸੀਂ ਨਾ ਇਸ ਚੀਜ਼ ਦੇ ਉੱਤੇ ਜੇ ਆਪਦੀ ਜ਼ਮੀਰ ਦੀ ਆਵਾਜ਼ ਸੁਣ ਕੇ ਹਰੇਕ ਬੰਦਾ ਸਹੀ ਕਾਨੂੰਨ ਨੂੰ ਫਾਲੋ ਕਰੇ ਤਾਂ ਬੜੀ ਸੋਹਣੀ ਗੱਲ ਆ, ਜੇ ਨਹੀਂ ਕੋਈ ਕਰਦਾ ਤਾਂ ਫੇਰ ਸਾਨੂੰ ਕੋਸ਼ਿਸ਼ ਚਾਹੀਦੀ ਆ ਵੀ ਭਾਈ ਸਰਕਾਰ ਨੂੰ ਡਾਂਗ ਨਾਲ ਇਹ ਫਾਲੋ ਕਰਵਾਉਣੇ ਚਾਹੀਦੇ ਆ, ਕਿਉਂਕਿ ਕਈ ਵਾਰ ਕੀ ਹੁੰਦਾ ਵੀ ਅਸੀਂ ਪੈਸਾ ਕਮਾਉਣ ਦੇ ਚੱਕਰਾਂ ਚ ਜਾਂ ਈਜ਼ੀ ਲਾਈਫ ਦੇ ਚੱਕਰਾਂ ਦੇ ਵਿੱਚ ਬਹੁਤ ਸਾਰੇ ਇਹੋ ਜਿਹੇ ਰਿਸਕ ਲੈਂਦੇ ਰਹਿੰਦੇ ਆ ਜਿਹਨਾਂ ਚ ਜਾਨਾਂ ਜਾਣ ਦੇ ਖਤਰੇ ਹੁੰਦੇ ਆ। ਸੋ ਸਰਕਾਰਾਂ ਨੂੰ ਹੁਣ ਇਸ ਪੱਧਰ ਦੇ ਉੱਤੇ ਥੋੜਾ ਜਿਹਾ ਸਖ਼ਤ ਹੋ ਜਾਣਾ ਚਾਹੀਦਾ, ਪਰ ਸਾਡੇ ਕੀ ਪ੍ਰੋਬਲਮ ਆ ਨਾ, ਸਾਡੇ ਤੁਹਾਡੀ ਸਹੂਲਤ ਲਈ ਬਣਾਈਆਂ ਗਈਆਂ ਚੀਜ਼ਾਂ ਨੂੰ ਹੀ ਉਹਦੇ ਅਗੇਂਸਟ ਹੀ ਚੱਲਿਆ ਜਾਂਦਾ, ਉਹਨਾਂ ਨੂੰ ਨਕਾਰਿਆ ਜਾਂਦਾ। ਜਿਵੇਂ ਹੁਣ ਸਭ ਤੋਂ ਵੱਡੀ ਗੱਲ ਮੈਂ ਦੇਖ ਰਿਹਾ ਸੀਗਾ, ਅੱਜ ਵੀ ਅੱਗੇ ਇੱਕ ਬੰਦੇ ਦੀ ਦਸਤਾਰ ਲਾਤੀ ਗੁਰਸਿੱਖ ਬੰਦੇ ਦੀ, ਤੇ ਜਦੋਂ ਉਹ ਦਸਤਾਰ ਦਾ ਮਸਲਾ ਤਾਂ ਚੱਕ ਲਿਆ, ਪਰ ਦਸਤਾਰ ਲਹੀ ਕਿਉਂ, ਕਿੰਨਾਂ ਕਾਰਨਾਂ ਚ ਲਹੀ, ਕੀ ਕਾਰਨ ਹੋਇਆ? ਜਦੋਂ ਤੁਸੀਂ ਉਹਨੂੰ ਪੜੋਗੇ ਤਾਂ ਉਹ ਜੇ ਆਊਗਾ ਜੀ ਵੀ ਉਹਨਾਂ ਨੇ ਵੀ ਟ੍ਰੈਫਿਕ ਨੂੰ ਕੰਟਰੋਲ ਕਰਨ ਲਈ ਤੇ ਕਾਰਾਂ ਜੀਪਾਂ ਦੀ ਜਿਹੜੀ ਪਾਰਕਿੰਗ ਆ ਸੁਚਾਰੂ ਬਣਾਉਣ ਲਈ ਇੱਕ ਠੇਕੇਦਾਰ ਨੇ ਕੰਪਨੀ ਨੇ ਠੇਕੇਦਾਰ ਨੂੰ ਠੇਕਾ ਦਿੱਤਾ, ਤੇ ਉਹ 5 ਰੁਪਈਏ ਕਾਰ ਖੜਾਉਣ ਦੇ ਵਸੂਲ ਕਰ ਰਿਹਾ ਕਿਉਂਕਿ ਉਹ ਸੱਜੇ ਢੰਗ ਨਾਲ ਪਾਰਕ ਕਰਾ ਰਿਹਾ ਤੇ ਸੱਜੇ ਢੰਗ ਨਾਲ ਉੱਥੋਂ ਜਿਹੜੀ ਉਹਨਾਂ ਦੀ ਰਾਖੀ ਹੋ ਰਹੀ ਆ, ਤਾਂ ਉਸ ਥਾਂ ਦੇ ਉੱਤੇ ਇੱਕ ਬੰਦਾ ਆ ਕੇ 5 ਰੁਪਈਏ ਦੇਣ ਪਿੱਛੇ ਉਹਨਾਂ ਨਾਲ ਨਾ ਕਰਦਾ, ਕਹਿੰਦਾ ਮੈਂ ਨੀ ਦਿੰਦਾ 5 ਰੁਪਈਏ, ਜਾਓ ਜਿਹੜਾ ਲਾ ਲਓ ਜ਼ੋਰ, ਤਾਂ ਉਸ ਪਿੱਛੇ ਹੱਥੋਂ ਪਾਈ ਹੋ ਕੇ ਉਹਦੀ ਪੱਗ ਲੈ ਗਈ, ਤਾਂ ਇਹ ਕੌਮ ਦਾ ਮਸਲਾ ਬਣ ਗਿਆ। ਹੁਣ ਉਹ ਕੌਮ ਦਾ ਮਸਲਾ ਬਣਾ ਕੇ ਉਭਾਰਿਆ ਜਾ ਰਿਹਾ ਉਸ ਮਸਲੇ ਨੂੰ। ਸੋ ਗੱਲ ਇਹ ਆ ਜਾਂਦੀ ਹੈ ਕਹਿਣ ਦੀ ਵੀ ਜੇ ਤੁਸੀਂ ਚੰਗਾ ਜੀਵਨ ਚਾਹੁੰਦੇ ਹੋ, ਚੰਗਾ ਸਿਸਟਮ ਚਾਹੁੰਦੇ ਹੋ, ਪਰ ਤੁਸੀਂ ਉਹਦੇ ਲਈ ਕਰਨਾ ਆਪ ਕੁਛ ਨੀ ਕਰਨਾ ਚਾਹੁੰਦੇ, ਇਹ ਵੱਡੀ ਚੀਜ਼ ਆ ਜਾਂਦੀ ਹੈ। ਸੋ ਸਰਕਾਰਾਂ ਨੂੰ ਚਾਹੀਦਾ ਜੀ ਇਸ ਹਾਦਸੇ ਤੋਂ ਬਾਅਦ ਥੋੜਾ ਜਿਹਾ ਹੁਣ ਚੌਕਸ ਹੋ ਕੇ, ਤੇ ਇਹ ਜਿਹੀ ਇੰਡਸਟਰੀ ਜਿਹੜੇ ਘਰੇਲੂ ਏਰੀਆ ਚ ਬਣੀਆਂ ਹੋਈਆਂ ਜਾਂ ਨਜਾਇਜ਼ ਤੌਰ ਤੇ ਜਾਂ ਜਲਨਸ਼ੀਲ ਚੀਜ਼ਾਂ ਸਾਂਭ ਕੇ ਰੱਖੀਆਂ ਹੋਈਆਂ ਜਿਹਨਾਂ ਨੇ, ਉਹਨਾਂ ਦੇ ਹੁਣ ਧਿਆਨ ਮਾਰੇ
ਜੀ। ਬਿਲਕੁਲ ਬਰਾੜ ਸਾਹਿਬ, ਇੱਕ ਖਬਰ ਜਿਹੜੀ ਹੈ, ਦਲਵੀਰ ਭੰਡਾਰੀ ਜੋ ਕੌਮਾਂਤਰੀ ਕੋਰਟ ਚ ਮੁੜ ਚੁਣੇ ਗਏ ਜੀ, ਸੋ ਉਹਨਾਂ ਦੇ ਬਾਰੇ ਵੀ ਤੁਸੀਂ ਜ਼ਰੂਰ ਸੋਚਿਆ ਨੂੰ ਦੱਸੋ।
ਬਿਲਕੁਲ ਜੀ, ਯੂਐਨਓ ਦੀ ਜਿਹੜੀ ਇੱਕ ਆਪਣੀ ਕੋਰਟ ਹੁੰਦੀ ਹੈ ਜੀ, ਯੂਐਨਓ ਦਾ ਇੱਕ ਆਪਣੀ ਅਦਾਲਤ ਹੁੰਦੀ ਆ ਯੂਨਾਈਟਿਡ ਨੈਸ਼ਨਲ ਦੀ, ਉਹਦੇ ਚ ਜਿਹੜਾ 5 ਮੈਂਬਰੀ ਇੱਕ ਪੈਨਲ ਹੁੰਦਾ ਜੱਜਾਂ ਦਾ, ਤੇ ਉਹਦੇ ਵਿੱਚ ਦਲਵੀਰ ਸਿੰਘ ਭੰਡਾਰੀ ਨੂੰ ਦੁਬਾਰਾ ਜਿਹੜਾ ਚਾਂਸ ਮਿਲਿਆ, ਤੇ ਕਾਫੀ ਵਿਰੋਧਤਾ ਤੋਂ ਬਾਅਦ ਚਾਂਸ ਮਿਲਿਆ। ਪਹਿਲਾਂ ਜਿਹੜੇ ਇੰਗਲੈਂਡ ਦੀ ਜਿਹੜੇ ਬਰਤਾਨੀਆ ਦੇ ਇੱਕ ਕੈਂਡੀਡੇਟ ਨੇ ਉਹਨੂੰ ਚੈਲੰਜ ਕੀਤਾ ਹੋਇਆ ਸੀ, ਤੇ ਪਰ ਜਦੋਂ 10ਵੇਂ 12ਵੇਂ ਗੇਟ ਦੇ ਵਿੱਚ ਆ ਕੇ ਅਚਾਨਕ ਬਰਤਾਨੀਆ ਦੇ ਕੈਂਡੀਡੇਟ ਨੇ ਆਪਣੇ ਪੇਪਰ ਵਾਪਸ ਲੈ ਲਏ, ਤੇ ਹੁਣ ਤਾਂ ਤਕਰੀਬਨ ਉਹਨਾਂ ਨੂੰ ਇੱਕ ਤਰਫੀ ਜਿੱਤ ਮਿਲੀ ਹੈ ਜੀ, ਤੇ ਤਕਰੀਬਨ ਉਹਨਾਂ ਨੂੰ ਮਿਲਣ ਦਾ 118 ਚੋਂ 115 ਵੋਟ ਜਿਹੜੀ ਉਹਨਾਂ ਨੂੰ ਮਿਲੀ ਆ, 193 ਚੋਂ 183 ਵੋਟਾਂ ਮਿਲੀਆਂ ਜੀ ਉਹਨਾਂ ਨੂੰ। ਦੇਖੋ ਬਹੁਤ ਵੱਡੀ ਜਿੱਤ ਕਹਿ ਸਕਦੇ ਹਾਂ ਇਸਨੂੰ। ਤੇ ਇਹਦੇ ਨਾਲ ਯੂਐਨਓ ਦੇ ਵਿੱਚ ਜਿਹੜੀ ਇੱਕ ਭਾਰਤ ਦੀ ਜਿਹੜੀ ਸਥਾਈ ਨੁਮਾਇੰਦਗੀ ਦੀ ਜਿਹੜੀ ਪੈਰਵਾਈ ਹੋ ਰਹੀ ਆ, ਹੋਰ ਬਹੁਤ ਸਾਰੀਆਂ ਗੱਲਾਂ ਹੋ ਰਹੀਆਂ ਜਿਹੜੀਆਂ, ਤੇ ਉਹਦੇ ਚ ਇੱਕ ਪਾਵਰ ਦੇ ਤੌਰ ਤੇ ਉੱਭਰਨ ਦਾ ਜਿਹੜਾ ਇੱਕ ਹੋਰ ਮੌਕਾ ਬਣ ਰਿਹਾ
ਜੀ। ਬਿਲਕੁਲ ਸਵਰਾਜ ਸਾਹਿਬ, ਖਬਰਾਂ ਦੀ ਗੱਲ ਕਰਾਂ ਤੇ ਜਿਹੜੀਆਂ ਸੁਰਖੀਆਂ ਦੇਖ ਰਹੀ ਹਾਂ ਉਹਨਾਂ ਦੇ ਵਿੱਚ ਉਹੀ ਚੀਜ਼ਾਂ ਜੋ ਅਸੀਂ ਕੱਲ ਯੁੱਗ ਦੀ ਗੱਲ ਕੀਤੀ ਹੈ, ਜੋ ਮੈਨੂੰ ਉਹੋ ਜਿਹੀਆਂ ਖਬਰਾਂ ਅੱਖਾਂ ਦੇ ਅੱਗੇ ਆ ਰਹੀਆਂ। ਸੋ ਇੱਕ ਹੋਰ ਖਬਰ ਜਿਹੜੀ ਕਿ ਇੱਕ ਮਾਮੇ ਨੇ 7 ਸਾਲ ਦੀ ਬੱਚੀ ਦੇ ਨਾਲ ਜ਼ਬਰ ਜਨਾਹ ਤੋਂ ਬਾਅਦ ਉਹਦਾ ਕਤਲ ਕੀਤਾ, ਔਰ ਮਾਮਾ ਜਿਹੜਾ ਉਹ ਖੁਦ ਵੀ ਕੋਈ 12ਵੀਂ ਕਲਾਸ ਦੇ ਵਿੱਚ ਪੜ੍ਹਦਾ ਸੀ, ਸੋ ਨਾਬਾਲਗ ਸੀ। ਸੋ ਇਹੋ ਜਿਹੀਆਂ ਖਬਰਾਂ ਬਿਲਕੁਲ ਦਿਲ ਦਹਿਲਾ ਜਾਂਦੀਆਂ, ਔਰ ਰਿਸ਼ਤਿਆਂ ਦੇ ਉੱਤੋਂ ਕਿਤੇ ਨਾ ਕਿਤੇ ਜਿਹੜਾ ਯਕੀਨ ਉੱਠਦਾ ਜਾ ਰਿਹਾ ਹੈ, ਔਰ ਹਰ ਕਿਸੇ ਨੂੰ ਇੱਕ ਸ਼ੱਕ ਦੀ ਨਜ਼ਰ ਦੇ ਨਾਲ ਹਰ ਕੋਈ ਇੱਕ ਸ਼ੱਕ ਦੇ ਘੇਰੇ ਦੇ ਵਿੱਚ ਆ ਕੇ ਖੜਾ ਹੋ ਜਾਂਦਾ। ਜੇ ਗੱਲ ਕਰੀਏ ਅਸੀਂ ਆਪਣੇ ਬਚਪਨ ਦੀ, ਤੇ ਇੰਨਾ ਘਾਣ ਨਹੀਂ ਸੀ, ਘਰਦਿਆਂ ਨੂੰ ਇੱਕ ਫਿਕਰ ਹੁੰਦੀ ਸੀ, ਪਰ ਫਿਰ ਵੀ ਇਹ ਨਹੀਂ ਸੀ ਕਿ ਹਰ ਕਿਸੇ ਤੇ ਸ਼ੱਕ ਕੀਤਾ ਜਾਵੇ, ਕਿਸੇ ਦੇ ਘਰਾਂ ਚ ਜਾ ਕੇ ਖੇਡ ਲੈਣਾ ਜਾਂ ਇਕੱਠੇ ਬੈਠ ਜਾਣਾ, ਕੋਈ ਉਹ ਇੰਨਾ ਵੱਡਾ ਮਸਲਾ ਨਹੀਂ ਹੁੰਦਾ ਸੀਗਾ। ਪਰ ਮੈਨੂੰ ਲੱਗਦਾ ਅੱਜ ਕੱਲ ਪੰਜਾਬ ਦੇ ਵਿੱਚ ਜਿਹੋ ਜਿਹੀਆਂ ਖਬਰਾਂ ਆ ਰਹੀਆਂ ਨੇ, ਕਿਸੇ ਵੀ ਵਿਅਕਤੀ ਦੇ ਉੱਥੇ ਯਕੀਨ ਕਰਨਾ ਮੈਨੂੰ ਲੱਗਦਾ ਉਹ ਪੋਸੀਬਲ ਨਹੀਂ ਰਿਹਾ।
ਬਿਲਕੁਲ ਜੀ, ਬਹੁਤ ਦਿਲ ਦਿਖਾਉਣ ਵਾਲੀਆਂ ਗੱਲਾਂ, ਪਰ ਕਿਤੇ ਨਾ ਕਿਤੇ ਐਜੂਕੇਸ਼ਨ ਦੀ ਘਾਟ ਲੱਗ ਰਹੀ ਹੈ, ਕਿਤੇ ਨਾ ਕਿਤੇ ਜ਼ਿਆਦਾ ਓਵਰ ਪ੍ਰੈਸ਼ਰ ਬਣਾਇਆ ਜਾਂਦਾ, ਉਹ ਚੀਜ਼ਾਂ ਲੱਗ ਰਹੀਆਂ। ਥੋੜਾ ਜਿਹਾ ਸਮਾਜ ਨੂੰ ਖੁੱਲ੍ਹ ਦੇਣੀ ਪੈਣੀਆਂ, ਥੋੜੀ ਜਿਹੀ ਸਮਾਜ ਨੂੰ ਐਜੂਕੇਟ ਕਰਨਾ ਪੈਣਾ ਹਰ ਵਿਸ਼ੇ ਦੇ ਵਿੱਚ। ਪਰ ਕੀ ਆ ਵੀ ਸਾਡੇ ਲੋਕ ਹੀ ਇਹਨਾਂ ਚੀਜ਼ਾਂ ਦੀ ਵਿਰੋਧਤਾ ਕਰਦੇ ਆ, ਸਾਡੇ ਲੋਕ ਇਹਦੇ ਉਲਟ ਚੜ ਜਾਂਦੇ ਆ। ਹੁਣ ਥੋੜੇ ਦਿਨ ਪਹਿਲਾਂ ਹੀ ਖ਼ਬਰ ਆ ਰਹੀ ਸੀ ਵੀ ਇਹਨੂੰ ਇੱਕ ਵਿਸ਼ੇ ਦੇ ਤੌਰ ਤੇ ਐਜੂਕੇਸ਼ਨ ਦੇ ਤੌਰ ਤੇ ਉੱਤੇ ਜਿਹੜਾ ਕਲਾਸਾਂ ਚ ਲੈ ਕੇ ਆਉਣਾ ਗਾ, ਪਰ ਉਸ ਲਈ ਜਿਹੜੇ ਸਪੈਸ਼ਲ ਟੀਚਰ ਜਿਹੜੇ ਨੋਮੀਨੇਟ ਕਰਨੇ ਸੀ, ਉਹਨਾਂ ਟੀਚਰਾਂ ਨੂੰ ਜਿਹੜੀ ਪਹਿਲਾਂ ਟ੍ਰੇਨਿੰਗ ਦੇਣੀ ਸੀ, ਪਰ ਉਸ ਤੋਂ ਪਹਿਲਾਂ ਹੀ ਬਿਗਲ ਵੱਜ ਚੁੱਕਿਆ ਵਿਰੋਧਤਾ ਦਾ ਵੀ ਨਹੀਂ ਸਾਡੇ ਬੱਚੇ ਇਹੋ ਜਿਹੀਆਂ ਗੱਲਾਂ ਪੜ੍ਹਨ ਸਕੂਲ ਚ ਥੋੜਾ ਜਾਣਗੇ ਤਾਂ ਉਹਨਾਂ ਦੇ ਉੱਤੇ ਗਲਤ ਅਸਰ ਆਊਗਾ। ਦੇਖੋ ਇਹਨਾਂ ਚੀਜ਼ਾਂ ਦੇ ਉੱਤੇ ਬਹੁਤ ਸਾਰੀਆਂ ਲੰਮੀਆਂ ਕਮੇਟੀਆਂ ਬੈਠਣੀਆਂ ਚਾਹੀਦੀਆਂ। ਇੰਡੀਆ ਦੇ ਵਿੱਚ ਇੱਕ ਪ੍ਰੋਬਲਮ ਤਾਂ ਮੈਂ ਵੀ ਮੰਨਦਾ ਵੀ ਜੇ ਹੁਣ ਕੋ ਐਜੂਕੇਸ਼ਨ ਕਿਸੇ ਸਕੂਲ ਦੇ ਵਿੱਚ ਕੋਈ ਵੀ ਇਹੋ ਜਿਹੀ ਐਜੂਕੇਸ਼ਨ ਸੈਕਸ ਐਜੂਕੇਸ਼ਨ ਦਿੱਤੀ ਜਾਂਦੀ ਆ ਤਾਂ ਉਹ ਗਲਤ ਆ। ਤੇ ਇੰਡੀਆ ਦੇ ਵਿੱਚ ਥੋੜਾ ਜਿਹਾ ਸਾਨੂੰ ਮਾਹੌਲ ਮੁਤਾਬਕ ਸਿਸਟਮ ਬਣਾਉਣਾ ਪੈਣਾ, ਸਾਨੂੰ ਜਿਹੜੇ ਫੀਮੇਲ ਟੀਚਰ ਆਪਦੇ ਫੀਮੇਲ ਬੱਚਿਆਂ ਲਈ, ਕੁੜੀਆਂ ਲਈ ਤੇ ਬੰਦਿਆਂ ਲਈ ਦੂਜੇ ਟੀਚਰ ਰੱਖ ਕੇ ਉਹਨਾਂ ਦੀਆਂ ਵੱਖੋ ਵੱਖਰੀਆਂ ਕਲਾਸਾਂ ਰੱਖ ਕੇ ਤੇ ਬੜੇ ਸਭਿਅਕ ਤਰੀਕੇ ਨਾਲ ਇੱਕ ਐਜੂਕੇਟ ਸਾਨੂੰ ਕਰਨਾ ਪੈਣਾ ਗਾ ਹਰ ਗੱਲ ਨੂੰ। ਜਿਹਨਾਂ ਚ ਐਜੂਕੇਸ਼ਨ ਨਹੀਂ ਫੈਲਦੀ ਉਹਨਾਂ ਚ ਇਹੋ ਜਿਹੀਆਂ ਜਿਹੜੀਆਂ ਘਟਨਾਵਾਂ ਖਾਸ ਕਰਕੇ ਟੀਨ ਏਜ ਦੇ ਵਿੱਚ ਜਿਹੜੀਆਂ ਵਾਪਰਦੀਆਂ ਘਟਨਾ ਹੁੰਦੀਆਂ ਰਹਿਣੀਆਂ, ਕਿਉਂਕਿ ਪੇਰੈਂਟਸ ਵੀ ਅਵੇਅਰ ਨਹੀਂ ਹੈ ਥੋੜੇ ਜੇ ਉਹ ਜ਼ਿਆਦੇ। ਹੁਣ ਦੱਸੋ ਕਿਵੇਂ ਨਾ ਤੁਸੀਂ ਆਪਦੇ ਮਾਮੇ ਤੇ ਕੌਣ ਨਾ ਵਿਸ਼ਵਾਸ ਕਰ ਲੂਗਾ, ਤਾਂ ਹੁਣ ਜੇ ਮਾਮੇ ਵਿਸ਼ਵਾਸ ਹੀ ਤੋੜ ਦੇਣਾ ਜੇ ਕਿਸੇ ਨੇ ਤਾਂ ਹੁਣ ਤੁਸੀਂ ਉਹਦੇ ਚ ਕੁਛ ਨਹੀਂ ਕਰ ਸਕਦੇ। ਪਰ ਕੁੱਲ ਮਿਲਾ ਕੇ ਜਿਹੜਾ ਨਿਘਾਰ ਜਿਹੜਾ ਸਮਾਜ ਦੇ ਵਿੱਚ ਆਇਆ, ਨਿਘਾਰ ਦੀ ਇਹ ਝਲਕ ਆ ਵੀ ਸਮਾਜ ਕਿੰਨਾ ਨਿਗਰ ਰਿਹਾ।
ਬਿਲਕੁਲ ਜੀ, ਪਤਨ ਵੱਲ ਨੂੰ ਜਾ ਰਹੇ ਆ ਮੈਨੂੰ ਲੱਗਦਾ ਇਹੋ ਜਿਹੀਆਂ ਖਬਰਾਂ ਤੇ ਇਹੀ ਦੱਸ ਰਹੀਆਂ ਨੇ। ਸੋ ਬਰਾੜ ਸਾਹਿਬ, ਖਬਰਾਂ ਦੇ ਵਿੱਚ ਜੇ ਗੱਲ ਕਰੋ ਤੇ ਮੇਰਾ ਤੇ ਹੋਰ ਖਬਰਾਂ ਵੱਲ ਕੋਈ ਖਾਸ ਅੱਜ ਮਨ ਨਹੀਂ ਹੈਗਾ ਕਰਨ ਦਾ। ਸੋ ਤੁਹਾਡੇ ਕੋਲ ਕੋਈ ਇਹੋ ਜਿਹੀ ਖਬਰ ਹੋਵੇ ਜੋ ਤੁਸੀਂ ਸਰੋਤਿਆਂ ਨਾਲ ਸਾਂਝੀ ਕਰਨਾ ਚਾਹੋ ਜਾਂ ਕੋਈ ਹੋਰ ਵਿਚਾਰ ਚਰਚਾ ਜੇ ਕਰ ਸਕੀਏ ਤਾਂ ਮੈਨੂੰ ਲੱਗਦਾ ਜ਼ਿਆਦਾ ਵਧੀਆ।
ਦੇਖੋ ਵਿਚਾਰ ਚਰਚਾ ਜਿਹੜੀ ਆਪਾਂ ਕਰਦੇ ਹਾਂ, ਜਿਹੜੀਆਂ ਗੱਲਾਂ ਕਰਦੇ ਹਾਂ, ਜ਼ਿੰਦਗੀ ਤੇ ਨਿੱਜੀ ਤਜਰਬਿਆਂ ਚੋਂ ਨਿਕਲ ਕੇ ਆਉਂਦੀਆਂ। ਨਿੱਜੀ ਗੱਲਾਂ ਦੇ ਵਿੱਚੋਂ ਰੋਜ਼ ਨਵਾਂ ਕੁਛ ਨਾ ਸਿੱਖਦੇ ਹਾਂ, ਸਮੀਖਿਆ ਕਰਦੇ ਹਾਂ, ਤਾਂ ਫਿਰ ਕੋਸ਼ਿਸ਼ ਹੁੰਦੀ ਹੈ ਵੀ ਜੇ ਸਾਡੇ ਕੋਲ ਸਾਧਨ ਆ ਤਾਂ ਉਸ ਨੂੰ ਸਾਂਝਾ ਕਰ ਲਿਆ ਜਾਵੇ। ਤਾਂ ਮੈਂ ਨਾ ਕੱਲ ਜੀ ਆਪਦੇ ਇੱਕ ਵਿਚਾਰ ਆਪਦੇ ਆਪ ਚ ਕਰ ਰਿਹਾ ਸੀ, ਆਪਦੀ ਸੈਲਫ ਸਮੀਖਿਆ ਕਰ ਰਿਹਾ ਸੀ, ਤਾਂ ਉਹਦੇ ਵਿੱਚ ਜਿਹੜਾ ਮੈਂ ਦੇਖ ਰਿਹਾ ਸੀ ਵੀ ਮੈਂ ਕਿੱਥੇ ਕਿੱਥੇ ਕੀ ਕੀ ਗਲਤੀਆਂ ਕਰਦਾ, ਤੇ ਕਈ ਗਲਤੀਆਂ ਲੱਗਦੀਆਂ ਨੀ, ਪਤਾ ਨੀ ਲੱਗਦਾ ਵੀ ਇਹ ਗਲਤ ਆ। ਪਰ ਮੈਂ ਕੱਲ ਦੇਖਿਆ ਵੀ ਮੈਂ ਇੱਕ ਬਹੁਤ ਵੱਡੀ ਗਲਤੀ ਅੱਜ ਦਾ ਕਾਫੀ ਚਿਰਾਂ ਤੋਂ ਕਰਦਾ ਆ ਰਿਹਾ ਸੀ, ਤੇ ਮੈਂ ਉਹਦੇ ਬਾਰੇ ਵਿਚਾਰ ਸੋਚਿਆ ਮੈਂ ਉਹਨੂੰ ਹੁਣ ਹੌਲੀ ਹੌਲੀ ਉਹਨੂੰ ਚਿੰਤਨ ਕਰੂੰਗਾ ਉਹਦੇ ਬਾਰੇ ਰੋਜ਼ ਹੀ ਥੋੜੀ ਬਹੁਤ ਇਸ ਵਿਸ਼ੇ ਤੇ, ਤਾਂ ਚਿੰਤਨ ਚੋਂ ਲੱਗਦਾ ਮੈਂ ਸੁਧਾਰ ਕਰ ਲੂੰਗਾ। ਮੈਂ ਉਹ ਨਾ ਇੱਕ ਸਿੰਪਲ ਜੀ ਗੱਲ ਆ, ਅਕਸਰ ਮੈਂ ਕੱਲ ਜਦੋਂ ਮੇਰੇ ਦਿਮਾਗ ਚ ਜਦੋਂ ਗੱਲ ਆਈ, ਮੈਂ ਨਾ ਗੁਰਦੁਆਰਾ ਸਾਹਿਬ ਪਰਸੋਂ ਚੌਥੇ ਦੀ ਗੱਲ ਦੀ ਗੱਲ ਆ, ਅਖਬਾਰ ਛੱਡਣ ਗਿਆ ਤੇ ਇੱਕ ਹੋਣੀ ਆ 10-12-14 ਸਾਲ ਦੀ ਬੱਚੀ ਤੇ ਉਹ ਗੁਰਦੁਆਰਾ ਸਾਹਿਬ ਨੂੰ ਆਈ ਬੜੀ ਤੇਜ਼ੀ ਨਾਲ, ਤੇ ਮੈਂ ਬਾਹਰ ਨਿਕਲਿਆ ਤੇ ਉਹਨੇ ਮੈਨੂੰ ਬੜੇ ਪਿਆਰ ਨਾਲ ਸਤਿ ਸ੍ਰੀ ਅਕਾਲ ਬੁਲਾਈ ਤੇ ਮੈਂ ਉਹਨੂੰ ਕਿਹਾ, ਮੈਂ ਕਿਹਾ ਸਤਿ ਸ੍ਰੀ ਅਕਾਲ ਪੁੱਤਰ ਕਿੱਦਾਂ ਕੀ ਹਾਲ ਆ, ਮੈਂ ਉਹਨੂੰ ਇਹ ਸ਼ਬਦ ਬੋਲੇ। ਤਾਂ ਇਹ ਮੇਰਾ ਇੱਕ ਨੋਰਮਲ ਤਕੀਆ ਕਲਾਮ ਜਾਏ ਤਾਂ ਕਹਿਣਾ ਤੇ ਕਰਨਾ, ਪਰ ਮੈਂ ਉਸ ਤੋਂ ਬਾਅਦ ਦੇਖਿਆ ਮੈਂ ਕਿਹਾ ਯਾਰ ਇਹ ਵੀ ਤਾਂ ਇੱਕ ਰੇਸ਼ਿਜ਼ਮ ਲੱਗਿਆ ਮੈਨੂੰ, ਇਹ ਵੀ ਤਾਂ ਇੱਕ ਜਿਹੜਾ ਗਲਤ ਗੱਲ ਲੱਗੀ, ਮੈਂ ਇਹਨੂੰ ਪੁੱਤਰ ਕਿਉਂ ਕਿਹਾ ਤੇ ਮੈਂ ਧੀਏ ਕਿਉਂ ਨੀ ਕਿਹਾ। ਤੇ ਮੈਨੂੰ ਜਦੋਂ ਇਹਦਾ ਜਿਹੜਾ ਬਣਦਾ ਮਾਣ ਸਤਿਕਾਰ ਇਹਦਾ ਜਿਹੜਾ ਅਹੁਦਾ ਰੁਤਬਾ ਧੀ ਦਾ, ਤੇ ਮੈਂ ਇਹਨੂੰ ਪੁੱਤਰ ਕਹਿ ਕੇ ਕਿਤੇ ਮੈਂ ਇਹਦਾ ਮਨੋਬਲ ਛੋਟਾ ਤਾਂ ਨੀ ਕੀਤਾ ਵੀ ਨਹੀਂ ਧੀਏ ਤੂੰ ਪੁੱਤਾਂ ਵਰਗੀ ਆ। ਅਸੀਂ ਅਕਸਰ ਕਹਿੰਦੇ ਹਾਂ ਵੀ ਪੁੱਤਾਂ ਵਰਗੀ ਧੀ, ਕਿਉਂ ਪੁੱਤਾਂ ਵਰਗੀ ਧੀ, ਧੀ ਆ ਧੀਆਂ ਵਰਗੀ ਆ। ਸੋ ਅਸੀਂ ਉਹਨੂੰ ਵੱਡਾ ਬਣਾਉਣ ਦੀ ਆਪਦੇ ਨੇ ਸਾਨੂੰ ਲੱਗਦਾ ਵੀ ਅਸੀਂ ਵੱਡਾ ਬਣਾਤਾ ਉਹਨੂੰ ਪੁੱਤ ਕਹਿ ਕੇ। ਮੈਂ ਇਸ ਚੀਜ਼ ਦੇ ਵਿੱਚ ਮੈਨੂੰ ਆਪਦੇ ਆਪ ਨੂੰ ਕਾਫੀ ਹੁਲਾਣਾ ਮਿਲਿਆ ਕੱਲ, ਮੈਂ ਕੱਲ ਪਰਸੋਂ ਕਾਫੀ ਇਸ ਚੀਜ਼ ਉੱਤੇ ਵਿਚਾਰਾਂ ਕੀਤੀਆਂ ਵੀ ਨਹੀਂ ਜੇ ਧੀ ਦਾ ਤੁਸੀਂ ਮਾਣ ਸਤਿਕਾਰ ਕਰਨਾ ਨਾ ਤੇ ਉਹਨੂੰ ਧੀ ਕਰਕੇ ਹੀ ਕੀਤਾ ਜਾ ਸਕਦਾ, ਧੀ ਦਾ ਰੁਤਬਾ ਹਾਂ ਧੀ ਨਾਲ ਹੀ ਉਹਨੂੰ ਦੱਸਿਆ ਜਾ ਸਕਦਾ। ਜੇ ਤੂੰ ਧੀ ਆ ਤਾਂ ਮੇਰੀ ਪਿਆਰੀ ਆ, ਤੂੰ ਤਾਂ ਮੈਨੂੰ ਬਹੁਤ ਮੈਨੂੰ ਪਿਆਰੀ ਲੱਗਣੀ ਆ, ਤੇ ਜੇ ਉਹਨੂੰ ਇਹ ਕਹਿਣਾ ਵੀ ਤੂੰ ਤਾਂ ਮੇਰੀ ਪੁੱਤਾਂ ਵਰਗੀ ਧੀ ਆ ਤਾਂ ਉਹਨੂੰ ਛੋਟਾ ਦਿਖਾਉਣ ਵਾਲੀ ਗੱਲ ਆ। ਇਹ ਤਾਂ ਮੈਂ ਅਣਜਾਣਪਣੇ ਚ ਕਾਫੀ ਚਿਰ ਤੋਂ ਇਹ ਚੀਜ਼ ਇਹ ਉਲਟਾ ਹੀ ਕਰ ਰਿਹਾ ਸੀ ਵੀ ਆਪਣੀਆਂ ਬੱਚੀਆਂ ਨੂੰ ਮੈਂ ਛੋਟਾ ਦਿਖਾਉਣ ਦੀ ਕੋਸ਼ਿਸ਼ ਦੇ ਵਿੱਚ ਸੀ ਉਹਨਾਂ ਨੂੰ ਪੁੱਤਰ ਕਹਿ ਕੇ, ਤੇ ਉਹ ਸੀ ਤਾਂ ਇੱਕ ਸੁਭਾਵਿਕ ਵਰਤਾਰਾ। ਪਰ ਨਾ ਸਾਨੂੰ ਇਹਦੀਆਂ ਗੱਲਾਂ ਬਾਰੇ ਕਿਸੇ ਨੇ ਅਵੇਅਰ ਕੀਤਾ, ਨਾ ਸਾਨੂੰ ਇਹਨਾਂ ਗੱਲਾਂ ਬਾਰੇ ਕਿਸੇ ਨੇ ਸਿਖਾਇਆ, ਅਸੀਂ ਤਾਂ ਆਪ ਹੀ ਆਪਦੀਆਂ ਸਮੀਖਿਆਵਾਂ ਕਰ ਕਰਕੇ ਗੱਲਾਂ ਚੋਂ ਗੱਲਾਂ ਕੱਢਣ ਦੀ ਕੋਸ਼ਿਸ਼ ਦੇ ਵਿੱਚ ਰਹਿੰਦੇ ਹਾਂ ਵੀ ਰੋਜ਼ ਕੋਈ ਨਾ ਕੋਈ ਪੁਆਇੰਟ ਤੋਂ ਪੁਆਇੰਟ ਕੱਢੀਏ। ਦੱਸੋ ਕਈ ਵਾਰ ਮੈਂ ਸਾਡੇ ਸੱਜਣ ਮਿੱਤਰਾਂ ਨੂੰ ਦੇਖਦਾ ਆਪਦੀਆਂ ਬੱਚੀਆਂ ਨੂੰ ਲਿਖਣਗੇ ਮੇਰਾ ਪੁੱਤਰ ਜਾਂ ਮੇਰਾ ਇੱਦਾਂ, ਉਹ ਨਾ ਉਹਦੇ ਨਾਲ ਕਿਤੇ ਨਾ ਕਿਤੇ ਬੱਚੇ ਦੇ ਦਿਮਾਗ ਦੇ ਉੱਤੇ ਵੀ ਨੈਗੇਟਿਵਿਟੀ ਜਾਂਦੀ ਆ ਵੀ ਇਹ ਮੈਨੂੰ ਮੇਰੇ ਚੋਂ ਆਪਦਾ ਜਿਹੜਾ ਪੁੱਤ ਦੇਖਣ ਦੀ ਕੋਸ਼ਿਸ਼ ਦੇ ਵਿੱਚ ਆ ਵੀ ਮੇਰਾ ਵਜੂਦ ਨੀ ਉਹ ਦੇਖ ਰਿਹਾ ਵੀ ਮੈਂ ਕੀਤੀ ਜਾਂ। ਸੋ ਜੇ ਧੀ ਆ ਤਾਂ ਉਹਨੂੰ ਧੀਏ ਕਹਿ ਕਹਿਣ ਚ ਹੀ ਵਡਿਆਈ ਆ, ਤੇ ਧੀਏ ਕਹਿ ਕੇ ਉਹਨੂੰ ਸੰਬੋਧਨ ਹੋਣਾ ਚਾਹੀਦਾ, ਤੇ ਉਹਨੂੰ ਪੁੱਤਰ ਕਹਿ ਕੇ ਉਹਨੂੰ ਛੋਟਾ ਨਾ ਕਰਿਆ ਕਰੋ। ਮੈਂ ਅੱਜ ਇੰਨੀ ਕ ਆਪਦੀ ਜਿਹੜੀ ਮੈਂ ਗਲਤੀ ਆ ਮੈਂ ਸਰੇਆਮ ਸਾਰੀ ਦੁਨੀਆਂ ਦੇ ਸਾਹਮਣੇ ਮੰਨਦਾ ਵੀ ਮੈਂ ਬਹੁਤ ਚਿਰਾਂ ਤੋਂ ਇਹ ਗਲਤੀ ਕਰਦਾ ਆ ਰਿਹਾ ਸੀ, ਪਰ ਪਰਸੋਂ ਦੇ ਇੱਕ ਛੋਟੇ ਜਿਹੇ ਘਟਨਾਕ੍ਰਮ ਨੇ ਮੈਨੂੰ ਹਲੂਣਿਆ, ਜਦੋਂ ਬੱਚੀ ਨੇ ਮੈਨੂੰ ਇੰਨੇ ਪਿਆਰ ਨਾਲ ਆ ਕੇ ਸਤਿ ਸ੍ਰੀ ਅਕਾਲ ਬੁਲਾਈ, ਤੇ ਇੱਥੋਂ ਦੀ ਉਹ ਬੋਰਨ ਲੱਗ ਰਹੀ ਸੀ, ਇੱਥੇ ਪੜ੍ਹਦੀ ਲੱਗ ਰਹੀ ਸੀ, ਸਕੂਲ ਦੀ ਡਰੈਸ ਸੀ, ਤੇ ਮੈਨੂੰ ਉਹਨੇ ਬੜੀ ਪੰਜਾਬੀ ਦੇ ਬੜੇ ਪਿਆਰ ਨਾਲ ਆ ਕੇ ਸਤਿ ਸ੍ਰੀ ਅਕਾਲ ਜੋ ਬੁਲਾਈ, ਤੇ ਮੈਂ ਉਹਨੂੰ ਉੱਤੋਂ ਮੂਹਰੋਂ ਉਹਨੂੰ ਛੋਟਾਪਣ ਦਿਖਾਇਆ ਉਹਨੂੰ ਪੁੱਤਰ ਕਹਿ ਕੇ। ਸੋ ਮੈਂ ਇਸ ਚੀਜ਼ ਦੀ ਜਮਾਂ ਦਿਲੋਂ ਇਸ ਚੀਜ਼ ਦਾ ਪਸ਼ਚਾਤਾਪ ਕੀਤਾ ਤੇ ਕਰ ਰਿਹਾ, ਤੇ ਆਉਣ ਵਾਲੇ ਦਿਨਾਂ ਚ ਹੁਣ ਇਸ ਤਕੀਏ ਕਲਾਮ ਨੂੰ ਹੌਲੀ ਹੌਲੀ ਜਵਾਨ ਚੋਂ ਜਿਹੜਾ ਕੱਢਣਾ ਪੈਂਦਾ ਹੁੰਦਾ ਤੇ ਕੱਢ ਕੇ ਮੈਂ ਕੋਸ਼ਿਸ਼ ਕਰੂੰਗਾ ਜੇ ਧੀ ਆ ਤਾਂ ਧੀ ਕਹਾਂ ਤੇ ਧੀ ਦਾ ਹੀ ਉਹਨੂੰ ਰੁਤਬਾ ਦੇਵਾਂ।
ਬਿਲਕੁਲ ਬਰਾੜ ਸਾਹਿਬ, ਪਰ ਬਹੁਤ ਵੱਡੀ ਗੱਲ ਹੈ ਕਿ ਤੁਸੀਂ ਇਸ ਚੀਜ਼ ਨੂੰ ਇੰਨੀ ਬਾਰੀਕੀ ਦੇ ਨਾਲ ਸਮਝਿਆ ਔਰ ਉਹਦੇ ਉੱਤੇ ਤੁਸੀਂ ਕਹਿ ਰਹੇ ਹੋ ਕਿ ਮੈਂ ਕੋਸ਼ਿਸ਼ ਕਰਾਂਗੇ ਉਹਨੂੰ ਚੇਂਜ ਵੀ ਕਰਨ ਦੀ। ਸੋ ਬਿਲਕੁਲ ਪੀਟੀਸੀ ਤੇ ਇੱਕ ਜਿਹੜੀ ਨੰਨੀ ਛਾਂ ਦੇ ਅਧੀਨ ਜਿਹੜਾ ਇੱਕ ਗੀਤ ਚੱਲਦਾ ਹੁੰਦਾ ਉਹ ਮੈਨੂੰ ਬਹੁਤ ਦੁਖੀ ਕਰਦਾ ਰਿਹਾ, ਔਰ ਬਿਲਕੁਲ ਤੁਸੀਂ ਉਹੀ ਗੱਲ ਕੀਤੀ, ਉਹਦੇ ਵਿੱਚ ਹਮੇਸ਼ਾ ਹੁੰਦਾ ਕਿ ਧੀਆਂ ਦਾ ਸਤਿਕਾਰ ਕਰੋ ਪੁੱਤਰਾਂ ਵਾਂਗੂ ਪਿਆਰ ਕਰੋ, ਔਰ ਮੈਨੂੰ ਇਹ ਗੱਲ ਇੰਨੀ ਬੁਰੀ ਲੱਗਦੀ ਸੀਗੀ ਨਾ। ਈਵਨ ਮੇਰੇ ਮੰਮੀ ਹੁਣੀ ਵੀ ਆਏ ਸੀ, ਮੈਂ ਉਹਨਾਂ ਨਾਲ ਵੀ ਇਹ ਗੱਲ ਕੀਤੀ ਕਿ ਇਹ ਕਿੰਨੀ ਗਲਤ ਗੱਲ ਹੈ, ਕਿੰਨੀ ਗਲਤ ਲਾਈਨ ਹੈ ਇਹ ਕਿ ਧੀਆਂ ਦਾ ਸਤਿਕਾਰ ਕਰੋ ਤੇ ਪੁੱਤਰਾਂ ਵਾਂਗੂ ਪਿਆਰ ਕਰੋ। ਕਿਉਂ ਪੁੱਤਰਾਂ ਵਾਂਗੂ ਪਿਆਰ ਕਰੋ, ਉਹਨਾਂ ਨੂੰ ਧੀਆਂ ਵਾਂਗੂ ਕਿਉਂ ਨੀ ਪਿਆਰ ਕਰ ਸਕਦੇ ਤੁਸੀਂ? ਤੁਸੀਂ ਇਹ ਗੱਲ ਕਹਿ ਕੇ ਤਾਂ ਫੇਰ ਉਹਨੂੰ ਨੀਵੀਂ ਕਰ ਦਿੱਤਾ ਕਿ ਪੁੱਤਰ ਜ਼ਿਆਦਾ ਵੱਡੇ ਹੁੰਦੇ ਔਰ ਧੀਆਂ ਥੱਲੇ ਹੁੰਦੀਆਂ। ਸੋ ਇਹੋ ਜਿਹੀਆਂ ਚੀਜ਼ਾਂ ਨੂੰ ਬਿਲਕੁਲ ਦਿਮਾਗ 'ਚ ਰੱਖਣਾ ਚਾਹੀਦਾ। ਔਰ ਇਹ ਗੱਲ ਜੇ ਮੈਂ ਬਰਾੜ ਸਾਹਿਬ, ਮੈਂ ਖੁਦ ਇੱਕ ਧੀ ਆ, ਔਰ ਜਿਸ ਸਮੇਂ ਦੇ ਵਿੱਚ ਅਸੀਂ ਬਚਪਨ ਦੇ ਵਿੱਚ ਸੀਗੇ ਉਸ ਸਮੇਂ ਦੇ ਵਿੱਚ ਇੱਕ ਪਿੰਡ ਦੇ ਵਿੱਚ ਇਹ ਬੜਾ ਗਲਤ ਵਰਤਾਰਾ ਹੁੰਦਾ ਸੀ ਵੀ ਕੁੜੀਆਂ ਮੁੰਡਿਆਂ ਦਾ ਬੜਾ ਫਰਕ ਕੀਤਾ ਜਾਂਦਾ ਸੀ, ਔਰ ਅਸੀਂ ਚਾਰ ਭੈਣਾਂ ਸੀ ਤੇ ਉਸ ਤੋਂ ਉਹ ਜਿਹੜਾ ਇੱਕ ਕਹਿ ਲਓ ਉਹ ਟੀਸ ਜਿਹੜੀ ਹੈ ਜੋ ਸਾਡੇ ਆਲੇ ਦੁਆਲੇ ਦੇ ਲੋਕ ਆ ਕੇ ਜਿਸ ਤਰ੍ਹਾਂ ਗੱਲ ਕਰਦੇ ਹੁੰਦੇ ਸੀਗੇ, ਯਾਨੀ ਇੱਕ ਤਰਸ ਵਾਲੀ ਹਾਲਤ ਦੇ ਵਿੱਚ ਵੀ ਹਾਏ ਚਾਰ ਕੁੜੀਆਂ ਇਹਨਾਂ ਦਾ ਕੀ ਹੋਊਗਾ ਕਿੱਦਾਂ। ਸੋ ਉਹ ਜਿਹੜੀਆਂ ਚੀਜ਼ਾਂ ਮੇਰੇ ਮਨ ਤੇ ਇੱਦਾਂ ਛਪੀਆਂ ਹੋਈਆਂ ਨਾ ਕਿ ਅਜੇ ਬੇਸ਼ੱਕ ਮੰਮੀ ਡੈਡੀ ਨੇ ਆਪਣੇ ਵੱਲੋਂ ਕੋਈ ਸਾਡੇ ਨਾਲ ਪਾਰਸ਼ੈਲਿਟੀ ਨਹੀਂ ਕੀਤੀ, ਪਰ ਫੇਰ ਵੀ ਤੁਹਾਡਾ ਆਲਾ ਦੁਆਲਾ ਜੋ ਸਮਾਜ ਤੁਹਾਨੂੰ ਜਿਸ ਨਜ਼ਰ ਨਾਲ ਦੇਖਦਾ ਨਾ ਉਹ ਬਚਪਨ ਚ ਤੁਹਾਡੇ ਦਿਲ ਤੇ ਕਿਤੇ ਨਾ ਕਿਤੇ ਇੱਕ छाप छड जांदा और जिहड़ी सारी उम्र तुहाडे नाल रहिंदी है। सो पर असी अगे कोशिश करिए कि उन्हां चीजां नूं जो सानूं लगा कि साडे समाज दे विच गलत हो रहा है, जिन्हां नूं असी महसूस कीता, उन्हां चीजां नूं असी इस समाज दे विचों खत्म करन दी जरूर कोशिश करिए ब्राड साहब। सो जगतार गिल ढुड्डी के हांगकांग तो उन्होंने भी ब्राड साहब सांझ पाई सी प्रोग्राम दे विच, उन्हां दा भी मैं मैसेज जिहड़ा जरूर तुहाडे नाल सांझा करना चाहुंदी हां। सो हमेशा दी तरह बड़ा ही प्यारा जिहा इक फोटो मैसेज भेजिया इन्हां ने, ते लिखिया कि जदों जिंदगी च सब कुछ सौखा होवे तां जिंदगी विच उभार नहीं आउंदा, जिंदगी विच उभार हमेशा चुनौती नाल आउंदा है। सो इस अंदाज दे विच शुभ सवेर किया है अज ढुड्डी के साहब ने, बहुत खूब बहुत ही डूंगी विचार जिहड़े साडे नाल सांझे करदे ने ब्राड साहब।
बिलकुल जी,
नाल इन्हां ने
सानूं माण आ साडे परिवार च इहो जिहे लोक जुड़े होए आ ਜਿਹੜੇ ਚੰਗਾ ਸੁਣਨਾ ਚਾਹੁੰਦੇ ਆ ਤੇ ਚੰਗਾ ਬੋਲਦੇ ਆ ਤੇ ਚੰਗਾ ਸਿੱਖਿਆ ਇੱਕ ਦੂਜੇ ਨੂੰ ਦੇਣ ਦੀ ਕੋਸ਼ਿਸ਼ ਕਰਦੇ ਆ
ਜੀ। ਤੇ ਨਾਲ ਹੀ ਇਹਨਾਂ ਨੇ ਲਿਖਿਆ ਹੈ ਕਿ ਸਭ ਤੋਂ ਵੱਡਾ ਮਸਲਾ ਰਿਸ਼ਵਤਖੋਰੀ ਹੈ, ਸਰਕਾਰੀ ਅਫਸਰਾਂ ਵਿਚ ਚਾਰ ਛਿੱਲੜ ਲੈ ਕੇ ਬਿਨਾਂ ਸ਼ਨਾਖਤ ਕੀਤੇ ਮਨਜ਼ੂਰੀ ਦੇ ਲਾਇਸੈਂਸ ਦੇ ਦਿੱਤੇ ਜਾਂਦੇ ਨੇ, ਜਿਨ੍ਹਾਂ ਦਾ ਬਾਅਦ ਚ ਨੁਕਸਾਨ ਹੁੰਦਾ ਹੈ। ਮਿੰਟੂ ਵੀਰੇ ਇੱਕ ਵੀਡੀਓ ਆਸਟ੍ਰੇਲੀਆ ਦੇ ਇੱਕ ਗੁਰਦੁਆਰਾ ਸਾਹਿਬ ਵਿਚ ਕਿਸੇ ਭਾਰਤੀ ਸਰਾਫਤ ਖਾਨੇ ਦੇ ਅਧਿਕਾਰੀ ਨਾਲ ਕੁਝ ਕੁ ਨੌਜਵਾਨਾਂ ਨੇ ਤਲਖੀ ਨਾਲ ਗੱਲ ਕੀਤੀ, ਇਹ ਗੱਲ ਕਿੱਥੋਂ ਕੁ ਤੱਕ ਵਾਜਿਬ ਹੈ?
ਦੇਖੋ ਜੀ, ਇਸ ਤੇ ਕਾਫੀ ਚਰਚਾ ਹੋ ਚੁੱਕੀ ਆ ਤੇ ਮੈਂ ਕਈ ਵਾਰ ਮੈਨੂੰ ਏਦਾਂ ਲੱਗਦਾ ਵੀ ਇਹ ਨਾ ਗਲਾਵਾਂ ਗਲ ਪਾਉਣ ਵਾਲੀ ਗੱਲ ਆ। ਜੇ ਕੁਛ ਵੀ ਸੱਚ ਬੋਲਦੇ ਆ ਤਾਂ ਸੱਚ ਬੋਲਣ ਸਾਰ ਗਲ ਚ ਗਲਾਵਾਂ ਪੈਂਦਾ, ਤੇ ਕੁਝ ਇੱਕ ਚੀਜ਼ਾਂ ਇਹ ਜਿਹੀਆਂ ਹੁੰਦੀਆਂ ਵੀ ਉਹਨਾਂ ਨੂੰ ਅਸੀਂ ਜੇ ਨਾ ਹੀ ਬੋਲੀਏ ਤੇ ਉਹਨਾਂ ਦਾ ਸਮਾਂ ਹੱਲ ਕੱਢਦੇ ਤਾਂ ਬਿਹਤਰ ਆ। ਪਰ ਮੈਂ ਤਾਂ ਆਪਦੀ ਟਿੱਪਣੀ ਤਾਂ ਪਹਿਲਾਂ ਦੇ ਚੁੱਕਿਆ ਦੋ ਦਿਨਾਂ ਤੋਂ ਇਸ ਵਿਸ਼ੇ ਦੇ ਉੱਤੇ, ਤੇ ਪਰ ਮੈਂ ਵੀਡੀਓ ਕੱਲ ਅੱਜ ਹੀ ਦੇਖੀ ਸੀ ਤੇ ਮੈਨੂੰ ਵੀ ਕਈ ਗੱਲਾਂ ਦੇ ਵਿੱਚ ਉਹਨਾਂ ਚ ਲੱਗੀਆਂ ਵੀ ਇੰਨੀ ਤਲਖੀ ਦੀ ਲੋੜ ਨਹੀਂ ਸੀ ਜਿੰਨੀ ਤਲਖੀ ਸੀ। ਹੋਰ ਬਹੁਤ ਸਾਰੇ ਤਰੀਕੇ ਸਨ ਜਿਹਦੇ ਨਾਲ ਉਹਨਾਂ ਨੂੰ ਦਿਖਾਇਆ ਜਾ ਸਕਦਾ ਸੀ ਜਾਂ ਛੋਟਾ ਦਿਖਾਇਆ ਜਾ ਸਕਦਾ ਸੀ ਜਾਂ ਹੋਰ, ਤੇ ਦੂਜਾ ਜਿਹੜਾ ਗੁਰੂ ਨਾਨਕ ਦੇ ਫਲਸਫੇ ਦੇ ਨੂੰ ਵੀ ਹੋਰ ਫੋਲੋ ਕਰਕੇ ਚੀਜ਼ਾਂ ਕੀਤੀਆਂ ਜਾ ਸਕਦੀਆਂ ਸਨ। ਪਰ ਦੇਖੋ ਜੀ, ਹਰ ਬੰਦੇ ਦਾ ਆਪਦਾ ਨਜ਼ਰੀਆ, ਹਰ ਬੰਦੇ ਦੀ ਆਪਦੀ ਪੀੜ ਆ। ਉਹ ਨੌਜਵਾਨਾਂ ਦੀ ਆਪਦੀ ਪੀੜ ਸੀ ਜੋ ਉਬਾਲੇ ਖਾ ਗਈ ਤੇ ਉਹਨਾਂ ਨੇ ਉੱਥੇ ਉਹਨੂੰ ਸਾਹਮਣੇ ਕੀਤੀ। ਪਰ ਥੋੜਾ ਜਿਹਾ ਸਾਨੂੰ ਇਹ ਚੀਜ਼ਾਂ ਨੂੰ ਨਾ ਦੇਖਣਾ ਪੈਣਾ ਵੀ ਪਬਲਿਕ ਨੇ ਇਸ ਨੂੰ ਕੀ ਮੰਨਿਆ। ਤਾਂ ਪਬਲਿਕ ਨੇ, ਮੈਂ ਦੇਖਿਆ ਵੀ ਕੱਲ ਇਹ ਵੀਡੀਓ ਕਿਸੇ ਇੱਕ ਸਾਈਟ ਨੇ ਪਾਈ ਹੋਈ ਸੀ ਤੇ ਉਸਦੇ ਥੱਲੇ ਤਕਰੀਬਨ 2000 ਦੇ ਕਰੀਬ ਕਮੈਂਟਸ ਆਏ ਸੀ ਹੋਏ ਸਨ, ਤੇ ਉਹ 2000 ਕਮੈਂਟਸ ਦੇ ਵਿੱਚੋਂ ਜੇ ਰੇਸ਼ੋ ਕੱਢੀਏ ਤਾਂ 80% ਜਿਹੜੇ ਕਮੈਂਟ ਸੀ ਉਹਨਾਂ ਨੇ ਇਸ ਵੀਡੀਓ ਨੂੰ ਜਾਂ ਇਸ ਵਰਤਾਰੇ ਨੂੰ ਚੰਗਾ ਨਹੀਂ ਸਮਝਿਆ ਸੀ। ਸੋ ਮੈਂ ਇਹ ਨਹੀਂ ਕਹਿੰਦਾ ਵੀ ਕੋਈ ਵੀ ਬੰਦਾ ਕੋਈ ਆਪਣੀ ਭਾਵਨਾਵਾਂ ਨਹੀਂ ਕਰ ਸਕਦਾ ਜਾਂ ਸਾਡੇ ਨਾਲ ਧੱਕਾ ਨਹੀਂ ਹੋਇਆ ਜਾਂ ਹੋ ਨਹੀਂ ਰਿਹਾ, ਸਭ ਕੁਛ ਹੋਇਆ, ਸਭ ਕੁਛ ਹੋ ਰਿਹਾ, ਕੋਈ ਇਹ ਚ ਗਲਤ ਗੱਲ ਨਹੀਂ ਸੀ, ਸਭ ਜਾਇਜ਼ ਗੱਲਾਂ ਸੀ। ਸਾਡੇ ਨਾਲ ਮਿਨੋਰਿਟੀ ਦੇ ਤੌਰ ਦੇ ਉੱਤੇ ਸਾਨੂੰ ਸਦਾ ਹੀ ਛੋਟਾ ਦਿਖਾਇਆ ਗਿਆ। ਪਰ ਇਹਦੇ ਲਈ ਨਾ ਬਹੁਤ ਸਾਰੇ ਤਰੀਕੇ ਆ। ਮੈਂ ਨੀ ਚਾਹੁੰਦਾ ਵੀ ਇਹ ਨੌਜਵਾਨ ਜਿਹੜੇ ਜਿੰਨੇ ਵੀ ਨੌਜਵਾਨ ਸੀ ਉੱਥੇ ਉਹ ਇੱਕ ਚੰਗੇ ਭਵਿੱਖ ਦੀ ਆਸ ਇੱਕ ਚੰਗੇ ਮੁਲਕ ਚ ਆਏ ਹੋਏ ਆ ਤੇ ਉਹ ਕਿਸੇ ਸਮੱਸਿਆਵਾਂ ਚ ਨਾ ਘਿਰ ਜਾਣ ਇਹਨਾਂ ਚੀਜ਼ਾਂ ਨਾਲ, ਕਿਉਂਕਿ ਇਹ ਕੀ ਹੁੰਦਾ ਨਾ ਕਈ ਵਾਰੀ ਬੋਲਣ ਵਾਲੇ ਜਿਹੜੇ 2-4 ਬੰਦੇ ਹੁੰਦੇ ਆ ਉਹ ਬੋਲ ਕੇ ਮੇਰੇ ਵਰਗੇ ਮਗਰੋਂ ਕਹੀ ਜਾਂਦੇ ਆ ਵੀ ਵਾਹ ਜੀ ਵਾਹ ਸਿਰਾ ਲਾਤਾ ਸਿਰਾ ਲਾਤਾ, ਤੇ ਪਰ ਜਦੋਂ ਮੁਸੀਬਤਾਂ ਘਿਰਦੀਆਂ ਤਾਂ ਉਹ ਆਈਡੈਂਟੀ ਉਹਨਾਂ ਬੰਦਿਆਂ ਦੀ ਹੁੰਦੀ ਹੈ ਜਿਹੜੇ ਮੂਹਰੇ ਹੋ ਕੇ ਬੋਲੇ ਹੁੰਦੇ ਆ। ਤਾਂ ਮੈਨੂੰ ਮੇਰੀ ਜਿਹੜੀ ਡਰ ਦਾ ਸ਼ੰਕਾ ਦਾ ਹੈ ਉਹ ਇਹ ਆ ਵੀ ਦੇਖੋ ਜੇ ਕੌਂਸਲੇਟ ਜਨਰਲ ਆਇਆ ਜਾਂ ਕੌਂਸਲੇਟ ਕੋਈ ਵੀ ਆਇਆ ਉਹ ਤੇ ਉਹ ਉੱਥੋਂ ਮੂੰਹ ਦੀ ਖਾ ਕੇ ਗਿਆ ਤਾਂ ਇਹ ਨਾ ਤੁਸੀਂ ਸੋਚਿਓ ਵੀ ਉਹ ਜਾ ਕੇ ਟਿੱਕ ਕੇ ਬੈਠੂਗਾ, ਉਹ ਵੀ ਕੋਈ ਰਿਪੋਰਟ ਬਣਾਊਗਾ, ਉਹ ਵੀ ਰਿਪੋਰਟ ਲਿਖੂਗਾ, ਉਹ ਵੀ ਆਈਡੈਂਟੀਆਂ ਕਰੂਗਾ, ਤੇ ਉਦੋਂ ਬਾਅਦ ਉਹ ਵੀ ਆਪਦੀ ਜਿੰਨਾ ਕੁ ਗੁੱਸਾ ਭੜਾਸ ਕੱਢ ਸਕਦਾ ਜਾਂ ਜਿੱਥੇ ਉਹ ਮਾਰ ਕਰ ਸਕਦਾ ਉਹ ਕਰੂਗਾ। ਸੋ ਮੈਂ ਮੇਰਾ ਇਹ ਮੰਨਣਾ ਵੀ ਜੇ ਜਗਤਾਰ ਸਿੰਘ ਜੌਹਲ ਜਾਂ ਜਿਹੜੇ ਆਪਣੇ ਇੰਗਲੈਂਡ ਵਾਲਾ ਘਟਨਾਕ੍ਰਮ ਹੋਇਆ, ਕੱਲ ਨੂੰ ਕੋਈ ਇਹਨਾਂ ਨੌਜਵਾਨਾਂ ਦੇ ਉੱਤੇ ਕੋਈ ਚੀਜ਼ ਇਹਨਾਂ ਦੀ ਸਿਰਫ ਇਸ ਗੱਲ ਕਰਨ ਤੇ, ਕਿਉਂਕਿ ਇਹ ਹੁਣ ਦੇਖੋ ਪਤਾ ਹੀ ਹੈ ਇੱਥੇ ਰੋਜ਼ੀ ਰੋਟੀ ਕਰ ਰਹੇ ਆ, ਕੋਈ ਇਹ ਜੀ ਗਤੀਵਿਧੀ ਚ ਸ਼ਾਮਲ ਨਹੀਂ, ਕੋਈ ਇਹ ਦੋਸ਼ੀ ਨਹੀਂ ਹੈ। ਪਰ ਜਿਹੜੀ ਇਹ ਕੈਮਰੇ ਮੂਹਰੇ ਇਹ ਜਿਹੀਆਂ ਗੱਲਾਂ ਇੱਕ ਅਫੀਸ਼ੀਅਲ ਬੰਦੇ ਨਾਲ ਕਰਕੇ ਤਾਂ ਦੋਸ਼ੀ ਕਈ ਵਾਰੀ ਸਾਬਤ ਹੋ ਜਾਂਦੇ ਆ, ਦੋਸ਼ੀ ਬਣ ਜਾਂਦਾ ਬੰਦਾ, ਤੇ ਦੋਸ਼ੀ ਬਣਨ ਤੋਂ ਬਾਅਦ ਜੇ ਹੁਣ ਕੱਲ ਨੂੰ ਇਹ ਆਪਦੇ ਮੁਲਕ ਜਾਣ ਜਾਂ ਉੱਥੇ ਇਹਨਾਂ ਨਾਲ ਮਾੜਾ ਵਰਤਾਰਾ ਹੋਵੇ ਤੇ ਹੋਰ ਹੋਵੇ, ਇਹਨਾਂ ਚੀਜ਼ਾਂ ਤੋਂ ਮੈਨੂੰ ਲੱਗਦਾ ਵੀ ਨੌਜਵਾਨਾਂ ਦਾ ਭਵਿੱਖ ਕਿਤੇ ਖਤਰੇ ਚ ਨਾ ਕਿਸੇ ਚ ਪੈ ਜੇ ਹੋਰ ਚ। ਸੋ ਤਰੀਕੇ ਨਾਲ ਕਾਨੂੰਨ ਦੇ ਦਾਇਰੇ ਚ ਰਹਿ ਕੇ ਤੇ ਵਧੀਆ ਢੰਗ ਨਾਲ ਜਿਹੜੀ ਵੀ ਗੱਲ ਕਰ ਲਈ ਜਾਵੇ ਉਹੀ ਚੰਗੀ ਹੁੰਦੀ ਆ
ਜੀ। ਬਿਲਕੁਲ ਬਰਾੜ ਸਾਹਿਬ। ਤੇ ਗੁਰਵਿੰਦਰ ਸਿੰਘ ਆਸਟ੍ਰੇਲੀਆ ਤੋਂ ਵੀ ਇਹਨਾਂ ਨੇ ਵੀ ਸਾਂਝ ਪਾਈ ਹੈ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਜੀ, ਤੇ ਇਹਨਾਂ ਨੇ ਇੱਕ ਛੋਟੀ ਜਿਹੀ ਕਹਾਣੀ ਭੇਜੀ ਹੈ, ਉਹ ਮੈਂ ਸਾਂਝੀ ਕਰ ਰਹੀ ਹਾਂ ਤੁਹਾਡੇ ਨਾਲ। ਕਹਿੰਦੇ ਕਿ ਇੱਕ ਬਜ਼ੁਰਗ ਨੇ ਆਪਣੀ ਪੋਤਰੀ ਨੂੰ ਆਵਾਜ਼ ਮਾਰੀ ਤੇ ਪੁੱਛਿਆ ਕਿ ਮੇਰੀ ਰਾਣੀ ਧੀ ਅੱਜ ਕੱਲ ਗੁਰਦੁਆਰੇ ਕਿਉਂ ਨਹੀਂ ਜਾਂਦੀ? ਅੱਗਿਓਂ ਆਂਦੀ, ਦਾਦਾ ਜੀ ਜੀ ਨਹੀਂ ਕਰਦਾ, ਉੱਥੇ ਲੋਕ ਗੁਰੂ ਦੀ ਗੱਲ ਘੱਟ ਤੇ ਪੋਲਿਟਿਕਸ ਜ਼ਿਆਦਾ ਡਿਸਕਸ ਕਰਦੇ ਨੇ, ਘਰੇਲੂ ਝਗੜੇ, ਚੁਗਲੀਆਂ, ਲੜਾਈਆਂ, ਰੌਲਾ ਰੱਪਾ ਦਿਖਾਵਾ ਤੇ ਹੋਰ ਵੀ ਬੜਾ ਕੁਝ। ਏਦਾਂ ਲੱਗਦਾ ਜਿਵੇਂ ਗੁਰਦੁਆਰਾ ਬਸ ਇਹੀ ਕੁਝ ਲਈ ਰਹਿ ਗਿਆ ਹੋਵੇ। ਸਭ ਕੁਝ ਝੂਠਾ ਜਿਹਾ ਲੱਗਦਾ ਹੈ, ਤੁਸੀਂ ਦੱਸੋ ਏਦਾਂ ਕਿਉਂ ਹੁੰਦਾ ਹੈ? ਗਹਿਰ ਗੰਭੀਰ ਅਵਸਥਾ ਵਿਚ ਜਾਂਦਾ ਬਜ਼ੁਰਗ ਅਗਲੇ ਦਿਨ ਆਪਣੀ ਪੋਤਰੀ ਨੂੰ ਇਹ ਕਹਿ ਕੇ ਗੁਰਦੁਆਰੇ ਲੈ ਗਿਆ ਕਿ ਚੱਲ ਬੀਬਾ, ਅੱਜ ਤੇਰੇ ਸਵਾਲ ਦਾ ਜਵਾਬ ਲੱਭਦੇ ਹਾਂ, ਪਰ ਮੈਨੂੰ ਤੈਨੂੰ ਮੇਰਾ ਇੱਕ ਕੰਮ ਕਰਨਾ ਪਊ। ਬਜ਼ੁਰਗ ਨੇ ਇਸ ਨੂੰ ਪਾਣੀ ਦਾ ਨੱਕੋ ਨੱਕ ਭਰਿਆ ਗਲਾਸ ਫੜਾ ਦਿੱਤਾ ਤੇ ਆਖਿਆ ਕਿ ਪੋਤੇ ਫੜ ਕੇ ਦੀਵਾਨ ਹਾਲ ਵਿਚ ਬੈਠੀ ਸੰਗਤ ਦੁਆਲੇ ਦੋ ਚੱਕਰ ਕੱਟਣੇ ਪਊ, ਪਰ ਇੱਕ ਚੀਜ਼ ਦਾ ਖਿਆਲ ਰੱਖੀ, ਜੇ ਇੱਕ ਵੀ ਤੁਪਕਾ ਥੱਲੇ ਡੁੱਲਿਆ ਤੇ ਮੈਥੋਂ ਤੇਰੇ ਸਵਾਲਾਂ ਦਾ ਜਵਾਬ ਨਹੀਂ ਦਿੱਤਾ ਜਾਣਾ। ਠੀਕ ਹੈ ਦਾਦਾ ਜੀ, ਆਖ ਕੇ ਕੁੜੀ ਨੇ ਬੜੇ ਹੀ ਧਿਆਨ ਨਾਲ ਗਲਾਸ ਫੜਿਆ ਤੇ ਤੁਰਨ ਲੱਗੀ ਤੇ ਕੁਛ ਚਿਰ ਮਗਰੋਂ ਚੱਕਰ ਪੂਰੇ ਕਰ ਖੁਸ਼ੀ ਖੁਸ਼ੀ ਦਾਦੇ ਜੀ ਕੋਲ ਆ ਕੇ ਦੱਸਣ ਲੱਗੀ, ਦੇਖ ਲੋ ਇੱਕ ਤੁਪਕਾ ਵੀ ਡੁੱਲਣ ਨਹੀਂ ਦਿੱਤਾ, ਹੁਣ ਦਿਓ ਮੇਰੇ ਸਵਾਲਾਂ ਦਾ ਜਵਾਬ। ਬਜ਼ੁਰਗ ਨੇ ਪੁੱਛਿਆ ਕਿ ਬੇਟਾ, ਜਦੋਂ ਗਲਾਸ ਫੜ ਕੇ ਤੁਰ ਰਹੀ ਸੀ ਤਾਂ ਤੈਨੂੰ ਬੈਠੀ ਸੰਗਤ ਵਿੱਚੋਂ ਕੋਈ ਇਨਸਾਨ ਪੋਲਿਟਿਕਸ ਚੁਗਲੀਆਂ ਜਾਂ ਫਿਰ ਹੋਰ ਕੋਈ ਗੱਲਾਂ ਕਰਦਾ ਸੁਣਾਈ ਦਿੱਤਾ? ਕਹਿੰਦੀ, ਨਹੀਂ ਦਾਦਾ ਜੀ, ਬਿਲਕੁਲ ਵੀ ਨਹੀਂ, ਕਿਉਂਕਿ ਤੁਰੀ ਜਾਂਦੀ ਦਾ ਮੇਰਾ ਸਾਰਾ ਧਿਆਨ ਤਾਂ ਗਲਾਸ ਵੱਲ ਸੀ ਤੇ ਕਿਤੇ ਕੋਈ ਪਾਣੀ ਦਾ ਤੁਪਕਾ ਥੱਲੇ ਨਾ ਡਿੱਗ ਜਾਵੇ। ਬਜ਼ੁਰਗ ਆਖਣ ਲੱਗਾ ਕਿ ਪੁੱਤ, ਇਸੇ ਤਰ੍ਹਾਂ ਹੀ ਕੁਝ ਇਨਸਾਨਾਂ ਨੇ ਆਪਣੇ ਫਾਇਦੇ ਲਈ ਗੁਰਦੁਆਰੇ ਨੂੰ ਪੋਲਿਟਿਕਸ, ਬਿਜ਼ਨਸ, ਚੁਗਲੀਆਂ ਤੇ ਵੈਰ ਵਿਰੋਧ ਦਾ ਅਖਾੜਾ ਬਣਾ ਤਾ ਹੈ, ਏਦਾਂ ਹੁੰਦਾ ਹੈ ਤੇ ਅੱਗੋਂ ਵੀ ਹੁੰਦਾ ਰਹੇਗਾ, ਪਰ ਸਾਨੂੰ ਆਪਣਾ ਸਾਰਾ ਧਿਆਨ ਉਹਨਾਂ ਚੀਜ਼ਾਂ ਤੋਂ ਹਟਾ ਕੇ ਪੂਰੇ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਚੋਂ ਨਿਕਲਦੀ ਲਾਹੀ ਬਾਣੀ ਰੂਪ ਵਿਚਾਰਧਾਰਾ ਤੇ ਪ੍ਰਵਾਹ ਵਿਚ ਲਾਉਣ ਦੀ ਲੋੜ ਹੈ। ਇਹ ਵੀ ਬੇਹੱਦ ਜ਼ਰੂਰੀ ਹੈ ਕਿ ਉਹ ਪਵਿੱਤਰ ਵਿਚਾਰਧਾਰਾ ਦਾ ਇੱਕ ਵੀ ਤੁਪਕਾ ਸਾਡੇ ਮਨ ਵਿਚ ਵਸਣੋਂ ਨਾ ਰਹਿ ਜਾਵੇ। ਮੇਰਾ ਯਕੀਨ ਮਨ ਕਦੀ ਵੀ ਗੁਰਦੁਆਰੇ ਤੋਂ ਬੇਮੁਖ ਨਹੀਂ ਹੋਵੇਗੀ। ਸੋ ਸ਼ਾਇਦ ਉਸ ਬਜ਼ੁਰਗ ਵੱਲੋਂ ਦਿੱਤੇ ਗਏ ਇਸ ਤਰਕ ਦੀ ਅੱਜ ਸਮੁੱਚੀ ਇਨਸਾਨੀਅਤ ਨੂੰ ਸ਼ਿੱਦਤ ਨਾਲ ਅਪਣਾਉਣ ਦੀ ਲੋੜ ਹੈ ਜੀ। ਸੋ ਇਹ
ਬਿਲਕੁਲ ਸਹੀ ਕਹਿ ਜੀ, ਬਿਲਕੁਲ ਸਹੀ
ਛੋਟੀ ਜੀ ਕਹਾਣੀ,
ਲੋੜ ਹੈ ਇਹਨਾਂ ਚੀਜ਼ਾਂ ਦੀ। ਜਦੋਂ ਅਸੀਂ ਲੱਭਣੀ ਕੁਛ ਹੋਰ ਜਾਂਦੇ ਹਾਂ ਤੇ ਸਾਨੂੰ ਉਹੀ ਲੱਭਣਾ ਨਾ, ਜੋ ਕੁਛ ਅਸੀਂ ਲੱਭਣ ਜਿੱਥੇ ਜਾਂਦੇ ਹਾਂ ਸਾਨੂੰ ਉਹ ਮਨ ਦੀਆਂ ਮੁਰਾਦਾਂ ਹਮੇਸ਼ਾ ਮਿਲਦੀਆਂ ਮਿਲਦੀਆਂ, ਜਿਹੜੇ ਜਿੱਥੇ ਮਰਜ਼ੀ ਰੱਖ ਲੋ ਨੀਤ ਨੂੰ ਮੁਰਾਦਾਂ ਹੁੰਦੀਆਂ। ਸੋ ਜੇ ਸਾਡੀਆਂ ਮੁਰਾਦਾਂ ਹੀ ਹੁੰਦੀਆਂ ਵੀ ਅਸੀਂ ਜਾ ਕੇ ਉੱਥੇ ਲੰਗਰ ਛਕਣਾ, ਗੱਲਾਂ ਬਾਤਾਂ ਕਰਨੀਆਂ, ਇਧਰਲੀਆਂ ਉਧਰਲੀਆਂ ਮਾਰਨੀਆਂ, ਸਿਆਸੀ ਗੱਲਾਂ ਕਰਨੀਆਂ, ਤਾਂ ਸਾਨੂੰ ਉਹ ਚੀਜ਼ਾਂ ਲੱਭਣੀਆਂ। ਜੇ ਅਸੀਂ ਜਾ ਕੇ ਦੇਖਣਾ ਵੀ ਅੱਜ ਕਿਹੜਾ ਸ਼ਬਦ ਪੜਿਆ ਜਾ ਰਿਹਾ ਸੀ, ਅੱਜ ਕਿਹੜੇ ਸ਼ਬਦ ਦੇ ਵਿੱਚ ਕੀ ਉਹ ਚ ਕਹਿਣ ਦੀ ਕੋਸ਼ਿਸ਼ ਸੀ, ਕਿਹੜੇ ਗੁਰੂ ਸਾਹਿਬਾਨ ਦਾ ਸੀ, ਕਿਹੜੇ ਭਗਤਾਂ ਦੀ ਬਾਣੀ ਸੀ, ਜੇ ਅਸੀਂ ਇਸ ਪਾਸੇ ਉਹੀ ਚਿੰਤਨ ਲਾਵਾਂਗੇ ਤਾਂ ਹੋਰ ਗਹਿਰਾਈ ਚ ਉਧਰ ਨੂੰ ਤੁਰਪਾਂਗੇ। ਤਾਂ ਇਹ ਤਾਂ ਮਨ ਦੀ ਉਹ ਅਵਸਥਾ, ਜਿੱਧਰ ਨੂੰ ਮਰਜ਼ੀ ਲਾ ਲੋ
ਜੀ। ਬਿਲਕੁਲ ਬਿਲਕੁਲ ਸਰ, ਸੋ ਇਸ ਮਨ ਨੂੰ ਹੀ ਕਿਸੇ ਤਰ੍ਹਾਂ ਕਦੀ ਪਤਿਆਉਣਾ ਪੈਂਦਾ ਤੇ ਕਦੀ ਘੂਰਨਾ ਪੈਂਦਾ ਹੈ। ਸੋ ਇਹ ਮਨ ਹੀ ਜਿਹੜਾ ਇਹ ਹੱਥ ਵਿਚ ਨਹੀਂ ਆਉਂਦਾ, ਔਰ ਜੇ ਹੱਥ ਵਿਚ ਆ ਜਾਵੇ ਫਿਰ ਤੇ ਬਿਲਕੁਲ ਮਨ ਜੀਤੇ ਜਗਜੀਤ ਹੋ ਹੀ ਜਾਂਦਾ। ਸੋ ਬਰਾੜ ਸਾਹਿਬ, ਇਸ ਮਨ ਦੇ ਨਾਲ ਕਸ਼ਮਕਸ਼ ਜਾਰੀ ਰਹਿਣੀ ਹੈ ਜਦੋਂ ਤੱਕ ਇਸ ਸਰੀਰ ਦੇ ਵਿਚ ਜਾਨ ਹੈ, ਪਰ ਕੋਸ਼ਿਸ਼ ਕਰੀਏ ਕਿ ਜਦੋਂ ਤੱਕ ਜਾਨ ਹੈ ਇਸ ਮਨ ਨੂੰ ਸਮਝਾਉਣ ਦੀ ਔਰ ਇਹਦੇ ਉੱਤੇ ਕੰਮ ਕਰਨ ਦੀ, ਇਸ ਨਾਲ ਇਹਨੂੰ ਠੀਕ ਕਰਨ ਦੀ ਕੋਸ਼ਿਸ਼ ਅਸੀਂ ਕਰਦੇ ਰਹੀਏ, ਉਹਦੇ ਲਈ ਮੈਨੂੰ ਲੱਗਦਾ ਹੈ ਕਿ ਵਿਚਾਰ ਚਰਚਾ ਸੁਣਨਾ ਤੇ ਉਹਨੂੰ ਸਮਝਣਾ, ਵਿਚਾਰਨਾ ਤੇ ਜ਼ਿੰਦਗੀ ਚ ਅਪਣਾਉਣਾ ਬਹੁਤ ਜ਼ਰੂਰੀ ਹੈ। ਔਰ ਉਹੀ ਕੋਸ਼ਿਸ਼ ਕਰਦੇ ਹਾਂ ਅਸੀਂ ਆਪਣੇ ਪ੍ਰੋਗਰਾਮਾਂ ਦੇ ਦੌਰਾਨ ਕਿ ਕਿਤੇ ਨਾ ਕਿਤੇ ਕੁਛ ਨਾ ਕੁਛ ਚੰਗਾ ਸੋਚ ਸਮਝ ਸਕੀਏ। ਸੋ ਬਰਾੜ ਸਾਹਿਬ, ਖਬਰਾਂ ਦੇ ਸੈਕਸ਼ਨ ਦੇ ਵਿਚ ਮੇਰੇ ਕੋਲ ਅੱਜ ਇੰਨਾ ਹੀ। ਜੇ ਤੁਹਾਡੇ ਕੋਈ ਹੋਰ ਕੋਈ ਖਬਰ ਜਾਂ ਵਿਚਾਰ ਹੋਵੇ ਤੇ ਤੁਸੀਂ ਸਾਡੇ ਨਾਲ ਜ਼ਰੂਰ ਸਾਂਝੇ ਕਰੋ।
ਦੇਖੋ ਜੀ, ਸਾਡੇ ਕੋਲ ਕੀ ਹੈ, ਸਾਡੇ ਕੋਲ ਗੱਲਾਂ ਹੀ ਆ, ਤੇ ਜੇ ਉਹੀ ਮੁੱਕਣਗੀਆਂ ਤੇ ਫੇਰ ਤਾਂ ਦੇਖਣ ਨੂੰ ਸਾਡੀ ਜ਼ਿੰਦਗੀ ਖੜ ਜਾਣੀ ਹੈ। ਸੋ ਇਹ ਨਹੀਂ ਮੁੱਕਦੀਆਂ, ਪਰ ਫਿਲਹਾਲ ਜਿਹੜਾ ਕੰਮ ਬਾਜਾਂ ਮਾਰ ਰਿਹਾ ਜੀ, ਤੇ ਬਹੁਤ ਗਰਮੀ ਅੱਜ ਦਿਨ ਹੋਣੀ ਆ। ਸੋ ਕੋਸ਼ਿਸ਼ ਆ ਜੀ, ਕੋਈ ਨਾ ਕੋਈ ਕੰਮ ਨਿਬੇੜ ਲਿਆ ਜਾਵੇ। ਸੋ ਸੱਜਣ ਮਿੱਤਰ ਦੂਰੋਂ ਦੁਰਾਡੇ ਹਰ ਰੋਜ਼ ਮੈਨੂੰ ਇੱਥੇ ਮਿਲਣ ਆਉਂਦੇ ਆ, ਚੰਗਾ ਲੱਗਦਾ। ਕੱਲ ਵੀ ਐਡਲੇਡ ਤੋਂ ਆਏ, ਅੱਜ ਮੈਲਬਨ ਤੋਂ ਇੱਕ ਪਰਿਵਾਰ ਆ, ਇੱਥੇ ਸਿਰਫ ਮਿਲਣ ਨਹੀਂ ਆ ਰਿਹਾ। ਸੋ ਬੜੀ ਖੁਸ਼ੀ ਹੁੰਦੀ ਆ, ਸਾਰਾ ਦਿਨ ਫਿਰ ਐਂ ਲੱਗਦਾ ਭੱਜ ਭੱਜ ਪਹਿਲਾਂ ਕੰਮ ਕਰੀਏ ਫਿਰ ਗੈਸਟ ਆਉਣਗੇ। ਸੋ ਕੋਸ਼ਿਸ਼ ਆ ਉਦੋਂ ਪਹਿਲਾਂ ਕੰਮ ਨਿਬੇੜ ਲਈਏ ਜੀ ਗੈਸਟਾਂ ਦੇ ਆਉਣ ਤੋਂ।
ਬਹੁਤ ਖੂਬ ਬਰਾੜ ਸਾਹਿਬ, ਸੋ ਤੁਸੀਂ ਅੱਜ ਦਾ ਦਿਨ ਚ ਕਮਾਈ ਵੀ ਕਰੋ ਤੇ ਕਮਾਈ ਜਿਹੜੀ ਪਿਆਰ ਦੀ ਵੀ ਹੈ ਤੇ ਦੌਲਤ ਦੀ ਵੀ ਹੈ। ਸੋ ਇਹ ਦੋਨਾਂ ਕਮਾਈਆਂ ਨੂੰ ਤੁਸੀਂ ਪਰਮਾਤਮਾ ਤੁਹਾਨੂੰ ਹਮੇਸ਼ਾ ਖੁੱਲੇ ਗੱਫਿਆਂ ਨਾਲ ਨਿਵਾਜ਼ੇ। ਸੋ ਬਹੁਤ ਬਹੁਤ ਸ਼ੁਕਰੀਆ ਬਰਾੜ ਸਾਹਿਬ, ਅੱਜ ਦਾ ਦਿਨ ਚੜ੍ਹਦੀ ਕਲਾ ਦੇ ਵਿਚ ਬਤੀਤ ਹੋਵੇ, ਅਰਦਾਸ ਕਰਦੇ ਹਾਂ।
ਮਿਹਰਬਾਨੀ,
ਬਹੁਤ ਬਹੁਤ ਸ਼ੁਕਰੀਆ। ਚਲੋ ਜੀ, ਬਿਲਕੁਲ ਗੱਲਾਂ ਬਾਤਾਂ ਦੇ ਦੌਰਾਨ ਇਸ ਇਹਨਾਂ ਖਬਰਾਂ ਦੇ ਨਾਲ, ਇਹਨਾਂ ਵਿਚਾਰ ਚਰਚਾ ਦੇ ਨਾਲ ਪਤਾ ਹੀ ਨਹੀਂ ਚੱਲਦਾ ਟਾਈਮ ਕਦੋਂ ਨਿਕਲ ਗਿਆ। ਸੋ ਪ੍ਰੋਗਰਾਮ ਦੇ ਅੱਧ ਬਾਟੇ ਪਹੁੰਚ ਗਏ ਆ ਜੀ, ਘੰਟਾ ਕੋਈ ਸਾਥ ਨਿਭਾ ਚੁੱਕੇ ਹਾਂ ਇੱਕ ਦੂਜੇ ਨਾਲ, ਤੇ ਇੱਕ ਘੰਟਾ ਜੋ ਬਾਕੀ ਹੈ ਉਹਦੇ ਵਿੱਚ ਅਸੀਂ ਹੁਣ ਸਾਂਝੀਆਂ ਕਰਨੀਆਂ ਜੀ ਆਪਣੀਆਂ ਯਾਦਾਂ। ਬੁੱਧਵਾਰ ਦੀ ਸਵੇਰ ਹੈ ਤੇ ਬੁੱਧਵਾਰ ਦੀ ਸਵੇਰ ਯਾਦਾਂ ਤੋਂ ਸੱਖਣੀ ਹੋ ਜਾਵੇ ਇਹ ਤਾਂ ਹੋ ਹੀ ਨਹੀਂ ਸਕਦਾ। ਸੋ ਪ੍ਰੋਗਰਾਮ ਦੇ ਵਿੱਚ ਅੱਜ ਅਸੀਂ ਜੋ ਪਿਛਲੇ ਹਫ਼ਤੇ ਸ਼ੁਰੂ ਕੀਤੀਆਂ ਸੀ ਗੱਲਾਂ ਪੇਪਰਾਂ ਦੀਆਂ, ਜ਼ਿੰਦਗੀ ਦਾ ਇੱਕ ਬੜਾ ਔਖਾ ਦੌਰ ਜਿਹੜਾ ਸਾਨੂੰ ਲੱਗਦਾ ਹੁੰਦਾ ਸੀ, ਸੋ ਉਹਦੇ ਨਾਲ ਰਿਲੇਟਿਡ ਯਾਦਾਂ ਜਿਹੜੀਆਂ ਅੱਜ ਅਸੀਂ ਸਾਂਝੀਆਂ ਕਰਨੀਆਂ। ਤੁਸੀਂ ਵੀ ਸੋਚ ਕੇ ਰੱਖੋ ਕਿ ਪੇਪਰਾਂ ਦੇ ਵਿੱਚ ਕੀ ਕੀ ਕਰਦੇ ਹੁੰਦੇ ਸੀ, ਕੀ ਕੀ ਰਸਮਾਂ ਕਰਦੇ ਹੁੰਦੇ ਸੀ, ਕਿਵੇਂ ਤੁਹਾਨੂੰ ਪੇਪਰ ਦੇਣ ਭੇਜਦੇ ਹੁੰਦੇ ਸੀ ਤੇ ਕਿਵੇਂ ਤੁਸੀਂ ਉਸ ਪੇਪਰ ਦੇ ਲਈ ਤਿਆਰ ਹੁੰਦੇ ਸੀਗੇ ਤੇ ਉਸ ਪੇਪਰ ਦੇ ਦੌਰਾਨ ਕੀ ਖੌਫ ਹੁੰਦਾ ਸੀਗਾ। ਸੋ ਉਹ ਸਾਰਾ ਕੁਝ ਅਸੀਂ ਅੱਜ ਬੈਠ ਕੇ ਗੱਲਾਂ ਬਾਤਾਂ ਕਰਨੀਆਂ ਨੇ। ਸੋ ਇਸ ਬ੍ਰੇਕ ਤੋਂ ਬਾਅਦ ਜਲਦੀ ਹਾਜ਼ਰ ਹੁੰਦੀ ਆ ਜੀ ਮੈਂ ਕੁਝ ਯਾਦਾਂ ਦੇ ਨਾਲ।
ਜਰੰਗ ਪਿੱਲੀ ਵਾਲੇ AMW ਆਟੋ ਐਕਸਪਰਟ ਹੁਣ ਨਵੀਂ ਲੋਕੇਸ਼ਨ ਉੱਤੇ ਆਪਣੀ ਨਵੀਂ ਜਾਂ ਪੁਰਾਣੀ ਗੱਡੀ ਦੀ ਰੈਗੂਲਰ ਸਰਵਿਸ, ਲੌਗ ਬੁੱਕ ਸਰਵਿਸ, ਕਿਸੇ ਵੀ ਕਿਸਮ ਦੀ ਕਾਰ ਰਿਪੇਅਰ ਜਾਂ ਕਾਰ ਮੇਨਟੇਨੈਂਸ ਕਰਵਾਉਣ ਲਈ ਸੰਪਰਕ ਕਰੋ ਨਵਦੀਪ ਨਾਲ। ਨਵਦੀਪ ਨਾਲ ਮੋਬਾਈਲ ਨੰਬਰ 04122923080 ਉੱਤੇ। ਇਸ ਤੋਂ ਇਲਾਵਾ ਨਵੀਆਂ ਕਾਰਾਂ ਦੇ ਕੰਪਿਊਟਰ ਨੁਸਖ ਕੱਢਣ ਲਈ ਸਾਡੇ ਕੋਲ ਟੂਲ ਮੌਜੂਦ ਹਨ। ਏਅਰ ਕੰਡੀਸ਼ਨਰ, ਵੇਟਿੰਗ ਰੂਮ ਅਤੇ ਮੁਫ਼ਤ ਚਾਹ ਪਾਣੀ ਦਾ ਵੀ ਪ੍ਰਬੰਧ ਹੈ। ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸੋਮਵਾਰ ਤੋਂ ਸ਼ਨੀਵਾਰ ਸਵੇਰੇ 9:30 ਤੋਂ ਸ਼ਾਮ 7:30 ਤੱਕ। ਸਾਡਾ ਨਵਾਂ ਪਤਾ ਹੈ 7 ਲੂਸੀ ਸਟ੍ਰੀਟ, ਗੁਰੂਕਾ, ਬ੍ਰਿਸਬੇਨ। ਲੇਟ ਆਵਰ ਸਰਵਿਸ ਨਾਲ ਆਪਣੇ ਦਿਨ ਦਾ ਸਮਾਂ ਬਚਾਉਣ ਲਈ ਸਾਡੇ ਨਾਲ ਅੱਜ ਹੀ ਸੰਪਰਕ ਕਰੋ। ਵਧੀਆ ਸਰਵਿਸ ਤੇ ਵਾਜਬ ਰੇਟ ਲਈ ਹਮੇਸ਼ਾ ਯਾਦ ਰੱਖੋ AMW ਆਟੋ ਐਕਸਪਰਟ। ਮੋਬਾਈਲ ਨੰਬਰ 04122923080।
10 ਤੋਂ 15 ਸਾਲ ਦੇ ਤਜੁਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿਚ ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ PTE ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫੋਰ PTE ਐਂਡ IELTS ਐਟ ਵੈਰੀ ਅਫੋਰਡੇਬਲ ਪ੍ਰਾਈਸਿਸ। ਲਕਸ਼ PTE ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿਚ ਆਪਣੀ ਸੇਵਾਵਾਂ ਦੇ ਰਹੇ ਨੇ। ਫੇਸ ਟੂ ਫੇਸ IELTS ਤੇ PTE ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ PTE ਕਲਾਸਿਸ ਵੀ ਲਗਾ ਸਕਦੇ ਹੋ। ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 04045275118 ਜਾਂ ਵਿਜ਼ਿਟ ਕਰੋ www.lakshyaenglish.com.au। We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
Galaxy Migration, har tarah de student visa, TRPR, employer nomination, 457 RSMS ate taziyan tabdiliyan layi professional sevaan dende ne. Gagandeep Sharma, Migration Consultant, mara agent number 1575771. ਜਿਨ੍ਹਾਂ ਨੂੰ ਭਾਰਤੀਆਂ ਵੱਲੋਂ ਦਰਪੇਸ਼ ਆਉਂਦੀਆਂ ਸਮੱਸਿਆਵਾਂ ਦੀ ਖਾਸ ਜਾਣਕਾਰੀ ਹੈ। ਇਹਨਾਂ ਦਾ ਮੁੱਖ ਦਫ਼ਤਰ ਕੈਨਬਰਾ ਦੇ ਵਿੱਚ ਤੇ ਦੂਜਾ ਦਫ਼ਤਰ ਲੁਧਿਆਣਾ ਇੰਡੀਆ ਦੇ ਵਿੱਚ ਮੌਜੂਦ ਹੈ ਜੀ। ਵਾਜਿਬ ਕੀਮਤ ਦੇ ਉੱਪਰ ਕਲੀਅਰ ਤੇ ਆਨੈਸਟ ਸਲਾਹ ਦਿੰਦੇ ਨੇ ਜੀ। ਜ਼ਿਆਦਾ ਜਾਣਕਾਰੀ ਲਈ ਤੁਸੀਂ ਕਾਲ ਕਰ ਸਕਦੇ ਹੋ 04004184755 ਯਾਨੀ ਕਿ 04054185755। ਤੁਸੀਂ ਈਮੇਲ ਵੀ ਕਰ ਸਕਦੇ ਹੋ galaxymigration@gmail.com ਤੇ ਜਾਂ ਫਿਰ gmigration.com.au ਦੇ ਉੱਪਰ।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲਦਾ ਗਰੇਵਾਲ ਚੱਕੀ ਆਟਾ, ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ। ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀ ਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਟ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 04288955564।
CD batches now trading as DMB motor repairs.
ਇੱਥੇ ਹਰ ਤਰ੍ਹਾਂ ਦੀਆਂ ਗੱਡੀਆਂ ਦੀ ਮੁਰੰਮਤ ਕੀਤੀ ਜਾਂਦੀ ਹੈ ਜਿਵੇਂ ਕਿ ਆਟੋ ਇਲੈਕਟ੍ਰੀਕਲ, ਮਕੈਨਿਕਲ, ਏਅਰ ਕੰਡੀਸ਼ਨਿੰਗ, LPG ਰਿਪੇਅਰ ਤੇ ਇੰਸਟਾਲੇਸ਼ਨ।
ਇਸ ਤੋਂ ਇਲਾਵਾ ਪਿੰਕ ਸਲਿਪ, ਬਲੂ ਸਲਿਪ, ਵੀਲ ਬੈਲੈਂਸਿੰਗ, ਵੀਲ ਅਲਾਈਨਮੈਂਟ ਤੇ ਨਵੇਂ ਟਾਇਰ ਖਰੀਦਣ ਲਈ ਦਰਸ਼ਨ ਦਿਓ।
CD batteries Philips Sound System ਦੇ ਆਥੋਰਾਈਜ਼ਡ ਡੀਲਰ ਵੀ ਹਨ। ਇੱਥੇ ਨਵੀਆਂ ਗੱਡੀਆਂ ਦੀ ਅੰਡਰ ਵਾਰੰਟੀ ਲੌਗ ਬੁੱਕ ਸਰਵਿਸ ਵੀ ਕੀਤੀ ਜਾਂਦੀ ਹੈ।
CD batteries ਹਫ਼ਤੇ ਦੇ 6 ਦਿਨ ਉਪਲਬਧ ਨੇ। ਅਪਾਇੰਟਮੈਂਟ ਤੇ ਵਧੇਰੇ ਜਾਣਕਾਰੀ ਲਈ ਸੰਪਰਕ ਕਰੋ ਦਵਿੰਦਰ ਸਿੰਘ ਨੂੰ, ਮੋਬਾਈਲ ਨੰਬਰ 04346413274,
04436413274।
ਪਤਾ ਵੀ ਨੋਟ ਕਰ ਲਓ, 4/14 ਤੇ 5/14 ਸਟੀਲ ਸਟ੍ਰੀਟ, ਬਲੈਕ ਟਾਊਨ, ਸਿਡਨੀ।
CD batteries
ਸਵਾਗਤ ਬੇਕਰੀ ਡੈਂਡੀ ਨੋਂਗ ਮੈਲਬਨ ਵਾਲੇ ਹਰਮਨ ਰੇਡੀਓ ਨੂੰ ਸਪਾਂਸਰ ਕਰਦੇ ਹਨ। ਸ਼ੁੱਧ ਵੈਜੀਟੇਰੀਅਨ ਕੇਕ, ਪੇਸਟਰੀ, ਕੁਲਚੇ, ਛੋਲੇ, ਪਕੌੜੇ, ਰਸ ਮਲਾਈ ਅਤੇ ਹੋਰ ਵੀ ਬਹੁਤ ਕੁਝ ਉਪਲਬਧ ਹੈ। ਪਾਰਟੀ ਵਾਸਤੇ ਆਰਡਰ ਵੀ ਲਏ ਜਾਂਦੇ ਹਨ। ਕਲੇਟਨ, ਕ੍ਰੈਨਬੋਰਨ, ਬੈਰਿਕ ਜਾਂ ਸਪਰਿੰਗ ਰੇਲ ਵਾਲੇ ਜ਼ਰੂਰ ਦਰਸ਼ਨ ਦੇਣ। ਪਤਾ ਹੈ 76 ਹੈਮਿੰਗ ਸਟਰੀਟ, ਡੈਂਡੀ ਨੋਂਗ। ਫੋਨ 0425-888-856। ਤੁਹਾਡਾ ਘਰ ਨਹੀਂ ਬਣ ਸਕਦਾ ਕਦੇ ਕੀੜੇ ਮਕੌੜਿਆਂ ਦਾ ਅੱਡਾ, ਜੇ ਉੱਥੇ ਪੈਸਟ ਕੰਟਰੋਲ ਕਰਨ ਆਉਣਗੇ ਬਗ ਬਸਟਰ ਵਾਲੇ ਨਵ ਪੱਡਾ। ਜੀ ਹਾਂ, ਨਵ ਪੱਡਾ ਨੂੰ ਸੰਪਰਕ ਕਰਨ ਲਈ ਫੋਨ ਨੰਬਰ ਨੋਟ ਕਰ ਲਓ 0446-96-84-36। ਇਸ ਤੋਂ ਇਲਾਵਾ ਤੁਸੀਂ ਉਹਨਾਂ ਦੀ ਵੈਬਸਾਈਟ ਵੀ ਚੈੱਕ ਕਰ ਸਕਦੇ ਹੋ www.bugbuster.com.au। ਜੀ ਹਾਂ, ਬਗ ਬਸਟਰ ਵਾਲੇ ਨਾ ਪੱਡਾ ਤੁਹਾਡੀ ਮਦਦ ਕਰ ਸਕਦੇ।
ਗੰਜਾ ਗੰਜਾ ਕੌਣ?
ਆ ਵੇਖ ਲੋ, ਮੇਰੀਆਂ ਸਹੇਲੀਆਂ ਵੀ ਮੇਣਾ ਮਾਰ ਜਾਂਦੀਆਂ ਹੁਣ ਤਾਂ ਮੈਨੂੰ ਤੁਹਾਡੇ ਵੱਲ ਦੇਖ ਕੇ। ਕਹਿੰਦੀਆਂ ਕਿ ਤੇਰੇ ਘਰ ਵਾਲੇ ਦਾ ਸਿਰ ਤੇ ਮੱਥਾ ਇੱਕ ਹੋ ਗਏ।
ਉਹ ਕਿਉਂ ਘਬਰਾਉਣੀ ਏ ਭਾਗਵਾਨੇ, ਇਹਦਾ ਵੀ ਉਪਾਅ ਲੱਭ ਲਿਆ ਮੈਂ। ਗਰਗ ਕਲੀਨਿਕ ਬਠਿੰਡੇ ਵਾਲੇ ਗੰਜੇਪਣ ਤੋਂ ਛੁਟਕਾਰਾ ਦਵਾਉਂਦੇ ਨੇ। ਆਪਣਾ ਜਿਹੜਾ ਹਰਮਨ ਰੇਡੀਓ ਦਾ ਪ੍ਰੈਜੈਂਟਰ ਆ ਨਾ, ਉਹ ਵੀ ਬਾਲ ਉੱਥੇ ਲਵਾ ਕੇ ਆਇਆ।
ਅੱਛਾ,
ਮੈਂ ਵੀ ਹੁਣ ਟਿਕਟ ਕਰਾ ਕੇ ਜਾ ਰਿਹਾ ਇੰਡੀਆ, ਬਾਲ ਲਵਾ ਕੇ ਆਉਂਗਾ। ਆ ਵੇਖ ਲੈ ਪਤਾ।
ਤੁਸੀਂ ਵੀ ਪਤਾ ਨੋਟ ਕਰੋ ਡਾਕਟਰ ਦੁਆਕਰ ਗਰਗ ਦਾ, ਗਰਗ ਹੇਅਰ ਟ੍ਰਾਂਸਪਲੈਂਟ ਕਲੀਨਿਕ ਬਠਿੰਡਾ। ਵਟਸਐਪ ਜਾਂ ਫੋਨ ਨੰਬਰ 9814820590, ਨਾਮਦੇਵ ਰੋਡ ਆਪੋਜ਼ਿਟ ਸਟਰੀਟ ਨੰਬਰ 8, ਸਿੰਘਾ ਨਿਊਰੋ ਹਸਪੀਟਲ ਬਠਿੰਡਾ।
ਜਿਹੜੀਆਂ ਸਹੇਲੀਆਂ ਤੇਰੀਆਂ ਤੈਨੂੰ ਮਿਹਣੇ ਮਾਰਦੀਆਂ ਨੇ ਨਾ, ਜਦੋਂ ਮੈਂ ਬਾਲ ਲਵਾ ਕੇ ਆਇਆ ਤੇਰੇ ਇਹ ਗੀਤ ਗਾਇਆ ਕਰਨਗੀਆਂ।
ਕੀ ਗੱਲ ਭਾਜੀ, ਇੰਨਾ ਵੇਟ ਲੂਜ਼ ਕਰ ਲਿਆ, ਨਾ ਭਾਬੀ ਖਾਣ ਨੂੰ ਨਹੀਂ ਦਿੰਦੀ ਤੁਹਾਨੂੰ?
ਇਹ ਸਭ ਕਮਾਲ ਹੈ ਹੈਲਥ ਡ੍ਰੌਪ ਦਾ।
ਪਰ ਤੁਹਾਨੂੰ ਪਤਾ ਹੈ ਭੁੱਖੇ ਸਾਥੋਂ ਰਹਿ ਨਹੀਂ ਹੁੰਦਾ, ਨਾ ਐਕਸਰਸਾਈਜ਼ ਦਾ ਕਿੰਨਾ ਕੁ ਟਾਈਮ ਹੁੰਦਾ, ਤੁਹਾਨੂੰ ਪਤਾ ਹੀ ਹੈ।
ਓ ਜੀ, ਇਹੀ ਤਾਂ ਕਮਾਲ ਹੈ ਹੈਲਥ ਡ੍ਰੌਪ ਦਾ, ਨਾ ਕੋਈ ਐਕਸਰਸਾਈਜ਼, ਨਾ ਕੋਈ ਹੈਲਥ ਸ਼ੇਕ। 100% ਆਸਟ੍ਰੇਲੀਅਨ ਮੇਡ ਤੇ 100% ਨੈਚੁਰਲ ਤੇ ਨਾ ਕੋਈ ਸਾਈਡ ਇਫੈਕਟ। ਇੰਨਾ ਹੀ ਨਹੀਂ, ਪਹਿਲੇ ਹੀ ਦਿਨ ਤੋਂ ਭਾਰ ਘਟਣਾ ਸ਼ੁਰੂ।
ਨਾ ਫਿਰ ਨੰਬਰ ਦਿਓ।
ਲਓ ਜੀ, ਤੁਸੀਂ ਵੀ ਕਾਲ ਕਰੋ ਸੁਨੀਲ ਵਰਮਾ ਨੂੰ 0411-229-631, 0411-229-631, ਜਾਂ ਵਿਜ਼ਿਟ ਕਰੋ www.healthdrops.com.au।
ਕਰਨ ਵਾਸਤੇ ਸੋਚ ਰਹੇ ਹੋ ਤਾਂ ਪਹਿਲਾ ਮਿਲੋ ਬਿਲਡਰਸ ਨੈਗੋਸ਼ੀਏਟਰਸ ਨੂੰ, ਹੈਲਪਿੰਗ ਯੂ ਗੈਟ ਏ ਸ਼ਾਰਪ ਡੀਲ। ਸਮਾਂ ਹੀ ਪੈਸਾ ਹੈ, ਸਹੀ ਬਿਲਡਰ ਲੱਭਣ ਦੇ ਲਈ ਆਪਣਾ ਕੀਮਤੀ ਸਮਾਂ ਬਚਾਓ। ਹਰਵਿੰਦਰ ਗਰਚਾ ਜੀ ਤੁਹਾਨੂੰ ਬਿਲਕੁਲ ਸਹੀ ਸਲਾਹ ਦੇਣਗੇ, ਸਹੀ ਬਿਲਡਰ ਲੱਭਣ ਅਤੇ ਕਾਗਜ਼ ਪੱਤਰ ਕਰਨ ਦੇ ਲਈ ਵੀ ਮਦਦ ਕਰਨਗੇ। ਉਹ ਆਪ ਵੀ ਲਾਇਸੈਂਸਡ ਬਿਲਡਰ ਨੇ, ਰੀਅਲ ਅਸਟੇਟ ਦੀਆਂ ਸੁਵਿਧਾਵਾਂ ਵੀ ਦਿੰਦੇ ਨੇ। ਮੈਲਬੌਰਨ ਦੇ ਵਿੱਚ ਘਰ ਬਣਾਉਣ ਦੇ ਲਈ ਹੁਣੇ ਸੰਪਰਕ ਕਰੋ ਹਰਵਿੰਦਰ ਗਰਚਾ ਨੂੰ 0477-500-600 ਤੇ, ਜਾਂ ਵੈਬਸਾਈਟ ਨੋਟ ਕਰੋ negotiators.com.au ਤੇ।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ, ਹਰਮਨ ਰੇਡੀਓ
24 ਘੰਟੇ 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 24 ਰਾਤ ਦਾ ਆਨੰਦ ਜਿਹੜਾ ਉਹ ਲੈ ਰਹੇ ਹੋਣਗੇ। ਸੋ ਜਿੱਥੇ ਕਿਤੇ ਵੀ ਬੈਠੇ ਹੋ ਜੀ, ਖੁਸ਼ ਰਹੋ, ਹੱਸਦੇ ਹਸਾਉਂਦੇ ਰਹੋ, ਤੇ ਨਾਲ ਹੀ ਜਿਹੜੀ ਇੱਦਾਂ ਦੀ ਸਾਂਝ ਹੁਣ ਤੁਸੀਂ ਪ੍ਰੋਗਰਾਮ ਦੇ ਵਿੱਚ ਮੇਰੇ ਨਾਲ ਬਣਾਉਣੀ ਹੈ। ਸੋ ਥੋੜਾ ਜਿਹਾ ਪਿੱਛੇ ਜਾਓ ਤੇ ਯਾਦ ਕਰੋ ਉਹ ਦਿਨ, ਉਹ ਦਿਨ ਜਦੋਂ ਤੁਸੀਂ ਸਕੂਲ ਦੇ ਵਿੱਚ ਪੜ੍ਹਦੇ ਹੁੰਦੇ ਸੀ। ਉਹ ਪ੍ਰਾਇਮਰੀ ਵੀ ਹੋ ਸਕਦਾ, ਹਾਈ ਸਕੂਲ ਵੀ ਹੋ ਸਕਦਾ, ਉਹਦੇ ਨਾਲ ਜੁੜੀਆਂ ਯਾਦਾਂ ਹੋ ਸਕਦੀਆਂ ਜਿਹੜੀਆਂ ਅਸੀਂ ਪਿਛਲੇ ਕੁਝ ਹਫ਼ਤਿਆਂ ਤੋਂ ਯਾਦ ਕਰ ਰਹੇ ਹਾਂ। ਸੋ ਇਹ ਵਾਲਾ ਮਹੀਨਾ ਜਿਹੜਾ ਸਾਡਾ ਡੈਡੀਕੇਟਿਡ ਸੀ ਸਕੂਲ ਡੇਜ਼ ਨੂੰ। ਸੋ ਸਕੂਲ ਡੇਜ਼ ਤੋਂ ਬਾਅਦ ਜੀ ਇੱਕ ਟਾਈਮ ਹੁੰਦਾ ਹੈ ਉਸ ਪੂਰੇ ਸਾਲ ਤੋਂ ਬਾਅਦ ਉਹਦੀ ਜਿਹੜੀ ਕੀਤੀ ਮਿਹਨਤ ਹੈ ਉਹਦੇ ਨਤੀਜੇ ਦਾ, ਹੈ ਨਾ। ਪਰ ਉਸ ਨਤੀਜੇ ਤੋਂ ਪਹਿਲਾਂ ਹੁੰਦਾ ਸੀ ਇਮਤਿਹਾਨ। ਉਹਨਾਂ ਇਮਤਿਹਾਨਾਂ ਨੂੰ ਅੱਜ ਅਸੀਂ ਯਾਦ ਕਰਨਾ ਹੈ ਇਸ ਪ੍ਰੋਗਰਾਮ ਦੇ ਵਿੱਚ ਬੈਠ ਕੇ ਤੁਹਾਡੇ ਸਾਰਿਆਂ ਦੇ ਨਾਲ। ਸੋ ਪ੍ਰੋਗਰਾਮ ਦੇ ਵਿੱਚ ਤੁਸੀਂ ਸਾਂਝ ਪਾ ਸਕਦੇ ਹੋ ਜੀ ਈਮੇਲ ਦੇ ਜ਼ਰੀਏ request@harmanradio.com ਰਾਹੀਂ, ਤੇ @harmanradio ਟੈਲੀਗ੍ਰਾਮ ਦਾ ਪਤਾ ਹੈ। ਤੁਸੀਂ ਆਪਣੇ ਮੈਸੇਜਿਸ ਵੋਇਸ ਮੈਸੇਜਿਸ ਰਾਹੀਂ ਆਪਣੀਆਂ ਯਾਦਾਂ ਸਾਂਝੀਆਂ ਕਰ ਸਕਦੇ ਹੋ, ਜਾਂ ਫਿਰ ਪ੍ਰੋਗਰਾਮ ਦੇ ਵਿੱਚ ਤੁਸੀਂ ਕਾਲ ਵੀ ਕਰ ਸਕਦੇ ਹੋ ਜੀ, ਤੇ ਕਾਲ ਕਰਕੇ ਆਪਣੀ ਯਾਦ ਜਿਹੜੀ ਹੈ ਉਹਦੀ ਸਾਂਝ ਪ੍ਰੋਗਰਾਮ ਦੇ ਨਾਲ ਪਾ ਸਕਦੇ ਹੋ। ਸੋ ਫੋਨ ਨੰਬਰ ਹੈ ਜੀ 02855992811 ਸੋ 02-85-99-28-11 ਸੋ ਫੋਨ ਨੰਬਰ ਹੈ ਜੀ ਸੋ ਮੈਂ ਬੈਠੀ ਵੇਟ ਕਰ ਰਹੀ ਹਾਂ ਤੁਹਾਡੇ ਸਾਰਿਆਂ ਦੇ ਮੈਸੇਜਸ ਦੇ ਕਿਉਂਕਿ ਤੁਹਾਡੀਆਂ ਯਾਦਾਂ ਸੁਣਨ ਲਈ ਮੈਂ ਹਮੇਸ਼ਾ ਹੀ ਕਾਹਲੀ ਰਹਿੰਦੀ ਹਾਂ ਸੋ ਆਪਣੀਆਂ ਯਾਦਾਂ ਵੱਲ ਤੁਰਾਂ ਤੇ ਸੋਚਾਂ ਉਹਨਾਂ ਦਿਨਾਂ ਨੂੰ ਤੇ ਜਿਵੇਂ ਮੈਂ ਪਿਛਲੇ ਹਫ਼ਤੇ ਗੱਲ ਕੀਤੀ ਸੀਗੀ ਕਿ ਜਿਵੇਂ ਇੱਕ ਜੰਗ ਤੇ ਜਾਣਾ ਹੁੰਦਾ ਸਿਪਾਹੀ ਨੇ ਨਾ ਉਸੇ ਤਰ੍ਹਾਂ ਅਸੀਂ ਜਿਸ ਤਰ੍ਹਾਂ ਉਸਦੀ ਤਿਆਰੀ ਸ਼ੁਰੂ ਹੁੰਦੀ ਹੈ ਸੋ ਉਸੇ ਤਰ੍ਹਾਂ ਤਿਆਰੀ ਆਪਣੀ ਵੀ ਸ਼ੁਰੂ ਹੋ ਜਾਂਦੀ ਹੁੰਦੀ ਸੀ ਹੈ ਨਾ ਜਦੋਂ ਆਪਣੇ ਪੇਪਰਾਂ ਦੇ ਲਈ ਸੋ ਜਨਵਰੀ ਤੋਂ ਹੀ ਜਿੱਦਾਂ ਜਿੱਦਾਂ ਠੰਡ ਦਾ ਜ਼ੋਰ ਪੈਂਦਾ ਹੁੰਦਾ ਸੀ ਨਾਲ ਪੜ੍ਹਾਈ ਦਾ ਵੀ ਜ਼ੋਰ ਪੈ ਜਾਂਦਾ ਹੁੰਦਾ ਸੀ ਸੋ ਸਵੇਰੇ ਸਵੇਰੇ ਪੇਰੈਂਟਸ ਨੇ ਉਠਾ ਕੇ ਬਿਠਾ ਦੇਣਾ 4 ਵਜੇ ਕੇ ਪੜ੍ਹੋ 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 ਤੇ ਰਾਤ ਨੂੰ ਉਹੀ 11-12 ਵਜੇ ਤੱਕ ਬਿਠਾ ਕੇ ਰੱਖਣਾ ਸੋ ਇਹਨਾਂ ਦਿਨਾਂ ਵਿੱਚ ਮੈਨੂੰ ਯਾਦ ਹੈ ਕਿ ਇੱਕ ਤਾਂ ਸਰਦੀਆਂ ਹੁੰਦੀਆਂ ਸੀ ਠੰਡ ਇੰਨੀ ਹੈ ਨਾ ਔਰ ਉੱਪਰੋਂ ਸਵੇਰੇ ਸਵੇਰੇ ਜਿਹੜੇ ਪੜ੍ਹਨ ਬਿਠਾ ਦੇਣਾ ਡੈਡੀ ਨੇ ਉਠਾ ਕੇ ਤੇ ਫਿਰ ਉਸ ਵੇਲੇ ਨਾ ਅਸੀਂ ਅਰਦਾਸਾਂ ਕਰੀਦੀਆਂ ਹੁੰਦੀਆਂ ਸੀਗੀਆਂ ਜਦੋਂ ਨੀਂਦ ਦਾ ਜ਼ੋਰ ਪਿਆ ਹੁੰਦਾ ਸੀ ਕਿ ਹਾਏ ਬਾਬਾ ਜੀ ਲਾਈਟ ਹੀ ਚੱਲੀ ਜਾਵੇ ਹੈ ਨਾ ਸੋ ਪਤਾ ਹੁੰਦਾ ਸੀਗਾ ਹੈ ਨਾ ਕਿ ਕੱਟ ਲੱਗਦਾ ਹੁੰਦਾ ਕਿਉਂਕਿ ਪਿੰਡ ਉਸ ਟਾਈਮ ਤੇ ਕੱਟ ਲੱਗਦਾ ਹੀ ਹੁੰਦਾ ਸੀ ਤੇ ਸਾਨੂੰ ਵੀ ਪਤਾ ਹੁੰਦਾ ਸੀ ਕਿ 5:30 ਵਜੇ ਹੁਣ ਲਾਈਟ ਜਾਣੀ ਹੈ ਸੋ ਜਦੋਂ 5:30 ਵਜੇ ਬਿਜਲੀ ਜਾਣੀ ਤੇ ਅਸੀਂ ਜਲਦੀ ਜਲਦੀ ਰਜਾਈਆਂ ਦੇ ਵਿੱਚ ਮੂੰਹ ਕਰਕੇ ਬਸ ਆਹਾਹਾ ਉਹ ਨਜ਼ਾਰਾ ਉਦਾਂ ਦਾ ਸੌਣ ਦਾ ਅਜੇ ਤੱਕ ਨੀ ਕਦੀ ਆਇਆ ਸੋ ਅੰਦਰ ਮੂੰਹ ਕਰਕੇ ਪੈ ਜਾਣਾ ਤੇ ਸਾਨੂੰ ਪਤਾ ਵੀ ਲੱਗ ਜਾਂਦਾ ਹੁੰਦਾ ਸੀਗਾ ਕਿ ਲਾਈਟ ਆ ਗਈ ਆ ਤੇ ਜਦੋਂ ਡੈਡੀ ਨੇ ਆ ਕੇ ਗੁੱਸਾ ਕਰਨਾ ਕਹਿਣਾ ਤੁਸੀਂ ਸੁੱਤੀਆਂ ਪਈਆਂ ਤੁਹਾਨੂੰ ਤਾਂ ਮੈਂ ਪੜ੍ਹਨ ਬਿਠਾ ਕੇ ਗਿਆ ਸੀ ਤੇ ਅਸੀਂ ਬੜੀ ਭੋਲੀ ਜਿਹੀ ਆਵਾਜ਼ ਦੇ ਵਿੱਚ ਅੱਛਾ ਲਾਈਟ ਆ ਗਈ ਲੈ ਸਾਨੂੰ ਪਤਾ ਹੀ ਨਹੀਂ ਲੱਗਾ ਡੈਡੀ ਅਸੀਂ ਤੇ ਰਜਾਈ ਦੇ ਵਿੱਚ ਮੂੰਹ ਕੀਤਾ ਸੀ ਸੋ ਇਹੋ ਜਿਹੇ ਬਹਾਨੇ ਜਿਹੜੇ ਬੜੇ ਬਣਾਈ ਦੇ ਹੁੰਦੇ ਸੀਗੇ ਹਨਾ ਪਰ ਉਹ ਹੁਣ ਪਤਾ ਲੱਗਦਾ ਪੇਰੈਂਟਸ ਬਣ ਕੇ ਵੀ ਲੈ ਅਸੀਂ ਸੋਚਦੇ ਸੀ ਵੀ ਅਸੀਂ ਆਪਣੇ ਪੇਰੈਂਟਸ ਨੂੰ ਬਣਾ ਲਿਆ ਪਰ ਨਾ ਜੀ ਨਾ ਪੇਰੈਂਟਸ ਨੂੰ ਕੋਈ ਨੀ ਬਣਾ ਸਕਦਾ ਮਾਪਿਆਂ ਨੂੰ ਕੋਈ ਨੀ ਬਣਾ ਸਕਦਾ ਕਿਉਂਕਿ ਉਹਨਾਂ ਕੋਲ ਉਮਰ ਦਾ ਤਕਾਜ਼ਾ ਹੁੰਦਾ ਤੇ ਉਹੀ ਤਕਾਜ਼ਾ ਹੁਣ ਸਾਡੇ ਕੋਲ ਜਦੋਂ ਸਾਡੇ ਨਿਆਣੇ ਕਿਤੇ ਸਾਨੂੰ ਥੋੜਾ ਜਿਹਾ ਵੀ ਬਣਾਉਣ ਦੀ ਕੋਸ਼ਿਸ਼ ਕਰਦੇ ਆ ਤਾਂ ਉਹਨਾਂ ਨੂੰ ਝੱਟ ਫੜ ਲਈਦਾ ਹੈ ਨਾ ਪਰ ਦਿਲ ਹੀ ਦਿਲ ਮੁਸਕੁਰਾ ਪਈਦਾ ਕਿ ਉਹੀ ਸਮਾਂ ਸਾਡੇ ਅੱਗੇ ਆ ਰਿਹਾ ਜੀ ਸੋ ਇਹੀ ਜ਼ਿੰਦਗੀ ਹੈ ਜੋ ਯਾਦਾਂ ਜੋ ਸਮਾਂ ਅਸੀਂ ਹੰਡਾਇਆ ਹੋਇਆ ਉਹਨਾਂ ਨੂੰ ਯਾਦਾਂ ਦੇ ਵਿੱਚ ਅੱਜ ਯਾਦ ਕਰ ਰਹੇ ਹਾਂ ਤੇ ਨਾਲ ਹੀ ਆਪਣੇ ਬੱਚਿਆਂ ਦੇ ਵਿੱਚ ਆਪਣਾ ਬਚਪਨ ਇੱਕ ਵਾਰ ਅਸੀਂ ਫੇਰ ਤੋਂ ਦੇਖ ਰਹੇ ਹਾਂ ਸੋ ਤੁਸੀਂ ਵੀ ਜ਼ਰੂਰ ਲੱਭੋ ਜੀ ਆਪਣੇ ਬੱਚਿਆਂ ਦੇ ਵਿੱਚੋਂ ਬਚਪਨ ਦੇ ਨਾਲ ਹੀ ਆਪਣੀਆਂ ਯਾਦਾਂ ਨੂੰ ਵੀ ਜਿਹੜਾ ਸੰਭਾਲ ਕੇ ਰੱਖੋ ਉਹ ਉਹਨਾਂ ਦੀ ਸਾਂਝ ਆਪਣੇ ਬੱਚਿਆਂ ਨਾਲ ਵੀ ਜ਼ਰੂਰ ਪਾਓ ਤੇ ਬਿਲਕੁਲ ਜੀ ਸਾਡੇ ਨਾਲ ਤੇ ਤੁਸੀਂ ਪਾਉਣੀ ਪਾਉਣੀ ਹੈ ਮੈਂ ਤੇ ਬੈਠੀ ਤਾਂ ਤੁਹਾਡੀਆਂ ਯਾਦਾਂ ਦੀ ਸਾਂਝ ਪਾਉਣ ਲਈ ਸੋ ਗੱਲ ਕਰ ਰਹੇ ਹਾਂ ਜੀ ਪੇਪਰਾਂ ਦੀ ਤਿਆਰੀ ਦੀ ਹੈ ਨਾ ਸੋ ਉਸ ਤੋਂ ਪਹਿਲਾਂ ਪੇਪਰਾਂ ਤੋਂ ਪਹਿਲਾਂ ਫਿਰ ਇੱਕ ਵਾਰੀ ਫੇਰ ਤੋਂ ਤੁਹਾਡਾ ਜਮੈਟਰੀ ਬਾਕਸ ਪੂਰਾ ਰੈਡੀ ਹੁੰਦਾ ਸੀ ਜਿੱਦਾਂ ਇੱਕ ਸਿਪਾਹੀ ਆਪਣੀ ਬੰਦੂਕ ਜਾਂ ਆਪਣੇ ਹੋਰ ਨੀ ਹਥਿਆਰ ਜਿਹੜੇ ਉਹਨਾਂ ਨੂੰ ਦੇਖਦਾ ਹੁੰਦਾ ਸੋ ਅਸੀਂ ਵੀ ਆਪਣੀ ਪੂਰੀ ਜਮੈਟਰੀ ਬਾਕਸ ਦੇਖ ਲੈਣਾ ਵੀ ਸੈੱਟ ਆ ਨਾ ਇਹਦੇ ਵਿੱਚ ਉਹ ਕੰਪਾਸ ਹੈਗੀ ਆ ਜਾਂ ਉਹ ਜਿਹੜੇ ਸਕੇਲਸ ਵਗੈਰਾ ਹੁੰਦੇ ਸੀ ਉਹ ਸਾਰਾ ਕੁਛ ਹੈਗਾ ਆ ਔਰ ਫਿਰ ਉਸ ਤੋਂ ਬਾਅਦ ਪੈਨ ਜਿਹੜੇ ਹੁੰਦੇ ਸੀਗੇ ਉਹ ਵੀ ਦੇਖ ਕੇ ਰੱਖਣੇ ਸੋ ਪੈਨਾਂ ਦੇ ਵਿੱਚ ਉਦੋਂ ਸਾਡੇ ਕੋਲ ਇੰਕ ਵਾਲੇ ਪੈਨ ਹੁੰਦੇ ਸੀ ਯਾਦ ਹੈ ਇੱਕ ਪਿਚਕਾਰੀ ਵਾਲਾ ਪੈਨ ਹੁੰਦਾ ਸੀਗਾ ਇੱਕ ਘੜੇ ਵਾਲਾ ਹੁੰਦਾ ਸੀ ਫਾਊਂਟੇਨ ਪੈਨ ਜਿਹੜੇ ਹੁੰਦੇ ਸੀਗੇ ਉਹਨਾਂ ਨੂੰ ਭਰ ਭਰ ਕੇ ਰੱਖ ਲੈਣਾ ਸਾਰਾ ਕੁਛ ਤਿਆਰ ਕਰਕੇ ਔਰ ਉਹ ਵਾਲੀਆਂ ਤਿਆਰੀਆਂ ਤੁਸੀਂ ਵੀ ਕੀਤੀਆਂ ਹੋਣੀਆਂ ਤੇ ਉਹ ਤਿਆਰੀਆਂ ਦੀ ਸਾਂਝ ਤੁਸੀਂ ਵੀ ਮੇਰੇ ਨਾਲ ਜ਼ਰੂਰ ਪਾਓ ਸੋ ਉਸ ਦਿਨ ਜਿਹੜਾ ਵੱਡਾ ਦਿਨ ਜਦੋਂ ਹੁੰਦਾ ਸੀ ਜਿਵੇਂ ਅਸੀਂ ਪਿਛਲੇ ਹਫ਼ਤੇ ਗੱਲ ਕਰ ਲਈ ਸੀ ਕਿ ਡੇਟ ਸ਼ੀਟ ਵੀ ਮਿਲ ਜਾਂਦੀ ਹੁੰਦੀ ਸੀਗੀ ਤੇ ਫਿਰ ਉਹ ਡੇਟ ਸ਼ੀਟ ਦੇਖ ਕੇ ਕਈ ਵਾਰੀ ਖੁਸ਼ ਹੋਈਦਾ ਸੀਗਾ ਕਿ ਹਾਂ ਪੇਪਰਾਂ ਦੇ ਵਿੱਚ ਛੁੱਟੀਆਂ ਮਿਲ ਗਈਆਂ ਪਰ ਮੈਨੂੰ ਯਾਦ ਹੈ ਜੀ ਮੇਰਾ ਅੱਛਾ ਮੁੰਡੇ ਬੜੇ ਕੌਨਫੀਡੈਂਟ ਹੁੰਦੇ ਸੀਗੇ ਪੇਪਰਾਂ ਨੂੰ ਲੈ ਕੇ ਪਤਾ ਨਹੀਂ ਮੈਨੂੰ ਜੋ ਲੱਗਦਾ ਹੈ ਜੋ ਮੈਂ ਦੇਖਿਆ ਵੀ ਹੋਇਆ ਮਹਿਸੂਸ ਕੀਤਾ ਹੋਇਆ ਕਿ ਕੁੜੀਆਂ ਵਿਚਾਰੀਆਂ ਸਾਰਾ ਸਾਲ ਵੀ ਪੜ੍ਹਦੀਆਂ ਹੁੰਦੀਆਂ ਸੀਗੀਆਂ ਹਨਾ ਔਰ ਪੇਪਰ ਵਾਲੇ ਦਿਨ ਵੀ ਉਹਨਾਂ ਨੇ ਸਿਰ ਸੁੱਟ ਕੇ ਪੜ੍ਹੀ ਜਾਣਾ ਜਿੰਨੀ ਦੇਰ ਪੇਪਰ ਸ਼ੁਰੂ ਨਹੀਂ ਹੋਣਾ ਉਹਨਾਂ ਵਿਚਾਰੀਆਂ ਨੇ ਗਾਈਡਾਂ ਦੇਖੀ ਜਾਣੀਆਂ ਔਰ ਮੁੰਡੇ ਬੜੇ ਕੌਨਫੀਡੈਂਟ ਹੁੰਦੇ ਸੀਗੇ ਉਹਨਾਂ ਨੇ ਮੈਨੂੰ ਲੱਗਦਾ ਕਿ ਸਕੂਲ ਦੇ ਦਿਨਾਂ ਦੇ ਵਿੱਚ ਵੀ ਕਾਫੀ ਯਾਨੀ ਮੋਸਟ ਜ਼ਿਆਦਾ ਜਿਹੜੇ ਮੁੰਡੇ ਹੁੰਦੇ ਸੀਗੇ ਕੋਈ ਐਡੀ ਪਰਵਾਹ ਨਹੀਂ ਕਰਦੇ ਹੁੰਦੇ ਸੀਗੇ ਤੇ ਜਿਸ ਦਿਨ ਪੇਪਰ ਹੁੰਦਾ ਸੀ ਉਸ ਦਿਨ ਵੀ ਉਹ ਬੜੇ ਜੀ ਆਰਾਮ ਦੇ ਨਾਲ ਤੁਰੇ ਹੁੰਦੇ ਸੀ ਤੇ ਮੈਂ ਇਹੀ ਸੋਚਦੀ ਹੁੰਦੀ ਸੀ ਇਹਨਾਂ ਨੂੰ ਟੈਨਸ਼ਨ ਨਹੀਂ ਹੁੰਦੀ ਪਰ ਮੇਰੇ ਖਿਆਲ ਚ ਕਈਆਂ ਨੇ ਤੇ ਜੁਗਾੜ ਵੀ ਲਗਾਏ ਹੁੰਦੇ ਸੀਗੇ ਸੋ ਉਹ ਵੀ ਦੇਖੀਦਾ ਹੁੰਦਾ ਸੀ ਵੀ ਅੱਛਾ ਇਹ ਇਸੇ ਕਰਕੇ ਹੀ ਇਹ ਇਹਨਾਂ ਨੂੰ ਕੋਈ ਇੰਨਾ ਬੋਝ ਨਹੀਂ ਰਹਿੰਦਾ ਹੈ ਨਾ ਪੜ੍ਹਾਈ ਦਾ ਕਿਉਂਕਿ ਸ਼ਾਰਟਕੱਟ ਜਿਹੜੇ ਮਾਰ ਲੈਂਦੇ ਆ ਸਿਰਫ ਮੁੰਡਿਆਂ ਦੀ ਗੱਲ ਨਹੀਂ ਕਰਦੀ ਜੀ ਕੁੜੀਆਂ ਨੇ ਵੀ ਬੜੇ ਸ਼ਾਰਟਕੱਟ ਮਾਰ ਲੈਂਦੀਆਂ ਹੁੰਦੀਆਂ ਸੀ ਸੋ ਤੁਸੀਂ ਵੀ ਜੇ ਇਹੋ ਜਿਹੇ ਸ਼ਾਰਟਕੱਟ ਮਾਰੇ ਹੋਏ ਆ ਪਰਚੀਆਂ ਪੁਰਚੀਆਂ ਚਲਾਈਆਂ ਹੋਈਆਂ ਤੇ ਜ਼ਰੂਰ ਸਾਂਝੀ ਕਰ ਲਓ ਸਾਡੇ ਨਾਲ ਸੋ ਬਿਲਕੁਲ ਜੀ ਗੱਲ ਕਰਾਂਗੇ ਕਿ ਉਹ ਜਿਹੜਾ ਦਿਨ ਹੁੰਦਾ ਸੀ ਉਦਣ ਸਵੇਰੇ ਸਵੇਰੇ ਕਿੱਦਾਂ ਸ਼ੁਰੂ ਹੁੰਦਾ ਸੀਗਾ ਔਰ ਕਿਵੇਂ ਮਾਂ ਪਿਓ ਲਾਡ ਲਡਾਉਂਦੇ ਹੁੰਦੇ ਸੀਗੇ ਸੋ ਸੁਣਦੇ ਆ ਜੀ ਇੱਕ ਗੀਤ ਸੋ ਉਸ ਤੋਂ ਬਾਅਦ ਫਿਰ ਯਾਦਾਂ ਦੀ ਗੱਡੀ ਚਲਾਉਂਦੇ ਆ ਕਿਉਂਕਿ ਧਨੀ ਸਾਹਿਬ ਵੀ ਆ ਗਏ ਜੀ ਸੋ ਰੌਣਕਾਂ ਪ੍ਰੋਗਰਾਮ ਦੇ ਵਿੱਚ ਲੱਗਣ ਵਾਲੀਆਂ ਤੁਹਾਡੇ ਸਾਰਿਆਂ ਦੇ ਸੁੱਖ ਸੁਨੇਹਿਆਂ ਦੇ ਨਾਲ, ਤੁਹਾਡੇ ਸਭ ਦੇ ਮੈਸੇਜਸ ਦੇ ਨਾਲ। ਸੋ ਸੁਣਦੇ ਆ ਗੀਤ, ਉਸ ਤੋਂ ਬਾਅਦ ਮੈਂ ਹਾਜ਼ਰ ਹੁੰਦੀ ਹਾਂ ਜੀ ਆਪਣੀਆਂ ਯਾਦਾਂ ਦੇ ਨਾਲ।
ਕਿੰਨਾ ਚੰਗਾ ਸੀ ਉਹ ਵੇਲਾ ਜਦੋਂ ਪਾਣੀ ਹੁੰਦਾ ਮੰਮ ਸੀ, ਚੀਜ਼ ਕੋਈ ਦਿੰਦਾ ਝੱਟ ਕਰ ਦਿੰਦੇ ਖੰਮ ਸੀ। ਕਿੰਨਾ ਚੰਗਾ ਸੀ ਉਹ ਵੇਲਾ ਜਦੋਂ ਪਾਣੀ ਹੁੰਦਾ ਮੰਮ ਸੀ, ਚੀਜ਼ ਕੋਈ ਦਿੰਦਾ ਝੱਟ ਕਰ ਦਿੰਦੇ ਖੰਮ ਸੀ। ਚੰਗਾ ਸੀ ਉਹ ਵੇਲਾ ਜਦੋਂ ਪਾਣੀ ਹੁੰਦਾ ਮੰਮ ਸੀ, ਚੀਜ਼ ਕੋਈ ਦਿੰਦਾ ਝੱਟ ਕਰ ਦਿੰਦੇ ਖੰਮ ਸੀ। ਜਦੋਂ ਜਾਂਦੇ ਸੀ ਸਕੂਲ ਮੰਮੀ ਰੋਟੀ ਤੋੜਦੀ, ਕਦੇ ਬੈਂਗਣ ਜਾਂ ਭਿੰਡੀ ਪਾ ਕੇ ਦਿਲ ਤੋੜਦੀ। ਜਦੋਂ ਜਾਂਦੇ ਸੀ ਸਕੂਲ ਮੰਮੀ ਰੋਟੀ ਤੋੜਦੀ, ਕਦੇ ਬੈਂਗਣ ਜਾਂ ਭਿੰਡੀ ਪਾ ਕੇ ਦਿਲ ਤੋੜਦੀ। ਜਦੋਂ ਚੂਰੀ ਆਪੇ ਮੈਗੀ ਪਾਉਂਦੀ ਬਣ ਜਾਂਦਾ ਕੰਮ ਸੀ। ਕਿੰਨਾ ਚੰਗਾ ਸੀ ਉਹ ਵੇਲਾ ਜਦੋਂ ਪਾਣੀ ਹੁੰਦਾ ਮੰਮ ਸੀ, ਚੀਜ਼ ਕੋਈ ਦਿੰਦਾ ਝੱਟ ਕਰ ਦਿੰਦੇ ਖੰਮ ਸੀ। ਚੰਗਾ ਸੀ ਉਹ ਵੇਲਾ ਜਦੋਂ ਪਾਣੀ ਹੁੰਦਾ ਮੰਮ ਸੀ, ਚੀਜ਼ ਕੋਈ ਦਿੰਦਾ ਝੱਟ ਕਰ ਦਿੰਦੇ ਖੰਮ ਸੀ। ਵੱਧ ਸਾਈਕਲ ਦੀ ਮੰਗ ਹੁੰਦੀ ਸੀ, ਟੋਏ ਗੰਨ ਵੇਲੇ ਜ਼ਿੰਦਗੀ ਦਬੰਗ ਹੁੰਦੀ ਸੀ। ਵੱਧੋ ਵੱਧ ਸਾਈਕਲ ਦੀ ਮੰਗ ਹੁੰਦੀ ਸੀ, ਟੋਏ ਗੰਨ ਵੇਲੇ ਜ਼ਿੰਦਗੀ ਦਬੰਗ ਹੁੰਦੀ ਸੀ। ਰੁਕ ਜਿੱਦ ਨੂੰ ਪਗਾਉਣ ਵਾਲਾ ਆਉਂਦਾ ਹੁੰਦਾ ਢੰਗ ਸੀ। ਕਿੰਨਾ ਚੰਗਾ ਸੀ ਉਹ ਵੇਲਾ ਜਦੋਂ ਪਾਣੀ ਹੁੰਦਾ ਮੰਮ ਸੀ, ਚੀਜ਼ ਕੋਈ ਦਿੰਦਾ ਝੱਟ ਕਰ ਦਿੰਦੇ ਖੰਮ ਸੀ। ਚੰਗਾ ਸੀ ਉਹ ਵੇਲਾ ਜਦੋਂ ਪਾਣੀ ਹੁੰਦਾ ਮੰਮ ਸੀ, ਚੀਜ਼ ਕੋਈ ਦਿੰਦਾ ਝੱਟ ਕਰ ਦਿੰਦੇ ਖੰਮ ਸੀ। ਸ਼ਕਲਾਂ ਦਾ ਫਿਕਰ ਨਾ ਲੀੜੇ ਪਾਉਣ ਦਾ, ਨਾ ਮੁੰਡੇ ਕੁੜੀਆਂ ਦਾ ਪਤਾ ਨਾ ਹੀ ਦਿਲ ਲਾਉਣ ਦਾ। ਨਾ ਸੀ ਸ਼ਕਲਾਂ ਦਾ ਫਿਕਰ ਨਾ ਲੀੜੇ ਪਾਉਣ ਦਾ, ਨਾ ਮੁੰਡੇ ਕੁੜੀਆਂ ਦਾ ਪਤਾ ਨਾ ਹੀ ਦਿਲ ਲਾਉਣ ਦਾ। ਚਿੰਤ ਮਾਪਿਆਂ ਤੋਂ ਸ਼ੁਰੂ ਹੋ ਕੇ ਉਹਨਾਂ ਤੇ ਖਤਮ ਸੀ। ਕਿੰਨਾ ਚੰਗਾ ਸੀ ਉਹ ਵੇਲਾ ਜਦੋਂ ਪਾਣੀ ਹੁੰਦਾ ਮੰਮ ਸੀ, ਚੀਜ਼ ਕੋਈ ਦਿੰਦਾ ਝੱਟ ਕਰ ਦਿੰਦੇ ਖੰਮ ਸੀ। ਚੰਗਾ ਸੀ ਉਹ ਵੇਲਾ ਜਦੋਂ ਪਾਣੀ ਹੁੰਦਾ ਮੰਮ ਸੀ, ਚੀਜ਼ ਕੋਈ ਦਿੰਦਾ ਝੱਟ ਕਰ ਦਿੰਦੇ ਖੰਮ ਸੀ। ਤੋਤਲੀ ਜ਼ੁਬਾਨ ਸੀ ਉਹ ਮਿੱਠਾ ਬੋਲਦੀ, ਹੁਣ ਵਾਂਗਰਾਂ ਨਾਲ ਗਾਲਾਂ ਕੱਢ ਵਿਸ਼ ਘੋਲਦੀ। ਚਾਹੇ ਤੋਤਲੀ ਜ਼ੁਬਾਨ ਸੀ ਉਹ ਮਿੱਠਾ ਬੋਲਦੀ, ਹੁਣ ਵਾਂਗਰਾਂ ਨਾਲ ਗਾਲਾਂ ਕੱਢ ਵਿਸ਼ ਘੋਲਦੀ। ਹੁਣ ਫਿਕਰਾਂ ਨਾ ਕਰੇ ਉਦੋਂ ਕੋਈ ਵੀ ਨਾ ਗਮ ਸੀ। ਕਿੰਨਾ ਚੰਗਾ ਸੀ ਉਹ ਵੇਲਾ ਜਦੋਂ ਪਾਣੀ ਹੁੰਦਾ ਮੰਮ ਸੀ, ਚੀਜ਼ ਕੋਈ ਦਿੰਦਾ ਝੱਟ ਕਰ ਦਿੰਦੇ ਖੰਮ ਸੀ। ਚੰਗਾ ਸੀ ਉਹ ਵੇਲਾ ਜਦੋਂ ਪਾਣੀ ਹੁੰਦਾ ਮੰਮ ਸੀ, ਚੀਜ਼ ਕੋਈ ਦਿੰਦਾ ਝੱਟ ਕਰ ਦਿੰਦੇ ਖੰਮ ਸੀ।
ਚੰਗਾ ਸੀ ਉਹ ਵੇਲਾ ਜਦੋਂ ਪਾਣੀ ਹੁੰਦਾ ਮੰਮ ਸੀ। ਵਾਹ ਜੀ ਵਾਹ, ਹੈ ਨਾ, ਬਿਲਕੁਲ ਉਹ ਵੇਲੇ ਬੜੇ ਚੰਗੇ ਹੁੰਦੇ ਸੀ। ਔਰ ਜਦੋਂ ਗੀਤ ਸੁਣਦੇ ਸੁਣਦੇ ਤੁਹਾਨੂੰ ਸਾਰਿਆਂ ਨੂੰ ਵੀ ਉਹ ਸਭ ਕੁਛ ਯਾਦ ਆਇਆ ਹੋਣਾ ਤੇ ਨਾਲ ਹੀ ਆ ਗਈ ਹੋਣੀ ਹੈ ਚਿਹਰੇ ਤੇ ਇੱਕ ਮੁਸਕੁਰਾਹਟ, ਹੈ ਨਾ। ਬਿਲਕੁਲ, ਜਦੋਂ ਚੀਜ਼ੀ ਕੋਈ ਦਿੰਦਾ ਝੱਟ ਕਰ ਦਿੰਦੇ ਖੰਮ ਸੀ। ਵਾਹ ਜੀ ਵਾਹ, ਬਹੁਤ ਹੀ ਪਿਆਰਾ ਗੀਤ ਔਰ ਬੜੀਆਂ ਹੀ ਪਿਆਰੀਆਂ ਪਿਆਰੀਆਂ ਯਾਦਾਂ ਇਸ ਗੀਤ ਦੇ ਵਿੱਚ ਸਾਨੂੰ ਵੀ ਸੁਣਨ ਨੂੰ ਮਿਲੀਆਂ। ਸੋ ਮਜ਼ਾ ਆ ਗਿਆ ਜੀ। ਸਰਬਜੀਤ ਭਾਜੀ ਦਾ ਥੈਂਕਸ ਕਰਦੀ ਹਾਂ ਇਸ ਗੀਤ ਦੇ ਲਈ ਜਿਹੜਾ ਉਹਨਾਂ ਨੇ ਸਾਨੂੰ ਸਾਰਿਆਂ ਨੂੰ ਸੁਣਾਇਆ। ਸੋ ਲਓ ਜੀ, ਪ੍ਰੋਗਰਾਮ ਦੇ ਵਿੱਚ ਸੁਖਦੇਵ ਸਿੰਘ ਹੁਣੇ ਵੀ ਵਿਨੀਪੈਗ ਤੋਂ ਆ ਗਏ ਨੇ, ਉਹਨਾਂ ਨੇ ਵੀ ਸਤਿ ਸ਼੍ਰੀ ਅਕਾਲ ਬੁਲਾਈ ਹੈ ਜੀ। ਬਹੁਤ ਬਹੁਤ ਸ਼ੁਕਰੀਆ ਪ੍ਰੋਗਰਾਮ ਦੇ ਵਿੱਚ ਸਾਂਝ ਪਾਉਣ ਲਈ। ਜਿੰਦਾ ਸਿੰਘ ਹੁਣਾਂ ਨੇ ਤੇ ਧਨੀ ਸਾਹਿਬ ਹੁਣਾਂ ਨੇ ਵੀ ਪ੍ਰੋਗਰਾਮ ਦੇ ਵਿੱਚ ਜਿਹੜੀ ਹਾਜ਼ਰੀ ਲਵਾ ਦਿੱਤੀ ਹੈ। ਸੋ ਉਮੀਦ ਕਰਦੀ ਹਾਂ ਜੀ ਸਾਰੇ ਰਾਜੀ ਖੁਸ਼ੀ ਹੋਵੋਗੇ ਆਪਣੇ ਘਰ ਪਰਿਵਾਰ ਦੇ ਵਿੱਚ। ਤੇ ਕੁਲਦੀਪ ਕੌਰ ਹੁਣਾਂ ਨੇ ਜੀ ਜੋ ਮੇਰੇ ਵਾਂਗੂ ਮੈਨੂੰ ਲੱਗਦਾ ਬਹੁਤ ਸਾਰੀਆਂ ਯਾਦਾਂ ਆਪਣੇ ਦਿਲ ਚ ਸਮੇਟ ਕੇ ਬੈਠੇ ਹੋਏ ਨੇ ਔਰ ਬੜੇ ਹੀ ਪਿਆਰੇ ਅੰਦਾਜ਼ ਦੇ ਵਿੱਚ ਹਰ ਬੁੱਧਵਾਰ ਨੂੰ ਆਪਣੀਆਂ ਯਾਦਾਂ ਜਿਹੜੀਆਂ ਉਹ ਸਾਂਝੀਆਂ ਕਰਦੇ ਨੇ। ਸੋ ਦੇਖਦੇ ਹਾਂ ਜੀ ਅੱਜ ਉਹਨਾਂ ਨੇ ਕਿਹੜੀ ਯਾਦ ਸਾਡੇ ਨਾਲ ਸਾਂਝੀ ਕੀਤੀ ਹੈ। ਕਹਿੰਦੇ ਕਿ ਜਦੋਂ ਵੀ ਸਾਡੇ ਪੇਪਰ ਜਾਂ ਟੈਸਟ ਹੁੰਦੇ ਸੀ ਤੇ ਇੱਕ ਗੱਲ ਤੈਅ ਹੁੰਦੀ ਸੀ ਕਿ ਪੈਨਸਲ ਰਬੜ ਤੇ ਚੂਹਾ ਨਵਾਂ ਜ਼ਰੂਰ ਲਾਈਦਾ ਸੀ। ਜਮੈਟਰੀ ਦੀ ਜਮੈਟਰੀ ਵੀ ਪੂਰੀ ਸ਼ਿੰਗਾਰੀ ਦੀ ਹੁੰਦੀ ਸੀ। ਅਸੀਂ ਸਾਡੇ ਸਕੂਲ ਵਿੱਚ ਨਕਲ ਨਹੀਂ ਚੱਲਦੀ ਹੁੰਦੀ ਸੀ, ਪਰ ਇੱਕ ਵੀਰ ਜੋ ਕਿ ਅੱਜ ਕੱਲ ਅਮਰੀਕਾ ਵਿੱਚ ਵੱਡਾ ਬਿਜ਼ਨਸਮੈਨ ਬਣਿਆ, ਉਹਨੇ ਇਕੱਠੇ ਕਮਾਲ ਦੀ ਕੰਮ ਕੀਤਾ ਸੀ। ਅੱਜ ਕਦੀ ਮਹੀਨੇ ਵਿੱਚ ਇੱਕ ਦੋ ਵਾਰ ਗੱਲ ਹੋ ਜਾਵੇ ਤੇ ਵੀਰ ਇਹੀ ਕਹਿੰਦਾ ਹੈ ਕਿ ਉਹ ਬਹੁਤ ਵਿਅਸਤ ਹੈ। ਉਹ ਜੀ ਸਾਰੀ ਰਾਤ ਬੈਠ ਲੱਤਾਂ ਬਾਹਾਂ ਤੇ ਲਿਖੇ ਸਵਾਲਾਂ ਦੇ ਹੱਲ ਜੋ ਉਹਨੂੰ ਨਹੀਂ ਸੀ ਆਉਂਦੇ। ਸਵੇਰੇ ਜਦੋਂ ਉਹਨਾਂ ਨੂੰ ਉਹਨਾਂ ਦੇ ਮਾਤਾ ਜੀ ਨਹਾਉਣ ਨੂੰ ਕਹਿੰਦੇ ਸੀ ਤਾਂ ਮੰਮੀ ਮੈਂ ਤਾਂ ਤੜਕੇ ਹੀ ਨਹਾ ਕੇ ਪਾਠ ਕਰ ਲਿਆ, ਭੁੱਲੇ ਨਾ ਪੇਪਰ ਹੈ ਨਾ ਅੱਜ। ਮਾਂ ਵਿਚਾਰੀ ਵੀ ਸ਼ੁਕਰ ਕਰਦੀ ਸੀ ਕਿ ਪੇਪਰਾਂ ਤੇ ਹਮੇਸ਼ਾ ਹੀ ਰਹਿਣ, ਪੁੱਤ ਰੱਬ ਨਾਲ ਤਾਂ ਜੁੜਦਾ ਹੈ, ਪਰ ਜੀ ਵਿਚਾਰਾ ਸਾਡੇ ਹਿਸਾਬ ਵਾਲੇ ਅਧਿਆਪਕ ਕੋਲੋਂ ਫੜ ਹੋ ਗਿਆ। ਅੱਜ ਉਹ ਪਤਾ ਨਹੀਂ ਕਿੰਨੇ ਹਿਸਾਬ ਕਰਦਾ, ਪਰ ਉਦੋਂ ਵਿਚਾਰੇ ਕੋਲੋਂ ਦੋ ਚਾਰ ਸਵਾਲਾਂ ਦਾ ਵੀ ਜਿਹੜਾ ਉਹ ਡਰ ਲੱਗਦਾ ਹੁੰਦਾ ਸੀ। ਸੋ ਬਿਲਕੁਲ ਕੁਲਦੀਪ ਕੌਰ ਜੀ, ਇਹਨਾਂ ਤੁਹਾਡੇ ਮੈਸੇਜ ਦੇ ਵਿੱਚੋਂ ਹੀ ਜੇ ਗੱਲ ਕਰੀਏ ਤੇ ਹਨਾ, ਇੱਕ ਗੱਲ ਤੇ ਚੰਗੀ ਤੈਅ ਹੈ ਕਿ ਅਸੀਂ ਖਾਸ ਕਰਕੇ ਜਦੋਂ ਅਸੀਂ ਆਪਣੀ ਗੱਲ ਕਰੀਏ ਜਦੋਂ ਅਸੀਂ ਪੰਜਾਬ ਦੇ ਵਿੱਚ ਹੁੰਦੇ ਸੀ ਤੇ ਇੱਕ ਗੱਲ ਇਹ ਹੁੰਦੀ ਸੀ ਕਿ ਇੱਕ ਬੱਚੇ ਨੂੰ ਉਹਦੀ ਲਿਆਕਤ ਤੋਂ, ਉਹਦੀ ਪੜ੍ਹਾਈ ਤੋਂ ਹੀ ਦੇਖਿਆ ਜਾਂਦਾ ਹੁੰਦਾ ਸੀ। ਉਹਦੇ ਪੇਪਰਾਂ ਦੇ ਵਿੱਚ ਕਿੰਨੇ ਨੰਬਰ ਆਉਂਦੇ ਆ, ਬਸ ਉਹੀ ਇੱਕ ਟੈਗ ਹੁੰਦਾ ਸੀ ਉਹਦੀ ਪਰਸਨੈਲਿਟੀ ਨੂੰ ਜਾਂ ਉਹਨੂੰ ਨਾਪਣ ਲਈ। ਸੋ ਜੋ ਬੱਚਾ ਚੰਗਾ, ਜਿਹਦੇ ਪੇਪਰ ਵਧੀਆ ਹੋ ਜਾਂਦੇ ਸੀ, ਜਿਹਦੇ ਨੰਬਰ ਚੰਗੇ ਆ ਜਾਂਦੇ ਸੀ, ਉਹ ਪੂਰੇ ਰਿਸ਼ਤੇਦਾਰੀ ਦੇ ਵਿੱਚ ਬਸ ਏਦਾਂ ਬੜਾ ਹੀਰੋ ਬਣ ਜਾਂਦਾ ਹੁੰਦਾ ਸੀ। ਔਰ ਬਾਕੀ ਜਿਹੜੇ ਛੋਟੇ ਛੋਟੇ ਬੱਚੇ ਹੁੰਦੇ ਸੀ ਉਹਨਾਂ ਲਈ ਉਹ ਵਿਲਨ ਹੋ ਜਾਂਦਾ ਸੀ, ਕਿਉਂਕਿ ਜਿਹੜੇ ਪੇਰੈਂਟਸ ਹੁੰਦੇ ਸੀ ਉਹਦਾ ਨਾਮ ਲੈ ਕੇ ਨਾ ਦੇਖਿਆ ਉਹਨੂੰ, ਉਹਦੇ ਇੰਨੇ ਨੰਬਰ ਆਏ, ਉਹਦੇ ਵੱਲ ਦੇਖੋ ਉਹ ਇੰਨਾ ਪੜਦਾ, ਉਹਦੇ ਵੱਲ ਦੇਖੋ, ਲਾਈਕ ਪੇਰੈਂਟਸ ਦਾ ਇੱਕ ਜਿਹੜਾ ਕੰਪੇਅਰ ਕਰਨ ਦਾ ਤਰੀਕਾ ਹੁੰਦਾ ਸੀਗਾ ਨਾ, ਉਹ ਬੱਚਿਆਂ ਨੂੰ ਬੜਾ ਹੀ ਔਖਾ ਲੱਗਦਾ ਹੁੰਦਾ ਸੀ। ਮੈਂ ਆਪਣੀ ਗੱਲ ਕਰਾਂ, ਸਾਨੂੰ ਵੀ ਔਖਾ ਲੱਗਦਾ ਹੁੰਦਾ ਸੀ ਜਦੋਂ ਕਿਸੇ ਰਿਸ਼ਤੇਦਾਰ ਦੇ ਹੋ ਕੇ ਆਉਣਾ ਤੇ ਆ ਕੇ ਬਸ ਇਹ ਕੰਪੈਰੀਜ਼ਨ। ਹਜੇ ਅਸੀਂ ਬੇਸ਼ੱਕ ਜਿੰਨੇ ਮਰਜ਼ੀ ਚੰਗੇ ਬਣਨ ਦੀ ਕੋਸ਼ਿਸ਼ ਕਰਦੇ ਹੁੰਦੇ ਸੀ, ਪਰ ਫੇਰ ਵੀ ਉਹਦੇ ਵਿੱਚ ਪੇਰੈਂਟਸ ਦਾ ਕਸੂਰ ਨਹੀਂ ਸੀ। ਉਹਨਾਂ ਨੂੰ ਹਮੇਸ਼ਾ ਇਹ ਲੱਗਦਾ ਸੀ ਕਿ ਇਹਨਾਂ ਨੂੰ ਪੁਸ਼ ਕਰੀਏ, ਇਹਨਾਂ ਨੂੰ ਹੋਰ ਅੱਗੇ ਕਰੀਏ, ਹੋਰ ਵਧੀਆ ਬਣਾਈਏ, ਪਰ ਉਹ ਤਰੀਕਾ ਜਿਹੜਾ ਸੀਗਾ ਮੈਨੂੰ ਲੱਗਦਾ ਉਹ ਕਿਤੇ ਗਲਤ ਹੁੰਦਾ ਸੀ। ਔਰ ਅੱਜ ਇਹਨਾਂ ਗੱਲਾਂ ਤੇ ਅਸੀਂ ਕਾਫੀ ਕੁਝ ਸੋਚਦੇ ਹਾਂ, ਵਿਚਾਰਦੇ ਹਾਂ ਹਨਾ, ਆਪਣੇ ਬੱਚਿਆਂ ਨੂੰ ਕਿਸ ਤਰ੍ਹਾਂ ਉਹਨਾਂ ਚ ਸੈਲਫ ਇਸਟੀਮ ਜਿਹੜੀ ਆ ਉਹ ਨਾ ਲੋ ਹੋ ਜਾਵੇ, ਕਿ ਉਹਨਾਂ ਦਾ ਕੋਨਫੀਡੈਂਸ ਨਾ ਘੱਟ ਜਾਵੇ, ਉਹਨਾਂ ਨੂੰ ਕਿਸ ਤਰ੍ਹਾਂ ਅੱਗੇ ਕਰਨਾ, ਜੇ ਉਹਨਾਂ ਵਿੱਚ ਕੋਈ ਕਮੀ ਹੈ ਤੇ ਉਹਨਾਂ ਨੂੰ ਅਸੀਂ ਕਿਸ ਤਰੀਕੇ ਦੇ ਨਾਲ ਅੱਗੇ ਕਰਨਾ। ਪਰ ਪਹਿਲਾਂ ਜਿਸ ਬਚਪਨ ਜਿੱਥੇ ਅਸੀਂ ਗੁਜ਼ਾਰਿਆ ਹੋਇਆ ਉੱਥੇ ਤੇ ਬਸ ਹੋਰ ਕੁਛ ਨਹੀਂ ਹੁੰਦਾ ਸੀਗਾ, ਗਾਲਾਂ ਝਿੜਕਾਂ ਹੁੰਦੀਆਂ ਸੀ ਜਾਂ ਪੈ ਜਾਂਦੀਆਂ ਹੁੰਦੀਆਂ ਸੀ। ਇਹ ਗੱਲ ਨਹੀਂ ਕਿ ਮਾਂ ਪਿਓ ਦਾ ਪਿਆਰ ਨਹੀਂ ਹੁੰਦਾ ਸੀ, ਪਿਆਰ ਬਹੁਤ ਹੁੰਦਾ ਸੀ, ਸੋ ਗੱਲ ਇਹ ਹੈ ਕਿ ਉਹਨਾਂ ਨੇ ਵੀ ਜਿਸ ਤਰ੍ਹਾਂ ਦਾ ਆਪਣਾ ਬਚਪਨ ਪਾਲਿਆ ਹੋਇਆ ਸੀ, ਜਿਸ ਤਰ੍ਹਾਂ ਦੀ ਅਪਬ੍ਰਿੰਗਿੰਗ ਉਹਨਾਂ ਦੀ ਸੀ, ਉਹ ਉਸੇ ਤਰ੍ਹਾਂ ਦੇ ਪੇਰੈਂਟਸ ਬਣ ਕੇ ਸਾਨੂੰ ਪਾਲਦੇ ਸੀ। ਔਰ ਕਿਤੇ ਨਾ ਕਿਤੇ ਸਾਡੇ ਪੇਰੈਂਟਸ ਦੀ ਝਲਕ ਜਿਹੜੀ ਆ ਉਹ ਸਾਡੇ ਵਿੱਚ ਅਜੇ ਵੀ ਹੈ, ਕਿਉਂਕਿ ਉਹ ਜਾ ਨਹੀਂ ਸਕਦੀ, ਪੀੜੀ ਦਰ ਪੀੜੀ ਚੱਲਦੀ ਰਹਿੰਦੀ ਆ। ਸੋ ਉਹ ਚੀਜ਼ ਨੂੰ ਖਤਮ ਹੋਣ ਦੇ ਲਈ ਵੀ ਦੋ ਤਿੰਨ ਪੀੜੀਆਂ ਲੱਗ ਜਾਂਦੀਆਂ। ਪਰ ਦੇਖੋ ਬੱਚਾ ਜਿਹਨੂੰ ਤੁਸੀਂ ਕਹਿ ਰਹੇ ਹੋ ਕਿ ਦੋ ਤਿੰਨ ਸਵਾਲਾਂ ਤੋਂ ਵੀ ਡਰ ਲੱਗਦਾ ਸੀ, ਅੱਜ ਉਹ ਅਮਰੀਕਾ ਦੇ ਵਿੱਚ ਬੜਾ ਵਧੀਆ ਬਿਜ਼ਨਸਮੈਨ ਹੈ, ਹਨਾ, ਇੱਕ ਕਾਮਯਾਬ ਇਨਸਾਨ ਹੈ। ਸੋ ਕਾਮਯਾਬੀ ਜਿਹੜੀ ਹੁੰਦੀ ਆ ਉਹ ਕਿਤੇ ਨਾ ਕਿਤੇ ਮੈਨੂੰ ਲੱਗਦਾ ਕਿ ਸਿਰਫ ਪੜ੍ਹਾਈ ਦੀ ਮੁਹਤਾਜ ਨਹੀਂ ਹੁੰਦੀ, ਐਜੂਕੇਸ਼ਨ ਜ਼ਰੂਰ ਹੁੰਦੀ ਹੈ ਜੀ, ਜ਼ਿੰਦਗੀ ਦੇ ਵਿੱਚ ਬਹੁਤ ਇੰਪੋਰਟੈਂਟ ਹੁੰਦੀ ਹੈ। ਔਰ ਪਰ ਕਈ ਵਾਰੀ ਇੱਦਾਂ ਹੁੰਦਾ ਹੈ ਕਿ ਉਹ ਪੜ੍ਹਾਈ ਦੇ ਵਿੱਚ ਜੇ ਬੱਚਾ ਇੱਕ ਨਹੀਂ ਠੀਕ ਤੇ ਉਹ ਹੋਰ ਕੰਮਾਂ ਦੇ ਵਿੱਚ ਹੀ ਕਾਫੀ ਵਧੀਆ ਹੁੰਦਾ। ਸੋ ਹਰ ਪਹਿਲੂ ਜਿਹੜਾ ਸਾਨੂੰ ਬੱਚੇ ਦਾ ਦੇਖਣਾ ਚਾਹੀਦਾ, ਔਰ ਕਿਸੇ ਵੀ ਹਾਲ ਦੇ ਵਿੱਚ ਉਹਨੂੰ ਡੀਮੋਰਲਾਈਜ਼ ਜਿਹੜਾ ਨਹੀਂ ਕਰਨਾ ਚਾਹੀਦਾ। ਸੋ ਬਹੁਤ ਬਹੁਤ ਸ਼ੁਕਰੀਆ ਕੁਲਦੀਪ ਕੌਰ ਜੀ, ਇਹ ਵਾਲੀ ਜਿਹੜੀ ਯਾਦ ਤੁਸੀਂ ਸਾਂਝੀ ਕੀਤੀ ਹੈ ਇਹਦੇ ਲਈ ਵੀ, ਔਰ ਇਹਦੇ ਵਿੱਚੋਂ ਜਿਹੜਾ ਵਿਚਾਰ ਨਿਕਲ ਕੇ ਸਾਹਮਣੇ ਆਇਆ ਉਹਨੂੰ ਵੀ ਅਸੀਂ ਅੱਖਾਂ ਤੋਂ ਪਰੋਖੇ ਨਹੀਂ ਕਰ ਸਕਦੇ। ਚਲੋ ਜੀ, ਜਸਪਾਲ ਰਾਮਾ ਸਿਡਨੀ ਤੋਂ ਇਹਨਾਂ ਨੇ ਵੀ ਪ੍ਰੋਗਰਾਮ ਨੂੰ ਜੁਆਇਨ ਕਰ ਲਿਆ ਜੀ, ਸਤਿ ਸ੍ਰੀ ਅਕਾਲ, ਬੁਲਾ ਰਹੇ ਨੇ, ਡਰਾਈਵਿੰਗ ਕਰਦੇ ਕਰਦੇ ਸੁਣ ਰਹੇ ਹਾਂ ਜੀ, ਕਹਿੰਦੇ ਬਹੁਤ ਸੋਹਣਾ, ਬਹੁਤ ਬਹੁਤ ਸ਼ੁਕਰੀਆ ਜਸਪਾਲ ਜੀ। ਔਰ ਹੈ ਨਾ, ਤੁਹਾਡੇ ਪ੍ਰੋਗਰਾਮ ਦੇ ਵਿੱਚ ਜਿਹੜੀ ਹਾਜ਼ਰੀ ਲਵਾਉਣੀ ਤੁਸੀਂ ਨਹੀਂ ਭੁੱਲਦੇ, ਬੇਸ਼ੱਕ ਤੁਸੀਂ ਡਰਾਈਵਿੰਗ ਕਰਦੇ ਹੁੰਦੇ ਹੋ, ਪਰ ਫੇਰ ਵੀ ਤੁਸੀਂ ਪ੍ਰੋਗਰਾਮ ਦੇ ਵਿੱਚ ਮੈਸੇਜ ਜਿਹੜਾ ਜ਼ਰੂਰ ਕਰਦੇ ਉਹਦੇ ਲਈ ਬਹੁਤ ਬਹੁਤ ਸ਼ੁਕਰੀਆ, ਕਿਉਂਕਿ ਤੁਹਾਡੀ ਹਾਜ਼ਰੀ, ਤੁਹਾਡਾ ਮੈਸੇਜ ਕਿਤੇ ਨਾ ਕਿਤੇ ਦਿਲ ਨੂੰ ਇਹ ਤਸੱਲੀ ਦੇ ਜਾਂਦਾ ਕਿ ਕੋਈ ਕਿਤੇ ਬੈਠਾ ਸੁਣ ਰਿਹਾ ਹੈ, ਕੋਈ ਡਰਾਈਵਿੰਗ ਕਰਦਾ ਸੁਣ ਰਿਹਾ, ਕੋਈ ਘਰ ਦੇ ਕੰਮ ਕਾਰ ਕਰਦਾ ਸੁਣ ਰਿਹਾ, ਕੋਈ ਆਪਣੀ ਜੋਬ ਤੇ ਸੁਣ ਰਿਹਾ ਹੈ ਨਾ, ਕੋਈ ਕਿਤੇ ਤੁਰਿਆ ਜਾਂਦਾ ਸੁਣ ਰਿਹਾ, ਕੋਈ ਟੈਕਸੀ ਚਲਾਉਂਦੇ ਸੁਣ ਰਿਹਾ, ਪਰ ਇੱਕ ਗੱਲ ਇਹ ਹੋ ਜਾਂਦੀ ਹੈ ਕਿ ਇੱਕ ਹੁੰਗਾਰਾ ਭਰਨਾ ਹੁੰਦਾ ਜੀ। ਸੋ ਕਈ ਵਾਰੀ ਏਦਾਂ ਹੁੰਦਾ ਜਦੋਂ ਤੁਸੀਂ ਬਾਤ ਸੁਣਾਉਂਦੇ ਆ ਨਾ ਤੇ ਤੁਹਾਡੇ ਅੱਗੇ 10 ਬੰਦੇ ਬੈਠੇ ਆ, ਸਾਰੇ ਬਾਤ ਸੁਣਦੇ ਹੁੰਦੇ ਆ, ਪਰ ਫਿਰ ਵੀ ਤੁਹਾਨੂੰ ਐ ਲੱਗਦਾ ਮਜ਼ਾ ਜਿਹਾ ਨਹੀਂ ਆਉਂਦਾ ਜਿੰਨੀ ਦੇਰ ਕੋਈ ਹੁੰਗਾਰਾ ਨਾ ਭਰੇ ਨਾ। ਸੋ ਇਸ ਹੁੰਗਾਰੇ ਦੇ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ। ਸੋ ਇਸ ਧਨੀ ਸਾਹਿਬ ਹੁਣਾਂ ਨੇ ਕਿਹਾ ਹੈ ਕਿ ਤੁਸੀਂ ਕਹਿ ਰਹੇ ਸੀ ਨਾ ਕਿ ਕੁੜੀਆਂ ਐਂਡ ਈਅਰ ਤੱਕ ਸਟੱਡੀ ਕਰਦੀਆਂ ਸੀ ਪਰ ਮੁੰਡੇ ਨਹੀਂ, ਮੁੰਡਿਆਂ ਨੂੰ ਪਤਾ ਹੁੰਦਾ ਕਿ 6-7 ਬੈਂਡ ਵਾਲੀ ਅਸੀਂ ਲੱਭ ਹੀ ਲੈਣੀ ਹੈ। ਠੀਕ ਹੈ, ਇਹ ਗੱਲ ਤੇ ਤੁਸੀਂ ਬਿਲਕੁਲ ਸਹੀ ਕਹੀ ਹੈ ਨਾ, ਮੁੰਡਿਆਂ ਨੂੰ ਪਤਾ ਹੁੰਦਾ ਵੀ ਆਪ ਅਸੀਂ ਕੁਝ ਕਰਨਾ ਨੀ ਪਰ 6-7 ਬੈਂਡ ਵਾਲੀ ਅਸੀਂ ਲੱਭ ਹੀ ਲੈਣੀ ਹੈ। ਸੋ ਇਸੇ ਲਈ ਕਹਿੰਦੇ ਆ ਜੀ, ਹਰ ਕਾਮਯਾਬ ਇਨਸਾਨ ਦੇ ਪਿੱਛੇ ਕੋਈ ਨਾ ਕੋਈ ਕੁੜੀ ਜ਼ਰੂਰ ਹੁੰਦੀ ਹੈ, ਚਾਹੇ ਮਾਂ ਹੋਵੇ, ਭੈਣ ਹੋਵੇ, ਧੀ ਹੋਵੇ ਜਾਂ ਫਿਰ 6-7 ਬੈਂਡ ਵਾਲੀ ਕਿਉਂ ਨਾ ਹੋਵੇ। ਸੋ ਬਿਲਕੁਲ ਜੀ, ਜ਼ਿੰਦਗੀ ਇਹ ਵੀ ਗੱਲ ਹੈ ਇੱਕ ਕਿ ਜ਼ਿੰਦਗੀ ਨੂੰ ਤੁਸੀਂ ਕਿਵੇਂ ਸਕਸੈਸਫੁਲ ਬਣਾਉਣਾ ਹੈ ਨਾ, ਜਾਂ ਤੇ ਕਹਿੰਦੇ ਹੁੰਦੇ ਆ ਕਿ ਦਿਮਾਗ ਲੜਾ ਲਓ ਤੇ ਜਾਂ ਫਿਰ ਫਿਜ਼ੀਕਲੀ ਤੁਸੀਂ ਕਰ ਲਓ। ਸੋ ਇਹ ਵੀ ਇੱਕ ਗੱਲ ਹੈ ਕਿ ਕਿਸੇ ਨਾ ਕਿਸੇ ਤਰ੍ਹਾਂ ਸਕਸੈਸ ਹਾਸਿਲ ਕਰਨੀ ਹੈ, ਉਹ ਕਿਸ ਤਰ੍ਹਾਂ ਕਰਨੀ ਹੈ ਉਹ ਵੀ ਪਤਾ ਹੋਣਾ ਚਾਹੀਦਾ। ਸੋ ਲੋ ਜੀ, ਗੱਲ ਕਰ ਰਹੇ ਸੀ ਅਸੀਂ ਪੇਪਰਾਂ ਦੇ ਦਿਨਾਂ ਦੀ ਹੈ ਨਾ, ਤੋ ਪੇਪਰਾਂ ਦੇ ਦਿਨਾਂ ਨਾਲ ਜੁੜੀਆਂ ਯਾਦਾਂ ਜਿਹੜੀਆਂ ਜੋ ਮੈਨੂੰ ਯਾਦ ਆ ਮੈਂ ਤੁਹਾਨੂੰ ਜ਼ਰੂਰ ਸੁਣਾ ਰਹੀ ਹਾਂ। ਸੋ ਜਿਸ ਤਰ੍ਹਾਂ ਕੁਲਦੀਪ ਕੌਰ ਹੋਣਾ ਨੇ ਵੀ ਹੁੰਗਾਰਾ ਭਰਿਆ ਕਿ ਬਿਲਕੁਲ ਜੀ, ਪੇਪਰਾਂ ਦੇ ਦਿਨਾਂ ਦੇ ਵਿੱਚ ਅਸੀਂ ਆਪਣੇ ਜਮੈਟਰੀ ਬਾਕਸ, ਆਪਣੇ ਪੈਨ ਵਗੈਰਾ ਬੜਾ ਕੁਝ ਤਿਆਰ ਰੱਖੀਦਾ ਹੁੰਦਾ ਸੀਗਾ ਕਿ ਮੈਂ ਨਾ ਉਹ ਸ਼ਾਰਪਨਰ ਹੋ ਗਿਆ ਜਾਂ ਰਬੜ ਹੋ ਗਈ। ਸੋ ਇੱਕ ਗੱਤਾ ਹੁੰਦਾ ਸੀਗਾ, ਗੱਤੇ ਦੇ ਉੱਤੇ ਪੇਪਰ ਦੇਈਦਾ ਹੁੰਦਾ ਸੀ, ਯਾਦ ਆ, ਉਹ ਗੱਤਾ ਵੀ ਜ਼ਰੂਰ ਲੈ ਕੇ ਜਾਈਦਾ ਹੁੰਦਾ ਸੀਗਾ ਨਾਲ ਪੇਪਰਾਂ ਦੇ ਵਿੱਚ। ਔਰ ਸਵੇਰੇ ਸਵੇਰੇ ਫਿਰ ਉਸਦੇ ਗੁਰਦੁਆਰੇ ਮੱਥਾ ਟੇਕਣ ਜਾਣਾ ਔਰ ਉੱਥੇ ਅਰਦਾਸ ਕਰਨੀ, ਫਿਰ ਮੰਮੀ ਡੈਡੀ ਨੂੰ ਵੀ ਕਹਿਣਾ ਤੁਸੀਂ ਅਰਦਾਸ ਜ਼ਰੂਰ ਕਰਿਓ ਮੇਰਾ ਪੇਪਰ ਵਧੀਆ ਹੋ ਜਾਵੇ, ਹੈ ਨਾ, ਛੋਟੇ ਭੈਣ ਭਰਾਵਾਂ ਨੂੰ ਵੀ ਕਹਿ ਕੇ ਜਾਣਾ। ਸੋ ਜਦੋਂ ਪੇਪਰ ਤੇ ਜਾਣਾ ਤੇ ਉਦੋਂ ਸਵੇਰੇ ਸਵੇਰੇ ਫਿਰ ਮੰਮੀ ਨੇ ਜਾਂ ਸਾਡੇ ਦਾਦੀ ਜੀ ਨੇ ਸਾਨੂੰ ਦਹੀਂ ਜ਼ਰੂਰ ਖਵਾਉਂਦੇ ਹੁੰਦੇ ਸੀਗੇ ਕਿ ਦਹੀਂ ਨੂੰ ਬੜਾ ਸ਼ੁਭ ਮੰਨਿਆ ਜਾਂਦਾ ਹੈ ਕਿ ਸਵੇਰੇ ਸਵੇਰੇ ਦਹੀਂ ਤੁਸੀਂ ਖਾ ਕੇ ਜਾਓ। ਸੋ ਘਰ ਵਾਲਿਆਂ ਦਾ, ਘਰਦਿਆਂ ਦਾ ਕੰਸਰਨ ਵੀ ਵੇਖੀਦਾ ਸੀਗਾ, ਉਹ ਛੋਟੀਆਂ ਛੋਟੀਆਂ ਗੱਲਾਂ ਦੇ ਵਿੱਚ ਕਿਸ ਤਰ੍ਹਾਂ ਕੰਸਰਨ ਰਹਿੰਦੇ ਸੀਗੇ ਕਿ ਹਾਂ ਗੁਰਦੁਆਰੇ ਮੱਥਾ ਟੇਕ ਕੇ ਆਓ ਜਾਂ ਉਹਨਾਂ ਨੇ ਪ੍ਰਸ਼ਾਦ ਬਣਾਉਣਾ ਔਰ ਫਿਰ ਦਹੀਂ ਖਿਲਾ ਕੇ ਭੇਜਣਾ ਔਰ ਜਿਹੜੀਆਂ ਦੁਆਵਾਂ ਦਿੰਦੇ ਹੁੰਦੇ ਸੀਗੇ ਕਿ ਹਾਂ ਕੋਈ ਗੱਲ ਨੀ ਬਹੁਤ ਵਧੀਆ ਹੋ ਜਾਣਾ ਆ। ਸੋ ਉਹ ਦੁਆਵਾਂ ਅੱਜ ਤੱਕ ਵੀ ਕੰਨਾਂ ਚ ਗੂੰਜਦੀਆਂ। ਜ਼ਿੰਦਗੀ ਦਾ ਕੋਈ ਵੀ ਇਮਤਿਹਾਨ ਹੋਵੇ ਮੈਨੂੰ ਲੱਗਦਾ ਇਹ ਦੁਆਵਾਂ ਜਿਹੜੀਆਂ ਹੁੰਦੀਆਂ ਜਾਂ ਮਾਪਿਆਂ ਦੀਆਂ ਅਸੀਸਾਂ ਹੁੰਦੀਆਂ ਉਹ ਹਰ ਥਾਂ ਹੀ ਕੰਮ ਆਉਂਦੀਆਂ ਜੀ। ਸੋ ਸਵੇਰੇ ਸਵੇਰੇ ਦਹੀਂ ਖਾ ਕੇ ਇਹੋ ਜਿਹੜਾ ਫਿਰ ਜਾਈਦਾ ਹੁੰਦਾ ਸੀਗਾ। ਤੇ ਅੱਛਾ, ਉਸ ਤੋਂ ਪਹਿਲਾਂ ਯਾਦ ਹੈ ਕਿ ਜਿਹੜੇ ਪੈਨ ਹੁੰਦੇ ਸੀਗੇ ਕਈ ਵਾਰ ਉਹਨਾਂ ਦੀ ਅਰਦਾਸ ਵੀ ਕਰੀਦੀ ਹੁੰਦੀ ਸੀਗੀ, ਉਹ ਜਿਹੜੇ ਪੈਨ ਹੁੰਦੇ ਸੀ ਉਹ ਵੀ ਗੁਰਦੁਆਰੇ ਲੈ ਕੇ ਜਾਣੇ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਰੱਖ ਕੇ ਨਾ ਬੜੀ ਮਾਸੂਮੀਅਤ ਨਾਲ ਫਿਰ ਅਰਦਾਸ ਕਰਨੀ ਪਈ। ਏਦਾਂ ਲੱਗਦਾ ਸੀ ਵੀ ਇਹ ਪੈਨਾਂ ਦੇ ਉੱਤੇ ਬਾਬਾ ਜੀ ਨੇ ਮਿਹਰ ਕਰ ਦੇਣੀ ਆ ਤੇ ਬਸ ਪੈਨ ਆਪੇ ਹੀ ਚੱਲਣਾ ਆ, ਉਹ ਭੋਲਾਪਨ। ਸੋ ਜਿਹੜਾ ਪੇਪਰ ਸ਼ੁਰੂ ਹੋਣ ਤੋਂ ਪਹਿਲਾਂ ਦਾ ਟਾਈਮ ਹੁੰਦਾ ਸੀਗਾ ਉਹ ਬੜਾ ਔਖਾ ਹੁੰਦਾ ਸੀ। ਯਾਦ ਹੈ ਇੱਕ ਐਸੇ ਵੀ ਲਿਖਣ ਨੂੰ ਆ ਜਾਂਦਾ ਹੁੰਦਾ ਸੀ ਕਈ ਵਾਰੀ ਪ੍ਰੀਖਿਆ ਤੋਂ 5 ਮਿੰਟ ਪਹਿਲਾਂ ਜਾਂ 10 ਮਿੰਟ ਪਹਿਲਾਂ। ਸੋ ਉਹ ਵੀ ਇੱਕ ਅਜੀਬ ਜਿਹਾ ਪ੍ਰੈਸ਼ਰ ਹੁੰਦਾ ਦਿਮਾਗ ਤੇ, ਏਦਾਂ ਲੱਗਦਾ ਹੁੰਦਾ ਕਿ ਸਾਰਾ ਕੁਛ ਹੀ ਭੁੱਲ ਗਿਆ ਮੈਨੂੰ ਤੇ ਕੁਛ ਯਾਦ ਹੀ ਨਹੀਂ। ਬੇਸ਼ੱਕ ਜਿੰਨਾ ਮਰਜ਼ੀ ਯਾਦ ਕੀਤਾ ਹੋਵੇ ਪਰ ਡਰ ਲੱਗਦਾ ਰਹਿੰਦਾ ਹੁੰਦਾ ਸੀਗਾ ਕਿ ਹਾਏ ਜੀ ਆ ਗਿਆ ਆ ਗਿਆ, ਔਰ ਕਿੰਨੇ ਹੀ ਕੁਐਸਚਨ ਦਿਮਾਗ ਚ ਘੁੰਮ ਜਾਂਦੇ ਹੁੰਦੇ ਸੀ ਤੇ ਇਹ ਲੱਗਦਾ ਸੀਗਾ ਕਿ ਸਭ ਕੁਛ ਹੀ ਭੁੱਲ ਗਿਆ। ਪਰ ਫਿਰ ਜਦੋਂ ਤੁਹਾਡੇ ਅੱਗੇ ਕੁਐਸਚਨ ਪੇਪਰ ਆਉਂਦਾ ਹੁੰਦਾ ਸੀਗਾ ਔਰ ਜਦੋਂ ਉਹ ਦੇਖ ਕੇ ਜੇ ਤਾਂ ਉਹਨਾਂ ਵਿੱਚੋਂ ਤੁਹਾਨੂੰ ਆਉਂਦਾ ਹੁੰਦਾ ਸੀ ਤੇ ਫਿਰ ਖੁਸ਼ੀ ਦੀ ਲਹਿਰ ਆ ਜਾਂਦੀ ਹੁੰਦੀ ਸੀ ਕਿ ਹਾਂ ਦੇਖਿਆ ਬਾਬਾ ਜੀ ਨੇ ਸੁਣ ਲਈ। ਤੇ ਜੇ ਫਿਰ ਕਿਤੇ ਕੁਐਸਚਨ ਪੇਪਰ ਔਖਾ ਜਾਂਦਾ ਸੀ ਤੇ ਫਿਰ ਵੀ ਬਾਬਾ ਜੀ ਨੇ ਦੇਖਿਆ ਬਾਬਾ ਜੀ ਨੇ ਸੁਣੀ ਨੀ, ਮੈਂ ਤੇ 11 ਰੁਪਏ ਦਾ ਪ੍ਰਸ਼ਾਦ ਵੀ ਕਰਵਾ ਕੇ ਆਈ ਸੀ ਫਿਰ ਵੀ ਨੀ ਸੁਣੀ। ਸੋ ਮੈਨੂੰ ਲੱਗਦਾ ਅਸੀਂ ਇਸੇ ਤਰ੍ਹਾਂ ਹੈ ਨਾ। ਲਓ ਜੀ, ਕੁਲਦੀਪ ਕੌਰ ਹੁਣਾਂ ਦਾ ਫੋਨ ਆ ਰਿਹਾ, ਮੈਨੂੰ ਲੱਗਦਾ ਉਹਨਾਂ ਨਾਲ ਗੱਲਬਾਤ ਕਰੀਏ ਕਿ ਕੁਲਦੀਪ ਕੌਰ ਹੁਣਾਂ ਨੂੰ ਕੀ ਯਾਦ ਆਇਆ ਹੋਰ। ਹੈਲੋ
ਹੈਲੋ,
ਹਾਂਜੀ ਸਤਿ ਸ੍ਰੀ ਅਕਾਲ ਕੁਲਦੀਪ ਜੀ।
ਹਾਂਜੀ ਸਤਿ ਸ੍ਰੀ ਅਕਾਲ ਜੀ ਸੁਖਪ੍ਰੀਤ ਜੀ, ਅਤੇ ਸਰਬਜੀਤ ਭਾਜੀ ਨੂੰ ਵੀ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਹਾਂਜੀ ਹਾਂਜੀ, ਕਿੱਦਾਂ ਸਾਰੇ ਠੀਕ ਹੋ?
ਬਿਲਕੁਲ ਜੀ ਵਧੀਆ, ਚੜ੍ਹਦੀ ਕਲਾ ਦੇ ਵਿੱਚ। ਤੁਸੀਂ ਸੁਣਾਓ ਕੁਲਦੀਪ, ਕੀ ਹਾਲ ਚਾਲ ਹੈ?
ਹਾਂਜੀ ਹਾਂਜੀ ਜੀ, ਬਹੁਤ ਵਧੀਆ ਬਹੁਤ ਵਧੀਆ।
ਕਿਹੜੀ ਯਾਦ ਯਾਦ ਆਈ ਅੱਜ ਫੇਰ?
ਯਾਦ ਜੀ ਮੈਨੂੰ ਮੇਰੀ ਤਾਂ ਮੇਰੀਆਂ ਘੱਟ ਹੀ ਆ ਪੇਪਰਾਂ ਨਾਲ ਜੁੜੀਆਂ ਹੋਈਆਂ, ਕਿਉਂਕਿ ਪੇਪਰਾਂ ਚ ਲੋਕ ਮੇਰੇ ਤੋਂ ਨਕਲ ਮਾਰਦੇ ਹੁੰਦੇ ਸੀ, ਤੁਹਾਨੂੰ ਇਸ ਗੱਲ ਦਾ ਮਾਣ ਕਰਨਾ ਚਾਹੀਦਾ।
ਬਿਲਕੁਲ ਜੀ, ਸਾਨੂੰ ਪੂਰਾ ਮਾਣ ਹੈ ਤੁਹਾਡੇ ਤੇ।
ਲੋਕੀ ਮੇਰੇ ਤੇ ਮਾਣ ਕਰਦੇ ਹੁੰਦੇ ਸੀ ਵੀ ਹਾਂ ਵੀ ਕੁਲਦੀਪ ਸਾਡੇ ਨਾਲ ਅਗਲੇ ਡੈਸਕ ਤੇ ਬਹਿ ਜੇ, ਕੁਲਦੀਪ ਦਾ ਰੋਲ ਨੰਬਰ ਸਾਡੇ ਨਾਲ ਆ ਜੇ ਬਸ, ਹਨਾ, ਰੋਲ ਨੰਬਰ ਡਿਵਾਈਡ ਹੁੰਦੇ ਸੀ।
ਕੁਲਦੀਪ ਇਹਦੇ ਲਈ ਨਾ ਜਿਹੜੇ ਏਦਾਂ ਹੁੰਦੇ ਸੀ ਉਹਨਾਂ ਦੀ ਆਓ ਭਗਤ ਜਿਹੀ ਬਹੁਤ ਕਰਦੇ ਹੁੰਦੇ ਸੀ, ਉਹਦੇ ਨਾਲ ਏਦਾਂ ਹੁੰਦਾ ਸੀਗਾ ਵੀ ਇਹ ਨਾ ਸਾਡੇ ਨਾਲ ਰੁੱਸ ਜਾਵੇ ਕਿਤੇ, ਤੇ ਪੂਰਾ ਸਾਲ ਪੜ੍ਹਾਈ ਤੇ ਘੱਟ ਧਿਆਨ ਦੇਣਾ, ਤੇ ਇਹੋ ਜਿਹੜੇ ਲਾਇਕ ਬੱਚੇ ਹੁੰਦੇ ਸੀਗੇ ਨਾ ਉਹਨਾਂ ਦੇ ਪਿੱਛੇ ਪਿੱਛੇ ਜ਼ਿਆਦਾ ਘੁੰਮਦੇ ਹੁੰਦੇ ਸੀ ਬੱਚੇ।
ਪੁੱਛੋ ਨਾ ਜੀ, 3rd 4th class ਵਿਚ ਤਾਂ ਇਹੋ ਜਿਹਾ ਟਾਈਮ ਆ ਗਿਆ ਸੀਗਾ ਵੀ ਮੈਂ ਕੈਂਟੀਨ ਤੋਂ ਨਾ ਆਪਣੇ ਲਈ ਇੱਕ ਦਿਨ ਵੀ ਕੋਈ ਚੀਜ਼ ਨੀ ਖਰੀਦੀ ਸੀ, ਮੇਰੇ ਕਲਾਸਮੇਟਸ ਹੀ ਲੈ ਕੇ ਆਉਂਦੇ ਹੁੰਦੇ ਸੀ ਵੀ ਸਾਡੇ ਨਾਲ ਰੋਸ ਰੋਸ ਨਾ ਜਾਵੇ, ਯਾਨੀ ਉਹ ਬੜਾ ਵਧੀਆ ਟਾਈਮ ਸੀਗਾ। ਹਾਂਜੀ ਹਾਂਜੀ,
ਨਕਲ ਮਰਵਾਉਂਦੇ ਹੁੰਦੇ ਸੀ? ਤੁਸੀਂ ਮਾਰਦੇ ਨੀ ਹੁੰਦੇ ਸੀ, ਮਰਵਾਉਂਦੇ ਤਾਂ ਹੁੰਦੇ ਸੀ, ਉਹ ਦੱਸੋ ਕਿੱਦਾਂ ਮਰਵਾਉਂਦੇ ਸੀ ਫਿਰ? ਹੁਣ
ਉਹ ਮੈਂ ਵੈਸੇ ਨਕਲ ਤਾਂ ਮੈਂ ਘੱਟ ਹੀ ਮਰਵਾਉਂਦੀ ਸੀਗੀ। ਮੈਂ ਜਿੱਦਾਂ ਕੋਸ਼ਿਸ਼ ਹੁੰਦੀ ਸੀ ਵੀ ਮੇਰੀ ਵੀ ਮੇਰੀ ਟੀਚਰਸ ਜਿੱਦਾਂ ਸ਼ੁਰੂ ਤੋਂ ਹੀ ਬੜੇ ਵਧੀਆ ਮੇਰੇ ਨਾਲ ਪਿਆਰ ਪਿਓਰ ਕਰਦੇ ਸੀ, ਸਵਾਏ ਹਿੰਦੀ ਵਾਲੀ ਮੈਡਮ ਤੋਂ, ਉਹਨਾਂ ਮੇਰੀ ਗਰਾਰੀ ਪੂਰੀ ਅੜੀ ਸੀਗੀ। ਤੇ ਬਾਕੀ ਸਾਰੇ ਟੀਚਰ ਮੇਰੇ ਬਹੁਤ ਯਾਨੀ ਕਿ ਵਧੀਆ ਸੀਗੇ ਨਾ, ਮੇਰੀ ਆਓ ਭਗਤ ਬਹੁਤ ਕਰਦੇ ਹੁੰਦੇ ਸੀ। ਤੇ ਉਹਨਾਂ ਨੇ ਨਾ ਮੈਨੂੰ ਆਈਡੀਆ ਜਿੱਦਾਂ ਰੱਖਣਾ ਵੀ ਸਾਰਿਆਂ ਨੇ ਦੱਸ ਦੇਣਾ ਵੀ ਇੱਦਾਂ ਇੱਦਾਂ ਵੀ ਤੁਸੀਂ ਵੀ ਤੂੰ ਫਸਟ ਆਣੀ ਚਾਹੀਦੀ ਆ ਕੁਛ ਵੀ ਹੋ ਜੇ। ਤੇ ਇੱਦਾਂ ਤੇ ਉਹਨਾਂ ਨੇ ਨਾ ਬੜਾ ਪਿਆਰ ਦੇ ਨਾਲ ਸਾਰਾ ਸਮਝਾ ਕੇ ਰੱਖਣਾ। ਇੱਦਾਂ ਤੇ ਕੋ ਆਈਡੀਆ ਜਾਂ ਨਹੀਂ ਦੇ ਦਿੰਦੇ ਹੁੰਦੇ ਵੀ ਜਿੱਦਾਂ ਪ੍ਰੀ ਟੈਸਟ ਦੇ ਵਿੱਚ ਵੀ ਤੁਹਾਨੂੰ ਐਵੇਂ ਦਾ ਐਗਜ਼ਾਮ ਆਊਗਾ, ਤੇ ਜੇ ਕੋਈ ਮੇਰਾ ਨਕਲ ਥੋੜਾ ਜਿਹਾ ਸਾਈਡ ਤੇ ਪੇਪਰ ਕਰ ਤਾਂ ਦਿੰਦੀ ਹੁੰਦੀ ਸੀ, ਪਰ ਜੇ ਅਗਲੇ ਨੂੰ ਦੇਖਿਆ ਨਹੀਂ ਦੇਖਿਆ ਤੇ ਆਪਾਂ ਆਪਣੇ ਕੰਮ ਚ ਮਸਤ ਜ਼ਰੂਰ ਹੁੰਦੇ ਸੀ। ਇਹ ਨਹੀਂ ਸੀ ਵੀ ਅਗਲੇ ਨੂੰ ਨਕਲ ਮਰਾਉਣ ਦੇ ਮਾਮਲੇ ਚ ਮੈਂ ਆਪ ਫੇਲ ਹੋ
ਜਾਂ,
ਕਈ ਵਾਰੀ ਤਾਣ ਕੇ ਹੀ ਪੇਪਰ ਹੋ ਵੀ ਜਾਣਾ ਉਹਦੇ ਬਾਵਜੂਦ ਵੀ ਨਾ ਬੈਠੇ ਰਹਿਣਾ ਵੀ ਪਿਛਲਾ ਵਿਚਾਰਾ ਨਾ ਜੇ ਕੋਈ ਉਹਨੂੰ ਕੁਸ਼ਚਨ ਨਹੀਂ ਆਇਆ। ਵੈਸੇ ਸਾਡੀ ਕਲਾਸ ਚ ਤਕਰੀਬਨ ਸਾਰੇ ਬੱਚੇ ਇੰਟੈਲੀਜੈਂਟ ਹੀ ਹੁੰਦੇ ਸੀਗੇ, ਕੋਈ ਇੱਕ ਅੱਧਾ ਸੀਗਾ ਵਿਚਾਰਾ ਜਿਹੜਾ ਹਨਾ ਵਿਪਨ ਪਾਲ ਭਾਜੀ ਵਰਗਾ, ਉਹ ਥੋੜਾ ਸੀਗਾ ਵੀ ਨਕਲ ਨੁਕਲ ਮਾਰਨ ਜਿਆਦਾ ਯਕੀਨ ਰੱਖਦੇ ਸੀਗੇ। ਤੇ ਪਰ ਇਹਨਾਂ ਕਿ ਸਾਰੇ ਬੱਚੇ ਵਧੀਆ ਹੁੰਦੇ ਸੀ, ਤੇ ਜੇ ਕਿਸੇ ਨੂੰ ਇੱਕ ਅੱਧਾ ਕੁਸ਼ਚਨ ਰਹਿ ਗਿਆ ਨਾ ਤਾਂ ਉਹ ਇੰਜ ਕਰਦੇ ਹੁੰਦੇ ਸੀਗੇ ਵੀ ਉਹਨੇ ਕਹਿਣਾ ਵੀ ਤੂੰ ਉੱਠੀ ਨਾ ਉੱਠੀ ਨਾ ਹਨਾ, ਤਾਂ ਆਪਾਂ ਬੈਠੇ ਰਹਿੰਦੇ ਹੁੰਦੇ ਸੀ ਵੀ ਜਦੋਂ ਕੋਈ ਨਾ ਪਿਛਲੇ ਵਿਚਾਰੇ ਦਾ ਹਨਾ ਹੱਲ ਹੋ ਗਏ ਤਾਂ ਉਹਨੇ ਮੇਰੇ ਤੋਂ ਪਿਛਲੇ ਵਾਲੇ ਨੂੰ ਉਹਨੇ ਦੱਸਣਾ, ਯਾਨੀ ਕਿ ਤਕਰੀਬਨ ਦੋ ਤਿੰਨ ਬੱਚੇ ਜਿਹੜੇ ਨਾ ਮੇਰੇ ਪੇਪਰ ਦੇ ਅਕੋਰਡਿੰਗ ਨਹੀਂ ਚੱਲਦੇ ਹੁੰਦੇ। ਤਾਂ ਮੈਂ ਕਹਿੰਦੀ ਨਾ ਨਾ ਸੇਮ ਲਿਖ ਦਿਓ, ਜੇ ਕੋਈ ਲੇਖ ਲਿਖਿਆ ਜਾਂ ਕੋਈ ਕਹਾਣੀ ਲਿਖੀ ਨਾ ਨਾ ਸੇਮ ਲਿਖ ਦਿਓ, ਨਾਮ ਚੇਂਜ ਕਰ ਦਿਓ। ਤਾਂ ਐਵੇਂ ਕਰ ਕਰਕੇ ਤਕਰੀਬਨ ਟੀਚਰ ਨੂੰ ਵੀ ਵੈਸੇ ਪਤਾ ਲੱਗ ਜਾਂਦਾ ਹੁੰਦਾ ਸੀ ਵੀ ਇਹਨਾਂ ਨੇ ਵੀ ਕੀਤਾ ਜਾਂ ਕੋਈ ਛੁਪੇ ਰਿਸ਼ਤਾ ਵਾਲਾ ਕੰਮ।
ਤੁਹਾਡੇ ਕੀਤੇ ਪੁੰਨ ਹੀ ਆ ਦੇਖ ਲਓ ਜਿਹੜੇ ਆਸਟ੍ਰੇਲੀਆ ਚ ਬੈਠੇ ਆ ਤੁਸੀਂ। ਮੈਂ ਕਿਹਾ ਤੁਹਾਡੇ ਕੀਤੇ ਪੁੰਨ ਹੀ ਆ ਉਹ ਜਿਨ੍ਹਾਂ ਨੇ ਆਸਟ੍ਰੇਲੀਆ ਲਿਆ ਦਿੱਤਾ ਤੁਹਾਨੂੰ, ਹੁਣ ਆਸਟ੍ਰੇਲੀਆ ਚ ਬੈਠੇ ਆ ਤੁਸੀਂ।
ਹੈਲੋ
ਹੈਲੋ ਹੈਲੋ
ਹਾਂਜੀ ਹਾਂਜੀ ਹਾਂਜੀ
ਹਾਂਜੀ ਮੇਰੀ ਆਵਾਜ਼ ਨਹੀਂ ਆ ਰਹੀ ਕੁਲਦੀਪ?
ਹਾਂਜੀ ਹਾਂਜੀ ਆ ਗਈ ਜੀ ਆ ਗਈ
ਜੀ। ਵਧੀਆ ਜੀ, ਇਹ ਸਮਾਜ ਸੇਵਾ ਇਹ ਵੀ ਹੁੰਦੀ ਆ। ਉਸ ਵੇਲੇ ਵਿਚਾਰੇ ਜਿਨ੍ਹਾਂ ਨੂੰ ਨਹੀਂ ਆਉਂਦਾ ਹੁੰਦਾ ਉਹਨਾਂ ਦੇ ਦਿਲ ਤੇ ਕੀ ਬੀਤਦੀ ਆ ਇਹ ਤਾਂ ਉਹ ਹੀ ਜਾਣਦੇ ਹੁੰਦੇ ਆ। ਤੇ ਉਸ ਵੇਲੇ ਡੂਬਤੇ ਕੋ ਤਿਨਕੇ ਕਾ ਸਹਾਰਾ ਨਹੀਂ ਕਹਿੰਦੇ ਉਹ ਹੁੰਦਾ, ਉਦੋਂ ਤੇ ਏਦਾਂ ਹੁੰਦਾ ਵੀ ਬਸ ਕਿਤੇ ਉਹ ਕੁਛ ਮਿਲ ਜਾਵੇ ਤੇ ਕੁਛ ਲਿਖ ਹੋ ਜਾਵੇ ਹੈਨਾ। ਸੋ
ਹਾਂਜੀ ਮੈਂ ਤੇ
ਬਹੁਤ ਵਧੀਆ ਪੁੰਨ ਦੇ ਕੰਮ ਕੀਤੇ ਆ ਤੁਸੀਂ।
ਪਾਪਾ ਜਿਹਦਾ ਤਾਇਆ ਜੀ ਉਹ ਨਾ ਸਕੂਲ ਦੇ ਵਿੱਚ ਹੈਡਮਾਸਟਰ ਸੀਗੇ, ਸਰਕਾਰੀ ਟੀਚਰ ਸੀ ਜਿੱਦਾਂ। ਤੇ ਸਾਡੇ ਘਰੇ ਨਾ ਯਾਨੀ ਕਿ ਜਦੋਂ ਵੀ ਕੋਈ ਗੈਸਟ ਆਉਂਦਾ ਸੀ ਉਹ ਖੈਰ ਡਰਿੰਕ ਵਗੈਰਾ ਕਰ ਲੈਂਦੇ ਹੁੰਦੇ ਸੀ, ਸਾਡੇ ਘਰੇ ਅਸੀਂ ਕਦੀ ਵੀ ਡਰਿੰਕ ਮੁੱਲ ਨੀ ਲੈ ਕੇ ਆਏ। ਸਾਨੂੰ ਇਹ ਦੱਸਦੇ ਨੀ ਕਿ ਪੇਪਰਾਂ ਦੇ ਵਿੱਚ ਇੰਨੀਆਂ ਕੁ ਬੋਤਲਾਂ ਮਿਲਦੀਆਂ ਹੁੰਦੀਆਂ ਸੀ ਨਾ ਕਿ ਵੀ ਹਾਂ ਹੈਡ ਮਾਸਟਰ ਨੂੰ ਬੁਝਾ ਲਓ ਤੁਸੀਂ ਉਹਨੂੰ ਬੋਤਲਾਂ ਦੇ ਦੋ
ਤੇ
ਤੁਸੀਂ ਹਨਾ ਕਹਿ ਲਓ ਕਿ ਵੀ ਹੈਡ ਮਾਸਟਰ ਕੋ ਬੋਤਲਾਂ ਆ ਗਈਆਂ, ਬਸ ਹੈਡ ਮਾਸਟਰ ਸਾਹਿਬ ਨੂੰ ਬੋਤਲਾਂ ਦੇ ਦੋ ਉਹਨੂੰ ਹਨਾ ਵੀ ਜੋ ਵੀ ਹੈਗਾ ਖਾਣ ਪੀਣ ਉਹਦਾ ਉਹ ਪੂਰਾ ਕਰ ਦੋ ਬਾਕੀ ਖੈਰ ਆ। ਉਹ ਦੱਸਦੇ ਹੁੰਦੇ ਸੀ ਵੀ ਉਹਨਾਂ ਦੇ ਸਕੂਲ ਦੇ ਵਿੱਚ ਨਾ ਬਹੁਤੇ ਬੱਚੇ ਇਦਾਂ ਦੇ ਸੀਗੇ ਵੀ ਜਿਹੜੇ ਉਹਨਾਂ ਨੂੰ ਡਰਿੰਕ ਦੀਆਂ ਬੋਤਲ ਜਿੱਦਾਂ ਸ਼ਰਾਬ ਸ਼ਰੂਬ ਵੀ ਦਿੰਦੇ ਹੁੰਦੇ ਸੀ ਪਲੱਸ ਵਨ ਟੂ ਦੇ ਵਿੱਚ। ਤੇ ਇੱਦਾਂ ਜਿੱਦਾਂ ਸਾਡਾ ਕਾਫੀ ਪਰਿਵਾਰ ਦੇ ਵਿੱਚ ਕਾਫੀ ਇੱਦਾਂ ਰਿਸ਼ਤੇਦਾਰ ਹੈਗੇ ਨੇ ਜਿਹੜੇ ਕਿ ਅੱਜ ਵੀ ਇਹਨਾਂ ਅਹੁਦਿਆਂ ਤੇ ਹੈਗੇ ਨੇ, ਤੇ ਅੱਜ ਕਈ ਵਾਰੀ ਉਹਨਾਂ ਦੇ ਮੂੰਹ ਤੇ ਜਿੱਦਾਂ ਉਹ ਨੀ ਹੁੰਦਾ ਵੀ ਗੱਲ ਕਰਕੇ ਉਹਨਾਂ ਨੂੰ ਸਮਝਾਉਣ ਦੀ ਵੀ ਕੋਸ਼ਿਸ਼ ਕਰੀਦੀ ਵੀ ਤੁਸੀਂ ਕਿੰਨਿਆਂ ਦਾ ਭਵਿੱਖ ਖਰਾਬ ਕੀਤਾ, ਜੇ ਕਿਤੇ ਕੋਈ ਨੀਟ ਨਾ ਪੜਿਆ ਹੁੰਦਾ ਤਾਂ ਅੱਜ ਸੈੱਟ ਹੁੰਦਾ, ਉਦਾਂ ਬੋਲੀਦਾ। ਤੇ ਉਹ ਕਹਿੰਦੇ ਹੁੰਦੇ ਵੀ ਸਾਡੇ ਤੋਂ ਪੜ੍ਹ ਕੇ ਤੁਸੀਂ ਸਾਨੂੰ ਪੜ੍ਹਾਉਂਦੇ ਹੋ, ਹੁਣ ਏਦਾਂ ਕਰਦੇ ਹੁੰਦੇ ਆ। ਤਾਂ ਉਦੋਂ ਜੀ ਉਹ ਜੀ ਬੜੇ ਦਿਨ ਹੁੰਦੇ ਸੀ। ਤੇ ਇੱਕ ਵਾਰ ਮੇਰੀ ਇੱਕ ਕਜ਼ਨ ਆ ਉਹਨੂੰ ਯਾਨੀ ਉਹ ਬਾਹਲੀ ਵਿਚਾਰੀ ਪੜ੍ਹਾਈ ਦੇ ਵਿੱਚ ਜਿੱਦਾਂ ਤੁਸੀਂ ਪਹਿਲੇ ਦੱਸਿਆ ਕਿ ਵੀ ਜਿਹੜਾ ਬੱਚਾ ਪੜ੍ਹਦਾ ਹੁੰਦਾ ਸੀ ਉਹ ਵਿਲੀਅਮ ਹੁੰਦਾ ਸੀ ਸਾਰਿਆਂ 'ਚ ਨਾ, ਤੇ ਉਹ ਵਿਚਾਰੀ ਥੋੜੀ ਪੜ੍ਹਾਈ ਦੇ ਵਿੱਚ ਠੀਕ ਹੀ ਸੀਗੀ ਜਿੱਦਾਂ ਘੱਟ, ਤੇ ਉਹ ਕਹਿੰਦੀ ਵੀ ਮੈਨੂੰ ਨਾ ਨਕਲ ਮਰਵਾਉਣ ਚੱਲੋ। ਆਪਾਂ ਜੀ ਸਾਰੇ ਜਾਣੇ ਚਲੇ ਗਏ, ਚਲੋ ਵੀ ਚੱਲਦੇ ਆ ਨਾ। ਤੇ ਉਹ ਸਾਡੇ ਕੋਲ ਨਾ ਪੇਪਰ ਆ ਗਿਆ ਸਾਰਾ, ਤੁਸੀਂ ਯਕੀਨ ਮੰਨਿਓ ਉਹਨੂੰ ਗਰੀਬਣੀ ਨੂੰ ਪੰਜਾਬੀ ਵੀ ਨੀ ਆਉਂਦੀ ਸੀਗੀ, ਪੰਜਾਬੀ ਸਕੂਲ ਚ ਪੜ੍ਹਦੀ ਸੀ ਪਰ ਪੰਜਾਬੀ ਦੇ ਪੇਪਰ ਚ ਵੀ ਉਹ ਨਕਲ ਭਾਲਦੀ ਸੀ ਵੀ ਮੈਨੂੰ ਨਕਲ ਮਰਵਾ ਦੋ। ਤੇ ਉਹ ਲਾਈਕ ਬੜਾ ਯਾਨੀ ਉਹ ਬੜਾ ਫਨ ਜਿਹਾ ਲੱਗਦਾ ਹੁੰਦਾ ਸੀ। ਉਦੋਂ ਮੈਂ 9th ਕਲਾਸ ਸੀ ਪਰ ਮੈਂ ਪਲੱਸ 2 ਦੇ ਪੇਪਰ ਜਿੱਦਾਂ ਸਾਰੇ ਕਰਵਾਏ ਤਾਂ ਮੈਨੂੰ ਬੜੀ ਖੁਸ਼ੀ ਜੀ ਹੋਈ, ਮੈਂ ਆਪਣੇ ਆਪ ਦੀ ਵਿਲੀਅਮ ਬੜੀ ਫਿਰਦੀ ਸੀ ਕਿ ਵਾਹ 9th ਕਲਾਸ ਦਾ ਪਲੱਸ 2 ਦੇ ਪੇਪਰ ਕਰਵਾ ਸਕਦਾ। ਏਦਾਂ ਸੀਗਾ ਉੱਥੇ ਬੜੇ ਜਗਾੜ ਲੱਗਦੇ ਹੁੰਦੇ ਸੀ, ਕਈ ਵਾਰੀ ਉਹਨਾਂ ਨੇ ਕਰੰਟ ਲਾ ਦੇਣੇ ਹਨਾ, ਜਿਹੜੇ ਆ ਬਾਰੀਆਂ ਹੁੰਦੀਆਂ ਆਪਣੇ ਦਰਵਾਜਿਆਂ ਦੀਆਂ ਬੂਹਿਆਂ ਦੀਆਂ ਜਾਂ ਕਹਿ ਲਓ ਕਿੱਦਾਂ ਉਹ ਸੀਖਾਂ ਹੁੰਦੀਆਂ ਸੀ, ਤੇ ਉਹਨਾਂ ਨੂੰ ਨਾ ਕਰੰਟ ਵੀ ਲਾ ਦਿੰਦੇ ਹੁੰਦੇ ਸੀ ਕਈ ਵਾਰੀ ਵੀ ਚਲੋ, ਕਿਉਂਕਿ ਟੀਚਰ ਸਾਰੇ ਨਕਲ ਤਾਂ ਮਰਵਾਉਂਦੇ ਸੀ ਅੰਦਰ ਖਾਤੇ ਪਰ ਉਹਨਾਂ ਨੂੰ
ਆਪਣੀ ਉਹ ਨੀ ਮਿਲਦੀ ਹੁੰਦੀ, ਰਿਸ਼ਵਤ ਨੀ ਮਿਲਦੀ ਹੁੰਦੀ, ਜਿੰਨਾ ਆਪਾਂ ਪਹਿਲੇ ਰਿਸ਼ਵਤ ਬਾਰੇ ਗੱਲ ਕੀਤੀ ਵੀ ਜੇ ਉਹ ਬਾਹਰੋਂ ਬਾਹਰੋਂ ਨਕਲ ਮਿਲ ਗਈ ਤਾਂ ਉਹਨਾਂ ਨੂੰ ਅੰਦਰ ਪੈਸਾ ਨੀ ਮਿਲਣਾ, ਇਸ ਲਈ ਉਹਨਾਂ ਨੇ ਬਾਹਰੋਂ ਬਿਲਕੁਲ ਆਫ ਕਰ ਦੇਣਾ ਤੇ ਅੰਦਰ ਖਾਤੇ ਟੀਚਰਾਂ ਨੇ ਆਪਸ ਵਿੱਚ ਜਿੰਨਾ ਪੈਸਾ ਪੂਹਾ ਲੈਂਦੇ ਰਹਿਣਾ ਹਨਾ। ਉਹ ਤਾਂ ਜੀ ਉਹਨਾਂ ਦੀ ਤਾਂ ਨਜ਼ਾਰਿਆਂ ਵਾਲੀ ਲਾਈਫ ਹੁੰਦੀ ਵੀ ਹੁਣ ਪਤਾ ਨੀ ਹੁਣ ਸੁਧਰ ਜਾਣ ਕੇ ਨਹੀਂ ਪਤਾ
ਨੀ।
ਵੈਸੇ ਹੁਣ ਆਪਣੇ ਬੱਚੇ ਉਹਨਾਂ ਦੇ ਕਾਮਯਾਬ ਹੋ ਗਏ ਨੇ ਨਾ, ਹੁਣ ਬਹੁਤ ਸੁਧਰੇ ਆ, ਹੁਣ ਬੜਾ ਪੁੱਤਰ ਜੀ ਐਵੇਂ ਨਾ ਕਰਿਆ ਕਰੋ, ਬੇਟਾ ਜੀ ਐਵੇਂ ਨੀ ਜ਼ਿੰਦਗੀ ਚੱਲਦੀ, ਹੁਣ ਏਦਾਂ ਕਰਦੇ ਤੇ ਕਹਿੰਦੇ ਹੁੰਦੇ ਵੀ ਉਦੋਂ ਲੋਕਾਂ ਦੇ ਨਿਆਣਿਆਂ ਦੀ ਤੁਸੀਂ ਜ਼ਿੰਦਗੀ ਖਰਾਬ ਕਰ ਛੱਡੀ ਤੇ ਹੁਣ ਤੁਹਾਡੇ ਆਪਣੇ ਏਦਾਂ ਦੇ ਹੋਏ ਤੇ ਤੁਸੀਂ ਸੋਚਦੇ ਵੀ ਏਦਾਂ ਨਾ ਕਰੋ।
ਬਿਲਕੁਲ ਕੁੜੀ ਜੀ, ਗੱਲ ਇਹ ਹੁੰਦੀ ਹੈ ਕਿ ਜਿਹੜਾ ਸਮਾਂ ਹੁੰਦਾ ਨਾ ਇਹ ਤੁਹਾਨੂੰ ਸਾਰਾ ਕੁਝ ਸਿਖਾ ਦਿੰਦਾ। ਔਰ ਮੈਨੂੰ ਲੱਗਦਾ ਕਿ ਸਵਰਗ ਨਰਕ ਦੀ ਗੱਲ ਕਰੀਏ, ਜੋ ਵੀ ਹੁੰਦਾ ਇੱਥੇ ਹੁੰਦਾ, ਤੁਹਾਨੂੰ ਸਮੇਂ ਦੇ ਨਾਲ ਸਾਰਾ ਕੁਝ ਉਹਦਾ ਫਲ ਵੀ ਮਿਲ ਜਾਂਦਾ ਔਰ ਤੁਹਾਡੇ ਸਾਹਮਣੇ ਹੀ ਉਹ ਸਮਾਂ ਦੁਬਾਰਾ ਫੇਰ ਆ ਜਾਂਦਾ। ਸੋ ਬਹੁਤ ਵਧੀਆ ਤੁਹਾਡੇ ਨਾਲ ਯਾਦਾਂ ਤੁਹਾਡੀਆਂ ਸਾਂਝੀਆਂ ਕਰਕੇ, ਬੜੀਆਂ ਪਿਆਰੀਆਂ ਪਿਆਰੀਆਂ ਯਾਦਾਂ ਜਿਹੜੀਆਂ ਤੁਸੀਂ ਸੰਭਾਲ ਕੇ ਰੱਖੀਆਂ ਤੇ ਹਰ ਬੁੱਧਵਾਰ ਨੂੰ ਸਾਡੇ ਨਾਲ ਸਾਂਝੀਆਂ ਕਰਦੇ ਹੋ, ਮਜ਼ਾ ਆ ਜਾਂਦਾ ਜੀ।
ਹਾਂਜੀ ਹਾਂਜੀ, ਬਹੁਤ ਜੀ ਜੀ, ਤੁਹਾਡਾ ਵੀ ਬਹੁਤ ਯਾਨੀ ਕਿ ਬਹੁਤ ਹੀ ਵਧੀਆ ਉਪਰਾਲਾ ਆ, ਈਵਨ ਕਿ ਪੂਰੀ ਹਰਮਨ ਰੇਡੀਓ ਪਰਿਵਾਰ ਦਾ ਜਿੱਦਾਂ ਪੂਰਾ ਹੀ ਬਹੁਤ ਵਧੀਆ ਉਪਰਾਲਾ ਕਿ ਉਹ ਹਰ ਪੁਆਇੰਟ ਨੂੰ ਲੈ ਕੇ ਆਉਂਦੇ ਨੇ ਜਿਹੜਾ ਜ਼ਿੰਦਗੀ ਦੇ ਵਿੱਚ ਮੌਜੂਦਾ ਤੌਰ ਤੇ ਚੱਲ ਰਿਹਾ ਹੈ। ਹਰ ਇੱਕ ਜਗ੍ਹਾ ਯਾਨੀ ਕਿ ਹਰ ਇੱਕ ਸੋਚ, ਹਰ ਇੱਕ ਸਮਝ, ਹਰ ਇੱਕ ਖਬਰ, ਜਾਂ ਕਹਿ ਲਓ ਕਿ ਹਰ ਇੱਕ ਤਰੀਕਾ ਜਾਂ ਨੁਸਖਾ ਜ਼ਿੰਦਗੀ ਨੂੰ ਜੀਣ ਦਾ, ਜਾਂ ਕਹਿ ਲਓ ਕਿ ਬਹੁਤ, ਮੈਂ ਯਾਨੀ ਕਿ ਕੁਛ ਜ਼ਿਆਦਾ ਟਾਈਮ ਤੋਂ ਨਹੀਂ ਸੁਣ ਰਹੀ, ਮੇਰੇ ਖਿਆਲ ਨਾਲ ਮੈਨੂੰ ਕੋਈ 7-8 ਮਹੀਨੇ ਹੋ ਗਿਆ, ਪਰ 7-8 ਮਹੀਨਿਆਂ ਵਿੱਚ ਜਿਹੜੀ ਮੇਰੀ ਬੋਲਬਾਣੀ ਚੇਂਜ ਹੋ ਗਈ ਨਾ ਲੋਕਾਂ ਪ੍ਰਤੀ, ਹੋਰ ਤੇ ਹੋਰ ਜੀ ਮੈਂ ਤੁਹਾਨੂੰ ਇੰਨਾ ਦੱਸ ਦਿੰਦੀ ਕਿ ਮੈਂ ਨਾ ਪਹਿਲੇ ਪੰਜਾਬੀ ਬਹੁਤ ਘੱਟ ਲਿਖਦੀ ਹੁੰਦੀ ਸੀ, ਤੇ ਜਦੋਂ ਜੀ ਮੈਂ ਹਰਮਨ ਰੇਡੀਓ ਨਾਲ ਜੁੜੀ ਆ ਨਾ, ਤੇ ਮਤਲਬ ਮੇਰਾ ਹਰ ਇੱਕ ਪੋਸਟ ਪੰਜਾਬੀ ਚ, ਤੇ ਜੇ ਮੈਂ ਕਿਸੇ ਨੂੰ ਕੋਈ ਹੁਣ ਰਿਪਲਾਈ ਕਰਨਾ ਹੋਵੇ ਨਾ ਕੋਈ ਨਾਰਮਲ ਮੈਸੇਜ, ਤਾਂ ਉਹ ਪੰਜਾਬੀ ਵਿੱਚ ਹੁੰਦਾ ਹੁਣ, ਤਾਂ ਮੈਨੂੰ ਉਹ ਹਰਮਨ ਰੇਡੀਓ ਨੂੰ ਮੈਂ ਉਹਦਾ ਸਿਹਰਾ ਦਿੰਦੀ ਹਾਂ ਕਿ ਉਹ ਹਰਮਨ ਰੇਡੀਓ ਦੀ ਬਦੌਲਤ ਹੈ। ਮੈਂ ਆਪ ਇੰਨੇ ਜੋਗੀ ਨਹੀਂ ਸੀਗੀ ਕਿ ਵੀ ਮੈਂ ਇੱਦਾਂ ਕੁਛ ਕਰਦੀ, ਮੈਂ ਤਾਂ ਥਾਂ ਥਾਂ ਹੀ ਬੜੀ ਮਾਰਦੀ ਹੁੰਦੀ ਸੀ, ਮੈਂ ਕਹਿੰਦੀ ਨੀ ਮੇਰੇ ਵੀ ਕੋਈ ਅੰਗਰੇਜ਼ੀ ਨਹੀਂ ਬੋਲਦਾ, ਤੇ ਪਰ ਕਹਿ ਲਓ ਕਿ ਹਰਮਨ ਰੇਡੀਓ ਇੱਕ ਇਹੋ ਜਿਹਾ ਪਰਿਵਾਰ ਆ ਜਿੰਨੇ ਜਿੱਦਾਂ ਕਹਿ ਲਓ ਨਾ ਕਿ ਆਪਣੇ ਆਪਣੀ ਵਿਰਾਸਤ ਨਾਲ ਜੋੜ ਕੇ ਰੱਖਣਾ, ਤੋ ਇੱਕ ਬਹੁਤ ਹੀ ਵਧੀਆ।
ਬਿਲਕੁਲ ਜੀ,
ਹਾਂਜੀ
ਬਿਲਕੁਲ ਕੁਲਦੀਪ, ਕੇ ਆਪਣੇ ਜਜ਼ਬਾਤਾਂ ਦੇ ਨਾਲ ਜੁੜ ਕੇ ਜੁੜੇ ਰਹਿਣਾ, ਆਪਣੀ ਇਸ ਮਿੱਟੀ ਨਾਲ, ਆਪਣੀਆਂ ਜੜਾਂ ਦੇ ਨਾਲ ਤੇ ਆਪਣੀਆਂ ਕਦਰਾਂ ਕੀਮਤਾਂ ਦੇ ਨਾਲ ਜੁੜ ਕੇ ਰਹੀਏ, ਤੇ ਮੈਨੂੰ ਲੱਗਦਾ ਜ਼ਿੰਦਗੀ ਬਹੁਤ ਵਧੀਆ ਹੈ। ਸੋ ਇਸ ਦੇਸ਼ ਨੇ ਵੀ ਬਹੁਤ ਕੁਝ ਦਿੱਤਾ ਹੈ ਜੀ, ਆਸਟ੍ਰੇਲੀਆ ਦੇ ਵਿੱਚ ਬੈਠੇ ਆ ਜਿੱਥੇ, ਸੋ ਰੱਬ ਦਾ ਸ਼ੁਕਰ ਕਰਦੇ ਆ ਕਿ ਇੰਨੀ ਸੋਹਣੀ ਜਗ੍ਹਾ ਤੇ ਬਿਠਾਇਆ ਹੋਇਆ ਜਿੱਥੇ ਸਾਰਾ ਕੁਝ ਹੀ ਬੜਾ ਵਧੀਆ ਹੈ। ਔਰ ਪਰ ਫੇਰ ਵੀ ਉਹ ਜਿਹੜਾ ਦੇਸ਼ ਹੈ ਉਹਨੂੰ ਵੀ ਨੀ ਭੁੱਲਿਆ ਜਾ ਸਕਦਾ, ਔਰ ਨਾ ਹੀ ਭੁੱਲਣਾ ਚਾਹੁੰਦੇ, ਇਸ ਕਰਕੇ ਯਾਦਾਂ ਦੇ ਵਿੱਚ ਉਹਨਾਂ ਨੂੰ ਹਮੇਸ਼ਾ ਅਸੀਂ ਸਮਾ ਕੇ ਰੱਖਿਆ ਹੋਇਆ, ਤੇ ਉਹ ਯਾਦਾਂ ਬੁੱਧਵਾਰ ਨੂੰ ਤੁਹਾਡੇ ਸਾਰਿਆਂ ਨਾਲ ਸਾਂਝੀਆਂ ਕਰ ਲੈਂਦੇ ਆ। ਸੋ ਬਹੁਤ ਵਧੀਆ ਲੱਗਾ ਸੁਦੀਪ ਜੀ ਤੁਹਾਡੇ ਨਾਲ ਗੱਲ ਕਰਕੇ ਜੀ।
ਹਾਂਜੀ ਹਾਂਜੀ, ਥੈਂਕ ਯੂ ਜੀ, ਤੁਹਾਡੇ ਨਾਲ ਵੀ
ਜੀ
ਗੱਲ ਕਰਕੇ ਤਾਂ ਹਮੇਸ਼ਾ ਹੀ ਵਧੀਆ ਲੱਗਦਾ, ਤੁਹਾਨੂੰ ਮਿਲ ਕੇ ਹੋਰ ਵੀ ਵਧੀਆ ਲੱਗਾ ਹਨਾ, ਹੁਣ ਤਾਂ ਹੋਰ ਵੀ ਗੂੜੀਆਂ ਸਾਂਝਾਂ ਹੋ ਗਈਆਂ। ਹਾਂਜੀ ਚਲੋ ਠੀਕ ਹੈ ਜੀ,
ਗੂੜੀਆਂ
ਹਾਂਜੀ, ਮੈਂ ਵੀ ਹੁਣ ਜਾਬ ਤੇ ਜੀ।
ਠੀਕ ਹੈ ਕੁਲਦੀਪ, ਬਹੁਤ ਬਹੁਤ ਸ਼ੁਕਰੀਆ। ਸੋ ਬਿਲਕੁਲ ਜੀ, ਹਰਮਨ ਪਰਿਵਾਰ ਸਾਡਾ ਔਰ ਉਹਦੇ ਅਸੀਂ ਸਾਰੇ ਜੀ ਹਾਂ, ਤੇ ਬੜਾ ਵਧੀਆ ਲੱਗਦਾ ਇੱਕ ਦੂਜੇ ਨਾਲ ਗੱਲਬਾਤ ਕਰਕੇ ਵੀ, ਚਾਹੇ ਉਹ ਫੋਨ ਦੇ ਰਾਹੀਂ ਹੋ ਜਾਏ ਜਾਂ ਮੈਸੇਜਸ ਦੇ ਰਾਹੀਂ ਹੋ ਜਾਵੇ, ਤੇ ਉਹ ਵੀ ਸਾਡੇ ਪਿਆਰੇ ਪਿਆਰੇ ਪਰਿਵਾਰ ਦੇ ਜੀ ਜਿਹੜੇ ਚੁੱਪ ਚਾਪ ਸੁਣਦੇ ਰਹਿੰਦੇ ਆ, ਹੁੰਗਾਰਾ ਨੀ ਭਰਦੇ ਹਨਾ, ਪਰ ਚਲੋ ਕੋਈ ਗੱਲ ਨੀ ਜੀ, ਤੁਸੀਂ ਸਾਰੇ ਹੀ ਬੜੇ ਅਜ਼ੀਜ਼ ਹੋ ਸਾਡੇ ਲਈ। ਚਲੋ ਜੀ, ਅਮਨਦੀਪ ਚਹਿਲ ਹੁਣਾਂ ਨੇ ਮੈਸੇਜ ਭੇਜਿਆ ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਕਹਿੰਦੇ ਕਿ ਵੈਰੀ ਨਾਈਸ ਪ੍ਰੋਗਰਾਮ ਜੀ, ਬਹੁਤ ਬਹੁਤ ਸ਼ੁਕਰੀਆ ਅਮਨਦੀਪ ਜੀ। ਤੇ ਗੁਰਿੰਦਰ ਸਿੰਘ ਹੁਣਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਹੈ ਜੀ, ਤੇ ਕਹਿੰਦੇ ਕਿ ਥੈਂਕਸ ਫੋਰ ਟੇਕਿੰਗ ਦ ਲਾਈਫ ਬੈਕ। ਸੋ ਗੁਰਿੰਦਰ ਸਿੰਘ ਕਾਲੋ USA ਵਰਜੀਨੀਆ ਤੋਂ ਇਹਨਾਂ ਨੇ ਮੈਸੇਜ ਜਿਹੜਾ ਭੇਜਿਆ, ਸੋ ਬਹੁਤ ਬਹੁਤ ਸ਼ੁਕਰੀਆ ਗੁਰਿੰਦਰ ਜੀ। ਤੇ ਹੋਰ ਤੁਹਾਡੀ ਜ਼ਿਹਨ ਦੇ ਵਿੱਚ ਕਿਹੜੀਆਂ ਯਾਦਾਂ ਜੁੜੀਆਂ ਹੋਈਆਂ ਪੇਪਰਾਂ ਦੇ ਦਿਨਾਂ ਨੂੰ ਲੈ ਕੇ, ਉਹਦੀ ਸਾਂਝ ਤੁਸੀਂ ਸਾਡੇ ਨਾਲ ਬਣਾ ਸਕਦੇ ਹੋ। ਸੋ ਸੁਣਦੇ ਆ ਜੀ ਮੈਂ ਇੱਕ ਗੀਤ, ਤੇ ਉਸ ਤੋਂ ਬਾਅਦ ਕਰਦੇ ਆ ਪੇਪਰਾਂ ਦੇ ਦਿਨਾਂ ਨੂੰ ਯਾਦ ਜੀ।
ਜਾਨ ਕੱਢੀ ਹੱਲ ਨੀ ਆਪੇ ਕੋਈ ਲੱਭ ਜੂਗਾ ਹੌਲੀ ਹੌਲੀ ਹੱਲ ਸਾਡੇ ਕੋਲ ਕੀ ਸਕੀਮਾਂ ਥੋੜੀਆਂ ਸੱਚਿਆਂ ਦਿਲਾਂ ਨੂੰ ਆਪੇ ਰੱਬ ਮਿਲਦਾ ਨੀ ਚੰਨੋ ਰੱਬ ਉੱਤੇ ਰੱਖ ਡੋਰੀਆਂ ਸੱਚਿਆਂ ਦਿਲਾਂ ਨੂੰ ਆਪੇ ਰੱਬ ਮਿਲਦਾ ਨੀ ਚੰਨੋ ਉਹਦੇ ਉੱਤੇ ਰੱਖ ਡੋਰੀਆਂ
ਪੇਪਰਾਂ ਤੋਂ ਬਾਅਦ ਕਿਵੇਂ ਮਿਲਿਆ ਕਰਾਂਗੇ ਇਸ ਗੱਲ ਦਾ ਫਿਕਰ ਪਿਆ ਸੀ ਸਾਨੂੰ ਫਿਕਰ ਕਿਸੇ ਚੀਜ਼ ਦੀ ਹੁੰਦੀ ਹੈ ਕਿਸੇ ਨੂੰ ਫਿਕਰ ਪੇਪਰਾਂ ਤੋਂ ਬਾਅਦ ਆਉਣ ਵਾਲੇ ਰਿਜ਼ਲਟ ਦੀ ਹੁੰਦੀ ਹੈ ਹੈਨਾ ਸੋ ਕਿਸੇ ਨੂੰ ਫਿਕਰ ਕਿਵੇਂ ਮਿਲਿਆ ਕਰਾਂਗੇ ਸੋ ਇਹੋ ਜਿਹੇ ਜਜ਼ਬਾਤ ਖਿਆਲ ਦੀ ਉਮਰ ਦੇ ਨਾਲ ਨਾਲ ਤੁਸੀਂ ਸਾਰਿਆਂ ਨੇ ਹੰਡਾਈ ਹੋਣੇ ਆ ਸੋ ਬਿਲਕੁਲ ਜੀ ਉਹਨਾਂ ਨੂੰ ਯਾਦ ਕਰਕੇ ਤੁਸੀਂ ਮੁਸਕੁਰਾ ਵੀ ਪਏ ਹੋਣੇ ਆ ਸੋ ਬਿਲਕੁਲ ਜੀ ਕੱਲੇ ਮੁਸਕੁਰਾਉਣੇ ਨੀ ਉਹ ਸਾਰੇ ਜਜ਼ਬਾਤ ਤੋਂ ਯਾਦਾਂ ਤੁਸੀਂ ਸਾਡੇ ਨਾਲ ਸਾਂਝੀਆਂ ਵੀ ਕਰਨੀਆਂ ਨੇ ਸੋ ਗੱਲ ਕਰ ਰਹੇ ਸੀ ਪੇਪਰਾਂ ਦੀਆਂ ਤੇ ਪੇਪਰਾਂ ਦੇ ਵਿੱਚ ਹੋਣ ਵਾਲੇ ਜਿਹੜੀਆਂ ਮਿਹਨਤਾਂ ਹੁੰਦੀਆਂ ਸੀ ਜਾਂ ਪੇਪਰਾਂ ਦੇ ਵਿੱਚ ਹੋਣ ਵਾਲੇ ਜਿਹੜੀਆਂ ਨਕਲਾਂ ਵਗੈਰਾ ਹੁੰਦੀਆਂ ਸੀ ਉਹਨਾਂ ਦੀਆਂ ਵੀ ਸੋ ਐਕਚੁਲੀ ਮੈਂ ਬਿਲੋਂਗ ਕਰਦੀ ਹਾਂ ਉਸ ਫੈਮਿਲੀ ਨੂੰ ਜਿੱਥੇ ਸਾਰੇ ਹੀ ਟੀਚਰ ਸੀ ਮੇਰੇ ਭੂਆ ਜੀ ਹੋਣ ਚਾਹੇ ਮੇਰੇ ਮੰਮੀ ਡੈਡੀ ਸੀ ਜਾਂ ਸਾਡੇ ਹੋਰ ਰਿਸ਼ਤੇਦਾਰੀ ਦੇ ਵਿੱਚ ਜ਼ਿਆਦਾਤਰ ਲੋਕ ਜਿਹੜੇ ਸਾਰੇ ਟੀਚਰ ਹੀ ਹੁੰਦੇ ਸੀਗੇ ਸੋ ਇਸ ਕਰਕੇ ਇਹਨਾਂ ਚੀਜ਼ਾਂ ਨੂੰ ਬਹੁਤ ਨੇੜਿਓਂ ਦੇਖਿਆ ਹੋਇਆ ਕਿਉਂਕਿ ਆਪ ਬੇਸ਼ੱਕ ਉਹ ਕੁਝ ਨਹੀਂ ਕੀਤਾ ਪਰ ਫਿਰ ਵੀ ਜੋ ਆ ਕੇ ਗੱਲਾਂ ਸੁਣੀ ਦੀਆਂ ਹੁੰਦੀਆਂ ਸੀਗੀਆਂ ਕਿਉਂਕਿ ਹਮੇਸ਼ਾ ਜਦੋਂ ਵੀ ਜੋਬ ਤੋਂ ਆਉਂਦੇ ਹੁੰਦੇ ਸੀ ਮੰਮੀ ਡੈਡੀ ਤੇ ਜ਼ਰੂਰ ਉਹ ਸਾਰੀਆਂ ਗੱਲਾਂ ਕਰਦੇ ਹੁੰਦੇ ਸੀਗੇ ਕਿ ਅੱਜ ਇਹ ਹੋਇਆ ਸੀ ਅਸੀਂ ਬੜੀ ਹੈਰਾਨ ਹੁੰਦੇ ਸੀ ਕਿ ਅੱਛਾ ਇਹ ਵੀ ਹੋਇਆ ਸੋ ਕਈ ਗੱਲਾਂ ਦੇ ਵਿਚ ਜਿਸ ਤਰ੍ਹਾਂ ਸੁਪਰਵਾਈਜ਼ਰ ਤੇ ਸੁਪਰਡੈਂਟ ਹੁੰਦੇ ਸੀ ਉਹਨਾਂ ਦੀ ਡਿਊਟੀ ਲੱਗਣੀ ਹੁੰਦੀ ਸੀ ਤੇ ਫਿਰ ਉਹ ਵੀ ਲਾਗੇ ਇਧਰੋਂ ਉਧਰੋਂ ਪਿੰਡਾਂ ਦੇ ਹੁੰਦੇ ਸੀਗੇ ਕਿਉਂਕਿ ਸਾਰੇ ਟੀਚਰ ਹੀ ਹੁੰਦੇ ਸੀ ਤੇ ਇੱਕ ਦੂਜੇ ਨੂੰ ਜਾਣਦੇ ਹੁੰਦੇ ਸੀ ਔਰ ਫਿਰ ਉਹ ਜਿਹੜੇ ਲੋਕੀ ਪਿੰਡ ਦੇ ਸਿਫਾਰਿਸ਼ਾਂ ਲੈ ਕੇ ਆਉਂਦੇ ਹੁੰਦੇ ਸੀਗੇ ਕਿ ਇਸ ਵਾਰੀ ਜਿਹੜਾ ਸੁਪਰਡੈਂਟ ਜੀ ਤੁਹਾਡੇ ਸਕੂਲ ਦੀ ਕਿਸੇ ਭੈਣ ਜੀ ਲੱਗੀ ਆ ਜਾਂ ਉਸ ਸਕੂਲ ਦਾ ਮਾਸਟਰ ਹੈ ਸਾਡੇ ਬੱਚੇ ਨੂੰ ਤੁਸੀਂ ਕਰਾ ਦਿਓ ਜੀ ਹੈ ਸੋ ਉਹ ਵਾਲੀਆਂ ਜਿਹੜੀਆਂ ਹੁੰਦੀਆਂ ਸੀਗੀਆਂ ਸਿਫਾਰਿਸ਼ਾਂ ਉਹ ਵੀ ਆਉਣ ਲੱਗ ਜਾਂਦੀਆਂ ਹੁੰਦੀਆਂ ਸੀ ਉਹ ਵੀ ਦੇਖੀ ਦੀਆਂ ਹੁੰਦੀਆਂ ਸੀਗੀਆਂ ਤੇ ਪਰ ਮੈਂ ਗੱਲ ਕਰਾਂ ਤੇ ਮੰਮੀ ਡੈਡੀ ਨੇ ਸਾਡੇ ਲਈ ਕਦੀ ਵੀ ਸਿਫਾਰਿਸ਼ ਨਹੀਂ ਕੀਤੀ ਸੀਗੀ ਕਿਉਂਕਿ ਉਹਨਾਂ ਨੂੰ ਪਤਾ ਸੀ ਤੇ ਚਲੋ ਇਹਨਾਂ ਨੇ ਕਰ ਲੈਣਾ ਔਰ ਪਰ ਉਸ ਤੋਂ ਬਾਅਦ ਜਿਵੇਂ ਮੇਰਾ ਛੋਟਾ ਭਰਾ ਸੀਗਾ ਉਹਨੇ ਪਹਿਲਾਂ ਹੀ ਕਹਿ ਦਿੱਤਾ ਸੀ ਵੀ ਜੀ ਅਸੀਂ ਤਾਂ ਨੀ ਪੜ੍ਹਨਾ ਉਹਨਾਂ ਨੇ ਵੀ ਧਨੀ ਸਾਹਿਬ ਦੇ ਕਹਿਣ ਵਾਂਗੂ 6-7 ਬੈਂਡ ਵਾਲੀ ਭਾਬੀ ਜਿਹੜੀ ਹੈ ਮੇਰੀ ਲੱਭ ਲਈ ਹੈ ਤੇ ਵਧੀਆ ਸੈੱਟ ਜ਼ਿੰਦਗੀ ਦੇ ਵਿੱਚ ਜੀ ਹੁਣ ਪਰ ਉਦੋਂ ਹੱਥ ਖੜੇ ਕੀਤੇ ਹੋਏ ਸੀ ਵੀ ਅਸੀਂ ਪੜ੍ਹਨਾ ਕੋਈ ਨੀ ਹੈਗਾ ਸੋ ਤੁਸੀਂ ਦੇਖ ਲਓ ਕਿੱਥੇ ਕੁ ਤੱਕ ਲਿਜਾ ਸਕਦੇ ਹਾਂ ਸੋ ਉਹਦੇ ਨਾਲ ਵੀ ਮੈਂ ਗੱਲਾਂ ਕਰ ਰਹੀ ਸੀਗੀ ਤੇ ਮੈਂ ਉਹਨੂੰ ਕਿਹਾ ਕਿ ਮੈਂ ਪ੍ਰੋਗਰਾਮ ਕਰ ਰਹੀ ਹਾਂ ਨਕਲ ਬਾਰੇ ਹਨਾ ਤੇ ਮੈਨੂੰ ਦੱਸ ਕਹਿੰਦਾ ਲੈ ਇਹਦੇ ਬਾਰੇ ਤਾਂ ਤੂੰ ਮੇਰੇ ਤੋਂ ਜਿੰਨਾ ਮਰਜ਼ੀ ਆਈਡੀਆਜ਼ ਲੈ ਲਾ ਤੇ ਫਿਰ ਇੱਕ ਮੇਰਾ ਕਜ਼ਨ ਹੈ ਉਹ ਵੀ ਅੱਜ ਕੱਲ੍ਹ ਇਟਲੀ ਦੇ ਵਿੱਚ ਇਟਲੀ ਵਿੱਚ ਹੈ ਤੇ ਉਹਨੂੰ ਵੀ ਮੈਂ ਫੋਨ ਕੀਤਾ ਕਿਉਂਕਿ ਮੈਨੂੰ ਪਤਾ ਜਿਹੜੇ ਖਿਡਾਰੀ ਹੁੰਦੇ ਸੀਗੇ ਜਿਨ੍ਹਾਂ ਨੂੰ ਮੈਨੂੰ ਪਤਾ ਹੈ ਮਾਰੀਆਂ ਹੋਈਆਂ ਤੇ ਉਹਨੇ ਮੈਨੂੰ ਇੱਕ ਕਿੱਸਾ ਸੁਣਾਇਆ ਜਿਹਨੂੰ ਸੁਣ ਕੇ ਮੈਂ ਬਹੁਤ ਹੈਰਾਨ ਹੋ ਗਈ ਉਹਨੇ ਜਦੋਂ 10th ਕੀਤੀ ਆਪਣੀ ਦੱਸੇ ਕਹਿੰਦਾ ਜਦੋਂ ਅਸੀਂ 10th ਕੀਤੀ ਨਾ ਤੇ ਅੰਦਰ ਸਾਰੇ ਜਿਸ ਤਰ੍ਹਾਂ ਜਿਹੜੇ ਟੀਚਰ ਹੁੰਦੇ ਸੀਗੇ ਉਹ ਆਪ ਹੀ ਆ ਕੇ ਕਰਵਾ ਦਿੰਦੇ ਹੁੰਦੇ ਸੀਗੇ ਸਾਨੂੰ ਪੇਪਰ ਵੀ ਹਾਂ ਕੋਲ ਖੜੇ ਹੋ ਕੇ ਕਿਉਂਕਿ ਕਈ ਵਾਰੀ ਹੁੰਦਾ ਸੀਗਾ ਵੀ ਪਤਾ ਹੁੰਦਾ ਸੀਗਾ ਵੀ ਇਹਨਾਂ ਨੂੰ ਲਿਖਣਾ ਵੀ ਨਹੀਂ ਆਉਣਾ ਤੇ ਉਹਨਾਂ ਨੇ ਕੋਲ ਖੜੇ ਹੋ ਕੇ ਉਹਨਾਂ ਨੂੰ ਸਾਰਾ ਕੁਛ ਉਹ ਕਰਵਾਉਣਾ ਤੇ ਕਹਿੰਦਾ ਏਦਾਂ ਹੀ ਹੋ ਰਿਹਾ ਸੀਗਾ ਤੇ ਪੇਪਰ ਕਰ ਰਹੇ ਸੀਗੇ ਤੇ ਕਹਿੰਦਾ ਉਧਰੋਂ ਫਲਾਇੰਗ ਆ ਗਈ ਬਾਹਰੋਂ ਫਲਾਇੰਗ ਆ ਜਾਂਦੀ ਹੁੰਦੀ ਸੀਗੀ ਤੇ ਕਹਿੰਦਾ ਮੈਂ ਕਿਹਾ ਲਓ ਜੀ ਹੁਣ ਮਾਸਟਰ ਗਏ ਤੇ ਕਹਿੰਦੇ ਮੈਂ ਉਹਨਾਂ ਨੂੰ ਕਿਹਾ ਭਈ ਹੁਣ ਤੁਹਾਡਾ ਕੀ ਬਣੂਗਾ ਕਹਿੰਦੇ ਉਹ ਕਹਿੰਦੇ ਕੋਈ ਗੱਲ ਨੀ ਤੂੰ ਮੇਰੀ ਨਾ ਸੋਚ ਤੂੰ ਆਪਣਾ ਜਲਦੀ ਆ ਕੰਮ ਖਤਮ ਕਰ ਤੇ ਮੈਨੂੰ ਆਪਣੀ ਆ ਜਿਹੜੀ ਪਰਚੀ ਆ ਵਾਪਸ ਕਰ ਤੇ ਤੁਸੀਂ ਸੋਚੋ ਕਿ ਟੀਚਰਸ ਨੇ ਵੀ ਕੀ ਜੁਗਾੜ ਲਾਏ ਹੁੰਦੇ ਸੀ ਮੈਂ ਸੁਣ ਕੇ ਹੈਰਾਨ ਰਹਿ ਗਈ ਕਹਿੰਦਾ ਕਿ ਉਹਨਾਂ ਨੇ ਨਾ ਇੱਕ ਅਲਮਾਰੀ ਹੁੰਦੀ ਸੀਗੀ ਜਿਹੜਾ ਰੂਮ ਸੀਗਾ ਉਹਦੇ ਵਿੱਚ ਅਲਮਾਰੀ ਸੀਗੀ ਤੇ ਉਹਦੇ ਪਿੱਛੇ ਉਹ ਅਲਮਾਰੀ ਦੇ ਪਿੱਛੇ ਉਹਦੀ ਜਿਹੜੀ ਕੰਧ ਪਾੜੀ ਹੁੰਦੀ ਸੀਗੀ ਉਹ ਕੱਢੀ ਹੁੰਦੀ ਸੀਗੀ ਸੋ ਜਿੱਦਾਂ ਹੀ ਫਲਾਇੰਗ ਹੁੰਦੀ ਸੀਗੀ ਜਿਹੜੇ ਮਾਸਟਰ ਸੀ ਉਹ ਅਲਮਾਰੀ ਦੇ ਵਿੱਚ ਵੜ ਜਾਂਦੇ ਹੁੰਦੇ ਸੀਗੇ ਤੇ ਉਹਦੇ ਵਿੱਚ ਉਹਨਾਂ ਨੇ ਦੂਸਰੇ ਪਾਸੇ ਦੂਸਰੇ ਰੂਮ ਦੇ ਵਿੱਚ ਨਿਕਲ ਜਾਣਾ ਸੋ ਇਹ ਜਿਹੜੇ ਜੁਗਾੜ ਹੈ ਜੀ ਇਹ ਪੰਜਾਬੀਆਂ ਨੇ ਸਹੀ ਗੱਲ ਹੈ ਮੈਂ ਹੈਰਾਨ ਰਹਿ ਗਈ ਮੈਂ ਕਿਹਾ ਅੱਛਾ ਏਡੇ ਏਡੇ ਜੁਗਾੜ ਵੀ ਲੱਗ ਜਾਂਦੇ ਆ ਪੇਪਰਾਂ ਦੇ ਵਿੱਚ ਸੋ ਕਿਤੇ ਨਾ ਕਿਤੇ ਟੀਚਰਸ ਨੂੰ ਵੀ ਪ੍ਰੈਸ਼ਰ ਹੁੰਦਾ ਜੀ ਉਹਨਾਂ ਦੇ ਜਿਹੜਾ ਰਿਜ਼ਲਟ ਹੁੰਦਾ ਉਹ ਨਾ ਵਧੀਆ ਆਇਆ ਤੇ ਉਹਨਾਂ ਦੇ ਉੱਤੇ ਉਹਨਾਂ ਪ੍ਰੈਸ਼ਰ ਹੋ ਜਾਂਦਾ ਸੋ ਉਹਨਾਂ ਨੂੰ ਵੀ ਕੁਛ ਨਾ ਕੁਛ ਇਹੋ ਜਿਹਾ ਜੁਗਾੜ ਇਸੇ ਕਰਕੇ ਲਾਉਣੇ ਪੈਂਦੇ ਹੁੰਦੇ ਸੀਗੇ ਪਰ ਜੀ ਤੇ ਅਸੀਂ ਜ਼ਰੂਰ ਜੀ ਇੱਕ ਗੀਤ ਵੀ ਇਹਦੇ ਨਾਲ ਜੁੜਿਆ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਸੁਣਾਉਣਾ ਹੈ ਸੋ ਤੁਹਾਡੇ ਦਿਲ ਦੇ ਵਿੱਚ ਵੀ ਕੋਈ ਇਹੋ ਜਿਹੀ ਯਾਦ ਹੋਵੇ ਜੇ ਤੁਹਾਡੇ ਨਾਲ ਨਾ ਬੀਤੀ ਹੋਵੇ ਤੁਹਾਡੇ ਤੁਸੀਂ ਕਿਸੇ ਦੇਖੀ ਸੁਣੀ ਹੋਵੇ ਤੇ ਤੁਸੀਂ ਸਾਡੇ ਨਾਲ ਜ਼ਰੂਰ ਸਾਂਝੀ ਕਰੋ ਸੋ ਇੱਕ ਮੰਮੀ ਮੇਰੇ ਤੁਹਾਨੂੰ ਦੱਸਿਆ ਕਿ ਜਿਵੇਂ ਟੀਚਰ ਹੁੰਦੇ ਸੀ ਪੰਜਾਬੀ ਟੀਚਰ ਹੁੰਦੇ ਸੀ ਤੇ ਉਹਨਾਂ ਨੂੰ ਜਿਹੜੇ ਪੇਪਰ ਆ ਨਾ ਉਹ ਚੈੱਕ ਕਰਨੇ ਆਉਂਦੇ ਹੁੰਦੇ ਸੀਗੇ ਜਿਸ ਤਰ੍ਹਾਂ ਬਾਕੀ ਜਿਹੜੇ ਹੋਰ ਡਿਸਟ੍ਰਿਕਟ ਹੁੰਦੇ ਸੀਗੇ ਉੱਥੋਂ ਪੇਪਰ ਚੈੱਕ ਕਰਨੇ ਹੁੰਦੇ ਸੀ ਤੇ ਅੱਗੇ ਹੁੰਦਾ ਸੀਗਾ ਕਿ ਜਿੱਥੇ ਪੇਪਰ ਹੁੰਦੇ ਸੀ ਉੱਥੋਂ ਹੀ ਪੇਪਰ ਜਿਹੜੇ ਆ ਉਹ ਉੱਥੋਂ ਸਿੱਧੇ ਪੋਸਟ ਹੋ ਜਾਂਦੇ ਸੀ ਚੈੱਕਰ ਦੇ ਕੋਲ ਤੇ ਇਸ ਕਰਕੇ ਉੱਥੇ ਦੇ ਲੋਕ ਵੀ ਪਤਾ ਪੁਤਾ ਕਰ ਲੈਂਦੇ ਹੁੰਦੇ ਸੀ ਵੀ ਕਿੱਥੇ ਗਏ ਆ ਪੇਪਰ ਚੈੱਕ ਹੋਣ ਲਈ ਸੋ ਮੈਂ ਕਈ ਵਾਰੀ ਇਹ ਵੀ ਦੇਖਿਆ ਕਿ ਲੋਕ ਦੂਰ ਦੁਰਾਡੇ ਤੋਂ ਜਿਵੇਂ ਬਠਿੰਡੇ ਵਗੈਰਾ ਤੋਂ ਵੀ ਸਾਡੇ ਉਧਰ ਘਰ ਆਉਂਦੇ ਰਹੇ ਬਈ ਹਾਂ ਬਈ ਇਹ ਕਹਿਣ ਲਈ ਕਿ ਤੁਸੀਂ ਸਾਡੇ ਬੱਚੇ ਨੂੰ ਪਲੀਜ਼ ਕਰ ਦਿਓ ਪਰ ਮੰਮੀ ਜਿਹੜੇ ਹੁੰਦੇ ਸੀ ਉਹਨਾਂ ਨੇ ਹਮੇਸ਼ਾ ਕਦੀ 19-21 ਤਾਂ ਚਲੋ ਅਸੀਂ ਧੱਕੇ ਨਾਲ ਕਰਵਾ ਦੇਈ ਦੀ ਹੁੰਦੀ ਸੀ ਕਦੀ ਮੰਮੀ ਨੇ ਪੇਪਰ ਚੈੱਕ ਕਰਦੇ ਹੋਣਾ ਤੇ ਅਸੀਂ ਕੋਲ ਬੈਠੇ ਹੋਣਾ ਕਿਉਂਕਿ ਪੰਜਾਬੀ ਚੋਂ ਪਾਸ ਹੋਣਾ ਬੜਾ ਜ਼ਰੂਰੀ ਹੁੰਦਾ ਸੀ ਸੋ ਕਿਤੇ ਵਿਚਾਰੇ ਦੇ ਕਿਸੇ ਦੇ 30 ਨੰਬਰ ਬਣਦੇ ਹੋਣੇ ਤਾਂ ਅਸੀਂ ਮੰਮੀ ਨੂੰ ਕਹਿ ਸੁਣ ਕੇ ਨਹੀਂ ਮੰਮੀ ਇੱਥੇ ਤੁਸੀਂ ਇੱਦਾਂ ਕਰ ਦੋ ਹੋਰ ਇੱਥੇ ਇੱਦਾਂ ਹੋਰ ਕਰ ਦੋ ਵਿਚਾਰਾ ਪਾਸ ਹੋ ਜਾਊਗਾ ਤੇ ਅਸੀਂ ਮਿੰਤਾ ਮੁੰਤਾ ਕਰਕੇ ਨਾ ਕਰਵਾ ਲੈਣਾ ਔਰ ਕਈ ਬੱਚੇ ਬੜੇ ਸਲਾਕ ਹੁੰਦੇ ਸੀਗੇ ਉਹਨਾਂ ਨੇ ਸ਼ੇਰੋ ਸ਼ਾਇਰੀ ਤੱਕ ਲਿਖੀ ਹੁੰਦੀ ਸੀਗੀ ਮੈਨੂੰ ਯਾਦ ਹੈ ਕਿ ਇੱਕ ਵਾਰੀ ਇੱਕ ਸ਼ੇਰ ਲਿਖਿਆ ਸੀਗਾ ਬੱਚੇ ਨੇ ਹਮਾਰੇ ਨੰਬਰੋਂ ਕੀ ਚਾਬੀ ਅਬ ਤੁਹਾਰੇ ਹੱਥ ਮੇ ਹੈ ਜੀ ਲਓ ਜੀ ਸਾਨੂੰ ਇੱਕ ਕਾਲ ਵੀ ਆ ਰਹੀ ਹੈ ਤੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਤੇ ਉਸ ਤੋਂ ਬਾਅਦ ਫਿਰ ਗੱਲ ਕਰਦੇ ਹਾਂ ਅਸੀਂ ਨਕਲਾਂ ਦੀ ਜੀ ਹੈਲੋ
ਹੈਲੋ ਜੀ ਸਤਿ ਸ੍ਰੀ ਅਕਾਲ ਜੀ
ਹਾਂਜੀ ਸਤਿ ਸ੍ਰੀ ਅਕਾਲ ਜੀ ਬਹੁਤ ਬਹੁਤ ਸ਼ੁਕਰੀਆ ਜੀ ਕੀ ਯਾਦ ਆਯਾ ਭਾਜੀ
ਹਾਂ ਮੈਨੂੰ ਯਾਦ ਆਯਾ ਕੇ ਸਾਡਾ ਵੈਸੇ ਸਕੂਲ ਜਿਹੜਾ ਸੀ ਨਾ ਉੱਥੇ ਨਕਲ ਨਹੀਂ ਸੀ ਹੁੰਦੀ, ਚਲੋ ਹੁੰਦੀ ਸੀ ਮਤਲਬ ਬਹੁਤ ਘੱਟ ਹੁੰਦੀ ਸੀ, ਤੇ ਸ਼ਾਇਦ ਨੌਵੀਂ ਦਸਵੀਂ ਦਾ ਕੋਈ ਪੇਪਰ ਸੀ ਮੈਨੂੰ ਪੱਕਾ ਯਾਦ ਨਹੀਂ, ਤੇ ਹੈਗੇ ਬੋਰਡ ਦਾ ਇਗਜ਼ਾਮ ਸੀ ਤੇ ਸਾਡੇ ਵੇਲੇ ਭੂਗੋਲ ਜਿਹੜਾ ਪੜ੍ਹਾਇਆ ਜਾਂਦਾ ਸੀ ਤੇ ਬਾਕੀ ਸਬਜੈਕਟ ਲਗਭਗ ਆਉਂਦੇ ਸੀ, ਤੇ ਉਹ ਖਣਿਜ ਪਦਾਰਥ ਜਿਹੜੇ ਕਿੱਥੋਂ ਕਿੱਥੇ ਮਿਲਦੇ ਆ ਉਹ ਮੈਨੂੰ ਭੁੱਲ ਜਾਂਦੇ ਹੁੰਦੇ ਸੀ, ਤੇ ਚਪਲੀ ਜਿਹੜੀ ਅੰਗੂਠੀ ਹਾਂ ਚਪਲੀ ਅੰਗੂਠੇ ਵਾਲੀ ਪਾਈ ਸੀ ਤੇ ਉਹ ਥੱਲੋਂ ਮੋਚੀ ਕੋ ਗੰਢਾਈ ਹੋਈ ਸੀ ਪਹਿਲਾਂ ਤੋਂ ਹੀ ਕੋਈ ਟੁੱਟੀ ਸੀ, ਤੇ ਮੈਂ ਉਹਦੇ ਚ ਇੱਕ ਪਰਚੀ ਖਣਿਜ ਪਦਾਰਥਾਂ ਦੀ ਲੈ ਕੇ ਗਿਆ। ਇਗਜ਼ਾਮ ਸ਼ੁਰੂ ਹੋ ਗਿਆ ਤੇ ਪੇਪਰ ਬਾਕੀ ਮੈਨੂੰ ਸਾਰਾ ਆਉਂਦਾ ਸੀ ਪਰ ਉਹ ਪਰਚੀ ਵੱਲ ਮੇਰਾ ਧਿਆਨ ਤੇ ਸਰੀਰ ਮੇਰਾ ਆਪਣੇ ਆਪ ਚ ਕੰਬੀ ਜਾਵੇ ਤੇ ਮੈਂ ਸੋਚਿਆ ਵੀ ਇਹ ਤਾਂ ਮੇਰਾ ਕੰਮ ਹੀ ਖਰਾਬ ਹੋ ਜਾਣਾ, ਉਹ ਮੈਂ ਟੀਚਰ ਕੋ ਐਗਜ਼ਾਮੀਨਰ ਕੋ ਛੁੱਟੀ ਲੈ ਕੇ ਜਿੰਨਾ ਚਿਰ ਬਾਥਰੂਮ ਜਾ ਕੇ ਉਹ ਪਰਚੀ ਸੁੱਟ ਕੇ ਨੀ ਆਇਆ ਉਹਨਾਂ ਚਿਰ ਮੇਰੇ ਕੋ ਪੇਪਰ ਨਹੀਂ ਸੀ ਹੱਲ ਹੋਇਆ। ਇਹ ਮੈਨੂੰ ਯਾਦ ਆਇਆ ਤੇ ਮੈਂ ਚਲੋ ਅੱਜ ਮੈਂ ਵੀ ਆਪਣੇ ਬਚਪਨ ਦੀ ਸਾਂਝ ਕਰ ਜੀ।
ਬਹੁਤ ਵਧੀਆ, ਬਿਲਕੁਲ ਤੁਸੀਂ ਜਿਹੜੀ ਗੱਲ ਕਹੀ ਕਿ ਹੈ ਨਾ ਕਿ ਇਹ ਚੀਜ਼ਾਂ ਕਰਨ ਦੇ ਲਈ ਵੀ ਜਿਹੜਾ ਕੌਨਫੀਡੈਂਸ, ਕਿਉਂਕਿ ਤੁਹਾਡੀ ਆਤਮਾ ਹੀ ਕਹਿ ਲੋ ਉਹਨੇ ਉਸ ਲਈ ਰਿਫਿਊਜ਼ ਕਰ ਦਿੱਤਾ ਭਈ ਨਹੀਂ। ਸੋ ਬਿਲਕੁਲ ਇਹ ਬਹੁਤ ਵਧੀਆ ਚੀਜ਼ਾਂ ਹੁੰਦੀਆਂ ਬਿਲਕੁਲ। ਸੋ ਬਹੁਤ ਬਹੁਤ ਸ਼ੁਕਰੀਆ। ਕੋਈ ਹੋਰ ਯਾਦ ਜੋ ਤੁਹਾਨੂੰ ਯਾਦ ਹੋਵੇ ਕਿ ਉਸ ਵੇਲੇ ਪੇਪਰਾਂ ਦੇ ਦਿਨਾਂ ਚ ਕੀ ਤਿਆਰੀ ਕਰਦੇ ਹੁੰਦੇ ਸੀ, ਜਾਂ ਕੁਛ ਖਾਸ ਜੋ ਪੇਰੈਂਟਸ ਜਿੱਦਾਂ ਸਾਨੂੰ ਦਹੀਂ ਖਿਲਾ ਕੇ ਭੇਜਦੇ ਹੁੰਦੇ ਸੀਗੇ,
ਵੁਲਨ ਮਿਲ ਸੀ, ਮੈਂ ਗੁਰਦਾਸਪੁਰ ਡਿਸਟ੍ਰਿਕਟ ਚ ਪੜਿਆ ਵੁਲਨ ਮਿਲ ਧਾਰੀਵਾਲ, ਓਹਦੀ ਇੱਕ ਗਰਾਊਂਡ ਸੀ 52-53 ਕਿੱਲਿਆਂ ਦੀ ਹੁੰਦੀ, ਤੇ ਅਸੀਂ ਉੱਥੇ ਜਾ ਕੇ ਰੁੱਖਾਂ ਦੇ ਥੱਲੇ ਪੜ੍ਹਦੇ ਹੁੰਦੇ ਸੀ। ਆਪਾਂ ਕਦੇ ਘਰ ਚ ਨਹੀਂ ਪੜ੍ਹੇ, ਆਪਣੀ ਬੁੱਕ ਲੈ ਜਾਣੀ ਸਾਰਾ ਸਾਰਾ ਦਿਨ ਉੱਥੇ। ਮੌਸਮ ਬਹੁਤ ਵਧੀਆ ਹੁੰਦਾ ਸੀ, ਲਾਗੇ ਇੱਕ ਪਾਸੇ ਨਹਿਰ ਵਗਦੀ ਹੁੰਦੀ ਸੀ ਤੇ ਗਰਾਊਂਡ ਸੀ ਕਾਫੀ ਵੱਡੀ ਤੇ ਰੁੱਖ ਲੱਗੇ ਹੋਏ ਸੀ, ਅਸੀਂ ਉੱਥੇ ਬਹਿ ਕੇ ਸਾਡੀ ਯਾਦਾਸ਼ਤ ਬੜੀ ਤੇਜ਼ ਹੁੰਦੀ ਸੀ। ਇਸੇ ਮੈਨੂੰ ਉਹ ਗਰਾਊਂਡ ਅਜੇ ਵੀ ਯਾਦ ਆਉਂਦੀ ਆ, ਮੈਂ ਕਦੇ ਉਧਰੋਂ ਦੀ ਲੰਘਾਂ ਤਾਂ ਮੈਂ ਵੇਖ ਕੇ ਆਉਂਦਾ ਹੁੰਦਾ। ਕਾਫੀ ਚੇਂਜ ਆ ਗਈ ਆ, ਕੁਆਟਰ ਬਣ ਗਏ ਉੱਥੇ, ਪਰ ਮੈਨੂੰ ਯਾਦ ਆਉਂਦਾ ਕਿ ਇੱਥੇ ਅਸੀਂ ਪੜ੍ਹਦੇ ਹੁੰਦੇ ਸੀ ਜੀ।
ਜੀ ਬਿਲਕੁਲ, ਜਿੱਦਾਂ ਤੁਸੀਂ ਕਿਹਾ ਸਾਡੇ ਪਿੰਡ ਵੀ ਇੱਕ, ਮੈਂ ਕਈ ਵਾਰੀ ਜ਼ਿਕਰ ਵੀ ਕੀਤਾ ਆਪਣੇ ਪ੍ਰੋਗਰਾਮ ਦੇ ਵਿੱਚ ਕਿ ਨਿੱਕੀ ਸੜਕ ਕਹਿੰਦੇ ਹੁੰਦੇ ਸੀ, ਉਹ ਕੱਚਾ ਜਿਹਾ ਪਿਆ ਹੁੰਦਾ ਸੀਗਾ ਜਿਹੜਾ ਪਿੱਛੇ ਖੇਤਾਂ ਨੂੰ ਜਾਂਦਾ ਹੁੰਦਾ ਸੀਗਾ, ਔਰ ਅਸੀਂ ਵੀ ਖੇਤਾਂ ਦੇ ਵਿੱਚ ਜਾ ਕੇ, ਮੈਨੂੰ ਯਾਦ ਹੈ ਵੀ ਮੈਂ ਵੀ ਖੇਤਾਂ ਦੇ ਵਿੱਚ ਜਾ ਕੇ ਪੜ੍ਹਦੀ ਸੀ, ਔਰ ਬਹੁਤ ਇੱਕ ਫਰੈਸ਼ ਮਾਇੰਡ ਦੇ ਨਾਲ ਤੁਸੀਂ ਉੱਥੇ ਬੈਠ ਕੇ ਸਾਰਾ ਕੁਛ ਯਾਦ ਕਰ ਲੈਂਦੇ ਹੁੰਦੇ ਸੀ ਔਰ ਛੇਤੀ ਯਾਦ ਹੋ ਜਾਂਦਾ ਹੁੰਦਾ ਸੀਗਾ ਜੀ। ਸੋ ਬਹੁਤ ਬਹੁਤ ਸ਼ੁਕਰੀਆ, ਮਜ਼ਾ ਆ ਗਿਆ ਜੀ ਗੱਲ ਕਰਕੇ।
ਵਧੀਆ ਚੱਲ ਰਿਹਾ ਪ੍ਰੋਗਰਾਮ ਤੁਹਾਡਾ, ਕੁਲਦੀਪ ਨੇ ਬਹੁਤ ਸੋਹਣੀਆਂ ਸਾਂਝੀਆਂ ਕੀਤੀਆਂ ਆਪਣੀਆਂ ਯਾਦਾਂ ਕੁਲਦੀਪ ਨੇ, ਤੇ ਚਲੋ ਬਾਕੀ ਵੀ ਸਰੋਤੇ ਆਪਣੇ ਆਪਣੇ ਮੈਸੇਜ ਕਰ ਰਹੇ, ਠੀਕ ਹੈ
ਜੀ।
ਚਲੋ ਹੋਰ ਮੈਂ ਨੂੰ ਜੋੜੋ ਤੁਸੀਂ ਨਾਲ, ਫਿਰ ਮੈਨੂੰ ਇਜਾਜ਼ਤ ਦਿਓ। ਥੈਂਕ ਯੂ
ਜੀ ਜੀ ਜੀ, ਥੈਂਕ ਯੂ,
ਸਤਿ ਸ਼੍ਰੀ ਅਕਾਲ,
ਸਤਿ ਸ਼੍ਰੀ ਅਕਾਲ ਜੀ। ਸੋ ਬਿਲਕੁਲ ਜੀ, ਇੱਕ ਯਾਦ ਯਾਦ ਕਰਦੇ ਆ ਤਾਂ ਉਹਦੇ ਨਾਲ ਰਿਲੇਟਡ ਕਈ ਯਾਦਾਂ ਯਾਦ ਆ ਜਾਂਦੀਆਂ, ਇਸੇ ਕਰਕੇ ਕਹਿੰਦੀ ਹੁੰਦੀ ਆ ਕਿ ਆਪਣੀਆਂ ਯਾਦਾਂ ਦੀ ਜ਼ਰੂਰ ਸਾਂਝ ਪਾਇਆ ਕਰੋ, ਤੁਹਾਡੀ ਯਾਦ ਦੇ ਨਾਲ ਕਈ ਹੋਰ ਚਿਹਰੇ ਜਿਹੜੇ ਆ ਮੁਸਕੁਰਾ ਪੈਂਦੇ ਆ, ਕਿਉਂਕਿ ਸਾਰੇ ਇੱਕੋ ਜਿਹੀਆਂ ਅਸੀਂ ਜੋ ਗਲਤੀਆਂ ਕੀਤੀਆਂ ਤਕਰੀਬਨ ਉਹ ਵੀ ਇੱਕੋ ਜਿਹੀਆਂ ਹੀ ਹੁੰਦੀਆਂ, ਤੇ ਜੋ ਅਸੀਂ ਤਰੱਕੀਆਂ ਪੜ੍ਹਾਈਆਂ ਜਾਂ ਸੋਚ ਵਿਚਾਰ ਹੁੰਦੀ ਆ ਉਹ ਵੀ ਕਿਤੇ ਨਾ ਕਿਤੇ ਸਾਡੀ ਜ਼ਰੂਰ ਮਿਲਦੀ ਹੁੰਦੀ ਹੈ। ਸੋ ਕੁਲਦੀਪ ਕੌਰ ਹੁਣਾਂ ਨੇ ਜੀ ਇੱਕ ਹੋਰ ਸਾਨੂੰ ਭੇਜੀ ਆ, ਮਨਵੀਰ ਸਿੰਘ ਨਿਊਜ਼ੀਲੈਂਡ ਦੀ ਲਿਖੀ ਕੋਈ ਚੀਜ਼ ਆ ਜੀ। ਕੰਮ ਬੜੇ ਆਉਂਦੇ ਸਵੇਰੇ ਰਟੇ ਉਹ ਪਹਾੜੇ ਨੀ, ਧੱਕੇ ਨਾਲ ਸਟੇਜ ਤੇ ਜਿਹੜੇ ਆੜੀ ਉਦੋਂ ਚਾੜੇ ਨੀ, ਉਹੀ ਲਾਉਂਦੇ ਫਿਰਦੇ ਆ ਵਿਦੇਸ਼ਾਂ ਚ ਖੁੱਲੇ ਅਖਾੜੇ ਨੀ, ਵੱਖੋ ਵੱਖੇ ਕਿੱਤਿਆਂ ਚ ਸਾਰੇ ਹੋਈ ਜਾਂਦੇ ਮਕਬੂਲ ਨੀ, ਇਹਦੇ ਪਿੱਛੇ ਬਸ ਮੇਰਾ ਉਹ ਪਿੰਡ ਵਾਲਾ ਸਕੂਲ ਨੀ। ਵਾਹ ਜੀ ਵਾਹ, ਇੱਥੇ ਤੀਕ ਪੂਜਾ ਜੋ ਪਿੱਛੇ ਇੱਕ ਹੀ ਅਸੂਲ ਨੀ, ਕੰਮ ਹੀ ਪੂਜਾ ਜੋ ਪੜ੍ਹਦਾ ਹੁੰਦਾ ਸੀ ਮੈਂ ਸਕੂਲ ਨੀ, ਮਾਸਟਰਾਂ ਦਾ ਵੀ ਹੁੰਦਾ ਸੀ ਉਦੋਂ ਵੱਖਰਾ ਹੀ ਰੋਬ ਨੀ, ਰੀਝ ਨਾ ਪੜ੍ਹਾਉਂਦੇ ਨਾ ਸੀ ਟਿਊਸ਼ਨ ਦਾ ਲੋਭ ਨੀ, ਸਰਕਾਰ ਭਾਣੇ ਦਿੱਤੀ ਜਾਂਦੀ ਸੀ ਉਹਨਾਂ ਨੂੰ ਜੋਬ ਨੀ, ਪਰ ਪਿੰਡ ਸਾਰੇ ਵਿੱਚ ਆਉਣ ਜਾਣ ਨਿੱਤ ਖਾਂਦੇ ਸੀ ਮਾਸਟਰ ਭੋਗ ਨੀ, ਖੌਫ ਪਾਉਂਦੇ ਸਰਦਾਰੇ ਉਹਨਾਂ ਦੇ ਪਾਏ ਖਾਲੀ ਕੁਰਸੀ ਸਟੂਲ ਵੀ, ਇਹਦੇ ਪਿੱਛੇ ਬਸ ਮੇਰਾ ਉਹ ਪਿੰਡ ਵਾਲਾ ਸਕੂਲ ਨੀ। ਇੱਥੇ ਤੀਕ ਪੂਜਾ ਜੋ ਪਿੱਛੇ ਇੱਕ ਹੀ ਅਸੂਲ ਲਈ, ਕੰਮ ਹੀ ਪੂਜਾ ਜੋ ਪੜ੍ਹਦਾ ਸੀ ਮੈਂ ਸਕੂਲ ਨੂੰ। ਬਹੁਤ ਵਧੀਆ ਜੀ, ਬਹੁਤ ਵਧੀਆ। ਮਨਵੀਰ ਸਿੰਘ ਨਿਊਜ਼ੀਲੈਂਡ ਦੀ ਲਿਖੀ ਇਹਨਾਂ ਨੇ ਕਵਿਤਾ ਜਿਹੜੀ ਸਾਡੇ ਨਾਲ ਸਾਂਝੀ ਕੀਤੀ ਹੈ। ਕੁਲਦੀਪ ਕੌਰ ਹੋਣਾ ਨੇ ਤੇ ਹੋਰ ਲਿਖਿਆ ਹੈ ਕਿ 10 ਕਿੰਜ ਪੜੀਏ ਇਹਨਾਂ ਅੱਖੀਆਂ ਨੂੰ, ਇਹ ਸਮੁੰਦਰਾਂ ਤੋਂ ਵੀ ਗਹਿਰੀਆਂ ਨੇ, ਇਹ ਸਾਂਭੇ ਕਈ ਖਜ਼ਾਨੇ, ਇਹਨਾਂ ਸਾਂਭੇ ਕਈ ਖਜ਼ਾਨੇ ਨੇ, ਇਹ ਸ਼ਬਦਾਂ ਨਾਲ ਭਰੀਆਂ ਡਾਇਰੀਆਂ ਨੇ, ਇਹ ਸੱਚੀਆਂ ਵਾਂਗਰ ਫਕੀਰਾਂ ਦੇ, ਇਹ ਬਿਨ ਬੋਲੇ ਸਭ ਕੁਝ ਕਹਿ ਰਹੀਆਂ ਨੇ, ਇਹ ਤੜਫਣ ਕਿਸੇ ਦੀਦਾਰਾਂ ਨੂੰ, ਯਾਦਾਂ ਹੰਝੂ ਬਣ ਬਣ ਬਹਿ ਰਹੀਆਂ ਨੇ, ਮਿਲ ਜਾਣ ਤਾਂ ਵਾਂਗਰ ਅੰਮ੍ਰਿਤ। ਚਲੋ ਜੀ, ਇੱਕ ਕਰਮਜੀਤ ਕੌਰ ਹੁਣਾਂ ਦੀ ਸਾਨੂੰ ਕਾਲ ਆ ਰਹੀ ਹੈ, ਉਹਨਾਂ ਨੂੰ ਪ੍ਰੋਗਰਾਮ ਦੇ ਵਿੱਚ ਲੈਂਦੇ ਆ, ਦੇਖਦੇ ਆ ਕੀ ਯਾਦ ਸਾਂਝੀ ਕਰਦੇ ਨੇ। ਹਾਂਜੀ, ਸਤਿ ਸ੍ਰੀ ਅਕਾਲ ਕਰਮਜੀਤ ਜੀ।
ਹੈਲੋ।
ਹਾਂਜੀ, ਸਤਿ ਸ੍ਰੀ ਅਕਾਲ ਜੀ।
ਹਾਂਜੀ, ਸਤਿ ਸ੍ਰੀ ਅਕਾਲ ਜੀ।
ਹੋਰ ਕੀ ਹਾਲ ਚਾਲ ਹੈ ਕਰਮਜੀਤ?
ਮੈਂ ਵੀ ਅੱਜ ਆਪਣੇ ਪੇਪਰਾਂ ਬਾਰੇ ਗੱਲ ਕਰਨੀ ਹੈ।
ਜ਼ਰੂਰ।
ਹੈਲੋ
ਜੀ ਜੀ, ਜ਼ਰੂਰ ਜ਼ਰੂਰ। ਸੋ ਕੀ ਯਾਦ ਆਇਆ ਪੇਪਰਾਂ ਦੇ ਦਿਨਾਂ ਦਾ?
ਹਾਂਜੀ, ਬਾਕੀ ਸਾਰੇ ਜਗਤ ਵਿੱਚ ਮੈਂ ਠੀਕ ਸੀ, ਬਟ ਮੇਰਾ ਮੈਥ ਬਿਲਕੁਲ ਹੀ ਵਧੀਆ ਨਹੀਂ ਸੀ। ਬਾਕੀ ਸਾਰੇ ਪੇਪਰਾਂ 'ਚ ਮੈਨੂੰ ਐਂ ਹੁੰਦਾ ਸੀ ਕਿ ਮਤਲਬ ਮੈਂ ਕਿਸੇ ਨੂੰ ਨੇੜੇ ਨਹੀਂ ਸੀ ਲੱਗਣ ਦਿੰਦੀ ਕਿ ਹਾਂ ਮੈਂ ਨਕਲ ਨਹੀਂ ਕਰਦੀ ਯੇ ਉਹ। ਬਟ ਜਦੋਂ ਮੈਥ ਦਾ ਪੇਪਰ ਆਉਂਦਾ ਸੀ ਉਸ ਦਿਨ ਮੈਂ ਥੋੜੀ ਜਿਹੀ ਲੇਟ ਹੀ ਸਕੂਲ ਪਹੁੰਚਿਆ ਕਰਨਾ, ਬਸ ਐਵੇਂ ਬੜੀ ਔਖੀ ਔਖੀ ਜਿਹੀ ਹੋ ਕੇ ਸਕੂਲ ਜਾਇਆ ਕਰਨਾ ਪੇਪਰ ਦੇਣ। ਜਾ ਕੇ ਮੈਨੂੰ ਐ ਹੁੰਦਾ ਸੀ, ਮੇਰੇ ਇੱਕ ਫਰੈਂਡ ਸੀ ਉਹ ਇੰਟੈਲੀਜੈਂਟ ਸੀ, ਉਹਨੂੰ ਮੈਥ ਪੜ੍ਹਾਉਣ ਦਾ ਹੁੰਦਾ ਸੀ, ਮੈਂ ਉਹਨੂੰ ਕਹਿੰਦੀ ਹੁੰਦੀ ਸੀ ਪਲੀਜ਼ ਤੂੰ ਨਾ ਮੈਨੂੰ ਨਕਲ ਕਰਵਾ ਦੀ ਇਸ ਪੇਪਰ ਦੇ ਵਿੱਚ, ਫਿਰ ਪਤਾ ਨਾ ਲੱਗੇ, ਨਹੀਂ ਤੇ ਆਪਾਂ ਨੂੰ ਦੋਨਾਂ ਨੂੰ ਗਿਫਟ ਪਾਈ। ਵਧੀਆ ਸੀ, ਬੜੀ ਨਾਈਸ ਸੀ ਉਹ ਕੁੜੀ, ਉਹ ਮੈਨੂੰ ਨਕਲ ਕਰਵਾ ਦਿੰਦੀ ਹੁੰਦੀ ਸੀ। ਮਤਲਬ ਮੈਂ ਪਹਿਲੇ ਹਿਸਾਬ ਲਾਇਆ ਕਿ ਅੱਛਾ ਮੇਰਾ ਪੇਪਰ ਉਹ ਫਲਾਣੇ ਨਾਲ ਮਿਲਦਾ ਹੋਏਗਾ, ਮਤਲਬ 5 ਜਣੇ ਛੱਡ ਕੇ। ਜਦੋਂ ਥੋੜਾ ਜਿਹਾ ਟਾਈਮ ਰਹਿ ਗਿਆ ਮੈਥ ਦਾ ਮੇਰਾ ਪੇਪਰ, ਮੈਂ ਕੁਛ ਨਾ ਕੀਤਾ ਹੋਇਆ, ਸਾਰੇ ਮੇਰੇ ਨਿਕਲੇ ਖਾਲੀ, ਮੈਂ ਕਿਹਾ ਉਹਦੇ ਕੋਲ ਮੈਥ ਦਾ ਪੇਪਰ ਹੋ ਗਿਆ ਕਿ ਨਹੀਂ। ਹਾਂ, ਮੈਂ ਫਟਾਫਟ ਉਹਦੀ ਸ਼ੀਟ ਸਾਰੀ ਚੱਕੀ ਆਪਣੇ ਕੋਲ ਲਿਆ ਕਿ ਫਟਾਫਟ ਜਿੰਨੀ ਨਕਲ ਹੋ ਸਕੀ। ਮੈਂ ਅੱਜ ਵੀ ਚੇਤੇ ਕਰਦੀ, ਮੈਨੂੰ ਹੁਣ ਵੀ ਇੱਕ ਦੋ ਵਾਰ ਮਿਲੀ ਹੈ, ਮੈਂ ਕਿਸੇ ਨੂੰ ਯਾਦ ਹੈ, ਮੈਂ ਕਿਹਾ ਮੈਨੂੰ ਪੇਪਰ ਹੋ ਗਿਆ ਤਾਂ ਕੀਤੇ। ਫੇਲ ਹੋ ਜੋ ਨਕਲ ਕਰਨੀ, ਮੈਂ ਕਿਹਾ ਫੇਲ ਨੀ ਬਣਾ ਨਕਲ
ਕਰੇ ਤਾਂ ਸਾਨੂੰ ਪਤਾ ਜੇ ਫੇਲ ਹੋ ਕੇ ਆਏ ਤੇ ਜੁੱਤੀਆਂ ਕਿੰਨੀਆਂ ਪੈਣੀਆਂ।
ਮੇਰੇ ਫਾਦਰ ਸਾਹਿਬ ਇੱਕ ਗੱਲ ਕੀ ਸੀ, ਅੱਜ ਤੱਕ ਕਹਿੰਦੇ ਨੇ ਵੀ ਜੇ ਤੁਸੀਂ ਪੇਪਰਾਂ ਚੋਂ ਪਾਸ ਨਾ ਹੋਏ ਤੇ ਤੁਸੀਂ ਇਹ ਸੋਚ ਲਿਓ ਕਿ ਤੁਸੀਂ ਚੁੱਪ ਕਰਕੇ ਘਰੇ ਰਹਿਣਾ ਪਏਗਾ, ਕਹਿੰਦੇ ਮੈਂ ਕੰਮ ਵਾਲੀ ਵੀ ਹਟਾ ਦੇਣੀ ਹੈ, ਫਿਰ ਕਹਿੰਦੇ ਸਾਰਾ ਕੰਮ ਤੁਹਾਨੂੰ ਕਰਨਾ ਪਏਗਾ। ਅਸੀਂ ਇਸੇ ਡਰ ਤੋਂ ਪਤਾ ਮਤਲਬ ਸਕੂਲ ਟਾਈਮ ਸਿਰ ਤਿਆਰ ਹੋਣਾ ਜਾਣਾ ਵਧੀਆ ਸੀ, ਮੰਮੀ ਸਾਡਿਆਂ ਨੇ ਸਵੇਰੇ ਉਠਾਇਆ ਕਰਨਾ, ਉਹਨਾਂ ਨੇ ਸਾਨੂੰ ਦਹੀਂ ਦਿਆ ਕਰਨਾ ਪਹਿਲਾਂ ਕਿ ਲਓ ਜੀ ਦਹੀਂ ਖਾਓ, ਤਿਆਰ ਹੋਣਾ, ਵਧੀਆ ਸੀ ਪੜ੍ਹਾਈ ਚ, ਐਵੇਂ ਸੀ ਕਿ ਪੜ੍ਹਨ ਤੋਂ ਬੜਾ ਉਹ ਲੱਗਦਾ ਹੁੰਦਾ ਸੀ ਕਈ ਵਾਰੀ ਕਿ ਉਹ ਹੁਣ ਵੀ ਪੜ੍ਹਨਾ ਪਏਗਾ, ਮੇਰੇ ਬਾਕੀ ਦੀਦੀਆਂ ਜ਼ਿਆਦਾ ਸਰਦੀਆਂ ਹੁੰਦੀਆਂ ਸਨ, ਉਹਨਾਂ ਨੂੰ ਜਿਆਦਾ ਹੁੰਦਾ ਸੀ ਕਿ ਹਾਂ ਇਹ ਪੜ੍ਹਨਾ ਨਾ ਪਏ, ਬਟ ਮੈਨੂੰ ਕਹਿਣ ਦੀ ਲੋੜ ਘੱਟ ਪੈਂਦੀ ਹੁੰਦੀ ਸੀ, ਮੈਂ ਆਪਣੇ ਆਪ ਹੀ ਪੜ੍ਹ ਲੈਂਦੀ ਹੁੰਦੀ ਸੀ, ਮੈਂ ਸਿਆਣੀ ਸੀ ਨਾ ਕਰਕੇ।
ਹਰ ਕਿਸੇ ਦਾ ਆਪਣਾ ਹਿਸਾਬ ਹੁੰਦਾ ਸੀਗਾ, ਕਿਸੇ ਨੂੰ ਮੈਥ ਚੰਗਾ ਲੱਗਦਾ ਸੀ, ਕਿਸੇ ਨੂੰ ਸਾਇੰਸ ਚੰਗੀ ਲੱਗਦੀ ਸੀ, ਕਿਸੇ ਨੂੰ ਕੈਮਿਸਟਰੀ ਦਾ ਕੁਛ ਪੱਲੇ ਨੀ ਪੈਂਦਾ ਸੀ, ਕਿਸੇ ਦੀ ਕੈਮਿਸਟਰੀ ਫੇਵਰੇਟ, ਸੋ ਬਿਲਕੁਲ ਥੋੜਾ ਜਿਹਾ ਜਿਹੜਾ ਸਾਡਾ ਸਿਸਟਮ ਸੀਗਾ ਸਕੂਲਾਂ ਦਾ ਉਹ ਵੀ ਥੋੜਾ ਅਲੱਗ ਸੀ, ਯਾਨੀ ਸਿਰਫ ਇੱਕ ਪੇਪਰਾਂ ਨੂੰ ਲੈ ਕੇ ਹੀ ਜਿਹੜੇ ਉਹ ਫਾਈਨਲ ਐਗਜ਼ਾਮ ਦੇ ਪੇਪਰ ਹੁੰਦੇ ਸੀ ਉਹਦੇ ਮਾਰਕਸ ਨੂੰ ਲੈ ਕੇ ਹੀ ਇੱਕ ਠੱਪਾ ਲਾ ਦਿੱਤਾ ਜਾਂਦਾ ਹੁੰਦਾ ਸੀ ਵੀ ਹਾਂ ਇਹ ਬੱਚਾ ਠੀਕ ਆ ਜਾਂ ਗਲਤ ਆ। ਸੋ ਹੋ ਸਕਦਾ ਉਹਦੇ ਦੌਰਾਨ ਕੁਛ ਉਸ ਸਾਲ ਚ ਉਹਦੇ ਨਾਲ ਕੁਛ ਗਲਤ ਹੋਇਆ ਹੋਵੇ ਜਾਂ ਉਹਦੇ ਫੈਮਿਲੀ ਦੇ ਕੁਛ ਪ੍ਰੋਬਲਮ ਰਹੇ ਹੋਣ, ਸੋ ਇਹੋ ਜਿਹੀਆਂ ਚੀਜ਼ਾਂ ਨੂੰ ਨੀ ਉੱਥੇ ਸੋਚਿਆ ਸਮਝਿਆ ਜਾਂਦਾ ਸੀ।
ਬਹੁਤ
ਬਹੁਤ ਸ਼ੁਕਰੀਆ ਕਰਨਜੀਤ ਜੀ ਤੁਹਾਡਾ, ਆਪਣੀ ਗੱਲਬਾਤ ਜਿਹੜੀ ਤੁਸੀਂ ਸਾਡੇ ਨਾਲ ਯਾਦ ਸਾਂਝੀ ਕੀਤੀ ਹੈ, ਤੇ ਬਿਲਕੁਲ ਆਪਣੀ ਸਹੇਲੀ ਨੂੰ ਵੀ ਸਾਨੂੰ ਦੱਸਿਆ ਕਿ ਹੈ ਨਾ ਅਜੇ ਵੀ ਫਿਰ ਉਹ ਗੱਲਾਂ ਤੁਹਾਨੂੰ ਯਾਦ ਆਉਂਦੀਆਂ ਤੇ ਬਿਲਕੁਲ ਹਾਸਾ ਆਉਂਦਾ। ਹੁਣ ਜਿਹੜੀਆਂ ਕੀਤੀਆਂ ਸ਼ਰਾਰਤਾਂ ਹੋਣੀਆਂ ਕੀਤੀਆਂ ਮਸਤੀਆਂ ਹੁੰਦੀਆਂ ਸੀ,
ਮੇਰੇ ਵੀ ਦੋ ਬੱਚੇ ਦੇ ਮਤਲਬ ਬਹੁਤ ਘੱਟ ਮਿਲੀਦਾ ਸੀ ਜਦੋਂ ਵੀ ਇੰਡੀਆ ਜਾਈਏ, ਕਈ ਵਾਰ ਆਈ ਸੀ ਜਾਂ ਨਹੀਂ, ਪਰ ਮੈਂ ਬਹੁਤ ਹੱਸਦੀ ਹੁੰਦੀ ਹਾਂ ਯਾਦ ਕਰਕੇ। ਮੈਂ ਉਹਦਾ ਪੇਪਰ ਹੀ ਖੋਲਿਆ ਸੀ,
ਬਿਲਕੁਲ ਬਿਲਕੁਲ।
ਠੀਕ ਹੈ,
ਬਹੁਤ ਬਹੁਤ ਸ਼ੁਕਰੀਆ ਕਰਮਜੀਤ ਜੀ। ਹਾਂ ਬਹੁਤ ਬਹੁਤ ਸ਼ੁਕਰੀਆ, ਸਤਿ ਸ਼੍ਰੀ ਅਕਾਲ ਜੀ। ਤੇ ਲੋ ਗੁਰਦੀਪ ਕੌਰ ਹੁਣਾਂ ਨੇ ਕਿਹਾ ਕਹਿੰਦੇ ਪਰ ਹੁਣ ਦੇਖ ਲੋ ਕਰਮਜੀਤ ਜੀ ਕਿਵੇਂ ਹੌਲੀ ਹੌਲੀ ਬੋਲਦੇ ਨੇ ਕਿ ਕਿਤੇ ਬੱਚਾ ਨਾ ਸੁਣ ਲਵੇ ਕਿ ਸਾਡੀ ਮਾਂ ਨਕਲ ਕਰਦੇ ਸੀ। ਇਹ ਹੁਣ ਇਹ ਦੱਸੋ ਕਿ ਬੱਚਿਆਂ ਨੂੰ ਸਮਝਾਉਂਦੇ ਹੋ ਕਿ ਭਾਈ ਨਕਲ ਮਾਰਨੀ ਨਹੀਂ। ਬਿਲਕੁਲ ਜੀ, ਤੁਹਾਨੂੰ ਇਹੀ ਕਿਹਾ ਕਿ ਸਮੇਂ ਸਮੇਂ ਦੀ ਗੱਲ ਹੁੰਦੀ ਹੈ। ਜਿਵੇਂ ਬੱਚਿਆਂ ਨੂੰ ਕਹੀਦਾ ਹੁੰਦਾ ਸੀਗਾ ਅਸੀਂ ਆਹ ਹੁਣ ਗਰਮੀ ਆ ਗਈਆਂ ਤੇ ਜੋ ਵੀ ਸਰਦੀਆਂ ਦੇ ਵਿੱਚ ਵੀ ਜੇ ਕਹੀਏ ਤਾਂ ਅਸੀਂ ਆਈਸਕ੍ਰੀਮ ਖਾਣ ਲਈ ਜਾਂ ਉਹ ਕੁਲਫੀਆਂ ਖਾਣ ਲਈ ਕਿਵੇਂ ਕਹਿੰਦੇ ਹੁੰਦੇ ਸੀ ਵੀ ਹਾਏ ਖਾਣੀਆਂ ਖਾਣੀਆਂ ਖਾਣੀਆਂ, ਹਨਾ। ਔਰ ਉਹੀ ਚੀਜ਼ਾਂ ਹੁਣ ਬੱਚੇ ਕਰਦੇ ਆ ਤਾਂ ਉਹਨਾਂ ਨੂੰ ਕਹੀਦਾ ਵੀ ਨਹੀਂ ਨਾ ਖਾਓ, ਗਲਾ ਖਰਾਬ ਹੋ ਜਾਊਗਾ, ਬਿਮਾਰ ਹੋ ਜਾਊਗੇ। ਔਰ ਜਦੋਂ ਮੂੰਹ ਬੋਲਦਾ ਹੁੰਦਾ ਨਾ ਗੱਲਾਂ ਕਰਦੇ ਹੁੰਦੇ ਤੇ ਅੰਦਰ ਕਿਤੇ ਆਪਣਾ ਆਪ ਤੁਹਾਨੂੰ ਇਹ ਦੱਸਦਾ ਹੁੰਦਾ ਅੱਛਾ ਆਪਣੇ ਦਿਨ ਭੁੱਲ ਗਏ ਤੁਹਾਨੂੰ, ਤੁਸੀਂ ਤੁਸੀਂ ਖਾਂਦੇ ਸੀਗੇ ਕਿ ਨਹੀਂ ਖਾਂਦੇ ਸੀਗੇ। ਪਰ ਫੇਰ ਵੀ ਇੱਕ ਮੈਚਿਓਰਿਟੀ ਦਾ ਜਿਹੜਾ ਸਾਨੂੰ ਚੁੰਨੀ ਜਿਹੜੀ ਹੈ ਸਿਰ ਤੇ ਲੈਣੀ ਪੈਂਦੀ ਹੈ ਤੇ ਉਹਦੇ ਅਕੋਰਡਿੰਗਲੀ ਇੱਕ ਮਾਂ ਵਾਲੇ ਰੂਪ ਦੇ ਵਿੱਚ ਆ ਕੇ ਗੱਲ ਕਰਨੀ ਪੈਂਦੀ ਹੈ। ਪਰ ਜਿਹੜਾ ਤੁਹਾਡਾ ਅੰਦਰਲਾ ਬੱਚਾ ਹੁੰਦਾ ਨਾ ਤੁਹਾਨੂੰ ਸਾਰਾ ਕੁਝ ਦੱਸ ਦਿੰਦਾ ਹੈ। ਸੋ ਲਓ ਜੀ, ਜਗਤਾਰ ਗਿੱਲ ਚੁੱਡੀ ਕੇ ਹਾਂਗਕਾਂਗ ਵਾਲਿਆਂ ਨੇ ਸਤਿ ਸ਼੍ਰੀ ਅਕਾਲ ਬੁਲਾਈ ਹੈ ਜੀ। ਕਹਿੰਦੇ ਕੱਲ ਇੱਕ ਗੱਲ ਸੁਣ ਰਿਹਾ ਸੀ ਯਾਦ, ਉਹਦੀ ਆਈ ਬੜਾ ਕੁਝ ਲਿਆਈ, ਬਰੋ ਬਰਾਬਰ ਬੈਠੇ ਸੀ, ਉਹ ਮੇਰੇ ਵੱਲ ਦੇਖਦੀ ਸੀ, ਮੈਂ ਉਹਦੇ ਵੱਲ ਦੇਖ ਰਿਹਾ ਸੀ, ਨਾ ਉਹ ਕੁਝ ਬੋਲ ਰਹੀ ਸੀ ਨਾ ਮੈਂ ਕੁਝ ਬੋਲ ਰਿਹਾ ਸੀ। ਉਸਨੂੰ ਮੇਰੇ ਤੋਂ ਉਮੀਦ ਸੀ, ਮੈਨੂੰ ਉਸ ਤੋਂ ਉਮੀਦਾਂ ਸਨ, ਪਰ ਉਹ ਉਦੋਂ ਦੋਵਾਂ ਦੀਆਂ ਉਮੀਦਾਂ ਤੇ ਪਾਣੀ ਫਿਰ ਗਿਆ ਜਦ ਇਹ ਪਤਾ ਲੱਗਾ ਕਿ ਨਾ ਮੈਨੂੰ ਕੁਝ ਆਉਂਦਾ ਸੀ ਨਾ ਉਹਨੂੰ ਕੁਝ ਆਉਂਦਾ ਸੀ, ਕਿਉਂਕਿ ਪੇਪਰ ਅੰਗਰੇਜ਼ੀ ਦਾ ਸੀ। ਉਸ ਸਮੇਂ ਅੰਗਰੇਜ਼ਾਂ ਨਾਲ ਨਫ਼ਰਤ ਸੀ ਜੋ ਜਾਂਦੇ ਹੋਏ ਸਿਆਪਾ ਸਾਡੇ ਲਈ ਛੱਡ ਗਏ। ਘਰ 'ਚ ਸਭ ਤੋਂ ਛੋਟਾ ਹੋਣ ਕਾਰਨ ਪੜ੍ਹਾਈ ਦੇ ਮਸਲੇ ਤੇ ਹਰ ਇੱਕ ਨੇ ਕੁੱਟਿਆ ਮਾਰਿਆ, ਆਪ ਭਾਵੇਂ 10ਵੀਂ ਪਾਸ ਨਾ ਕੀਤੀ ਹੋਵੇ। ਇਹ ਮੇਰੀ ਸੋਚ ਸੀ ਉਸ ਵਕਤ, ਪਰ ਅੱਜ ਮੈਂ ਸੋਚਦਾ ਦਾਦੀ ਦੀ ਖੂੰਡੀ, ਮਾਤਾ ਦੀਆਂ ਚਪੇੜਾਂ ਤੇ ਵੱਡੇ ਭੈਣ ਭਰਾਵਾਂ ਦੇ ਤੱਫੇ ਅਨਮੋਲ ਖਜ਼ਾਨਾ ਜਾਪਦੇ ਨੇ ਜਿਨ੍ਹਾਂ ਦੀ ਬਦੌਲਤ ਇਸ ਮੁਕਾਮ ਤੇ ਪਹੁੰਚਿਆ ਹਾਂ। 7ਵੀਂ ਚ ਪੜ੍ਹਦਿਆਂ ਰਾਤ ਨੂੰ ਮੱਕੀ ਦੀ ਰੋਟੀ ਪੌਣੇ ਚ ਲਪੇਟ ਆਲੇ ਚ ਲਕੋ ਰੱਖਣੀ ਤੜਕੇ, ਪੜ੍ਹਨ ਵੇਲੇ ਉੱਠ ਕੇ ਛੋਟੀ ਬੇਜੀ ਵੱਲੋਂ ਬੜਾਈ ਚਾਰਾ ਭੋਰ ਭੋਰ ਕੇ ਖਾਣੀ, ਅਨਮੋਲ ਖਜ਼ਾਨਾ ਜਾਪਦੇ ਨੇ ਛੋਟੀ ਬੇਜੀ ਮਾਂ ਤੇ ਵੱਡੀ ਬੇਜੀ ਦਾਦੀ ਜੀ। ਜੇ ਸਮਾਂ ਹੋਇਆ ਤਾਂ ਕਹਿੰਦੇ ਜ਼ਰੂਰ ਕਾਲ ਕਰਾਂਗੇ। ਬਹੁਤ ਬਹੁਤ ਸ਼ੁਕਰੀਆ ਜਗਤਾਰ ਜੀ, ਬਿਲਕੁਲ ਇਹ ਅਨਮੋਲ ਖਜ਼ਾਨੇ ਨੇ ਜੀ ਯਾਦਾਂ ਦੇ। ਔਰ ਉਹ ਚੀਜ਼ਾਂ ਜਿਹੜੀਆਂ ਸਾਨੂੰ ਬਿਲਕੁਲ ਕੁਛ ਵੀ ਨਹੀਂ ਲੱਗਦੀਆਂ ਹੁੰਦੀਆਂ ਸੀ ਉਸ ਸਮੇਂ, ਬੁਰੀਆਂ ਲੱਗਦੀਆਂ ਸੀਗੀਆਂ, ਈਵਨ ਜਾਂ ਕਹਿ ਲਓ ਵੀ ਲੱਗਦਾ ਸੀ ਵੀ ਇਹ ਕੀ ਚੀਜ਼ਾਂ ਨੇ। ਉਹਨਾਂ ਚੀਜ਼ਾਂ ਨੂੰ ਜੇ ਅੱਜ ਅਸੀਂ ਮੁੜ ਕੇ ਦੇਖੀਏ ਤੇ ਸਾਨੂੰ ਲੱਗਦਾ ਕਿ ਜ਼ਿੰਦਗੀ ਦਾ ਸਭ ਤੋਂ ਵੱਡਾ ਖਜ਼ਾਨਾ ਉਹ ਸੀ। ਉਹ ਮਾਂ ਪਿਓ ਦੀਆਂ ਗਾਲਾਂ, ਉਹਨਾਂ ਦੇ ਝਿੜਕੇ, ਉਹਨਾਂ ਦੀਆਂ ਖਾਧੀਆਂ ਮਾਰਾਂ ਉਦੋਂ ਸਾਨੂੰ ਕਿੰਨੀਆਂ ਬੁਰੀਆਂ ਲੱਗਦੀਆਂ ਸੀ, ਔਰ ਅੱਜ ਅਸੀਂ ਉਹਨਾਂ ਨੂੰ ਸੋਚ ਕੇ ਮੁਸਕੁਰਾ ਪੈਂਦੇ ਹਾਂ। ਉਹ ਸਕੂਲ ਵੱਲ ਜਾਂਦੇ ਰਾਹ, ਉਹ ਪੇਪਰਾਂ 'ਚ ਆਉਂਦੀਆਂ ਮੁਸ਼ਕਲਾਂ, ਉਹ ਸਾਰਾ ਕੁਝ ਉਸ ਵੇਲੇ ਕਿੰਨਾ ਔਖਾ ਔਰ ਕਿੰਨਾ ਵੱਡਾ ਲੱਗਦਾ ਸੀਗਾ, ਪਰ ਅੱਜ ਲੱਗਦਾ ਹੈ ਕਿ ਨਹੀਂ, ਜ਼ਿੰਦਗੀ ਦਾ ਸਭ ਤੋਂ ਪਿਆਰਾ ਸਮਾਂ ਉਹ ਸੀ। ਉਸ ਸਮੇਂ ਦੀ ਗੱਲ ਹੁੰਦੀ ਹੈ ਜੀ, ਜਿਹੜਾ ਵੀ ਸਮਾਂ ਚੱਲ ਰਿਹਾ ਇਹਨੂੰ ਪਿਆਰ ਨਾਲ ਹੰਢਾ ਲਈ, ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਇਹਨੇ ਵੀ ਯਾਦ ਬਣ ਜਾਣਾ ਤੇ ਅਸੀਂ ਕਿਸੇ ਦਿਨ ਇਹਨਾਂ ਦਿਨਾਂ ਨੂੰ ਵੀ ਇੱਕ ਯਾਦ ਵਜੋਂ ਯਾਦ ਕਰਿਆ ਕਰਨਾ। ਸੋ ਧਰੀ ਸਾਹਿਬ ਹੁਣਾਂ ਨੇ ਲਓ ਜੀ ਕਹਿੰਦੇ ਆ ਕਿ ਵਿਆਹ ਦੇ 2 ਦਿਨ ਬਾਅਦ ਦੁਲਹਾ ਜਿੱਥੇ ਉਹਦੀ ਪਤਨੀ ਨੂੰ ਦੁਲਹਨ ਬਣਾਇਆ ਸੀ ਉਸ ਬਿਊਟੀ ਪਾਰਲਰ 'ਚ ਲੈ ਗਿਆ ਅਤੇ ਪਾਰਲਰ ਵਾਲੀ ਨੂੰ ਆਈਫੋਨ 7 ਦਾ ਡੱਬਾ ਖੂਬਸੂਰਤ ਪੈਕਿੰਗ ਕਰਕੇ ਤੋਹਫੇ ਵਜੋਂ ਦੇ ਆਇਆ। ਮੈਡਮ ਨੇ ਬਹੁਤ ਧੰਨਵਾਦ ਕੀਤਾ ਤੇ ਫਿਰ ਖੁਸ਼ੀ ਖੁਸ਼ੀ ਡੱਬਾ ਖੋਲਿਆ ਤੇ ਅੰਦਰੋਂ ਨੋਕੀਆ 1100 ਨਿਕਲਿਆ ਤੇ ਨੀਚੇ ਪਰਚੀ ਚ ਲਿਖੀ ਸੀ ਪਰਚੀ ਤੇ ਲਿਖਿਆ ਜੀ ਪਰਚੀ ਸੀ ਜਿਸ ਤੇ ਲਿਖਿਆ ਹੋਇਆ ਸੀ ਕਿ ਸੇਮ ਫੀਲਿੰਗ ਠੀਕ ਹੈ ਠੀਕ ਹੈ ਹਾਂ ਵੈਸੇ ਹਨਾ ਅੱਜ ਕੱਲ ਮੇਕਅਪ ਦੇ ਨਾਲ ਬੜਾ ਕੁਝ ਛੁਪ ਜਾਂਦਾ ਹੈ ਸੋ ਤੇ ਲਓ ਜੀ ਰਵੀ ਹੁਣਾਂ ਨੇ ਵੀ ਰਵੀ ਮਾਂਗਟ ਹੁਣਾਂ ਨੇ ਬ੍ਰਿਸਬੇਨ ਤੋਂ ਪ੍ਰੋਗਰਾਮ ਦੇ ਵਿਚ ਸਾਂਝ ਪਾਈ ਹੈ ਤੇ ਕਹਿੰਦੇ ਚੁਣੌਤੀ ਕੀ ਹੈ ਕਹਿੰਦੇ ਮੈਂ ਆਪਣਾ ਪ੍ਰੀਖਿਆ ਪੇਪਰ ਖਾਲੀ ਛੱਡ ਦਿੱਤਾ ਤੇ ਆਖਰੀ ਪੰਨੇ ਤੇ ਲਿਖਿਆ ਜੇ ਤੁਸੀਂ ਇੱਕ ਪਿਤਾ ਦੇ ਪੁੱਤਰ ਹੋ ਤਾਂ ਮੈਨੂੰ ਪਾਸ ਕਰਕੇ ਵੇਖੋ ਬਿਲਕੁਲ ਜੀ ਏਦਾਂ ਦੀਆਂ ਫਿਰ ਇਹੋ ਜਿਹੀਆਂ ਜਿਹੜੀਆਂ ਗੱਲਾਂ ਹੁੰਦੀਆਂ ਸੀ ਜਦੋਂ ਫਿਰ ਤੁਸੀਂ ਬੇਖੌਫ ਹੋ ਜਾਂਦੇ ਜਦੋਂ ਤੁਹਾਨੂੰ ਨਹੀਂ ਆਉਂਦਾ ਹੁੰਦਾ ਨਾ ਕੁਛ ਵੀ ਫਿਰ ਤੁਹਾਨੂੰ ਹੁੰਦਾ ਵੀ ਚਲੋ ਜਿੱਥੇ ਚੱਲਦਾ ਚਲਾ ਲਈਏ ਤੇ ਉਹੀ ਜਿਸ ਤਰ੍ਹਾਂ ਕਹਿ ਰਹੀ ਹੈ ਕਿ ਮੰਮੀ ਨੂੰ ਪੇਪਰ ਆਉਂਦੇ ਹੁੰਦੇ ਸੀ ਉਹਨਾਂ ਦੇ ਉੱਤੇ ਵੀ ਇਸ ਤਰ੍ਹਾਂ ਬਹੁਤ ਲਿਖਿਆ ਹੁੰਦਾ ਸੀਗਾ ਕਿਸੇ ਨੇ ਪੇਪਰ ਖਾਲੀ ਛੱਡਿਆ ਹੋਣਾ ਜਾਂ ਥੋੜਾ ਬਹੁਤਾ ਲਿਖਿਆ ਹੋਣਾ ਤੇ ਫਿਰ ਕਈਆਂ ਨੇ ਲਿਖਿਆ ਹੁੰਦਾ ਸੀ ਕਿ ਪਲੀਜ਼ ਕਿਰਪਾ ਕਰਕੇ ਤੁਸੀਂ ਮੈਨੂੰ ਨਾ ਪਾਸ ਕਰ ਦਿਓ ਮੇਰੇ ਪੇਪਰਾਂ ਦੇ ਵਿੱਚ ਮੇਰੇ ਮੰਮੀ ਦੀ ਸਿਹਤ ਬਹੁਤ ਖਰਾਬ ਹੋ ਗਈ ਸੀ ਉਹਦੇ ਕਰਕੇ ਮੇਰੇ ਤੋਂ ਪੜ੍ਹਾਈ ਨਹੀਂ ਹੋਈ ਸੋ ਇਹੋ ਜਿਹੀਆਂ ਗੱਲਾਂ ਕਈ ਵਾਰੀ ਹਾਸਾ ਵੀ ਲੱਗਦੀਆਂ ਸੀ ਪਰ ਅਸੀਂ ਛੋਟੇ ਹੋਣ ਕਰਕੇ ਨਾ ਸਾਨੂੰ ਤਰਸ ਆ ਜਾਣਾ ਤੇ ਅਸੀਂ ਮੰਮੀ ਨੇ ਕਹਿਣਾ ਹਾਈ ਕਿਸੇ ਤਰ੍ਹਾਂ ਪਾਸ ਕਰ ਦੋ ਉਹਨਾਂ ਨੇ ਕਿਹੜਾ ਪਾਸ ਕੀ ਕਰਾਂ ਕਿਤੇ ਕੁਛ ਲਿਖਿਆ ਹੋਊਗਾ ਤੇ ਪਾਸ ਕਰਾਂ ਹੁਣ ਮੈਂ ਸੋ ਬਿਲਕੁਲ ਜੀ ਬਹੁਤ ਬਹੁਤ ਸ਼ੁਕਰੀਆ ਰਵੀ ਜੀ ਆਪਣੀ ਯਾਦ ਬੇਖੌਫ ਹੋ ਕੇ ਸਾਡੇ ਨਾਲ ਸਾਂਝੀ ਕਰਨ ਦੇ ਲਈ ਵੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸੋ ਬਿਲਕੁਲ ਅੱਜ ਤੁਹਾਡੇ ਸਾਰਿਆਂ ਦੇ ਨਾਲ ਯਾਦਾਂ ਦੀ ਸਾਂਝ ਪਾ ਕੇ ਮੈਨੂੰ ਬਹੁਤ ਮਜ਼ਾ ਆ ਗਿਆ ਜੀ ਹਮੇਸ਼ਾ ਹੀ ਆਉਂਦਾ ਸੋ ਯਾਦ ਕੋਈ ਵੀ ਹੋਵੇ ਕਿਸੇ ਵੀ ਸਿਰੇ ਅਸੀਂ ਉਹਨੂੰ ਫੜ ਲਈਏ ਬਿਲਕੁਲ ਅਸੀਂ ਸਾਡੇ ਚਿਹਰੇ ਤੇ ਜਿਹੜੀ ਮੁਸਕੁਰਾਹਟ ਆ ਜਾਂਦੀ ਹੈ ਸੋ ਇੰਨਾ ਕੀ ਸਬੱਬ ਹੁੰਦਾ ਕਿ ਤੁਹਾਨੂੰ ਸਾਰਿਆਂ ਨੂੰ ਤੁਹਾਡੀਆਂ ਯਾਦਾਂ ਦੇ ਨਾਲ ਜੋੜ ਕੇ ਰੱਖ ਸਕਾਂ ਤਾਂ ਕਿ ਉਹਨਾਂ ਦੇ ਨਾਲ ਜੁੜੇ ਰਹੀਏ ਆਪਣੀਆਂ ਯਾਦਾਂ ਨੂੰ ਆਪਣੇ ਬਚਪਨ ਦੇ ਦਿਨਾਂ ਨੂੰ ਅਸੀਂ ਆਪਣੇ ਬੱਚਿਆਂ ਦੇ ਨਾਲ ਵੀ ਜ਼ਰੂਰ ਮੈਨੂੰ ਲੱਗਦਾ ਕਿ ਸਾਂਝਾ ਕਰਨਾ ਚਾਹੀਦਾ ਸਾਨੂੰ ਤਾਂ ਕਿ ਉਹਨਾਂ ਨੂੰ ਪਤਾ ਲੱਗੇ ਕਿ ਉਹਨਾਂ ਦੇ ਪੇਰੈਂਟਸ ਕਿੱਥੋਂ ਬਿਲੋਂਗ ਕਰਦੇ ਨੇ ਸੋ ਉਸ ਸਾਦਗੀ ਨੂੰ ਬਰਕਰਾਰ ਰੱਖਣ ਦੀ ਕੋਸ਼ਿਸ਼ ਕਰੀਏ ਕਿਉਂਕਿ ਉਸ ਸਾਦਗੀ ਨੂੰ ਸਿੰਪਲਿਸਿਟੀ ਜਿਹੜੀ ਜ਼ਿੰਦਗੀ ਚੋਂ ਨਿਕਲਦੀ ਜਾ ਰਹੀ ਹੈ ਉਹ ਰਹਿਣੀ ਬਹੁਤ ਜ਼ਰੂਰੀ ਹੈ ਜੋ ਅਸੀਂ ਕਿਤੇ ਆਪਣੇ ਬਚਪਨ ਦੇ ਵਿੱਚ ਹੰਢਾਈ ਹੋਈ ਹੈ ਸੋ ਪ੍ਰੋਗਰਾਮ ਦੇ ਵਿੱਚ ਸਮਾਂ ਮੈਂ ਜ਼ਰੂਰਤ ਤੋਂ ਜ਼ਿਆਦਾ ਲੈ ਰਿਹਾ ਹੋਰ ਇਜਾਜ਼ਤ ਨਹੀਂ ਦੇ ਰਿਹਾ ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਮੈਨੂੰ ਇੱਥੇ ਹੀ ਬਸ ਕਰਨੀ ਪਏਗੀ ਸੋ ਅਗਲੇ ਹਫ਼ਤੇ ਇੱਕ ਹੋਰ ਨਵੀਂ ਯਾਦ ਦੇਖੋ ਕਿਹੜੀ ਯਾਦ ਆਉਂਦੀ ਹੈ ਜੀ ਯਾਦ ਸੋ ਉਸ ਯਾਦ ਦੇ ਨਾਲ ਹਾਜ਼ਰ ਹੋਵਾਂਗੀ ਤੁਹਾਨੂੰ ਵੀ ਕੋਈ ਯਾਦ ਆਵੇ ਜਾਂ ਤੁਸੀਂ ਪ੍ਰੋਗਰਾਮ ਦੇ ਵਿੱਚ ਕੋਈ ਯਾਦ ਜਿਹੜੀ ਤੁਸੀਂ ਸਿਰਾ ਫੜਨਾ ਚਾਹੁੰਦੇ ਹੋ ਤਾਂ ਮੈਨੂੰ ਜ਼ਰੂਰ ਦੱਸ ਸਕਦੇ ਹੋ ਕਿ ਕਿਸ ਵਿਸ਼ੇ ਤੇ ਕਿਸ ਯਾਦ ਦੇ ਬਾਰੇ ਅਸੀਂ ਗੱਲ ਕਰੀਏ ਸੋ ਮੈਨੂੰ ਜੋ ਯਾਦ ਆਇਆ ਜੀ ਉਹ ਮੈਂ ਤੁਹਾਨੂੰ ਅਗਲੇ ਹਫ਼ਤੇ ਦੱਸੂਗੀ ਔਰ ਫਿਰ ਯਾਦਾਂ ਦੀ ਅਸੀਂ ਜਿਹੜੀ ਹੈ ਪੰਡ ਹੈ ਉਹਨਾਂ ਨੂੰ ਫਰੋਲਣਾ ਸੋ ਜਾਂਦੇ ਜਾਂਦੇ ਜੀ ਕੁਲਦੀਪ ਕੌਰ ਹੋਣਾਂ ਦੀਆਂ ਲਾਈਨਾਂ ਮੈਂ ਤੁਹਾਡੇ ਨਾਲ ਜ਼ਰੂਰ ਸਾਂਝੀਆਂ ਕਰ ਦੇਵਾਂ ਤੇ ਉਹਨਾਂ ਨੇ ਲਿਖਿਆ ਹੈ ਕਿ ਜੀ ਪੰਜਾਬ ਬਹੁਤ ਵਧੀਆ ਹੈ ਜੀ ਕਿਤੇ ਅੱਜ ਦੇ ਹਾਲਾਤ ਕੁਝ ਵੀ ਹੋਣ ਪਰ ਇਹ ਤੇ ਹੈ ਕਿ ਅੱਜ ਵੀ ਸਾਡੀ ਰੂਹ ਪੰਜਾਬ ਤੇ ਸਾਡੀਆਂ ਯਾਦਾਂ ਵਿੱਚ ਉਹੀ ਪੰਜਾਬ ਝਲਕਦਾ ਹੈ ਤੇ ਕਹਿੰਦੇ ਉਸ ਪਰਮਾਤਮਾ ਕੋਲ ਇਹੀ ਅਰਦਾਸ ਹੈ ਕਿ ਪੰਜਾਬ ਵਸਦਾ ਰਹੇ ਕਹਿੰਦੇ ਤੁਹਾਨੂੰ ਨਹੀਂ ਜਾਣ ਦੇਣਾ ਅੱਜ ਬਸ ਬੈਠੇ ਰਹੋ ਪਾਣੀ ਪੀਓ ਤੇ ਲੱਗੇ ਰਹੋ ਮੈਂ ਤਾਂ ਜੀ ਲੱਗ ਸਕਦੀ ਹਾਂ ਮੈਂ ਤਾਂ 2 ਘੰਟੇ ਹੋਰ ਮੈਨੂੰ ਬਿਠਾ ਲਓ ਮੇਰੀਆਂ ਯਾਦਾਂ ਤੇ ਨਹੀਂ ਮੁੱਕਣੀਆਂ ਪਰ ਕੰਮ ਕਾਰ ਤੁਹਾਨੂੰ ਵੀ ਬਹੁਤ ਹੋਣੇ ਆ ਜੀ ਸੋ ਤੇ ਕੰਮ ਕਾਰ ਕੁਝ ਮੈਂ ਵੀ ਨਿਪਟਾਉਣੇ ਆ ਜੋ ਮੇਰੇ ਸਿਰ ਤੇ ਜ਼ਿੰਮੇਦਾਰੀਆਂ ਨੇ ਤੇ ਉਹਦੇ ਕਰਕੇ ਥੋੜਾ ਸਮੇਂ ਦਾ ਲਿਹਾਜ਼ ਕਰਕੇ ਜਾਣਾ ਪੈਂਦਾ ਅਦਰਵਾਈਜ਼ ਤੇ ਬਸ ਉਹੀ ਹੁੰਦਾ ਕਿ ਆਜ ਜਾਣੇ ਕੀ ਜ਼ਿੱਦ ਨਾ ਕਰੋ ਸੋ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਸਭ ਦਾ ਜਿਨ੍ਹਾਂ ਨੇ ਪ੍ਰੋਗਰਾਮ ਦੇ ਵਿੱਚ ਸਾਂਝ ਪਾਈ ਮੇਰੀਆਂ ਗੱਲਾਂ ਬਾਤਾਂ ਦੌਰਾਨ ਹੁੰਗਾਰਾ ਭਰਿਆ ਤੇ ਉਹਨਾਂ ਦਾ ਵੀ ਥੈਂਕਸ ਜੋ ਚੁੱਪ ਚਾਪ ਪ੍ਰੋਗਰਾਮ ਸੁਣਦੇ ਰਹੇ ਮੁਸਕਰਾਉਂਦੇ ਰਹੇ ਔਰ ਸਾਡੇ ਗੀਤਾਂ ਦੇ ਨਾਲ ਗੁਣਗੁਣਾਉਂਦੇ ਰਹੇ ਸੋ ਅੱਜ ਦੇ ਲਈ ਇੰਨਾ ਹੀ ਆਪਣੀ ਫੀਡਬੈਕ ਸਾਨੂੰ ਜ਼ਰੂਰ ਦਿਆ ਕਰੋ ਕਿਉਂਕਿ ਸਾਡੇ ਲਈ ਬਹੁਤ ਜ਼ਰੂਰੀ ਹੁੰਦੀ ਹੈ ਪ੍ਰੋਗਰਾਮ ਦੇ ਵਿੱਚ ਕੀ ਖਾਸ ਐਡ ਕਰਨਾ ਚਾਹੁੰਦੇ ਹੋ ਜਾਂ ਕੀ ਤੁਹਾਨੂੰ ਚੰਗਾ ਨਹੀਂ ਲੱਗਦਾ ਉਹਦੇ ਬਾਰੇ ਸਾਡਾ ਧਿਆਨ ਜ਼ਰੂਰ ਦਵਾਇਆ ਕਰੋ ਸੋ ਲਓ ਜੀ ਅੱਜ ਦੇ ਦਿਨ ਲਈ ਇੰਨਾ ਹੀ ਚੜ੍ਹਦੀ ਕਲਾ ਦੇ ਵਿੱਚ ਰਹੋ ਖੁਸ਼ ਰਹੋ ਤੇ ਖੁਸ਼ੀਆਂ ਵੰਡਦੇ ਰਹੋ ਜੀ ਰੱਬ ਰਾਖਾ
ਅੱਜ ਪੇਪਰ ਸੀ ਹੋਇਆ ਦੇਖ ਕੇ ਗੋਡਿਆਂ ਚ ਸਿਰ ਯਾਰੋ ਬੜਾ ਮੈਂ ਸੀ ਰੋਇਆ
रोया हाथ मैं पट्टा दे उत्ते मार के हो सुप डेंट ने नकला बोलिया मैं ता पेपर न करिया संवार के सुप डेंट ने नकला बोलिया मैं ता पेपर न करिया संवार के नकलां बगैर पास होन दा कोई राह ना होन दा कोई राह ना पर सुपड़ंटे अगे चले कोई वाना।